अकाउंट साइट harmanradio.com या harmanradio.com की एडवर्टाइजमेंट सेक्शन विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਫਿਜ਼ਾਜ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਜੀ ਅਮਰਦੀਪ ਕੌਰ। ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਕਰਦੀ ਹਾਂ ਕਿ ਤੁਹਾਡਾ ਅੱਜ ਦਾ ਦਿਨ ਖੂਬਸੂਰਤ ਚੜਿਆ ਹੋਣਾ ਔਰ ਠੰਡਾ ਠੰਡਾ ਜਿਹਾ ਦਿਨ ਹੈ। ਮੈਲਬਨ ਦੇ ਵਿਚ ਅੱਜ ਧੁੰਦ ਪਈ ਹੋਈ ਹੈ, ਪਸਰੀ ਹੋਈ ਹੈ ਕਹਿ ਸਕਦੀ ਹਾਂ ਸਾਰੇ ਪਾਸੇ। ਔਰ ਤੁਹਾਡੇ ਆਪਣੇ ਸ਼ਹਿਰਾਂ ਦੇ ਵਿਚ, ਪਿੰਡਾਂ ਦੇ ਵਿਚ ਅੱਜ ਕਿਸ ਤਰ੍ਹਾਂ ਦਾ ਮੌਸਮ ਹੈ, ਕਿਸ ਤਰ੍ਹਾਂ ਦਾ ਮਾਹੌਲ ਹੈ, ਤੁਸੀਂ ਸਾਡੇ ਨਾਲ ਸਾਂਝ ਜ਼ਰੂਰ ਪਾਇਓ। ਸੋ ਅੱਜ ਦਾ ਦਿਨ ਹੈ ਜੀ ਮੰਗਲਵਾਰ ਦਾ। ਮੰਗਲਵਾਰ ਆਪਾਂ ਜੁੜ ਦਿੰਦੇ ਹੁੰਦੇ ਹਾਂ ਮੈਲਬਨ ਤੋਂ ਤੇ ਅੱਜ ਦਾ ਲਹਿਰਾ ਪ੍ਰੋਗਰਾਮ ਤੁਹਾਡੇ ਸਾਰਿਆਂ ਦੀ ਸ਼ਮੂਲੀਅਤ ਦੇ ਨਾਲ, ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਅੱਜ ਆਪਾਂ 10 ਵਜੇ ਤੱਕ ਲੈ ਕੇ ਜਾਵਾਂਗੇ। ਔਰ ਅੱਜ ਦਿਨ ਹੈਗਾ ਮੰਗਲਵਾਰ ਤੇ ਸਾਲ 2020 ਦੇ ਮਈ ਮਹੀਨੇ ਦੀ 26 ਤਰੀਕ ਹੈ। ਨਾਨਕ ਸ਼ਾਹੀ ਸੰਵਤ 552 ਦੇ ਜੇਠ ਮਹੀਨੇ ਦੀ 13 ਤਰੀਕ ਹੈ। ਅੱਜ ਦਾ ਦਿਨ ਬਹੁਤ ਖਾਸ ਹੈ ਕਿਉਂਕਿ ਅੱਜ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਔਰ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ ਸਿੱਖ ਧਰਮ ਦੇ ਵਿੱਚ ਬੜੀ ਲਾਸਾਨੀ ਹੈ। ਔਰ ਸਿੱਖ ਧਰਮ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਸ਼ਹਾਦਤਾਂ ਦਾ ਜਿਹੜਾ ਸਿਲਸਿਲਾ, ਸ਼ਹਾਦਤਾਂ ਦਾ ਜਿਹੜਾ ਮੁੱਢ ਹੈ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਤੋਂ ਹੀ ਬੱਝਦਾ ਹੈ। ਸੋ ਉਹਨਾਂ ਦੇ ਜੀਵਨ ਦੇ ਉੱਤੇ ਝਾਤ ਜ਼ਰੂਰ ਪਾਵਾਂਗੇ ਪਰ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋਣ ਜਾ ਰਿਹਾ ਉਹਦੇ ਬਾਰੇ ਵੀ ਤੁਹਾਡੇ ਨਾਲ ਅਸੀਂ ਸਾਂਝ ਪਾਵਾਂਗੇ। ਉਸ ਤੋਂ ਵੀ ਪਹਿਲਾਂ ਅਸੀਂ ਸਾਂਝ ਪਾਈਏ ਕਿ ਅੱਜ ਇਸ ਵੇਲੇ ਕੀ ਸਮਾਂ ਤੁਹਾਡੇ ਤੇ ਸਾਡੇ ਸ਼ਹਿਰਾਂ ਦੇਸ਼ਾਂ ਮੁਲਕਾਂ ਦੇ ਵਿੱਚ ਹੋ ਚੁੱਕਿਆ। ਸੋ ਦੋਸਤੋ, ਇਸ ਵੇਲੇ ਮੈਲਬਰਨ, ਸਿਡਨੀ, ਬ੍ਰਿਸਬੇਨ ਤੇ ਕੈਨਬਰਾ ਦੇ ਵਿੱਚ 8:05 ਦਾ ਸਮਾਂ ਹੋ ਚੁੱਕਿਆ। ਇਸ ਵੇਲੇ ਮੰਗਲਵਾਰ ਦਾ ਦਿਨ ਹੈ ਔਰ ਇਸੇ ਤਰ੍ਹਾਂ ਪਰਥ ਦੇ ਵਿੱਚ 6:05 ਹੋ ਚੁੱਕੇ ਨੇ। ਇੱਥੇ ਐਡੀਲੇਡ ਦੇ ਵਿੱਚ 7:35 ਦਾ ਜਿਹੜਾ ਸਮਾਂ ਉਹ ਹੋ ਚੁੱਕਿਆ। ਤੇ ਜੇ ਅਸੀਂ ਆਪਣੇ ਮੁਲਕ ਤੋਂ ਬਾਹਰ ਚਲੀਏ, ਯਾਨੀ ਆਪਣੇ ਗੁਆਂਢੀ ਮੁਲਕ ਚਲੀਏ, ਨਿਊਜ਼ੀਲੈਂਡ, ਨਿਊਜ਼ੀਲੈਂਡ ਦੇ ਵਿੱਚ ਇਸ ਵੇਲੇ 10:05 ਦਾ ਸਮਾਂ ਹੋ ਚੁੱਕਿਆ। ਤੇ ਇਸ ਤੋਂ ਇਲਾਵਾ ਜਿੱਥੇ ਜਿੱਥੇ ਮੰਗਲਵਾਰ ਦਾ ਦਿਨ ਚੱਲ ਰਿਹਾ ਉਹਨਾਂ ਮੁਲਕਾਂ ਦੇ ਸਮੇਂ ਦੀ ਗੱਲ ਕਰਦੇ ਹਾਂ। ਹਾਂਗਕਾਂਗ ਦੇ ਵਿੱਚ ਇਸ ਵੇਲੇ ਸਮਾਂ 6:05 ਦਾ ਹੋ ਚੁੱਕਿਆ। ਡੁਬਈ ਦੇ ਵਿੱਚ 2:05 ਬੜਾ ਵੱਡਾ ਤੜਕਾ ਮੰਗਲਵਾਰ ਦਾ। ਤੇ ਇਸੇ ਤਰ੍ਹਾਂ ਬੈਂਕਾਕ ਦੇ ਵਿੱਚ 5:05 ਤੜਕੇ ਦੇ ਹੋ ਚੁੱਕੇ ਆ। ਤੇ ਆਪਣੇ ਮੁਲਕ ਦੀ ਗੱਲ ਕਰੀਏ, ਭਾਰਤ ਤੇ ਪੰਜਾਬ ਦੇ ਵਿੱਚ ਇਸ ਵੇਲੇ ਕਾਫੀ ਵੱਡਾ ਤੜਕਾ ਜੀ ਜਿਹੜਾ ਸਮਾਂ ਆ ਉਹ 3:35 ਦਾ ਇਸ ਵੇਲੇ ਹੋ ਚੁੱਕਿਆ। ਤੇ ਜਿੱਥੇ ਜਿੱਥੇ ਅਜੇ ਸੋਮਵਾਰ ਚੱਲ ਰਿਹਾ ਉਹਨਾਂ ਮੁਲਕਾਂ ਦੀ ਗੱਲ ਵੀ ਕਰ ਲੈਂਦੇ ਹਾਂ। ਕੈਨੇਡਾ ਦੇ ਵਿੱਚ ਅਜੇ ਸੋਮਵਾਰ ਚੱਲ ਰਿਹਾ, ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ 3:05 ਦਾ ਸਮਾਂ, ਟੋਰਾਂਟੋ ਦੇ ਵਿੱਚ 6:06 ਹੋਏ ਨੇ, ਯਾਨੀ ਕਿ ਵੈਨਕੂਵਰ ਦੇ ਵਿੱਚ ਬਾਅਦ ਦੁਪਹਿਰ ਪਈ ਹੋਈ ਹੈ ਤੇ ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ। ਤੇ ਇਸੇ ਤਰ੍ਹਾਂ ਵਿਨੀਪੈਗ ਦੇ ਵਿੱਚ 5:06 ਸ਼ਾਮ ਦੇ ਹੋ ਚੁੱਕੇ ਆ। ਲੋਸ ਏਂਜਲਸ ਯਾਨੀ US ਚਲੀਏ ਤਾਂ ਲੋਸ ਏਂਜਲਸ ਦੇ ਵਿੱਚ 3:06 ਬਾਅਦ ਦੁਪਹਿਰ ਸੋਮਵਾਰ ਦੀ ਹੋ ਚੁੱਕੀ ਹੈ। ਤੇ ਉਧਰ ਨਿਊਯਾਰਕ ਦੇ ਵਿੱਚ ਸਮਾਂ ਜਿਹੜਾ ਜੀ ਉਹ 6:06 ਦਾ ਹੋ ਚੁੱਕਿਆ, ਸ਼ਾਮ ਉੱਥੇ ਵੀ ਪੈ ਚੁੱਕੀ ਹੈ। ਸੋ ਦੋਸਤੋ, ਜਿਸ ਵੀ ਦੇਸ਼ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਸਫ਼ਰ ਦੇ ਰਾਹੀਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਸ਼ਾਮਲ ਹੁੰਦੇ ਹੋ, ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ 'ਚ ਕੀ ਕੀ ਹੋਣ ਜਾ ਰਿਹਾ ਇਹਦੇ ਬਾਰੇ ਵੀ ਜ਼ਰੂਰ ਗੱਲ ਕਰਦੇ ਹਾਂ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਕੁਛ ਤੁਹਾਡੇ ਲਈ ਲੈ ਕੇ ਆਏ ਹਾਂ। ਮੌਸਮ ਦੇ ਉੱਤੇ ਝਾਤ ਮਾਰਾਂਗੇ, ਮੌਸਮ ਤੋਂ ਬਾਅਦ ਅਸੀਂ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਲੈ ਕੇ ਆਵਾਂਗੇ। ਖਬਰਾਂ ਦੇ ਸਿਲਸਿਲੇ ਦੇ ਵਿੱਚ ਮੇਰਾ ਸਾਥ ਦੇਣਗੇ ਨਿਊਯਾਰਕ ਤੋਂ ਧੀਰਜ ਕੁਮਾਰ ਹੋਰੀ। ਸੋ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਅੱਜ ਤੁਹਾਡੇ ਲਈ ਲੈ ਕੇ ਆਵਾਂਗੇ। ਇਹਨਾਂ ਦਿਨਾਂ ਦੇ ਵਿੱਚ ਕੁਛ ਜਿਹੜੀਆਂ ਪਾਬੰਦੀਆਂ ਕੋਰੋਨਾ ਦੇ ਕਰਕੇ ਜਿਹੜੀਆਂ ਲੱਗੀਆਂ ਹੋਈਆਂ ਸੀਗੀਆਂ ਬਹੁਤ ਸਾਰੇ ਮੁਲਕਾਂ ਦੇ ਵਿੱਚ, ਉਹਨਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਪਾਬੰਦੀਆਂ ਸੀ ਉਹ ਲੱਗੀਆਂ ਹੋਈਆਂ ਸੀ, ਉਹਨਾਂ ਪਾਬੰਦੀਆਂ ਦੇ ਵਿੱਚ ਥੋੜੀ ਥੋੜੀ ਜਿਹੜੀ ਛੋਟ ਆ ਉਹ ਦਿੱਤੀ ਜਾ ਰਹੀ ਹੈ ਸਟੇਜ 1, ਸਟੇਜ 2, ਸਟੇਜ 3 ਦੇ ਆਧਾਰ ਤੇ। ਸੋ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ ਵੀ ਅੱਜ ਕੁਛ ਜਿਹੜੀਆਂ ਛੋਟਾਂ ਦਿੱਤੀਆਂ ਜਾਣੀਆਂ, ਜਿਹਦੇ ਤਹਿਤ ਅੱਜ ਸਕੂਲ ਜਿਹੜੇ ਆ ਵਿਕਟੋਰੀਆ ਦੇ ਵਿੱਚ ਖੋਲ ਦਿੱਤੇ ਗਏ ਆ ਔਰ ਉਹਨਾਂ ਸਕੂਲਾਂ ਦੇ ਬਾਰੇ ਅਸੀਂ ਗੱਲ ਕਰਾਂਗੇ। ਔਰ ਇਸ ਤੋਂ ਇਲਾਵਾ ਧਾਰਮਿਕ ਸਥਾਨਾਂ ਦੇ ਉੱਤੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ, ਕਿਸ ਤਰ੍ਹਾਂ ਦੀ ਜਿਹੜੀ ਛੋਟ ਆ ਉਹ ਸੰਗਤ ਦੇ ਲਈ ਮਿਲੀ ਆ, ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਦੇ ਨਾਲ। ਸੋ ਇਸ ਤੋਂ ਇਲਾਵਾ ਅੱਜ ਇੱਕ ਖਾਸ ਮਹਿਮਾਨ ਦੇ ਨਾਲ ਵੀ ਅਸੀਂ ਤੁਹਾਨੂੰ ਮਿਲਵਾਉਣਾ। ਇਸ ਖਾਸ ਮਹਿਮਾਨ ਨੇ ਖੇਡਾਂ ਦੇ ਖੇਤਰ ਦੇ ਵਿੱਚ ਜੋ ਮੱਲਾਂ ਮਾਰੀਆਂ ਉਹਨਾਂ ਮੱਲਾਂ ਦੇ ਬਾਰੇ ਜ਼ਿਕਰ ਜਿਹੜਾ ਉਹ ਅਸੀਂ ਉਹਨਾਂ ਤੋਂ ਹੀ ਕਰਵਾਵਾਂਗੇ। ਸੋ ਉਹਨਾਂ ਤੋਂ ਜਾਣਾਂਗੇ ਉਹਨਾਂ ਦੇ ਉਸ ਖੇਡ ਸਫ਼ਰ ਦੇ ਬਾਰੇ ਚ। ਸੋ ਇਹ ਸਾਰਾ ਕੁਛ ਅਸੀਂ ਤੁਹਾਡੇ ਲਈ ਲੈ ਕੇ ਆਉਣਾ। ਇਸ ਤੋਂ ਇਲਾਵਾ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਪ੍ਰੋਗਰਾਮ ਦੇ ਵਿੱਚ ਚੱਲਦਾ ਹੀ ਰਹਿਣਾ ਔਰ ਗੀਤ ਸੰਗੀਤ ਦੇ ਨਾਲ ਨਾਲ ਤੁਹਾਡੇ ਜਿਹੜੇ ਸੁਨੇਹੇ ਆ ਉਹ ਬਹੁਤ ਅਹਿਮ ਹੁੰਦੇ ਆ ਸਾਡੇ ਲਈ। ਸੋ ਤੁਹਾਡੇ ਸੁਨੇਹਿਆਂ ਦੀ ਉਡੀਕ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਸਾਨੂੰ ਹੁੰਦੀ ਆ ਔਰ ਸਾਡੇ ਤੱਕ ਆਪਣਾ ਸੁਨੇਹਾ ਪਹੁੰਚਾਉਣ ਦੇ ਲਈ ਤੁਸੀਂ ਟੈਲੀਗ੍ਰਾਮ, ਈਮੇਲ ਜਾਂ ਫਿਰ ਫੋਨ ਕਾਲ ਦੀ ਜਿਹੜੀ ਵਰਤੋਂ ਆ ਉਹ ਕਰ ਸਕਦੇ ਹੋ, ਫੋਨ ਕਾਲ ਦਾ ਜਿਹੜਾ ਆਸਰਾ ਲੈ ਸਕਦੇ ਹੋ। ਈਮੇਲ ਦੇ ਰਾਹੀਂ ਤੁਸੀਂ ਜੇ ਸਾਨੂੰ ਸੁਨੇਹਾ ਭੇਜਣਾ, request@harmanradio.com ਸਾਡਾ ਈਮੇਲ ਪਤਾ, ਟੈਲੀਗ੍ਰਾਮ ਦੀ ਐਪ ਤੁਹਾਡੇ ਫੋਨ ਤੇ ਹੈ ਤਾਂ ਉੱਥੇ ਤੁਸੀਂ ਹਰਮਨ ਰੇਡੀਓ ਲੱਭ ਕੇ ਸਾਨੂੰ ਮੈਸੇਜ ਪਾ ਸਕਦੇ ਹੋ। ਜੇਕਰ ਸਾਡੇ ਰੇਡੀਓ ਦੀ ਐਪ ਰਾਹੀਂ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਨ ਦੇ ਦਿੱਤੇ ਹੋਏ ਲਿੰਕ ਜਿਹੜੇ ਆ ਉਹਨਾਂ ਦੇ ਉੱਤੇ ਜਾ ਕੇ ਤੁਸੀਂ ਕਿਸੇ ਵੀ ਲਿੰਕ ਨੂੰ ਕਲਿੱਕ ਕਰਕੇ ਆਪਣਾ ਸੁਨੇਹਾ ਸਾਨੂੰ ਭੇਜ ਸਕਦੇ ਹੋ। ਸੋ ਲਓ ਜੀ, ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਹੈ ਪ੍ਰੋਗਰਾਮ ਚ ਬਣੀ ਰਹੇਗੀ ਸਾਡੇ ਨਾਲ। ਸਭ ਤੋਂ ਪਹਿਲੀ ਸਾਂਝ ਸੁਖਵਿੰਦਰ ਸੌਂਧ ਹੋਰਾਂ ਨੇ ਪਾ ਲਈ ਹੈ। ਸੋ ਸੁਖਵਿੰਦਰ ਸੌਂਧ ਸਿਡਨੀ ਤੋਂ ਸਾਡੇ ਨਾਲ ਹਮੇਸ਼ਾ ਵਾਂਗ ਜੁੜ ਚੁੱਕੇ ਨੇ। ਸੋ ਬਹੁਤ ਬਹੁਤ ਸਵਾਗਤ ਸੌਂਧ ਸਾਹਿਬ ਤੁਹਾਡਾ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਔਰ ਤੁਹਾਡੀ ਸਾਰਿਆਂ ਦੀ ਸਾਨੂੰ ਉਡੀਕ ਜਿਹੜੀ ਆ ਉਹ ਬਣੀ ਹੋਈ ਹੈ ਔਰ ਤੁਸੀਂ ਪ੍ਰੋਗਰਾਮ ਚ ਆਪਣੀ ਹਾਜ਼ਰੀ ਭਰਦੇ ਰਹੋ। ਤੇ ਅੱਜ ਜਿਵੇਂ ਮੈਂ ਦਿਨ ਦੀ ਗੱਲ ਕੀਤੀ ਸੀ, ਅੱਜ ਦਾ ਦਿਨ ਜਿਹੜਾ ਉਹ ਬਹੁਤ ਖਾਸ ਹੈ। ਅੱਜ ਦਾ ਦਿਨ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਯਾਦਗਾਰੀ ਦਿਨ ਹੈ ਕਿਉਂਕਿ ਅੱਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਜਿਹੜੇ ਕਿ ਲਾਸਾਨੀ ਸ਼ਹੀਦ ਸਿੱਖ ਧਰਮ ਦੇ ਮੰਨੇ ਗਏ ਆ ਔਰ ਜੇ ਅਸੀਂ ਸ਼ਹਾਦਤਾਂ ਦਾ ਸਿਲਸਿਲਾ ਦੇਖੀਏ ਤਾਂ ਉਹਨਾਂ ਤੋਂ ਸ਼ੁਰੂ ਹੁੰਦਾ, ਮੁੱਢ ਵੱਜਦਾ ਉਹਨਾਂ ਤੋਂ। ਸੋ ਸ਼ਾਂਤੀ ਦੇ ਪੁੰਜ ਧੀਰਜ ਤੇ ਨਿਮਰਤਾ ਉਪਕਾਰ ਦੀ ਮੂਰਤ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ ਤੇ ਉਹਨਾਂ ਦੀ ਸ਼ਹਾਦਤ ਤੋਂ ਹਮੇਸ਼ਾ ਹੀ ਇੱਕ ਪ੍ਰੇਰਣਾ ਜਿਹੜੀ ਹੈ ਉਹ ਜ਼ਰੂਰ ਲੈਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਤੇਰਾ ਕੀਆ ਮਿੱਠਾ ਲਾਗੇ ਕਰਕੇ ਇਹ ਜਿਹੜਾ ਭਾਣਾ ਸੀ ਉਹ ਮੰਨਿਆ ਸੀ। ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ, ਕਿਸੇ ਤਰ੍ਹਾਂ ਦਾ ਕੋਈ ਸ਼ਿਕਵਾ ਉਹਨਾਂ ਨੂੰ ਕਿਸੇ ਤੇ ਵੀ ਨਹੀਂ ਸੀ। ਚਾਹੇ ਕਿ ਜਿਹੜੇ ਉਹਨਾਂ ਦੇ ਵਿਰੋਧੀ ਸੀ ਉਹਨਾਂ ਨੇ ਕੋਈ ਵੀ ਕਸਰ ਨਹੀਂ ਸੀ ਛੱਡੀ, ਉਹਨਾਂ ਦੇ ਨਾਲ ਆਪਣੀਆਂ ਜਿਹੜੀਆਂ ਕਰਤੂਤਾਂ ਦਾ ਜਿਹੜਾ ਬਦਲਾ ਸੀ ਉਹ ਲੈਣਾ ਚਾਹੁੰਦੇ ਸੀ। ਸੋ ਗੁਰੂ ਅਰਜਨ ਦੇਵ ਜੀ ਦੇ ਬਾਰੇ ਜ਼ਿਕਰ ਕਰਾਂ ਤਾਂ ਗੁਰੂ ਅਰਜਨ ਦੇਵ ਜੀ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਪੁੱਤਰ ਸੀਗੇ। ਉਹਨਾਂ ਦਾ ਜਿਹੜਾ ਪ੍ਰਕਾਸ਼ ਹੋਇਆ ਜੀ 15 ਅਪ੍ਰੈਲ ਨੂੰ 1563 ਈਸਵੀ ਦੇ ਵਿੱਚ ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਵਿਖੇ ਉਹਨਾਂ ਦਾ ਜਿਹੜਾ ਜਨਮ ਸੀ ਉਹ ਹੋਇਆ ਸੀ। ਸੋ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਬਚਪਨ ਸੀਗਾ ਉਹ ਵੀ ਕਿਉਂਕਿ ਆਪਣੇ ਪਿਤਾ ਗੁਰੂ ਦੀਆਂ ਜਿਹੜੀਆਂ ਸੰਗਤਾਂ ਸੀ ਉਹਨਾਂ ਦੇ ਵਿੱਚ ਵਿਚਰਿਆ, ਜਿਹਦੇ ਕਾਰਨ ਉਹਨਾਂ ਦੇ ਉੱਤੇ ਆਪਣੇ ਸਾਰੇ ਭੈਣ ਭਰਾਵਾਂ ਦੇ ਨਾਲੋਂ ਜ਼ਿਆਦਾ ਜਿਹੜਾ ਪ੍ਰਭਾਵ ਸੀਗਾ ਉਹ ਸੇਵਾ ਦਾ, ਸਿਮਰਨ ਦਾ, ਸਤਿਕਾਰ ਦਾ, ਨੇਮ ਦਾ, ਪ੍ਰੇਮ ਦਾ, ਨਿਮਰਤਾ ਦਾ। ਸੋ ਜਿਹੜੇ ਸਾਰੇ ਹੀ ਜਿਹੜੇ ਚੰਗੇ ਗੁਣ ਸੀਗੇ ਉਹ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਆਪਣੇ ਵਿਰਸੇ ਦੇ ਵਿੱਚੋਂ ਪ੍ਰਾਪਤ ਕੀਤੇ ਤੇ ਗੁਰਬਾਣੀ ਦੀ ਜਿਹੜੀ ਡੂੰਘਾਈ ਸੀ ਉਹ ਵੀ ਬਹੁਤ ਜ਼ਿਆਦਾ ਸੀ ਤੇ ਇਸੇ ਹੀ ਡੂੰਘਾਈ ਤੋਂ ਪ੍ਰਭਾਵਿਤ ਹੋ ਕੇ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹਨਾਂ ਨੂੰ ਦੋਹਿਤਾ ਬਾਣੀ ਕਾ ਬੋਹਿਤਾ ਦਾ ਜਿਹੜਾ ਨਾਮ ਹੈ ਉਹ ਦਿੱਤਾ ਔਰ ਉੱਥੇ ਭੱਟਾ ਨੇ ਬਾਣੀ ਦੇ ਵਿੱਚ ਉਪਮਾ ਲਿਖਦੇ ਕਿਹਾ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਭਾਵ ਕਿ ਗੁਰੂ ਅਰਜਨ ਦੇਵ ਜੀ ਤੁਸੀਂ ਬਚਪਨ ਤੋਂ ਹੀ ਬ੍ਰਹਮ ਸਰੂਪ ਪਰਮਾਤਮਾ ਦੀ ਪਛਾਣ ਕਰ ਲਈ ਹੈ। ਸੋ ਪੰਜਵੇਂ ਪਾਤਸ਼ਾਹ ਨੇ ਜਿੱਥੇ ਲਾਹੌਰ ਦੇ ਵਿੱਚ ਕਾਲ ਦੇ ਸਮੇਂ ਚ ਜਦੋਂ ਉੱਥੇ ਕਾਲ ਪਿਆ ਸੀ ਤਾਂ ਲੋੜਵੰਦਾਂ ਦੀ ਬਿਨਾਂ ਵਿਤਕਰੇ ਸੇਵਾ ਕਰਕੇ ਆਪਾ ਪਰਕਾ ਦੀ ਜਿਹੜੀ ਭਾਵਨਾ ਸੀ ਉਹਨੂੰ ਦੂਰ ਕੀਤਾ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਇਹਨਾਂ ਨੇ ਊਚ ਨੀਚ ਦੀ ਜਿਹੜੀ ਭਾਵਨਾ ਸੀ ਤੇ ਉਹਨੂੰ ਖਤਮ ਕੀਤਾ, ਧਰਮ ਨਿਰਪੱਖਤਾ ਦੇ ਦ੍ਰਿਸ਼ਟਾਂਤ ਨੂੰ ਸਾਕਾਰ ਕੀਤਾ ਅਸਲ ਰੂਪ ਦੇ ਵਿੱਚ। ਸੋ ਉਹਨਾਂ ਨੇ ਬਹੁਤ ਸਾਰੀਆਂ ਬੌਲੀਆਂ ਦਾ ਵੀ ਨਿਰਮਾਣ ਜਿਹੜਾ ਸੀ ਉਹ ਕਰਵਾਇਆ ਸੀਗਾ। ਸਿੱਖ ਧਰਮ ਦੇ ਵਿੱਚ ਗੁਰੂ ਜੀ ਨੇ ਸਿੱਖਾਂ ਨੂੰ ਨਿਡਰਤਾ, ਹੱਕ ਸੱਚ ਲਈ ਮਰ ਮਿਟਣ ਤੇ ਬੁੱਤ ਪੂਜਾ ਤੋਂ ਪਰਹੇਜ਼ ਕਰਨ ਲਈ, ਗੁਰੇਜ਼ ਕਰਨ ਦੇ ਲਈ ਪ੍ਰੇਰਿਆ ਸੀ। ਸੋ ਇਹ ਸਭ ਕੁਛ ਦੇ ਚੱਲਦਿਆਂ ਸਿੱਖੀ ਦਾ ਜਿਹੜਾ ਪ੍ਰਚਾਰ ਸੀ ਉਹ ਉਸ ਵੇਲੇ ਵੱਧਦਾ ਜਾ ਰਿਹਾ ਸੀ ਔਰ ਇਸ ਵੱਧਦੇ ਪ੍ਰਸਾਰ ਤੇ ਪ੍ਰਚਾਰ ਨੂੰ ਵੇਖਦਿਆਂ ਉਸ ਵੇਲੇ ਦੀ ਜਿਹੜੀ ਸਲਤਨਤ ਸੀ ਉਹ ਕਾਫੀ ਦੁਖੀ ਸੀ, ਕਾਫੀ ਪਰੇਸ਼ਾਨ ਸੀ ਕਿ ਜਿਹੜਾ ਇਹ ਸਿੱਖ ਧਰਮ ਆ ਇਹ ਆਪਣੀਆਂ ਜਿਹੜੀਆਂ ਸ਼ਾਖਾਵਾਂ ਆ ਇਹ ਫੈਲਾਉਂਦਾ ਜਾ ਰਿਹਾ। ਸੋ ਉਸ ਸਮੇਂ ਦਾ ਜਿਹੜਾ ਹਾਕਮ ਸੀ ਜਹਾਂਗੀਰ ਉਹ ਇੱਕ ਕੱਟੜ ਮੁਸਲਮਾਨ ਬਾਦਸ਼ਾਹ ਸੀ ਜਿਹਦੇ ਇਰਦ ਗਿਰਦ ਜਿਹੜੇ ਫਿਰਕੂ ਮੌਲਾਣੇ ਸੀ ਉਹਨਾਂ ਦਾ ਬੜਾ ਦਬਦਬਾ ਸੀ। ਸੋ ਜੋ ਸਿੱਖ ਧਰਮ ਤੋਂ ਈਰਖਾ ਵੀ ਕਰਦੇ ਸੀਗੇ ਤੇ ਗੁਰੂ ਸਾਹਿਬ ਨੂੰ ਵੀ ਆਪਣੇ ਰਸਤੇ ਤੋਂ ਪਰੇ ਹਟਾਉਣਾ ਚਾਹੁੰਦੇ ਸੀ। ਸੋ ਜਹਾਂਗੀਰ ਕਿਸੇ ਮੌਕੇ ਦੀ ਤਲਾਸ਼ ਦੇ ਵਿੱਚ ਹੀ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗਾਵਤ ਕਰਤੀ ਸੀ। ਉਹ ਲਾਹੌਰ ਵੱਲ ਆਪਣੀਆਂ ਫੌਜਾਂ ਲੈ ਕੇ ਰਵਾਨਾ ਹੋ ਗਿਆ ਤੇ ਉਹ ਸ਼ਾਇਦ ਉਹਨਾਂ ਦਿਨਾਂ ਚ ਹੀ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਵਾਸਤੇ ਗੋਇੰਦਵਾਲ ਵੀ ਗਿਆ ਤੇ ਇਸ ਖਬਰ ਨੂੰ ਜਦੋਂ ਜਹਾਂਗੀਰ ਕੋਲ ਪਹੁੰਚਾਇਆ ਗਿਆ ਤਾਂ ਜਹਾਂਗੀਰ ਨੇ ਖੁਸਰੋ ਨੂੰ ਤਾਂ ਗ੍ਰਿਫ਼ਤਾਰ ਕੀਤਾ ਹੀ ਕੀਤਾ, ਉਹਦੇ ਨਾਲ ਹੀ ਉਸ ਹਰ ਸ਼ਖਸ ਨੂੰ ਗ੍ਰਿਫ਼ਤਾਰ ਕਰਨ ਦੇ ਜਿਹੜੇ ਹੁਕਮ ਸੀ ਉਹ ਜਾਰੀ ਕਰ ਦਿੱਤੇ ਗਏ ਜਿਨ੍ਹਾਂ ਨੇ ਖੁਸਰੋ ਨੂੰ ਪਨਾਹ ਦਿੱਤੀ ਸੀ। ਸੋ ਇਸ ਹੁਕਮ ਤਹਿਤ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਚੰਦੂ ਵਰਗੇ ਜਿਹੜੇ ਚੁਗਲਖੋਰ ਸੀ, ਹੋਰ ਬ੍ਰਾਹਮਣ ਲੋਕ ਜਿਹੜੇ ਕਿ ਗੁਰੂ ਜੀ ਨਾਲ ਈਰਖਾ ਕਰਦੇ ਸੀ, ਉਹਨਾਂ ਨੇ ਝੂਠੇ ਇਲਜ਼ਾਮ ਲਗਵਾ ਕੇ ਗੁਰੂ ਸਾਹਿਬ ਦੇ ਉੱਤੇ ਮੁਕੱਦਮੇ ਚਲਵਾਏ, ਗੁਰੂ ਸਾਹਿਬ ਨੂੰ ਜਿਹੜੀ ਤਸੀਹੇ ਦੇ ਕੇ ਮਾਰਨ ਦੀ ਇੱਕ ਮਾਰਨ ਦਾ ਜਿਹੜਾ ਹੁਕਮ ਆ ਉਹ ਜਾਰੀ ਕਰ ਦਿੱਤਾ ਗਿਆ। ਸੋ ਗੁਰੂ ਸਾਹਿਬ ਨੂੰ ਉਬਲਦੇ ਪਾਣੀ ਦੇ ਵਿੱਚ ਪਹਿਲਾਂ ਪਾਇਆ ਗਿਆ, ਫਿਰ ਤੱਤੀ ਤਵੀ ਉੱਪਰ ਬਿਠਾ ਕੇ ਸਿਰ ਵਿੱਚ ਗਰਮ ਰੇਤਾਂ ਪਾ ਕੇ ਜਿਹੜੇ ਤਸੀਹੇ ਆ ਉਹ ਦਿੱਤੇ ਜਾਂਦੇ ਰਹੇ। ਬਾਰ ਬਾਰ ਗੁਰੂ ਜੀ ਨੂੰ ਧਰਮ ਪਰਿਵਰਤਨ ਕਰਨ ਦਾ ਲਾਲਚ ਵੀ ਦਿੱਤਾ ਗਿਆ ਕਿ ਜੇਕਰ ਉਹ ਆਪਣੀ ਜਾਨ ਜਿਹੜੀ ਆ ਬਖਸ਼ਾਉਣਾ ਚਾਹੁੰਦੇ ਆ ਤਾਂ ਆਪਣਾ ਧਰਮ ਬਦਲ ਲੈਣ, ਸੋ ਪਰਿਵਰਤਿਤ ਕਰ ਲੈਣ। ਪਰ ਗੁਰੂ ਜੀ ਉਸ ਵੇਲੇ ਨਾ ਮੰਨੇ ਤੇ ਇਨਸਾਨੀਅਤ ਦੇ ਲਈ ਉਹਨਾਂ ਨੇ ਕਸ਼ਟ ਸਹਿਣੇ ਜਿਹੜੇ ਆ ਉਹ ਮਨਜ਼ੂਰ ਕੀਤੇ। ਸੋ ਇਹ ਦੁੱਖ ਦੇਖ ਕੇ ਸਾਈ ਮੀਆਂ ਮੀਰ ਕੋਲੋਂ ਕਹਿੰਦੇ ਰਿਹਾ ਨਾ ਗਿਆ ਤੇ ਗੁੱਸੇ ਚੋਂ ਆ ਕੇ ਕਹਿਣ ਲੱਗਾ, ਗੁਰੂ ਜੀ ਇਹਨਾਂ ਜ਼ਾਲਮਾਂ ਨੇ ਤੁਹਾਨੂੰ ਅੱਗ ਵਿੱਚ ਤਪਾ ਛੱਡਿਆ, ਤੁਹਾਡਾ ਸਰੀਰ ਦਾ ਚੰਮ ਝੁਲਸ ਰਿਹਾ, ਜੇਕਰ ਹੁਕਮ ਹੋਵੇ ਤਾਂ ਮੈਂ ਲਾਹੌਰ ਤੇ ਦਿੱਲੀ ਦਰਬਾਰ ਦੀ ਇੱਟ ਨਾਲ ਇੱਟ ਖੜਕਾ ਦਿਆਂ। ਸੋ ਗੁਰੂ ਜੀ ਨੇ ਕਿਸੇ ਵੀ ਕਰਾਮਾਤ ਨੂੰ ਦਿਖਾਉਣ ਤੋਂ ਤੇ ਕਿਸੇ ਵੀ ਦਰਬਾਰ ਵਿੱਚ ਪਹੁੰਚ ਕਰਨ ਤੋਂ ਇਨਕਾਰ ਕਰ ਦਿੱਤਾ। ਸੋ ਜੇਕਰ ਬਦਲਾਖੋਰੀ ਦੀ ਭਾਵਨਾ ਹੁੰਦੀ, ਈਰਖਾ ਦੀ ਭਾਵਨਾ ਹੁੰਦੀ ਤਾਂ ਗੁਰੂ ਸਾਹਿਬ ਉਸ ਨੂੰ ਉਸੇ ਵੇਲੇ ਹੁਕਮ ਦੇ ਦਿੰਦੇ ਕਿ ਬਿਲਕੁਲ ਤੂੰ ਇੱਟ ਨਾਲ ਇੱਟ ਖੜਕਾ ਦੇ। ਪਰ ਗੁਰੂ ਸਾਹਿਬ ਜਿਹੜੇ ਸੀ ਉਹ ਸ਼ਾਂਤੀ ਦੇ ਦੂਤ ਸੀ, ਸ਼ਾਂਤੀ ਦੇ ਪੁੰਜ ਸੀ। ਸੋ ਇਸੇ ਕਾਰਨ ਉਹਨਾਂ ਨੇ ਸਾਈ ਨੂੰ ਜਿਹੜਾ ਜਵਾਬ ਦਿੱਤਾ ਕਿ ਉਸ ਨੂੰ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਕਰਨ ਦੀ ਲੋੜ ਨਹੀਂ ਆ, ਕਿਸੇ ਵੀ ਦਰਬਾਰ ਚ ਪਹੁੰਚ ਕਰਨ ਦੀ ਕੋਈ ਲੋੜ ਨਹੀਂ ਆ। ਸੋ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਕਿ ਮੀਆਂ ਛੋਡੋ ਯਾਰੀ ਚਾਮ ਸੇ, ਕਿਆ ਹੁਆ ਤਨ ਤਪ ਰਹਾ ਹੈ, ਹਮ ਸ਼ਾਂਤ ਹੈ ਹਰੀ ਨਾਮ ਸੇ। ਸੋ ਉਹ ਤਾਂ ਆਪਣਾ ਜਿਹੜਾ ਜੀਵਨ ਸੀ ਉਹ ਸਮਰਪਿਤ ਕਰ ਚੁੱਕੇ ਸੀਗੇ ਪਰਮਾਤਮਾ ਨੂੰ। ਸੋ ਉਸ ਅਕਾਲ ਪੁਰਖ ਨੂੰ ਸਮਰਪਿਤ ਇਹ ਜੀਵਨ ਜਿਹੜਾ ਸੀ ਉਹ ਉਹਨਾਂ ਦਾ ਸਿਰਫ ਤੇ ਸਿਰਫ ਦੂਜਿਆਂ ਦੀ ਸੇਵਾ ਦੇ ਲਈ, ਦੂਜਿਆਂ ਦੇ ਉਪਕਾਰ ਦੇ ਲਈ ਹੀ ਬਿਤਾ ਰਹੇ ਸੀਗੇ। ਸੋ ਇੱਕ ਕਵੀ ਨੇ ਬਹੁਤ ਸੋਹਣਾ ਲਿਖਿਆ ਕਿ ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਵੋ ਹਯਾਤ ਤੋਂ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਸੋ ਦੂਸਰਿਆਂ ਨੂੰ ਜ਼ਿੰਦਗੀ ਬਖਸ਼ਣ ਦੇ ਲਈ ਜਿਹੜੀ ਸ਼ਹਾਦਤ ਆ ਉਹ ਇੱਕ ਸ਼ਹੀਦ ਦਿੰਦਾ। ਸੋ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਜੀਵਨ ਸੀ ਸਿੱਖ ਧਰਮ ਦੇ ਵਿੱਚ ਪਹਿਲੀ ਸ਼ਹਾਦਤ, ਲਾਸਾਨੀ ਸ਼ਹਾਦਤ ਜਿਹੜੀ ਆ ਉਹ ਹੋ ਕੇ ਨਿਬੜਦਾ। ਔਰ ਉਹਨਾਂ ਦਾ ਜਿਹੜਾ ਮਨ ਸੀ ਉਹ ਬੜਾ ਵਿਸ਼ਾਲ ਸੀ, ਸਰੀਰ ਜਿਹੜਾ ਸੀ ਉਸ ਵੇਲੇ ਭਾਵੇਂ ਤੁੰਬਾ ਤੁੰਬਾ ਹੋ ਚੁੱਕਿਆ ਸੀ, ਪਰ ਅਕਾਲ ਪੁਰਖ ਦੇ ਇਸ ਭਾਣੇ ਤੇ ਉਹਨਾਂ ਨੂੰ ਕੋਈ ਸ਼ਿਕਵਾ ਨਹੀਂ ਸੀ, ਕੋਈ ਸ਼ਿਕਾਇਤ ਨਹੀਂ ਸੀ। ਸੰਸਾਰ ਨੂੰ ਉਹਨਾਂ ਨੇ ਸਿੱਖਿਆ ਦਿੰਦਿਆਂ ਇਹ ਸਮਝਾਇਆ ਸੀ ਆਪਣੀ ਇਸ ਸ਼ਹਾਦਤ ਦੇ ਰਾਹੀਂ ਕਿ ਦੁੱਖ ਤੇ ਸੁੱਖ ਜੀਵਨ ਦੇ ਦੋ ਕੱਪੜੇ ਆ, ਜਿਨ੍ਹਾਂ ਨੂੰ ਪਾਉਣ ਦੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ। ਸਦੀਵੀ ਜਿਹੜਾ ਸੁੱਖ ਆ ਉਹਦੀ ਤਾਂਘ ਨਹੀਂ ਰੱਖਣੀ ਚਾਹੀਦੀ, ਜਿਹੜੇ ਸੁੱਖ ਆ ਉਹ ਸਦੀਵੀ ਨਹੀਂ ਰਹਿੰਦੇ। ਸੋ ਪਰਮੇਸ਼ਵਰ ਜਿਹੜਾ ਪਰਮਾਤਮਾ ਆ, ਪਰਮੇਸ਼ਵਰ ਆ, ਉਹਦੀ ਰਜ਼ਾ ਤੇ ਕੋਈ ਸ਼ਿਕਵਾ ਵੀ ਸਾਨੂੰ ਕਦੇ ਵੀ ਨਹੀਂ ਹੋਣਾ ਚਾਹੀਦਾ। ਸੋ ਇਸ ਤਰ੍ਹਾਂ ਤੱਤੀ ਤਵੀ ਤੇ ਬੈਠ ਕੇ ਵੀ ਸ਼ਾਂਤੀ ਦੇ ਪੁੰਜ ਉਹਨਾਂ ਦੇ ਮੁੱਖੋਂ, ਯਾਨੀ ਗੁਰੂ ਅਰਜਨ ਦੇਵ ਜੀ ਦੇ ਮੂੰਹੋਂ ਇਹ ਬੋਲ ਗੂੰਜ ਰਹੇ ਸੀ, ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸੋ ਕਈ ਦਿਨਾਂ ਦੇ ਕਠੋਰ ਤਸੀਹਿਆਂ ਤੋਂ ਬਾਅਦ ਗੁਰੂ ਜੀ ਦੇ ਸਰੀਰ ਨਾਲ ਪੱਥਰ ਬਣ ਕੇ ਉਹਨਾਂ ਨੂੰ ਰਾਵੀ ਵਿੱਚ ਪਰੋੜ ਦਿੱਤਾ ਗਿਆ ਤੇ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾ ਗਏ। ਇਸ ਤਰ੍ਹਾਂ ਸਿੱਖ ਧਰਮ ਦਾ ਮਹਾਨ ਸੂਰਜ ਜੱਗ ਨੂੰ ਸ਼ਾਂਤੀ, ਸਦਭਾਵਨਾ, ਨਿਰਮਲਤਾ, ਠੰਡਤਾ, ਪ੍ਰੇਮ, ਪਰਉਪਕਾਰਤਾ, ਸ਼ਹਾਦਤ ਦੇ ਸ਼ੁਭ ਗੁਣ ਸਿਖਾਉਂਦਾ ਸਰੀਰ ਕਰਕੇ ਭਾਵੇਂ ਅਸਤ ਹੋ ਗਿਆ ਪਰ ਜੋਤ ਕਰਕੇ ਸਦਾ ਲਈ ਅਮਰ ਹੋ ਗਿਆ। ਸੋ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਅਸੀਂ ਅੱਜ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਤੇ ਅਸੀਂ ਆਪਣੇ ਜੀਵਨ ਦੇ ਵਿੱਚ ਉਹਨਾਂ ਦੀ ਇਸ ਸ਼ਹਾਦਤ ਪ੍ਰੇਰਣਾ ਜ਼ਰੂਰ ਹਾਸਲ ਕਰੀਏ, ਇਹ ਸਾਨੂੰ ਪ੍ਰਣ ਕਰਨਾ ਚਾਹੀਦਾ। ਸੋ ਲਓ ਜੀ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਤੁਹਾਡੀ ਨਜ਼ਰ।
ਵੇਲਾ ਹੋਇਆ ਤਲ ਖੜਕਿਆ ਮਿੱਟ ਗਏ ਨਾ ਸਿਰ ਨਾਵੇ ਹਰ ਸ਼ੈ ਵਿੱਚੋਂ ਨਜ਼ਰੀ ਆਏ ਗੋਬਿੰਦ ਕੇ ਪਰਛਾਵੇ ਨਵੇਂ ਸਿਰੇ ਤੋਂ ਸ਼ਸਤਰ ਵਾਹੇ ਟੱਕ ਸਮੇਂ ਤੇ ਲਾਇਆ ਸਾਧ ਜਨਾ ਦਾ ਆਸਣ ਬਣ ਗਈ ਤੇਗ ਦੀ ਸੁੱਚੀ ਕਾਇਆ ਧਨ ਕਿਰਪਾਨਾ ਧਨ ਮਸਕੀਨੀ ਧਨ ਗੁਰੂ ਸੰਤ ਸਿਪਾਹੀ ਬਜ ਨਾ ਸਕੇ ਸਰੀਰਾਂ ਅੰਦਰ ਇਸ਼ਕ ਦੇ ਵੇਗ ਇਲਾਹੀ ਬਜ ਨਾ ਸਕੇ ਸਰੀਰਾਂ ਅੰਦਰ ਇਸ਼ਕ ਦੇ ਵੇਗ ਇਲਾਹੀ ਪਰਛੇ ਪਰਖ ਲੋ ਰੰਬੀਆਂ ਤੇਜ਼ ਕਰ ਲੋ ਪੈਰੇ ਗੱਡ ਦਿਓ ਭਾਵੇਂ ਹਰ ਗਲੀ ਉੱਤੇ ਬਰਛ ਪਰਖ ਲੋ ਰੰਬੀਆਂ ਤੇਜ ਕਰ ਲੋ ਪੈਰੇ ਗੱਡ ਦਿਓ ਭਾਵੇਂ ਹਰ ਗਲੀ ਉੱਤੇ ਉਹਦੇ ਸਿਦਕ ਨੂੰ ਫੈਲਣੋ ਰੋਕੋਗੇ ਕੀ ਜਿਹੜਾ ਰੱਖੀ ਆਉਂਦਾ ਏ ਸਿਰ ਤਲੀ ਉੱਤੇ ਜਿਹਦੇ ਨੂੰ ਲੂ ਤੱਬੇ ਬ੍ਰਹਿਮੰਡ ਸਾਰਾ ਉਹਨੂੰ ਕਿਹੜੇ ਪਾਸਿਓ ਥਿੜਕਾਉਂਗੇ ਵੇ ਜਿਹੜਾ ਵਸਦੈ ਤਾਰਿਓ ਪਾਰ ਖੋਪੜ ਉਹਨੂੰ ਵੱਢ ਕੇ ਕਿੱਥੇ ਲਿਜਾਉਂਗੇ ਵੇ ਜਿਹੜਾ ਵਸਦੈ ਤਾਰਿਓ ਪਾਰ ਖੋਪੜ ਉਹਨੂੰ ਵੱਢ ਕੇ ਕਿੱਥੇ ਲਿਜਾਉਂਗੇ ਵੇ ਦਸਵੇਂ ਗੁਰਾਂ ਦੇ ਬਖਸ਼ੇ ਤੀਰ ਸੁੱਚੇ ਫਤਿਹ ਫਤਿਹ ਦਾ ਕਰਦੇ ਨੇ ਜਾਪ ਲੋਕੋ ਦਸਵੇਂ ਗੁਰਾਂ ਦੇ ਬਖਸ਼ੇ ਤੀਰ ਸੁੱਚੇ ਫਤਿਹ ਫਤਿਹ ਦਾ ਕਰਦੇ ਨੇ ਜਾਪ ਲੋਕੋ ਸਿੰਘ ਜੰਗਾਂ ਯੁੱਧਾਂ ਚ ਜਿੱਥੇ ਜੂਝਦੇ ਨੇ ਰੱਬ ਪੁੱਤਰ ਹੈ ਆਉਂਦਾ ਉੱਥੇ ਆਪ ਲੋਕੋ ਸਾਡੀ ਸੁਰਤ ਚ ਉਸਰੇ ਆਨੰਦਪੁਰ ਨੂੰ ਕਿਹੜੀ ਤੋਪ ਦੇ ਗੋਲੇ ਨਾਲ ਢਾਉਂਗੇ ਵੇ ਜਿਹੜਾ ਵਸਦੈ ਤਾਰਿਓਂ ਪਾਰ ਖੋਪੜ ਉਹਨੂੰ ਵੱਢ ਕੇ ਕਿੱਥੇ ਲਿਜਾਉਂਗੇ ਵੇ ਜਿਹੜਾ ਵਸਦੈ ਤਾਰਿਓਂ ਪਾਰ ਖੋਪੜ ਉਹਨੂੰ ਵੱਢ ਕੇ ਕਿੱਥੇ ਲਿਜਾਉਂਗੇ ਵੇ ਕਾਫਲਾ ਲੰਘਿਆ ਖਾਲਸੇ ਦਾ ਉੱਥੇ ਮੁਰਦਿਆਂ ਵਿੱਚ ਵੀ ਜਾਨ ਪੈਜੂ ਜਿੱਥੋਂ ਕਾਫਲਾ ਲੰਘਿਆ ਖਾਲਸੇ ਦਾ ਉੱਥੇ ਮੁਰਦਿਆਂ ਵਿੱਚ ਵੀ ਜਾਨ ਪੈਜੂ ਦੇਗਾਂ ਧਰਤ ਚੋਂ ਉੱਗਦੀਆਂ ਰਹਿਣੀਆਂ ਵੇ ਬਾਜਾਂ ਵਾਸਤੇ ਛੋਟਾ ਅਸਮਾਨ ਪੈਜੂ ਜਿਹੜਾ ਗੁਰਾਂ ਨੇ ਸ਼ਬਦ ਆਬਾਦ ਕੀਤਾ ਲੱਖਾਂ ਸਾਲਾਂ ਦੇ ਬਾਅਦ ਵੀ ਗਾਉਂਗੇ ਵੇ ਜਿਹੜਾ ਵਸਦੈ ਤਾਰਿਓਂ ਪਾਰ ਖੋਪੜ ਉਹਨੂੰ ਵੱਢ ਕੇ ਕਿੱਥੇ ਲਿਜਾਉਂਗੇ ਵੇ ਜਿਹੜਾ ਵਸਦੈ ਤਾਰਿਓਂ ਪਾਰ ਖੋਪੜ ਉਹਨੂੰ ਵੱਢ ਕੇ ਕਿੱਥੇ ਲਿਜਾਉਂਗੇ ਵੇ
ਤੁਸੀਂ ਇਹ ਗੀਤ ਸੁਣਿਆ ਪ੍ਰੋਗਰਾਮ ਦਾ ਪਹਿਲਾ ਗੀਤ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ ਸੋ ਬਿਲਕੁਲ ਇਸ ਗੀਤ ਦੇ ਵਿੱਚ ਵੀ ਉਸ ਸਿਦਕ ਦੀ ਗੱਲ ਕੀਤੀ ਗਈ ਹੈ ਜਿਵੇਂ ਕਿ ਅੱਜ ਪਹਿਲਾਂ ਵੀ ਤੁਹਾਡੇ ਨਾਲ ਅਸੀਂ ਸਾਂਝ ਪਾਈ ਸੀ ਕਿ ਗੁਰੂ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਸ ਦੇ ਨਾਲ ਸਿੱਖ ਧਰਮ ਦੇ ਵਿੱਚ ਸ਼ਹੀਦੀਆਂ ਦਾ ਮੁੱਢ ਵੱਜਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੁੰਦਾ ਪਰ ਇਸ ਸ਼ਹਾਦਤ ਦੇ ਪਿੱਛੇ ਕਿਸੇ ਬਦਲਾਖੋਰੀ ਦੀ ਭਾਵਨਾ ਨਹੀਂ ਸੀ ਇਸ ਸ਼ਹਾਦਤ ਦੇ ਪਿੱਛੇ ਆਪਣੇ ਆਪ ਨੂੰ ਸਿਰਫ ਇੱਕ ਸਮਰਪਿਤ ਕੀਤਾ ਗਿਆ ਗੁਰੂ ਸਾਹਿਬ ਵੱਲੋਂ ਔਰ ਬੜੇ ਹੀ ਸ਼ਾਂਤ ਬੜੇ ਹੀ ਨਿਮਰ ਤੇ ਬਹੁਤ ਹੀ ਠਰੰਮੇ ਦੇ ਨਾਲ ਜੀਵਨ ਦੇ ਵਿੱਚ ਕਿਸ ਤਰ੍ਹਾਂ ਔਕੜਾਂ ਨੂੰ ਮੁਸ਼ਕਲਾਂ ਨੂੰ ਅਸੀਂ ਚੱਲਣਾ ਔਰ ਉਹਨਾਂ ਨੂੰ ਸਵੀਕਾਰ ਕਰਨਾ ਜ਼ਿੰਦਗੀ ਦੇ ਵਿੱਚ ਕਿਉਂਕਿ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਸਾਨੂੰ ਇਹੀ ਉਪਦੇਸ਼ ਦਿੱਤਾ ਸੋ ਇਸ ਉਪਦੇਸ਼ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਇਸ ਇਹਨਾਂ ਸ਼ਹੀਦੀਆਂ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਔਰ ਆਪਣੇ ਜੀਵਨ ਦੇ ਵਿੱਚ ਅੱਜ ਸੁਧਾਰ ਲਿਆਉਣ ਦੀ ਵੱਡੀ ਲੋੜ ਹੈ ਜਿਹੜੀ ਕਿ ਅਸੀਂ ਮਹਿਸੂਸ ਕਰਦੇ ਹਾਂ ਇਸ ਵੇਲੇ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਜੁੜੇ ਹੋਏ ਆ ਔਰ ਬਹੁਤ ਸਾਰੀਆਂ ਸਾਂਝਾਂ ਵੀ ਅਸੀਂ ਤੁਹਾਡੇ ਨਾਲ ਪਾਉਣੀਆਂ ਨਰਿੰਦਰ ਰਠੌਰ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ ਤੁਹਾਨੂੰ ਤੇ ਹਰਮਨ ਫੈਮਲੀ ਨੂੰ ਵੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਹਰਮਨ ਫੈਮਲੀ ਨੂੰ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਨਰਿੰਦਰ ਜੀ, ਇਸੇ ਤਰ੍ਹਾਂ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੋ, ਸਵਾਗਤ ਹੈ ਤੁਹਾਡਾ ਤੇ ਧੰਨਵਾਦ ਵੀ। ਤੇ ਇਸ ਦੇ ਨਾਲ ਹੀ ਹਰੀਸ਼ ਅਰੋੜਾ ਸਾਹਿਬ ਵੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਰੀਸ਼ ਅਰੋੜਾ ਜੀ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਬਿਲਕੁਲ ਜੀ, ਸਾਰੇ ਹਰਮਨ ਪਰਿਵਾਰ ਤੱਕ ਤੁਹਾਡੀ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ ਸਾਰਾ ਕੁਛ ਪਹੁੰਚ ਚੁੱਕਿਆ। ਬਹੁਤ ਬਹੁਤ ਧੰਨਵਾਦ ਤੁਹਾਡੇ ਇਸ ਪਿਆਰ ਦੇ ਲਈ, ਸਤਿਕਾਰ ਦੇ ਲਈ। ਤੇ ਕਹਿੰਦੇ ਜੀ ਹਾਜ਼ਰ ਹਾਂ ਜੀ, ਬਿਲਕੁਲ ਜੀ ਬਿਲਕੁਲ, ਆਪਾਂ ਤੁਹਾਡੀ ਹਾਜ਼ਰੀ ਦੇਖ ਲਓ ਜੀ ਲਗਾ ਦਿੱਤੀ ਹੈ, ਔਰ ਧੰਨਵਾਦ ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ, ਸਾਡੇ ਨਾਲ ਬਣੇ ਰਹੋ, ਜੁੜੇ ਰਹੋ ਪ੍ਰੋਗਰਾਮ ਦੌਰਾਨ ਵੀ। ਤੇ ਇਸ ਵੇਲੇ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਬੱਸੀ ਪਠਾਣਾ ਤੋਂ, ਦੇਖੋ ਜੀ ਕਿੰਨੇ ਵੱਡੇ ਤੜਕੇ ਸਾਡੇ ਨਾਲ ਜੁੜਦੇ ਨੇ, ਔਰ ਦਿਲੋਂ ਸਤਿਕਾਰ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਤੁਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ, ਧੰਨਵਾਦ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਘੁੰਮਣ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ ਤੇ ਪ੍ਰੋਗਰਾਮ ਚ ਤੁਹਾਡਾ ਬਹੁਤ ਬਹੁਤ ਸਵਾਗਤ ਵੀ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਤੇ ਇਸੇ ਤਰ੍ਹਾਂ ਹੋਰ ਦੋਸਤ ਜਿਹੜੇ ਆ ਉਹ ਸਾਡੇ ਨਾਲ ਜੁੜ ਰਹੇ ਨੇ, ਰੁਪਿੰਦਰ ਸਿੰਘ ਗਿੱਲ ਮੈਲਬਨ ਮੋਗਾ ਵਾਲੇ, ਕੱਲ ਕਲਾਂ ਵਾਲੇ ਜਿਹੜੇ ਆ ਉਹ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਆ। ਗੁੱਡ ਮਾਰਨਿੰਗ ਜੀ ਆਲ ਲਿਸਨਰਸ ਨੂੰ ਵੀ, ਵੀ ਇੰਜੋਏ ਯੂਅਰ ਪ੍ਰੋਗਰਾਮ, ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਰੁਪਿੰਦਰ ਸਿੰਘ ਜੀ, ਤੁਹਾਨੂੰ ਵੀ ਔਰ ਪ੍ਰੋਗਰਾਮ ਤੁਸੀਂ ਮਾਣ ਰਹੇ ਹੋ ਔਰ ਅਸੀਂ ਤੁਹਾਡਾ ਸਾਥ ਮਾਣ ਰਹੇ ਹਾਂ। ਇਸੇ ਤਰ੍ਹਾਂ ਪ੍ਰੋਗਰਾਮ ਸਾਡੇ ਨਾਲ ਬਣੇ ਰਹੋ। ਅੱਜ ਮੈਲਬਨ ਦੇ ਵਿੱਚ ਕਾਫੀ ਜ਼ਿਆਦਾ ਧੁੰਦ ਪਸਰੀ ਹੋਈ ਹੈ, ਪਰ ਬਾਕੀ ਥਾਵਾਂ ਦੇ ਉੱਤੇ ਜਿਹੜਾ ਮੌਸਮ ਹੈ ਉਹ ਕੀ ਕਹਿੰਦਾ ਉਹਦੇ ਉੱਤੇ ਆਪਾਂ ਇੱਕ ਨਜ਼ਰ ਮਾਰਦੇ ਹਾਂ। ਤੇ ਉਸ ਤੋਂ ਬਾਅਦ ਸਾਡੇ ਨਾਲ ਧੀਰਜ ਹੋਰੀ ਨਿਊਯਾਰਕ ਤੋਂ ਜੁੜ ਚੁੱਕੇ ਆ, ਉਹਨਾਂ ਤੋਂ ਆਪਾਂ ਖ਼ਬਰਾਂ ਦੇ ਉੱਤੇ ਵੀ ਜਿਹੜਾ ਤਬਸਰਾ ਲੈਣਾ ਆ, ਉਹਨਾਂ ਦੀਆਂ ਟਿੱਪਣੀਆਂ ਜਿਹੜੀਆਂ ਉਹ ਲਵਾਂਗੇ। ਫਿਲਹਾਲ ਮੌਸਮ ਦੀ ਜਾਣਕਾਰੀ ਜੇ ਸਾਂਝੀ ਕਰਾਂ ਤਾਂ ਮੈਲਬਨ ਦੇ ਵਿੱਚ ਅੱਜ 5 ਡਿਗਰੀ ਘੱਟ ਤੋਂ ਘੱਟ ਦੱਸਿਆ ਗਿਆ, 18 ਡਿਗਰੀ ਜਿਹੜਾ ਤਾਪਮਾਨ ਵੱਧ ਤੋਂ ਵੱਧ ਜਾਣਾ ਹੈ। ਪਹਿਲਾਂ ਧੁੰਦ ਹੈ, ਧੁੰਦ ਤੋਂ ਬਾਅਦ ਦਿਨ ਜਿਹੜਾ ਸਾਫ਼ ਹੋ ਜਾਣਾ, ਪਰ ਸਵੇਰ ਵੇਲੇ ਜਿਹੜੀ ਧੁੰਦ ਸੀ ਉਹ ਕਾਫ਼ੀ ਜ਼ਿਆਦਾ ਸੀ ਜੀ। ਘਰ ਦੇ ਸਾਹਮਣੇ ਜਿਹੜੀ ਸਿਰਫ਼ ਇੱਕ ਬਾਹਰ ਨਿਕਲਦਿਆਂ ਜਿਹੜੀ ਰੋਡ ਹੁੰਦੀ ਆ ਉਹ ਵੀ ਬੜੀ ਮੁਸ਼ਕਲ ਦਿਖਦੀ ਸੀ, ਔਰ ਸਾਹਮਣੇ ਜਿਹੜੀ ਧੁੰਦ ਸੀ ਉਹ ਬਿਲਕੁਲ ਅੱਜ ਇੰਡੀਆ ਵਾਲੀ ਮਹਿਸੂਸ ਹੋਈ, ਕਿਉਂਕਿ ਇੰਡੀਆ ਦੇ ਵਿੱਚ ਜਦੋਂ ਰਹਿੰਦੇ ਸੀ, ਪੰਜਾਬ 'ਚ ਰਹਿੰਦੇ ਸੀ ਨਾ, ਤਾਂ ਉਹ ਬੜੀ ਸੰਘਣੀ ਧੁੰਦ ਜਿਹੜੀ ਉੱਥੇ ਪੈਂਦੀ ਹੁੰਦੀ ਸੀ। ਸੋ ਅੱਜ ਸੰਘਣੀ ਧੁੰਦ ਜਿਹੜੀ ਆ ਮੈਲਬਨ ਦੇ ਵਿੱਚ ਪਸਰੀ ਹੋਈ ਸੀ ਸਵੇਰੇ, ਔਰ ਇਸ ਵੇਲੇ ਵੀ ਧੁੰਦ ਜਿਹੜੀ ਆ ਉਹ ਪਈ ਹੋਈ ਹੈ। ਖੈਰ ਦਿਨ ਵੇਲੇ ਬਹੁਤ ਸੋਹਣਾ ਮੌਸਮ ਹੋ ਜਾਣਾ। ਸਿਡਨੀ ਦੇ ਵਿੱਚ ਅੱਜ 14 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਆ, ਪਰ ਇੱਥੇ ਅੱਜ ਮੀਂਹ ਜਿਹੜਾ ਆ ਉਹ ਸਾਰਾ ਦਿਨ ਪੈਣਾ ਆ, ਬੱਦਲਵਾਈ ਜਿਹੜੀ ਆ ਉਹ ਬਣੀ ਰਹਿਣੀ ਆ। ਬ੍ਰਿਸਬੇਨ ਦੇ ਵਿੱਚ 13 ਡਿਗਰੀ ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਧੁੱਪ ਬਣੀ ਰਹਿਣੀ ਹੈ। ਇੱਥੇ ਪਰਥ ਦੇ ਵਿੱਚ 9 ਡਿਗਰੀ ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਇੱਥੇ ਅੱਜ ਧੁੱਪ ਤੋਂ ਬਾਅਦ ਮੀਂਹ ਦੀ ਕਿਤੇ ਕਿਤੇ ਸੰਭਾਵਨਾ ਜਿਹੜੀ ਆ ਉਹ ਦੱਸੀ ਗਈ ਹੈ। ਤੇ ਐਡੀਲੇਡ ਦੇ ਵਿੱਚ ਅੱਜ 8 ਡਿਗਰੀ ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਪਰ ਅੱਜ ਬੱਦਲਵਾਈ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਐਡੀਲੇਡ ਦੇ ਵਿੱਚ ਬਣ ਜਾਣੀ ਹੈ, ਯਾਨੀ ਉਦਾਂ ਸੂਰਜ ਜਿਹੜਾ ਉਹ ਝਾਤੀਆਂ ਮਾਰਦਾ ਰਹੇਗਾ, ਪਰ ਬੱਦਲਵਾਈ ਜਿਹੜੀ ਅਸਮਾਨ ਚ ਜ਼ਰੂਰ ਨਜ਼ਰ ਆਏਗੀ। ਕੈਨਬਰਾ ਦੇ ਵਿੱਚ 5 ਤੋਂ ਲੈ ਕੇ 15 ਡਿਗਰੀ ਤੱਕ ਤਾਪਮਾਨ ਰਹਿਣਾ, ਇੱਥੇ ਅੱਜ ਬੱਦਲਵਾਈ ਬਣੀ ਰਹਿਣੀ ਹੈ ਸਾਰਾ ਦਿਨ। ਹੋਬਾਰਟ ਦੇ ਵਿੱਚ 3 ਤੋਂ ਲੈ ਕੇ 15 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਅੱਜ, ਤੇ ਇੱਥੇ ਧੁੱਪ ਬਣੀ ਰਹਿਣੀ ਹੈ ਜੀ। ਤੇ ਡਾਰਵਿਨ ਦੇ ਵਿੱਚ 19 ਤੋਂ ਲੈ ਕੇ 30 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ, ਧੁੱਪ ਇੱਥੇ ਵੀ ਬਣੀ ਰਹਿਣੀ ਹੈ। ਤੇ ਉਧਰ ਕੇਨਸ ਦੇ ਵਿੱਚ 13 ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਤੇ ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਖੈਰ ਇਹ ਸੀ ਜੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ। ਤੇ ਲਓ ਜੀ ਹੁਣ ਆਪਾਂ ਨੂੰ ਬਦਲਣਾ ਪੈਣਾ ਪ੍ਰੋਗਰਾਮ ਦਾ ਮੌਸਮ, ਕਿਉਂਕਿ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਿਆ ਖ਼ਬਰਾਂ ਦਾ। ਸੋ ਖ਼ਬਰਾਂ ਦੇ ਇਸ ਸਿਲਸਿਲੇ ਦੇ ਵਿੱਚ ਮੇਰੇ ਨਾਲ ਮੇਰਾ ਸਾਥ ਦੇਣ ਦੇ ਲਈ ਨਿਊਯਾਰਕ ਤੋਂ ਸ਼ਾਮਲ ਹੋ ਚੁੱਕੇ ਨੇ ਧੀਰਜ ਹੁਰੀ ਵੀ। ਸੋ ਧੀਰਜ ਜੀ ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਧੀਰਜ ਕੁਮਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸੋ ਹੋਰ ਸੁਣਾਓ, ਕਿਸ ਤਰ੍ਹਾਂ ਦਾ ਹਾਲ ਚਾਲ ਹੈ ਇਸ ਵੇਲੇ ਅਮਰੀਕਾ ਦਾ, ਜਾਂ ਫਿਰ ਜਿੱਥੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਨਿਊਯਾਰਕ ਦਾ?
ਅਮਰੀਕਾ ਦੇ ਜਿਹੜੇ ਹਾਲਾਤ ਅੱਗੇ ਨਾਲੋਂ ਬਿਹਤਰ ਨੇ, ਕਾਫੀ ਸੁਧਾਰ ਵੀ ਹੋਇਆ ਆ, ਹਸਪੀਟਲਾਂ ਦੇ ਵਿੱਚ ਵੀ ਸੁਧਾਰ ਹੋਇਆ, ਪਰ ਜਿਹੜਾ ਨਵੇਂ ਅੰਕੜੇ ਆ, ਨਵੇਂ ਕੇਸਿਸ ਜਿਹੜੇ ਆ, ਉਹਨਾਂ ਦੇ ਵਿੱਚ ਇੰਨੇ ਜ਼ਿਆਦਾ ਕੋਈ ਵਧੀਆ ਅੰਕੜੇ ਨਹੀਂ ਸਾਹਮਣੇ ਆ ਰਹੇ। ਜੇ ਪੂਰੇ ਆਪਾਂ ਅਮਰੀਕਾ ਦੀ ਗੱਲ ਕਰੀਏ ਤਾਂ 17,03,186 ਜਿਹੜੇ ਪੋਜ਼ਿਟਿਵ ਕੇਸ ਨੇ, ਤੇ ਜਿਹੜੇ ਅੱਜ ਪਿਛਲੇ 24 ਘੰਟਿਆਂ ਦੇ ਵਿੱਚ 16,750 ਕੇਸ ਜਿਹੜੇ ਨਵੇਂ ਆਏ ਨੇ, ਤੇ 1,00,000 ਦਾ ਅੰਕੜਾ ਜਿਹੜਾ ਅਮਰੀਕਾ ਦੀ ਧਰਤੀ ਤੇ 1,00,000 ਮੌਤਾਂ COVID-19 ਦੇ ਨਾਲ ਹੋ ਚੁੱਕੀਆਂ ਨੇ, ਤੇ ਅੱਜ ਦੇ ਜਿਹੜੇ ਪਿਛਲੇ 24 ਘੰਟਿਆਂ ਦੇ ਵਿੱਚ 447 ਮੌਤਾਂ ਹੋਈਆਂ ਨੇ। ਤੇ ਜਦੋਂ ਆਪਾਂ ਨਿਊਯਾਰਕ ਦੀ ਗੱਲ ਕਰਦੇ ਹਾਂ, ਨਿਊਯਾਰਕ ਹਜੇ ਤੱਕ ਪਿਛਲੇ 2 ਮਹੀਨਿਆਂ ਤੋਂ, ਅਪ੍ਰੈਲ ਮਈ ਦੇ ਪਿਛਲੇ ਸਾਰੇ ਇਹਨਾਂ 2 ਮਹੀਨਿਆਂ ਦੇ ਵਿੱਚ ਸਟਿਲ ਹੌਟਸਪੌਟ ਬਣਿਆ ਹੋਇਆ ਆ। ਇੱਥੇ 3,72,472 ਕੇਸ ਨੇ, ਜਿਹਦੇ ਵਿੱਚ ਨਵੇਂ ਕੇਸ ਪਿਛਲੇ 24 ਘੰਟਿਆਂ ਦੇ ਵਿੱਚ 1278 केस नवे आए ने 38,303 मौतां कोविड 19 दे नाल हो चुकियां ने। ਤੇ ਜੇ ਪਿਛਲੇ ਆਪਾਂ 24 ਘੰਟੇ ਦੀ ਗੱਲ ਕਰੀਏ ਤਾਂ 72 ਮੌਤਾਂ ਸਾਹਮਣੇ ਆਈਆਂ ਨੇ। ਉਸ ਤੋਂ ਬਾਅਦ ਨਿਊ ਜਰਸੀ ਹੈ ਜਿੱਥੇ 1,56,186 ਕੇਸ ਨੇ ਤੇ 11,152 ਮੌਤਾਂ ਹੋ ਚੁੱਕੀਆਂ ਨੇ। ਉਸ ਤੋਂ ਬਾਅਦ ਕੈਲੀਫੋਰਨੀਆ ਆ, ਕੈਲੀਫੋਰਨੀਆ ਵੀ ਲਗਭਗ 1,00,000 ਦੇ ਅੰਕੜੇ ਦੇ ਨੇੜੇ ਪਹੁੰਚ ਚੁੱਕਾ ਆ। ਅੱਗੇ ਜਿੱਥੇ ਆਪਣੀ ਬਹੁਤ ਜ਼ਿਆਦਾ ਪੰਜਾਬੀ ਵਸੋਂ ਵੀ ਆ, ਪੰਜਾਬੀ ਭਾਈਚਾਰਾ ਵੀ ਉੱਥੇ ਪ੍ਰਭਾਵਿਤ ਹੋਇਆ। ਜਿਸ ਤਰ੍ਹਾਂ ਨਿਊਯਾਰਕ ਹੋਇਆ ਉਸੇ ਤਰ੍ਹਾਂ ਕੈਲੀਫੋਰਨੀਆ ਹੋਇਆ। ਕੈਲੀਫੋਰਨੀਆ ਦੇ ਵਿੱਚ 94,672 ਜਿਹੜੇ ਟੋਟਲ ਕੇਸ ਨੇ ਤੇ 3,796 ਮੌਤਾਂ ਹੋ ਚੁੱਕੀਆਂ ਨੇ ਜੀ। ਇਸੇ ਤਰ੍ਹਾਂ ਜਿਹੜੇ ਅਮਰੀਕਾ ਦੀਆਂ ਬਹੁਤ ਸਾਰੀਆਂ 50 ਸਟੇਟ ਆ, ਮਾਣਯੋਗ ਰਾਸ਼ਟਰਪਤੀ ਡੋਨਲਡ ਟਰੰਪ ਸਾਹਿਬ ਦਾ ਖੋਲਣਾ ਚਾਹੁੰਦੇ ਨੇ, ਪਰ ਸਟੇਟਾਂ ਇੰਨੀਆਂ ਸਮਰੱਥ ਨਹੀਂ ਹੈ ਕਿ ਅਮਰੀਕਾ ਨੂੰ ਦੁਬਾਰਾ ਜਾਂ ਬਹੁਤ ਜਲਦੀ ਖੋਲਿਆ ਜਾਵੇ। ਫੇਸ 1 ਦੇ ਵਿੱਚ ਕੁਛ ਜਿਹੜੇ ਨੇ ਅਸੈਂਸ਼ੀਅਲ ਜਿਹੜੀਆਂ ਨੇ ਉਹ ਚੀਜ਼ਾਂ ਖੋਲੀਆਂ ਜਾਣਗੀਆਂ, ਜਿਹੜੇ ਸਥਾਨ ਆ ਉਹ ਖੋਲੇ ਜਾਣਗੇ, ਤੇ ਸੈਕਿੰਡ ਫੇਸ ਇਸ ਤਰ੍ਹਾਂ ਥਰਡ ਫੇਸ ਦੇ ਵਿੱਚ ਬਾਕੀ ਰਹਿੰਦੇ ਇੰਸਟੀਚਿਊਟ ਨੂੰ ਖੋਲਿਆ ਜਾਵੇਗਾ ਜੀ।
ਜੀ, ਸੋ ਚਲੋ ਇੱਕ ਜਿਹੜੀ ਥੋੜੀ ਜਿਹੀ ਸਕੂਨ ਦੇਣ ਵਾਲੀ ਖਬਰ ਇਹ ਹੈ ਕਿ ਜਿਹੜੇ ਹਾਲਾਤ ਆ ਉਹ ਪਹਿਲਾਂ ਨਾਲੋਂ ਸੁਧਰ ਰਹੇ ਆ, ਔਰ ਜਿਹੜਾ ਅੰਕੜਾ ਮੌਤਾਂ ਦਾ ਵੀ ਆ ਉਹ ਵੀ ਕਾਫੀ ਹੱਦ ਤੱਕ ਹੁਣ ਪਹਿਲਾਂ ਨਾਲੋਂ ਘਟਿਆ, ਹਨਾ। ਸੋ ਆਪਾਂ ਉਮੀਦ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੇ ਵਧੀਆ ਪ੍ਰਬੰਧ ਕਰਕੇ ਦੇਸ਼ ਦੇ ਵਿੱਚ ਇਸ ਕੋਰੋਨਾ ਵਾਇਰਸ ਦਾ ਜਿਹੜਾ ਪ੍ਰਕੋਪੀ ਆ ਜਾਂ ਪ੍ਰਕੋਪ ਆ ਜਿਹੜਾ, ਹਨਾ, ਉਹਦੇ ਤੋਂ ਜਲਦੀ ਨਜ਼ਾਤ ਜਿਹੜੀ ਆ ਉਹ ਮਿਲੇਗੀ। ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਕਾਫੀ ਹੱਦ ਤੱਕ ਬਹੁਤ ਸੋਹਣੀ ਸਟ੍ਰੈਟਜੀ ਅਪਣਾ ਕੇ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਉੱਤੇ ਕਾਬੂ ਜਿਹੜਾ ਉਹ ਪਾਇਆ ਜਾ ਰਿਹਾ, ਵੈਸੇ ਕਾਫੀ ਹੱਦ ਤੱਕ ਪਾਇਆ ਜਾ ਚੁੱਕਿਆ ਮੈਂ ਕਹਾਂਗੀ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜੇ ਅਸੀਂ ਟੋਟਲ ਕੇਸਾਂ ਦੀ ਗਿਣਤੀ ਜਿਹੜੀ ਉਹ ਦੇਖੀਏ ਤਾਂ 7,118 ਨੇ, ਔਰ ਤੁਸੀਂ ਦੇਖੋ ਕਿ ਜਿਹੜੇ ਰਿਕਵਰ ਹੋਏ ਆ 6,532 ਆ ਉਹਦੇ ਵਿੱਚੋਂ, ਜਦਕਿ ਜਿਹੜੀ ਮੌਤਾਂ ਦੀ ਗਿਣਤੀ ਆ ਉਹ 102 ਇਸ ਵੇਲੇ ਤੱਕ ਹੋ ਚੁੱਕੀ ਆ। ਮੈਨੂੰ ਲੱਗਦਾ ਹੁੰਦਾ ਕਿ ਜਦੋਂ ਅਸੀਂ ਦੂਸਰੇ ਜਿਹੜੇ ਦੇਸ਼ ਆ ਉਹਨਾਂ ਦੇ ਨਾਲ ਮੁਕਾਬਲਤਨ ਦੇਖੀਏ ਪ੍ਰਬੰਧਾਂ ਦੀ ਗੱਲ, ਤਾਂ ਬਹੁਤ ਸੋਹਣੀ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਸਰਕਾਰ ਵੱਲੋਂ ਸੋਹਣੀਆਂ ਸਟ੍ਰੈਟਜੀਜ਼ ਜਿਹੜੀਆਂ ਆ ਉਹ ਅਪਣਾ ਕੇ ਇਸ ਨੂੰ ਕਾਬੂ ਦੇ ਵਿੱਚ ਲਿਆਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕੀਤੀਆਂ ਗਈਆਂ ਔਰ ਬੜੀਆਂ ਸਫਲ ਵੀ ਰਹੀਆਂ। ਜੇ ਅਸੀਂ ਸੂਬਿਆਂ ਦੇ ਪੱਧਰ ਦੇ ਉੱਤੇ ਦੇਖੀਏ ਤਾਂ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਜਿਹੜੀ ਹੈ ਜੀ ਉਹਦੇ ਵਿੱਚ 0 ਕੇਸ ਆ, ਯਾਨੀ ਕਿ ਕੋਈ ਕੇਸ ਜਿਹੜਾ ਕੋਰੋਨਾ ਦਾ ਨਹੀਂ ਆਇਆ। ਨਿਊ ਸਾਊਥ ਵੇਲਸ ਦੇ ਵਿੱਚ ਕਦੇ ਕਦਾਈ ਇੱਕ ਦੋ ਜਿਹੜੇ ਕੇਸ ਆਉਂਦੇ ਆ, ਪਰ ਅੱਜ ਪਿਛਲੇ 24 ਘੰਟਿਆਂ ਚ ਦੇਖੀਏ ਤਾਂ ਨਿਊ ਸਾਊਥ ਵੇਲਸ ਦੇ ਵਿੱਚ 3 ਨਵੇਂ ਕੇਸ ਜਿਹੜੇ ਆ ਉਹ ਆਏ ਆ। ਸੋ 3,090 ਉੱਥੇ ਜਿਹੜੀ ਗਿਣਤੀ ਆ ਉਹ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਆ। ਔਰ ਇਸੇ ਤਰ੍ਹਾਂ ਨਾਰਦਰਨ ਟੈਰੀਟਰੀ ਦੇ ਵਿੱਚ ਜਿਹੜੇ ਟੋਟਲ ਕੇਸ ਸੀਗੇ ਉਹ 29 ਸੀ, ਪਰ ਅੱਜ ਉੱਥੇ ਵੀ ਕੋਈ ਕੇਸ ਨਹੀਂ ਆ। ਕੁਈਨਜ਼ਲੈਂਡ ਦੇ ਵਿੱਚ 1,056 ਕੇਸ ਜਿਹੜੇ ਸੀ ਉਹ ਸਾਹਮਣੇ ਆਏ ਸੀ, ਪਰ ਉਹਨਾਂ ਕੁਈਨਜ਼ਲੈਂਡ ਵਾਲਿਆਂ ਨੇ ਵੀ ਇਹ ਘੋਸ਼ਿਤ ਕਰ ਦਿੱਤਾ ਸੀ ਕਿ ਅੱਜ ਉਹਨਾਂ ਦੇ ਕੋਲ ਵੀ ਕੋਈ ਕੇਸ ਨਹੀਂ ਆ। ਸਾਊਥ ਆਸਟ੍ਰੇਲੀਆ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਕੋਈ ਕੇਸ ਜਿਹੜਾ ਆ ਉਹ ਨਹੀਂ ਆਇਆ, 0 ਆ। ਔਰ ਤਸਮੇਨੀਆ ਦੇ ਵਿੱਚ ਵੀ ਕੋਈ ਕੇਸ ਨਹੀਂ ਆ, 0 ਆ ਉੱਥੇ ਵੀ ਗਿਣਤੀ। ਸੋ ਵਿਕਟੋਰੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਗਿਣਤੀ ਜਿਹੜੀ ਸੀ ਇੱਕ ਵਾਰ ਫੇਰ ਵਧਣੀ ਸ਼ੁਰੂ ਹੋ ਗਈ ਸੀਗੀ, ਜਿਹਦੇ ਵਿੱਚ 21 ਤੋਂ ਲੈ ਕੇ 17-19 ਇੱਥੋਂ ਤੱਕ ਜਿਹੜੀ ਗਿਣਤੀ ਸੀ ਦੁਬਾਰਾ ਚਲੀ ਗਈ ਸੀ। ਪਰ ਵਧੀਆ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਦੇ ਵਿੱਚ ਵਿਕਟੋਰੀਆ ਦੇ ਵਿੱਚ ਵੀ ਸਿਰਫ 2 ਕੇਸ ਜਿਹੜੇ ਆ ਉਹ ਕੋਰੋਨਾ ਵਾਇਰਸ ਦੇ ਆਏ ਆ। ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਵਾਰ ਫੇਰ 4 ਕੇਸ ਜਿਹੜੇ ਆ ਉਹ ਆਏ ਆ। ਕਾਰਨ ਇਹ ਵੀ ਹੋ ਸਕਦਾ ਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕਾਫੀ ਹੱਦ ਤੱਕ ਕੁਝ ਛੋਟਾਂ ਜਿਹੜੀਆਂ ਆ ਉਹ ਦਿੱਤੀਆਂ ਜਾ ਰਹੀਆਂ ਆ, ਜਿਹਦੇ ਕਾਰਨ ਦੁਬਾਰਾ ਇੱਕ ਵਾਰ ਜਿਹੜੀ ਲਾਗ ਦੀ ਇਹ ਬਿਮਾਰੀ ਜਿਹੜੀ ਆ ਲੋਕਾਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਹੋਵੇ। 4 ਕੇਸ ਜਿਹੜੇ ਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਪਿਛਲੇ 24 ਘੰਟਿਆਂ ਚ ਆਏ ਆ। 564 ਟੋਟਲ ਜਿਹੜੇ ਕੇਸ ਆ ਉਹ ਉੱਥੇ ਹੋ ਚੁੱਕੇ ਆ। ਵਿਕਟੋਰੀਆ ਦੇ ਵਿੱਚ 1605 ਜਿਹੜੇ ਕੇਸ ਆ ਇਸ ਵੇਲੇ ਤੱਕ ਹੋ ਚੁੱਕੇ ਆ। ਖੈਰ, ਬਹੁਤ ਸੋਹਣੀ ਤਰ੍ਹਾਂ ਮੈਂ ਕਹੂੰਗੀ ਕਾਬੂ ਚ ਲਿਆਂਦਾ ਜਾ ਰਿਹਾ ਸਰਕਾਰ ਵੱਲੋਂ ਇਸ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਬਹੁਤ ਸੋਹਣੀਆਂ ਜਿਹੜੀਆਂ ਸਕੀਮਾਂ, ਬਹੁਤ ਸੋਹਣੀਆਂ ਜਿਹੜੀਆਂ ਨੀਤੀਆਂ ਉਹ ਘੜੀਆਂ ਗਈਆਂ, ਔਰ ਇਹਦੇ ਲਈ ਆਸਟ੍ਰੇਲੀਅਨ ਸਰਕਾਰ ਦੀ ਸਿਫਤ ਕਰਨੀ ਹੋਏਗੀ, ਸ਼ਲਾਘਾ ਕਰਨੀ ਹੋਏਗੀ। ਔਰ ਨਿਊਜ਼ੀਲੈਂਡ ਦੇ ਵਿੱਚ ਵੀ ਇਸੇ ਤਰ੍ਹਾਂ ਬਹੁਤ ਸੋਹਣੀ ਤਰ੍ਹਾਂ ਜਿਹੜਾ ਕਾਬੂ ਆ ਉਹ ਪਾਇਆ ਗਿਆ, ਔਰ ਇਸ ਲਈ ਮੈਨੂੰ ਲੱਗਦਾ ਕਿ ਸਰਕਾਰਾਂ ਜਿਹੜੀਆਂ ਵਧਾਈ ਦੀਆਂ ਪਾਤਰ ਨੇ। ਤੇ ਉਸ ਤੋਂ ਵੀ ਵੱਧ ਮੈਨੂੰ ਲੱਗਦਾ ਹੁੰਦਾ ਕਿ ਉੱਥੋਂ ਹੀ ਰਹਿਣ ਵਾਲੇ ਜਿਹੜੇ ਲੋਕ ਆ, ਉੱਥੋਂ ਦੇ ਜਿਹੜੇ ਨਾਗਰਿਕ ਆ, ਕਿਉਂਕਿ ਉਹਨਾਂ ਨੂੰ ਸਭ ਤੋਂ ਜ਼ਿਆਦਾ ਆਪਣਾ ਬਚਾਅ ਕਰਨ ਦੀ ਲੋੜ ਹੈ। ਸਰਕਾਰਾਂ ਜਿਹੜੀਆਂ ਜਿੰਨੀਆਂ ਮਰਜ਼ੀ ਨੀਤੀਆਂ ਬਣਾ ਦੇਣ, ਜੇਕਰ ਉਹਨਾਂ ਨੀਤੀਆਂ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਉੱਥੋਂ ਦੇ ਜਿਹੜੇ ਨਾਗਰਿਕ ਆ ਉਹ साथ नहीं देणगे तां फेर इह जिहड़ियां नीतियां उह धरियां धराईयां वी रह जांदियां। सो मैनूं लगदा कि इत्थे नागरिकां दा वी जिहड़ा सहयोग आ साथ आ जां फिर विरोधी पार्टियां दा जिहड़ा साथ आ इक दूजे दे नाल रल के चलण दा जिहड़ा इक प्राण आ उह वी मैनूं लगदा कि इत्थे जरूर मददगार सिद्ध होया। जी धीरज
इजाफा होया काफी लॉकडाउन जिहड़ा खोल दिता गया आ 18 मई नूं खोलिया गया उत्थे भी जिहड़ी 7 तों सवेर शाम दे 7 बजे तक सिटी नूं खोलिया गया है ना जी
जी जी
ਜਿਹੜੇ ਉਥੋਂ ਦੇ ਅੰਕੜੇ ਨੇ ਉਹ ਕਾਫੀ ਜਿਹੜੇ ਭਾਰਤ ਦੇ ਆਪਾਂ ਗੱਲ ਕਰੀਏ ਭਾਰਤ ਦੇ ਵਿੱਚ 1,44,753 ਜਿਹੜੇ ਕੇਸਿਸ ਆ ਉਹ ਸਾਹਮਣੇ ਆ ਚੁੱਕੇ ਨੇ ਜਿਹਦੇ ਵਿੱਚ 4,176 ਜਿਹੜੀਆਂ ਮੌਤਾਂ ਵੀ ਹੋ ਚੁੱਕੀਆਂ ਨੇ ਉੱਥੇ
ਜੀ ਜੀ ਬਿਲਕੁਲ
ਤੇ ਜਿਹਦੇ ਵਿੱਚ ਸਾਰਿਆਂ ਨੂੰ ਜਿਹੜੇ ਜ਼ਿਆਦਾ ਪ੍ਰਭਾਵਿਤ ਹੋਏ ਨੇ ਗੁਜਰਾਤ ਜਿੱਥੇ 14,460 ਕੇਸਿਸ ਨੇ ਤੇ 888 ਜਿਹੜੀਆਂ ਉੱਥੇ ਮੌਤਾਂ ਹੋ ਚੁੱਕੀਆਂ ਨੇ ਦਿੱਲੀ ਦੇ ਵਿੱਚ 14,053 ਕੇਸਿਸ ਨੇ 276 ਮੌਤਾਂ ਹੋ ਚੁੱਕੀਆਂ ਨੇ ਮੱਧ ਪ੍ਰਦੇਸ਼ ਆ ਜਿੱਥੇ 6,869 ਕੇਸ ਨੇ 300 ਮੌਤਾਂ ਹੋਈਆਂ ਨੇ ਮਹਾਰਾਸ਼ਟਰ ਜਿਹੜਾ ਸਾਰਿਆਂ ਨਾਲੋਂ ਜ਼ਿਆਦਾ ਹੌਟਸਪੌਟ ਇੰਡੀਆ ਦੇ ਵਿੱਚ ਬਣਿਆ ਹੋਇਆ 52,667 ਜਿਹੜੇ ਉੱਥੇ ਟੋਟਲ ਕੋਵਿਡ 19 ਦੇ ਪੋਜ਼ਿਟਿਵ ਕੇਸਿਸ ਨੇ ਤੇ 1,695 ਮੌਤਾਂ ਹੋ ਚੁੱਕੀਆਂ ਨੇ ਰਾਜਸਥਾਨ ਦੇ ਵਿੱਚ 7300 ਨਵੇਂ ਕੇਸ ਨੇ ਤੇ 167 ਮੌਤਾਂ ਹੋ ਚੁੱਕੀਆਂ ਨੇ ਤਾਮਿਲਨਾਡੂ ਦੇ ਵਿੱਚ 17,082 ਕੇਸ ਨੇ 118 ਮੌਤਾਂ ਹੋ ਚੁੱਕੀਆਂ ਨੇ ਵੈਸਟ ਬੰਗਾਲ ਦੇ ਵਿੱਚ ਜਿਹੜੇ 23,816 ਕੇਸ ਨੇ ਤੇ 278 ਮੌਤਾਂ ਹੋ ਚੁੱਕੀਆਂ ਨੇ ਇਸੇ ਤਰ੍ਹਾਂ ਉੱਤਰ ਪ੍ਰਦੇਸ਼ 6,497 ਕੇਸ ਨੇ ਤੇ 169 ਮੌਤਾਂ ਹੋ ਚੁੱਕੀਆਂ ਨੇ ਸੋ ਇਸ ਤੋਂ ਅੰਦਾਜ਼ਾ ਲਗਾ ਜਿਹੜੀਆਂ 10 ਸਟੇਟਸ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਈਆਂ ਭਾਰਤ ਦੇ ਵਿੱਚ ਤੇ ਇੱਥੇ ਜਿਹੜੀ ਸਥਿਤੀ ਹੈ ਨਾਜ਼ੁਕ ਬਣੀ ਹੈ ਜਿਸ ਤਰ੍ਹਾਂ ਏਅਰਲਾਈਨਸ ਵੀ ਜਿਹੜੀ ਸ਼ੁਰੂ ਕੀਤੀ ਗਈ ਆ ਤਾਮਿਲਨਾਡੂ ਵੈਸਟ ਬੰਗਾਲ ਦੇ ਵਿੱਚ ਤੇ ਮਹਾਰਾਸ਼ਟਰ ਦੇ ਵਿੱਚ ਏਅਰਲਾਈਨ ਨਹੀਂ ਸ਼ੁਰੂ ਕੀਤੀ ਗਈ
ਜੀ ਸੋ ਬਿਲਕੁਲ ਕੋਰੋਨਾ ਦਾ ਜਿਹੜਾ ਅਜੇ ਪ੍ਰਕੋਪ ਆ ਉਹ ਘਟਿਆ ਨਹੀਂ ਆ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅਜੇ ਵੀ ਇਸੇ ਤਰ੍ਹਾਂ ਜਾਰੀ ਹੈ ਤੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਵੀ ਇਹ ਲਗਾਤਾਰ ਬਣਿਆ ਹੋਇਆ ਪੰਜਾਬ ਦੇ ਵਿੱਚ ਵੀ ਧੀਰਜ ਜੀ 21 ਹੋਰ ਕੋਰੋਨਾ ਦੇ ਜਿਹੜੇ ਮਾਮਲੇ ਆ ਪੋਜ਼ਿਟਿਵ ਸਾਹਮਣੇ ਆਏ ਆ ਔਰ ਕੁੱਲ ਪੋਜ਼ਿਟਿਵ ਅੰਕੜਾ ਜਿਹੜਾ 2091 ਹੋ ਗਿਆ ਜਦਕਿ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਦੇਖੀਏ ਤਾਂ 1913 ਆ ਉਹ ਵੀ ਗਿਣਤੀ ਜਿਹੜੀ ਆ ਕਾਫੀ ਵਧੀਆ ਕਿ 1913 ਮਰੀਜ਼ ਜਿਹੜੇ ਆ ਉਹ ਠੀਕ ਵੀ ਹੋਏ ਆ ਪਰ 24 ਘੰਟਿਆਂ ਦੇ ਵਿੱਚ ਜਿਹੜੇ 21 ਹੋਰ ਨਵੇਂ ਮਾਮਲੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਸਾਹਮਣੇ ਆਉਣੇ ਔਰ ਇਹਦੇ ਨਾਲ ਜਿਹੜਾ ਇਹ ਅੰਕੜਾ ਵਧਣਾ ਜਿਹੜਾ ਆ ਇਹ ਵੀ ਖਤਰੇ ਤੋਂ ਖਾਲੀ ਨਹੀਂ ਆ ਕਿਉਂਕਿ ਉੱਥੇ ਜਿਹੜੀਆਂ ਛੋਟਾਂ ਦੇ ਦਿੱਤੀਆਂ ਗਈਆਂ ਉਹਨਾਂ ਛੋਟਾਂ ਦੇ ਵਿੱਚ ਹੁਣ ਜਿਹੜਾ ਜਿਵੇਂ ਆਪਾਂ ਪਹਿਲਾਂ ਵੀ ਮੈਂ ਗੱਲ ਕੀਤੀ ਆ ਕਿ ਨਾਗਰਿਕਾਂ ਦਾ ਜਿਹੜਾ ਆਪਣਾ ਫਰਜ਼ ਆ ਉਹ ਕੀ ਆ ਹਨਾ ਉਹ ਬਹੁਤ ਜ਼ਰੂਰੀ ਆ ਅਹਿਮ ਆ ਕਿ ਉਹ ਇਸ ਤੋਂ ਬਚਣ ਦੇ ਲਈ ਕੀ ਅਹਿਤਿਆਤ ਕੀ ਸਾਵਧਾਨੀਆਂ ਆਪਣੇ ਪੱਧਰ ਦੇ ਉੱਤੇ ਵਰਤਦੇ ਆ ਔਰ ਜੇਕਰ ਉਹ ਨਹੀਂ ਵਰਤਦੇ ਤਾਂ ਫੇਰ ਇਸ ਦਾ ਜਿਹੜਾ ਪ੍ਰਭਾਵ ਆ ਉਹਨੂੰ ਰੋਕਣਾ ਕਾਫੀ ਹੱਦ ਤੱਕ ਮੁਸ਼ਕਲ ਹੋ ਸਕਦਾ ਬੇਕਾਬੂ ਵੀ ਹੋ ਸਕਦਾ ਇਹ ਜੀ
ਹਾਂਜੀ ਜੀ ਪੰਜਾਬ ਦੇ ਵਿੱਚ ਆਪਾਂ ਕਹੀਏ ਕਿ ਪੰਜਾਬ ਦੀ ਸਥਿਤੀ ਤਾਂ ਸਥਿਰ ਆ ਕਿ ਬਹੁਤ ਵਧੀਆ ਪੰਜਾਬ ਨੇ ਇਸ ਦੇ ਨਾਲ ਹੈਂਡਲ ਕੀਤਾ ਆ ਕਿ ਜਿਸ ਜਦੋਂ ਆਪਾਂ ਅੰਕੜੇ ਦੇਖਦੇ ਹਾਂ ਤਾਂ ਜਲੰਧਰ ਦੇ ਵਿੱਚ 193 ਜਿਹੜੇ ਕੇਸ ਨੇ ਜਿਹੜੇ ਸਾਹਮਣੇ 220 ਕੇਸ ਜਿਹੜੇ ਆ ਟੋਟਲ ਸਾਹਮਣੇ ਆਏ ਸੀ ਜਿਸ ਤੋਂ 193 ਕੇਸ ਜਿਹੜੇ ਆ ਉਹ ਠੀਕ ਹੋਏ ਨੇ ਮਰੀਜ਼ ਜਿਹਦੇ ਵਿੱਚ 6 ਮੌਤਾਂ ਹੋਈਆਂ ਨੇ ਲੁਧਿਆਣੇ ਦੇ ਵਿੱਚ 173 ਕੇਸ ਆ ਜਿਹਦੇ ਵਿੱਚੋਂ ਜਿਹੜੇ ਐਕਟਿਵ ਕੇਸ ਆ ਉਹ ਸਿਰਫ 31 ਰਹਿ ਗਏ ਨੇ ਤੇ 135 ਜਿਹੜੇ ਮਰੀਜ਼ ਆ ਕੋਰੋਨਾ ਦੇ ਉਹ ਠੀਕ ਹੋਏ ਨੇ ਪਰ ਲੁਧਿਆਣਾ ਤੇ ਜਲੰਧਰ ਨੂੰ ਰੈੱਡ ਜ਼ੋਨ ਦੇ ਵਿੱਚ ਉਹਨਾਂ ਰੱਖਿਆ ਹੋਇਆ ਆ ਜਦੋਂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਤੇ ਉੱਥੇ 329 ਜਿਹੜੇ ਨਵੇਂ ਕੇਸ ਜਿਹੜੇ ਟੋਟਲ ਕੇਸ ਆ ਜਿਹਦੇ ਵਿੱਚ 297 ਕੇਸ ਜਿਹੜੇ ਰਿਕਵਰ ਹੋ ਚੁੱਕੇ ਨੇ
ਜੀ
ਸੋ ਪੰਜਾਬ ਬਹੁਤ ਜੇ ਆਪਾਂ ਕੁੱਲ ਮਿਲਾ ਕੇ ਆਪਾਂ ਗੱਲ ਕਰੀਏ ਪੰਜਾਬ ਕੋਵਿਡ 19 ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਨਜਿੱਠ ਰਿਹਾ ਆ ਭਾਰਤ ਦੇ ਮੁਕਾਬਲੇ ਭਾਰਤ ਦੇ ਵਿੱਚ 30% ਦੀ ਐਵਰੇਜ ਦੇ ਨਾਲ ਰਿਕਵਰੀ ਰੇਟ ਆ ਬਹੁਤ ਜ਼ਿਆਦਾ ਵਧੀਆ ਆ ਜਿਹੜਾ ਉੱਥੇ ਇਨਫੈਕਸ਼ਨ ਦਾ ਜਾਂ ਕੋਵਿਡ 19 ਦਾ ਜਿਹੜਾ ਅਟੈਕ ਰੇਟ ਆ ਇਨਫੈਕਸ਼ਨ ਰੇਟ ਆ ਉਹ ਬਾਕੀ ਕੰਟਰੀਆਂ ਨਾਲੋਂ ਘੱਟ ਆ ਯੂਰਪ ਤੇ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਉਸਦਾ ਇਨਫੈਕਸ਼ਨ ਰੇਟ ਆ ਪਰ ਚੰਗੀ ਗੱਲ ਆ ਕਿ ਪੰਜਾਬ ਦੇ ਪੰਜਾਬ ਤੋਂ ਵਧੀਆ ਸੰਕੇਤ ਜਿਹੜੇ ਆ ਉਹ ਆ ਰਹੇ ਨੇ
ਜੀ ਜੀ ਬਿਲਕੁਲ ਸੋ ਧੀਰਜ ਜੀ ਆਪਾਂ ਇਸ ਦੇ ਉੱਤੇ ਦੁਬਾਰਾ ਫੇਰ ਜਾਵਾਂਗੇ ਯਾਨੀ ਕਿ ਇਹਨਾਂ ਖਬਰਾਂ ਦੇ ਉੱਤੇ ਦੁਬਾਰਾ ਜਾਵਾਂਗੇ ਆਸਟ੍ਰੇਲੀਆ ਨਿਊਜ਼ੀਲੈਂਡ ਦੀਆਂ ਕੁਝ ਹੋਰ ਖਬਰਾਂ ਜਿਹੜੀਆਂ ਉਹ ਵੀ ਅਸੀਂ ਜ਼ਰੂਰ ਸਾਂਝੀਆਂ ਕਰਾਂਗੇ ਫਿਲਹਾਲ ਜਿਹੜੀ ਪਹਿਲੀ ਖਬਰ ਉਹ ਲੈਣਾ ਚਾਹਾਂਗੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਦਮ ਸ਼੍ਰੀ ਓਲੰਪੀਅਨ ਬਲਬੀਰ ਸਿੰਘ ਜਿਹੜੇ ਆ ਉਹ ਕੱਲ ਇਸ ਫਾਨੀ ਜਹਾਨ ਨੂੰ ਅਲਵਿਦਾ ਕਹਿ ਗਏ। ਸੋ ਉਹਨਾਂ ਦਾ ਬੜਾ ਵੱਡਾ ਯੋਗਦਾਨ ਜਿਹੜਾ ਆ ਉਹ ਹਾਕੀ ਦੀ ਖੇਡ ਦੇ ਵਿੱਚ ਰਿਹਾ ਔਰ ਬਹੁਤ ਸਾਰੇ ਉਹਨਾਂ ਨੇ ਜਿਹੜੇ ਨਾਮੀ ਜਿਹੜੇ ਟੂਰਨਾਮੈਂਟ ਆ ਉਹ ਜਿੱਤੇ ਵਿਦੇਸ਼ਾਂ ਦੇ ਵਿੱਚ ਜਾ ਕੇ ਔਰ ਉਹਨਾਂ ਦੀਆਂ ਜਿਹੜੀਆਂ ਉਪਲਬਧੀਆਂ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਆ ਉਹ ਕਾਫੀ ਵੱਡੀਆਂ ਰਹੀਆਂ ਹਨਾ, ਇਸੇ ਕਰਕੇ ਉਹਨਾਂ ਨੂੰ ਜਿਹੜਾ ਪਦਮ ਸ਼੍ਰੀ ਪੁਰਸਕਾਰ ਵੀ ਮਿਲਿਆ। ਜੀ
ਹਾਂਜੀ, ਬਲਵੀਰ ਸਿੰਘ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਆ, ਉਹਨਾਂ ਦੇ ਜਿਹੜੇ ਆਰਗਨ ਫੇਲਰ ਦੇ ਕਰਕੇ ਉਹਨਾਂ ਦਾ ਜਿਹੜਾ ਕੱਲ ਸਵੇਰੇ ਸੰਕਾ ਦੇਹਾਂਤ ਹੋ ਗਿਆ, ਮੋਹਾਲੀ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਰਦਾਰ ਪਦਮ ਸ਼੍ਰੀ ਸਰਦਾਰ ਬਲਵੀਰ ਸਿੰਘ ਦੀ ਜਨਮ ਹਰੀਪੁਰ ਖਾਲਸਾ ਫਲੋਰ ਦੇ ਨੇੜੇ 10 ਅਕਤੂਬਰ 1924 ਨੂੰ ਹੋਇਆ ਸੀ ਜੀ, ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਮੈਰਿਜ ਲਾਈਫ ਪਿਤਾ ਦਲੀਪ ਸਿੰਘ ਦੇ ਘਰ ਹੋਇਆ ਤੇ ਉਹਨਾਂ ਦਾ ਵਿਆਹ ਜਿਹੜਾ 1946 ਦੇ ਵਿੱਚ ਸੁਸ਼ੀਲ ਕੌਰ ਜੀ ਦੇ ਨਾਲ ਹੋਇਆ ਤੇ ਉਹਨਾਂ ਨੇ ਬਹੁਤ ਹੀ ਵਧੀਆ ਖਿਡਾਰੀ 1948 ਦੇ ਵਿੱਚ ਲੰਡਨ ਦੇ ਵਿੱਚ ਤੇ 1956 ਮੈਲਬੋਰਨ ਦੇ ਵਿੱਚ ਤੇ 1952 ਐਲਾਸਕੀ ਦੇ ਵਿੱਚ 3 ਗੋਲਡ ਮੈਡਲ ਜਿਹੜੇ ਆ ਉਹਨਾਂ ਨੇ ਭਾਰਤ ਦੀ ਝੋਲੀ ਦੇ ਵਿੱਚ ਪਾਏ ਨੇ ਤੇ 1975 ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਵਰਲਡ ਕੱਪ ਜਿਹੜੀ ਵਿਨਿੰਗ ਟੀਮ ਸੀ ਉਹਨਾਂ ਦੇ ਉਹ ਮੈਨੇਜਰ ਵੀ ਰਹਿ ਚੁੱਕੇ ਨੇ ਤੇ 1957 ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਨਵਾਜਿਆ ਗਿਆ ਤੇ ਉਹਨਾਂ ਦੇ ਉੱਤੇ ਇੱਕ ਬਾਇਓਗ੍ਰਾਫੀ ਜਿਹੜੀ ਬਾਇਓਪਿਕ ਵੀ ਬਣੀ ਹੈ ਜਿਹਦਾ ਨਾਮ ਸੀਗਾ ਦਾ ਗੋਲਡਨ ਹੈਟ੍ਰਿਕ ਮਾਈ ਹਾਕੀ ਡੇਜ਼ ਤੇ ਬਹੁਤ ਹੀ ਵਧੀਆ ਉਹਨਾਂ ਦਾ ਯੋਗਦਾਨ ਆ। ਪੰਜਾਬੀਆਂ ਦੇ ਲਈ ਬਹੁਤ ਵੱਡੇ ਮਾਣ ਦੀ ਗੱਲ ਆ ਕਿ ਐਡੇ ਵੱਡੇ ਸੂਰਬੀਰ ਖਿਡਾਰੀਆਂ ਨੂੰ ਪੰਜਾਬ ਨੇ ਪੈਦਾ ਕੀਤਾ। ਹਾਕੀ ਦੇ ਵਿੱਚ ਵੈਸੇ ਵੀ ਪੰਜਾਬ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਨਾਮ ਆ, ਪਰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਬਲਵੀਰ ਸਿੰਘ ਉਹਨਾਂ ਦਾ ਨਾਮ ਸਾਡੇ ਏਰੀਏ ਦੇ ਨਾਲ ਆਪਣੇ ਏਰੀਏ ਫਲੋਰ ਦੇ ਨਾਲ ਜੁੜਦਾ ਆ ਤੇ ਹਰੀਪੁਰ ਦੇ ਖਾਲਸਾ ਦੇ ਉਹ ਜੰਮਪਲ ਸੀਗੇ ਤੇ ਮੋਹਾਲੀ ਦੇ ਵਿੱਚ ਉਹ ਆਪਣੇ ਰਹਿ ਰਹੇ ਸੀ
ਜੀ, ਹੈ ਨਾ ਜੀ। ਬਿਲਕੁਲ ਬਿਲਕੁਲ। ਔਰ ਧੀਰਜ ਜੀ ਜਿਹੜੇ ਸੀਨੀਅਰ ਬਲਵੀਰ ਸਿੰਘ ਹੋਰੀ ਆ ਇਹਨਾਂ ਨੂੰ ਗੋਲ ਮਸ਼ੀਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਕਿਉਂਕਿ ਗੋਲ ਕਰਨ ਦੇ ਵਿੱਚ ਇਹਨਾਂ ਵਰਗੀ ਜਿਹੜੀ ਮੁਹਾਰਤ ਸੀ ਉਹ ਉਸ ਸਮੇਂ ਚ ਹੋਰ ਖਿਡਾਰੀਆਂ ਦੇ ਕੋਲ ਨਹੀਂ ਸੀ ਜਿਹੜੀ ਇਹਨਾਂ ਦੇ ਕੋਲ ਸੀ। ਸੋ ਇਸ ਕਰਕੇ ਇਹਨਾਂ ਨੂੰ ਗੋਲ ਮਸ਼ੀਨ ਦਾ ਨਾਮ ਜਿਹੜਾ ਆ ਉਹ ਵੀ ਦਿੱਤਾ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ, ਕਿਉਂਕਿ ਭਾਰਤ ਨੇ ਹਾਕੀ ਦੇ ਵਿੱਚ ਲੰਡਨ ਓਲੰਪਿਕ ਤੇ ਹੌਲਸਿੰਕੀ ਓਲੰਪਿਕ ਤੇ ਮੈਲਬਰਨ ਓਲੰਪਿਕ ਚ ਜਦੋਂ ਗੋਲਡ ਮੈਡਲ ਜਿੱਤੇ ਆ ਤਾਂ ਇਹਨਾਂ ਦੀ ਬਦੌਲਤ ਹੀ ਜਿੱਤੇ ਆ ਔਰ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਸੀਗੀ ਇਸ ਖੇਤਰ ਦੇ ਵਿੱਚ ਉਹ ਵਾਕਈ ਕਾਬਿਲੇ ਤਾਰੀਫ ਹੈ, ਜਿਹੜੀ ਕਿ ਅੱਜ ਵੀ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਅਸੀਂ ਉਹਦਾ ਜ਼ਿਕਰ ਕਰ ਰਹੇ ਹਾਂ ਹਨਾ। ਔਰ ਕਹਿੰਦੇ ਹੁੰਦੇ ਆ ਕਿ ਤੁਸੀਂ ਕਿਸੇ ਵੀ ਖੇਤਰ ਦੇ ਵਿੱਚ ਜਦੋਂ ਆਪਣਾ ਨਿਸ਼ਾਨਾ ਮਿੱਥ ਲੈਂਦੇ ਹੋ ਹਨਾ ਔਰ ਉਸ ਨਿਸ਼ਾਨੇ ਤੱਕ ਪਹੁੰਚਣ ਦੇ ਲਈ ਜਦੋਂ ਤੁਸੀਂ ਆਪਣਾ ਜਿਹੜਾ ਆਪਾ ਆ ਉਹਦੇ ਲਈ ਸਮਰਪਿਤ ਕਰ ਦਿੰਦੇ ਆ ਤਾਂ ਫੇਰ ਵਾਕਈ ਇਹੋ ਜਿਹੇ ਲੋਕ ਜਿਹੜੇ ਆ ਉਹ ਫਿਰ ਇਤਿਹਾਸ ਦੇ ਵਿੱਚ ਯਾਦ ਕੀਤੇ ਜਾਂਦੇ ਆ। ਸੋ ਸੀਨੀਅਰ ਹਾਕੀ ਖਿਡਾਰੀ ਬਲਬੀਰ ਸਿੰਘ ਹੋਰੀ ਵੀ ਇੱਕ ਇਹੋ ਜਿਹੀ ਸ਼ਖਸੀਅਤ ਆ ਜਿਨ੍ਹਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਏਗਾ। ਜੀ
ਜੀ ਹਾਂਜੀ, ਪੂਰੇ ਭਾਰਤ ਨੇ ਕਿ ਪੰਜਾਬੀਆਂ ਨੇ ਪੰਜਾਬ ਦੀ ਮਿਨਿਸਟਰੀ ਨੇ ਜਿਹੜੇ ਖੇਡ ਮੰਤਰੀ ਸੀ ਰਾਣਾ ਗੁਰਮੀਤ ਸਿੰਘ ਸੋਢੀ ਉਹਨਾਂ ਨੇ ਪੰਜਾਬ ਗੌਰਮੈਂਟ ਵੱਲੋਂ ਸ਼ਰਧਾਂਜਲੀ ਦਿੱਤੀ ਤੇ ਕਿਰਨ ਜੀ ਨੇ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਪੂਰੀਆਂ ਨਮ ਅੱਖਾਂ ਦੇ ਨਾਲ ਉਹਨਾਂ ਨੂੰ ਸਾਰੇ ਪੂਰੇ ਪੰਜਾਬੀਆਂ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਸੀ ਤੇ ਉਹਨਾਂ ਨੂੰ ਪੂਰੀਆਂ ਨਮ ਅੱਖਾਂ ਦੇ ਨਾਲ ਇਸ ਜਹਾਨ ਤੋਂ ਰੁਖਸਤ ਕੀਤਾ ਗਿਆ। ਉਹਨਾਂ ਦੇ ਬਹੁਤ ਮਾਰਚ ਦੇ ਨਾਲ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਸਰਦਾਰ ਨਿਰਮਲ ਸਿੰਘ ਉਹਨਾਂ ਦੇ ਸੰਸਕਾਰ ਤੇ ਜਿਹੜੀ ਕਟਾਹੀ ਵਰਤੀ ਗਈ ਸੀ ਉਹ ਉਸ ਤੋਂ ਬਚਿਆ ਗਿਆ ਤੇ ਬਹੁਤ ਵਧੀਆ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੀ ਰੁਖਸਤੀ ਤੇ ਇੰਨਾ ਮਾਣ ਉਹਨਾਂ ਨੂੰ ਬਖਸ਼ਿਆ ਗਿਆ।
ਜੀ ਜੀ ਬਿਲਕੁਲ। ਸੋ ਇਸ ਵੇਲੇ ਅਸੀਂ ਉਹਨਾਂ ਦੇ ਤੁਰ ਜਾਣ ਦੇ ਇਸ ਦੁੱਖ ਦੇ ਵਿੱਚ ਜ਼ਰੂਰ ਸ਼ਰੀਕ ਹੁੰਦੇ ਹਾਂ ਤੇ ਉਹਨਾਂ ਦੇ ਪਰਿਵਾਰ ਦੇ ਇਸ ਦੁੱਖ ਦਾ ਹਿੱਸਾ ਬਣਦੇ ਹਾਂ। ਉਸ ਤੋਂ ਬਾਅਦ ਅਸੀਂ ਅਗਲੀ ਖਬਰ ਵੱਲ ਵਧੀਏ ਤਾਂ ਧੀਰਜ ਜੀ ਜਿਹੜੀ ਅਗਲੀ ਖਬਰ ਉਹ ਆ ਰਹੀ ਹੈ ਕਿ ਭਾਰਤ ਦੇ ਵਿੱਚ ਕੁਛ ਘਰੇਲੂ ਉਡਾਨਾਂ ਜਿਹੜੀਆਂ ਆ ਉਹ ਸ਼ੁਰੂ ਹੋ ਗਈਆਂ ਆ। 2 ਮਹੀਨਿਆਂ ਮਗਰੋਂ ਇਹ ਜਿਹੜਾ ਹਵਾਈ ਸਫ਼ਰ ਆ ਉਹ ਸ਼ੁਰੂ ਹੋਇਆ ਕੱਲ। ਸੋ ਕਈ ਸੂਬਿਆਂ ਨੇ ਹਵਾਈ ਉਡਾਣਾ ਸ਼ੁਰੂ ਕਰਨ ਦੀ ਇਜਾਜ਼ਤ ਅਜੇ ਵੀ ਨਹੀਂ ਦਿੱਤੀ ਤੇ ਇਹਦੇ ਚੱਲਦਿਆਂ 630 ਉਡਾਣਾਂ ਜਿਹੜੀਆਂ ਆ ਉਹ ਕਹਿੰਦੇ ਰੱਦ ਵੀ ਹੋਈਆਂ। ਸੋ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਵੱਖ ਵੱਖ ਸੂਬਿਆਂ ਵੱਲੋਂ ਆਪਣੇ ਹਵਾਈ ਅੱਡੇ ਨਾ ਖੋਲਣ ਵਿਚਕਾਰ ਸੋਮਵਾਰ ਨੂੰ ਦੇਸ਼ ਚ 2 ਮਹੀਨੇ ਦੇ ਵਕਫੇ ਮਗਰੋਂ ਘਰੇਲੂ ਯਾਤਰੀ ਜਹਾਜ਼ ਸੇਵਾਵਾਂ ਜਿਹੜੀਆਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਦੱਸਿਆ ਜਾ ਰਿਹਾ ਕਿ ਕੇਂਦਰ ਸਰਕਾਰ ਵੱਲੋਂ ਐਤਵਾਰ ਦੀ ਰਾਤ ਪੱਛਮੀ ਬੰਗਾਲ ਤੇ ਆਂਧਰਾ ਪ੍ਰਦੇਸ਼ ਦੇ ਲਈ ਕੋਈ ਉਡਾਨ ਨਾ ਹੋਣ ਅਤੇ ਮੁੰਬਈ, ਚੇਨਈ ਤੇ ਹੈਦਰਾਬਾਦ ਵਰਗੇ ਵੱਡੇ ਸ਼ਹਿਰਾਂ ਦੇ ਲਈ ਘੱਟ ਗਿਣਤੀ ਚ ਉਡਾਨਾਂ ਚਲਾਉਣ ਕਰਕੇ ਹਦਾਇਤਾਂ ਜਾਰੀ ਹੋਣ ਮਗਰੋਂ 630 ਜਿਹੜੀਆਂ ਉਡਾਣਾਂ ਆ ਉਹ ਫਿਰ ਰੱਦ ਵੀ ਕਰਨੀਆਂ ਪਈਆਂ। ਸੋ ਇਸ ਕਰਕੇ ਲੋਕਾਂ ਨੂੰ ਹਵਾਈ ਅੱਡੇ ਪਹੁੰਚ ਕੇ ਵੀ ਵਾਪਸ ਮੁੜਨਾ ਪੈ ਗਿਆ। ਕਾਰਨ ਇਹ ਰਿਹਾ ਕਿ ਗਿਣਤੀ ਜਿਹੜੀ ਸੀ ਉਹ ਘੱਟ ਹੋਣ ਕਰਕੇ ਵੀ ਕੁਛ ਉਡਾਨਾਂ ਨਹੀਂ ਚੱਲੀਆਂ ਤੇ ਕੁਛ ਜਿਹੜੇ ਸੂਬੇ ਆ ਉਹਨਾਂ ਦੇ ਵਿੱਚ ਅਜੇ ਵੀ ਕੋਰੋਨਾ ਦਾ ਜਿਹੜਾ ਕਹਿਰ ਆ ਉਹ ਜਾਰੀ ਰਹਿਣ ਕਾਰਨ ਉਹਨਾਂ ਨੇ ਅਜੇ ਜਿਹੜੀਆਂ ਉਡਾਨਾਂ ਆ ਉਹ ਨਹੀਂ ਚਲਾਈਆਂ। ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੋਂ ਮੁੰਬਈ ਦੀ ਜਿਹੜੀ ਉਡਾਨ ਆ ਉਹ ਨਹੀਂ ਚਲਾਈ ਗਈ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਜਿਹੜੇ ਕੋਰੋਨਾ ਦੇ ਕੇਸਿਸ ਆ ਉਹ ਕਾਫੀ ਜ਼ਿਆਦਾ ਹੋਣ ਕਾਰਨ ਸਿਰਫ ਇਸ ਖਦਸ਼ੇ ਕਾਰਨ ਕਿ ਜਿਹੜਾ ਕੋਰੋਨਾ ਆ ਉਹ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਦੁਬਾਰਾ ਨਾ ਪਹੁੰਚੇ। ਸੋ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਦਿਆਂ ਉਹ ਉਡਾਨ ਜਿਹੜੀ ਆ ਉਹ ਵੀ ਰੱਦ ਕਰ ਦਿੱਤੀ ਗਈ ਆ। ਇਸੇ ਤਰ੍ਹਾਂ ਮਹਾਰਾਸ਼ਟਰ, ਪੱਛਮੀ ਬੰਗਾਲ ਤੇ ਤਾਮਿਲਨਾਡੂ ਵਰਗੇ ਜਿਹੜੇ ਸੂਬੇ ਆ ਜਿੱਥੇ ਸਭ ਤੋਂ ਜ਼ਿਆਦਾ ਭੀੜ ਭਾੜ ਵੀ ਆ, ਹਵਾਈ ਅੱਡੇ ਵੀ ਆ, ਉਹਨਾਂ ਸੂਬਿਆਂ ਦੇ ਵਿੱਚ ਆਪਣੇ ਕੋਰੋਨਾ ਵਾਇਰਸ ਲਾਗ ਦੇ ਮਾਮਲੇ ਵਧਣ ਦਾ ਹਵਾਲਾ ਦੇ ਕੇ ਹਵਾਈ ਅੱਡਿਆਂ ਤੋਂ ਘਰੇਲੂ ਜਹਾਜ਼ ਸੇਵਾ ਸ਼ੁਰੂ ਕਰਨ ਦੇ ਇੱਛੁਕ ਨਾ ਹੋਣ ਦਾ ਉਹਨਾਂ ਦਾ ਜਿਹੜਾ ਇਹ ਫੈਸਲਾ ਸਾਹਮਣੇ ਆਇਆ ਹੈ। ਪੱਛਮੀ ਬੰਗਾਲ ਨੇ ਜਹਾਜ਼ ਸੇਵਾ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਦੀ ਹਵਾਬਾਜ਼ੀ ਮੰਤਰਾਲੇ ਦੀ ਅਪੀਲ ਨੂੰ ਮਨਜ਼ੂਰ ਨਹੀਂ ਕੀਤਾ ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਸੂਬੇ ਆ ਜਿਨ੍ਹਾਂ ਦੇ ਵਿੱਚ ਅਜੇ ਸਰਕਾਰ ਵੱਲੋਂ ਭਾਵੇਂ ਇਹ ਜਿਹੜੀ ਅਨੁਮਤੀ ਸੀ ਦੇ ਦਿੱਤੀ ਗਈ ਸੀ, ਛੋਟ ਦਿੱਤੀ ਗਈ ਸੀ ਘਰੇਲੂ ਉਡਾਣਾਂ ਦੀ, ਪਰ ਕੁਛ ਸੂਬਿਆਂ ਦੇ ਵਿੱਚ ਆਪਣੇ ਲੈਵਲ ਤੇ ਆਪਣੇ ਪੱਧਰ ਦੇ ਜਿਹੜੇ ਪ੍ਰਬੰਧ ਆ ਉਹਨਾਂ ਦੇ ਵਿੱਚ ਹਲੇ ਵੀ ਉਹਨਾਂ ਨੇ ਇਹ ਉਡਾਣਾਂ ਨਹੀਂ ਚਲਾਈਆਂ। ਜੀ ਧੀਰਜ।
ਹਾਂਜੀ, ਜਿਹੜੇ ਹਰਦੀਪ ਸਿੰਘ ਪੁਰੀ ਸਿਵਲ ਏਵੀਏਸ਼ਨ ਦੇ ਜਿਹੜੇ ਮਿਨਿਸਟਰ ਨੇ ਉਹਨਾਂ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਜਿਹੜੀ ਭਾਰਤ ਦੀ ਇਕਾਨਮੀ ਹੈ 2.9 ਲਗਭਗ 2.9 ਟ੍ਰਿਲੀਅਨ ਦੀ ਜਿਹੜੀ ਇਕਾਨਮੀ ਹੈ ਪਿਛਲੇ 2 ਮਹੀਨਿਆਂ ਤੋਂ ਬੰਦ ਪਈ ਸੀ, ਉਸ ਨੂੰ ਦੁਬਾਰਾ ਖੋਲਣ ਦੇ ਲਈ ਜਿੱਥੇ ਬਾਕੀ ਅਸੈਂਸ਼ੀਅਲ ਜਿਹੜੇ ਆ ਜਾਂ ਨਾਨ ਅਸੈਂਸ਼ੀਅਲ ਬਿਜ਼ਨਸ ਨੂੰ ਪੂਰਾ ਖੋਲਿਆ ਗਿਆ ਹੈ, ਉੱਥੇ ਹਵਾਈ ਉਡਾਨਾਂ ਨੂੰ ਵੀ ਸ਼ੁਰੂ ਕੀਤਾ ਗਿਆ ਹੈ। ਪਰ ਜਿਸ ਤਰ੍ਹਾਂ ਆਪਾਂ ਦੇਖੀਏ ਕਿ ਮਹਾਰਾਸ਼ਟਰ, ਪੱਛਮੀ ਬੰਗਾਲ ਤੇ ਤਾਮਿਲਨਾਡੂ ਜਿਹੜੇ ਤਿੰਨੇ ਸਟੇਟਾਂ ਆ ਇੱਥੇ ਨਹੀਂ ਸ਼ੁਰੂ ਕੀਤਾ ਗਿਆ ਹਵਾਈ ਉਡਾਨਾਂ ਨੂੰ, ਕਿਉਂਕਿ ਇਹ ਤਿੰਨੇ ਸਟੇਟਾਂ ਰੈੱਡ ਜ਼ੋਨ ਦੇ ਵਿੱਚ ਆਉਂਦੀਆਂ ਨੇ ਤੇ ਇੱਥੇ ਬਹੁਤ ਜ਼ਿਆਦਾ ਨਵੇਂ ਕੇਸ ਵੀ ਹੈ ਤੇ ਪ੍ਰਭਾਵਿਤ ਵੀ ਹੋਏ ਆ, ਤੇ ਨਾਲ ਦੀ ਨਾਲ ਸਰਕਾਰ ਨੇ ਆਰੋਗਿਆ ਸੇਤੂ ਐਪ ਜਿਹੜਾ ਆ ਉਹ ਸ਼ੁਰੂ ਕੀਤਾ ਆ, ਟਰੈਕਿੰਗ ਐਪ ਜਿਸ ਨੂੰ ਕਿ ਜਿਸ ਵੀ ਬੰਦੇ ਨੇ ਯਾਤਰੀ ਨੇ ਸਫ਼ਰ ਕਰਨਾ ਆ ਉਸ ਲਈ ਇਹ ਜ਼ਰੂਰੀ ਹੈ ਕਿ ਉਹ ਐਪ ਜਿਹੜਾ ਆ ਟਰੇਸਿੰਗ ਐਪ ਆ ਇਹ ਆਪਣੇ ਮੋਬਾਈਲ ਦੇ ਵਿੱਚ ਐਂਡਰਾਇਡ ਜਾਂ iOS ਦੇ ਵਿੱਚ ਐਪਲ ਦੀਆਂ ਡਿਵਾਈਸਿਸ ਦੇ ਵਿੱਚ ਜ਼ਰੂਰ ਡਾਊਨਲੋਡ ਕਰਨ, ਜਿਸ ਤੇ ਕਿ 14 ਸਾਲ ਤੋਂ ਜਿਹੜੇ ਥੱਲੇ ਦੇ ਬੱਚੇ ਆ ਉਹਨਾਂ ਨੂੰ ਇੱਥੇ ਛੋਟ ਆ ਪਰ ਬਾਕੀਆਂ ਨੂੰ ਇਹ ਐਪ ਡਾਊਨਲੋਡ ਕਰਨਾ ਉਹਨੇ ਲਾਜ਼ਮੀ ਬਣਾਇਆ ਆ। ਤੇ ਨਾਲ ਦੀ ਨਾਲ ਮਿਸਟਰ ਪੁਰੀ ਨੇ ਇਹ ਵੀ ਦੱਸਿਆ ਕਿ ਜਿਹੜੀ ਹਵਾਈ ਯਾਤਰਾ ਦਾ ਜਿਹੜਾ ਖਰਚਾ ਆ ਬਾਕੀ ਜਿਹੜੀਆਂ ਟਿਕਟਾਂ ਆ ਉਹ 33% ਮਹਿੰਗੀਆਂ ਨੇ, ਤੇ ਜਿਹੜੀ ਸਾਈਡ ਵਾਲੀ ਤੇ ਜਿਹੜੀ ਮਿਡਲ ਸੀਟ ਆ ਉਸਨੂੰ ਖਾਲੀ ਰੱਖਿਆ ਜਾਵੇਗਾ ਸੋਸ਼ਲ ਡਿਸਟੈਂਸ ਨੂੰ ਦੇਖਦੇ ਹੋਏ, ਤੇ ਉਸਦੇ ਕਾਰਨ ਜਿਹੜੀਆਂ ਉਹਨਾਂ ਦਾ ਜਿਹੜਾ ਭਾਰ ਆ ਉਹ ਬਾਕੀ ਟਿਕਟਾਂ ਦੇ ਉੱਤੇ ਪਵੇਗਾ। ਦਿੱਲੀ ਨੂੰ ਵੀ ਨਾਲ ਦੀ ਨਾਲ ਉਹਨਾਂ ਨੇ ਰੈੱਡ ਜ਼ੋਨ ਦੇ ਵਿੱਚ ਰੱਖਿਆ ਹੋਇਆ ਆ, ਤੇ ਇਸੇ ਤਰ੍ਹਾਂ ਜਦੋਂ ਆਪਾਂ ਪੰਜਾਬ, ਆਸਾਮ, ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜੀਆਂ ਆ ਉਹ ਕੁਛ ਹੱਦ ਤੱਕ 10-15 ਫਲਾਈਟਾਂ ਜਿਹੜੀਆਂ ਆ ਉਹ ਸ਼ੁਰੂ ਕੀਤੀਆਂ ਜਾਣਗੀਆਂ। ਜੀ
ਜੀ ਜੀ ਬਿਲਕੁਲ। ਤੇ ਧੀਰਜ ਜੀ, ਇੱਕ ਹੋਰ ਜਿਹੜੀ ਮੈਂ ਖਬਰ ਜ਼ਰੂਰ ਸਾਂਝੀ ਕਰਨਾ ਚਾਹਾਂਗੀ ਕਿ ਮਿਸ਼ਨ ਵੰਦੇ ਭਾਰਤ ਤਹਿਤ ਅਮਰੀਕਾ ਤੋਂ ਕੁਛ ਲੋਕ ਜਿਹੜੇ ਸੀਗੇ ਉਹ ਲਿਆਂਦੇ ਗਏ ਭਾਰਤ ਵਿੱਚ, ਉਹਨਾਂ ਦੀ ਵਾਪਸੀ ਹੋਈ, ਜਿਹਦੇ ਵਿੱਚੋਂ ਕਹਿੰਦੇ ਕਿ ਹਰਿਆਣਾ ਦੇ 73 ਲੋਕਾਂ ਦੇ ਵਿੱਚੋਂ 21 ਲੋਕਾਂ ਦੀ ਜਿਹੜੀ ਰਿਪੋਰਟ ਆ ਉਹ ਕੋਰੋਨਾ ਪੋਜ਼ਿਟਿਵ ਆਈ ਆ। ਜੀ
ਜੀ, ਜਿਹੜੇ ਵੰਦੇ ਮਿਸ਼ਨ ਜਿਹੜਾ ਆ ਏਅਰ ਇੰਡੀਆ ਨੇ ਤਾਂ ਭਾਰਤ ਸਰਕਾਰ ਦੇ ਨਾਲ ਰਲ ਕੇ ਜਿਹੜਾ ਉਹ ਸ਼ੁਰੂ ਕੀਤਾ, ਜਿਸ ਦੇ ਤਹਿਤ 6,527 ਇੰਡੀਅਨ ਲੋਕਾਂ ਨੂੰ ਐਵੈਕੂਏਟ ਕੀਤਾ ਗਿਆ ਯੂਕੇ ਤੇ USA ਤੋਂ, ਜਿੱਥੇ ਭਾਰਤ ਤੋਂ ਅਮਰੀਕਾ ਦੀ ਧਰਤੀ ਤੋਂ ਲਗਭਗ 100 ਤੋਂ ਜਿਹੜੇ ਵੱਧ ਜਿਹੜੇ ਡਿਪੋਰਟ ਹੋਏ ਆ ਅਮਰੀਕਾ ਤੋਂ ਜਿਹੜੇ ਲੋਕ ਡਿਪੋਰਟ ਹੋਏ ਆ ਉਸ ਦੇ ਵਿੱਚੋਂ 73 ਜਿਹੜੇ ਸੀਗੇ ਉਹ ਹਰਿਆਣੇ ਦੇ ਸੀਗੇ। 73 ਦੇ ਵਿੱਚੋਂ 21 ਨੂੰ ਕੋਰੋਨਾ ਪੋਜ਼ਿਟਿਵ, ਜਿਹੜੇ 21 ਆ ਉਹ ਕੋਰੋਨਾ ਪੋਜ਼ਿਟਿਵ ਜਿਹੜੇ ਉਹ ਪਾਏ ਗਏ, ਜਿੱਥੇ ਉਹਨਾਂ ਦੇ ਉਹਨਾਂ ਨੂੰ ਹਰਿਆਣੇ ਦੇ ਵੱਖ ਵੱਖ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ, ਮੈਡੀਕਲ ਕਾਲਜਾਂ ਦੇ ਵਿੱਚ ਦਾਖਲ ਕਰਵਾਇਆ ਗਿਆ, ਤੇ 17 ਕੁ ਜਣੇ ਨੂੰ ਮੁਲਾਨਾ ਮੈਡੀਕਲ ਕਾਲਜ ਚ, 2 ਨੂੰ ਰੋਹਤਕ ਦੇ ਵਿੱਚ, 2 ਨੂੰ ਹਿਸਾਰ ਦੇ ਵਿੱਚ, ਤੇ 21 ਜਿਹੜੇ ਕੋਰੋਨਾ ਮਰੀਜ਼ ਆ ਉਹ ਜਿਹੜੇ ਉੱਥੇ ਅੰਬਾਲੇ ਦੇ ਹਸਪਿਟਲ ਦੇ ਵਿੱਚ ਉਹਨਾਂ ਨੂੰ ਜਿਹੜੇ ਲੈ ਕੇ ਗਏ ਨੇ, ਤੇ ਕਿੰਨਿਆਂ ਦੇ ਜਿਹੜੇ ਟੈਸਟ ਆ ਜਿਹੜੀਆਂ ਇੱਥੋਂ ਰਿਪੋਰਟਾਂ ਆਈਆਂ ਸੀਗੀਆਂ ਉਹ ਨੈਗੇਟਿਵ ਆਈਆਂ, ਪਰ ਉੱਥੋਂ ਜਾ ਕੇ ਫਿਰ ਦੁਬਾਰਾ ਉਹਨਾਂ ਨੇ ਉਹਨਾਂ ਦੇ ਟੈਸਟ ਜਿਹੜੇ ਉਹ ਕੀਤੇ ਨੇ, ਉਹਨਾਂ ਦੀਆਂ ਰਿਪੋਰਟਾਂ ਆ ਗਈਆਂ, ਪਰ ਜਿਹਦੇ ਪੋਜ਼ਿਟਿਵ ਨੇ ਉਹ 21 ਪਾਏ ਗਏ ਨੇ। ਜੀ
ਜੀ ਜੀ ਬਿਲਕੁਲ। ਸੋ ਇਹ ਵੀ ਇੱਕ ਮਾੜੀ ਖਬਰ ਹੈ ਕਿਉਂਕਿ ਹੁਣ ਜਦੋਂ ਕਿ ਕਾਬੂ ਕਰਨ ਦੇ ਲਈ ਬਹੁਤ ਤਰ੍ਹਾਂ ਦੇ ਜਿਹੜੇ ਕਦਮ ਆ ਉਹ ਚੁੱਕੇ ਜਾ ਰਹੇ ਆ ਤੇ ਜੇਕਰ ਫੇਰ ਇਸ ਤਰ੍ਹਾਂ ਕੋਰੋਨਾ ਵਾਇਰਸ ਤੋਂ ਜਿਹੜੇ ਪ੍ਰਭਾਵਿਤ ਲੋਕ ਆ ਉਹ ਉੱਥੇ ਪਹੁੰਚਦੇ ਆ। ਖੈਰ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਕੁਆਰੰਟੀਨ ਦਾ ਜਿਹੜਾ ਪ੍ਰਬੰਧ ਆ ਉਹ ਕਰੇਗੀ ਔਰ ਉਹਨਾਂ ਦੇ ਲਈ ਇਹਨਾਂ ਪ੍ਰਬੰਧਾਂ ਤਹਿਤ ਜਿਹੜੇ ਅਗਲੇ ਹਾਲਾਤ ਆ ਉਹ ਪੈਦਾ ਕੀਤੇ ਜਾਣਗੇ। ਖੈਰ ਆਰਥਿਕ ਤੇ ਮਾਨਸਿਕ ਪਰੇਸ਼ਾਨੀ ਦੇ ਨਾਲ ਇਸ ਵੇਲੇ ਜਿੱਥੇ ਆਮ ਲੋਕ ਜੂਝ ਰਹੇ ਆ ਹਨਾ, ਸੜਕਾਂ ਦੇ ਉੱਤੇ ਅਸੀਂ ਮਜ਼ਦੂਰਾਂ ਦੀ ਗੱਲ ਕਰਦੇ ਹਾਂ, ਉੱਥੇ ਉੱਥੇ ਨਾਲ ਹੀ ਨਾਲ ਜਿਹੜੇ ਟੀਵੀ ਕਲਾਕਾਰ ਨੇ ਕਹਿੰਦੇ ਉਹ ਵੀ ਇਸ ਵੇਲੇ ਇਹੋ ਜਿਹੀ ਪਰੇਸ਼ਾਨੀ ਦੇ ਨਾਲ ਜੂਝ ਰਹੇ ਆ। ਔਰ ਪਿਛਲੇ ਦਿਨੀ ਕੁਛ ਕੁ ਸੋਸ਼ਲ ਮੀਡੀਆ ਦੇ ਉੱਤੇ ਕੁਛ ਵੀਡੀਓਜ਼ ਵਾਇਰਲ ਹੋਈਆਂ ਸੀਗੀਆਂ ਕਿ ਜਿਹੜੇ ਲਾਈਟ ਬੋਏ ਹੁੰਦੇ ਆ, ਸਪੋਟ ਬੋਏ ਹੁੰਦੇ ਆ ਹਨਾ, ਉਹ ਵਿਚਾਰੇ ਦਿਨ ਦੀ ਜਿਹੜੀ ਦਿਹਾੜੀ ਉਹਨਾਂ ਨੂੰ ਮਿਲਦੀ ਆ ਉਹਦੇ ਨਾਲ ਆਪਣਾ ਜਿਹੜਾ ਗੁਜ਼ਾਰਾ ਆ ਉਹ ਕਰਦੇ ਆ। ਔਰ ਬਿਲਕੁਲ ਉਸੇ ਤਰ੍ਹਾਂ ਜਿਹੜੇ ਦੂਸਰੇ ਦਿਹਾੜੀਦਾਰ ਜਿਵੇਂ ਅਸੀਂ ਕਹਿੰਦੇ ਹਾਂ ਕਿ ਰੇਹੜੀਆਂ ਲਾਉਣ ਵਾਲੇ ਜਿਹੜੇ ਆ ਹਨਾ, ਉਹਨਾਂ ਦਾ ਜਿਸ ਤਰ੍ਹਾਂ ਗੁਜ਼ਾਰਾ ਚੱਲਦਾ, ਬਿਲਕੁਲ ਇਸੇ ਤਰ੍ਹਾਂ ਕਹਿੰਦੇ ਇਹਨਾਂ ਦਾ ਵੀ ਜਿਹੜਾ ਗੁਜ਼ਾਰਾ ਹੈ ਉਹ ਚੱਲਦਾ ਹੈ ਹੁਣ ਇਸ ਵੇਲੇ, ਕਿਉਂਕਿ ਸ਼ੂਟਿੰਗਸ ਜਿਹੜੀਆਂ ਸੀ ਉਹ ਰੁਕੀਆਂ ਹੋਈਆਂ ਸੀ। ਜਿਹੜੇ ਵਧੀਆ ਕਲਾਕਾਰ ਆ ਉਹਨਾਂ ਨੂੰ ਤਾਂ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ, ਪਰ ਜਿਹੜੇ ਕੁਛ ਇਹੋ ਜਿਹੇ ਲੋਕ ਆ ਜਿਹੜੇ ਇਸ ਇੰਡਸਟਰੀ ਦੇ ਵਿੱਚ ਹੇਠਲੇ ਪੱਧਰ ਦੇ ਉੱਤੇ ਕੰਮਕਾਰ ਕਰਦੇ ਆ ਔਰ ਉਹਨਾਂ ਦੇ ਲਈ ਜਿਹੜੀ ਆਪਣੀ ਰੋਜ਼ੀ ਰੋਟੀ ਜਿਹੜੀ ਆ ਉਹਦਾ ਪ੍ਰਬੰਧ ਕਰਨਾ ਬੜਾ ਮੁਸ਼ਕਲ ਹੋ ਰਿਹਾ ਸੀ, ਔਰ ਇਹਦੇ ਚੱਲਦਿਆਂ ਕਹਿੰਦੇ ਹੁਣ ਕਲਾਕਾਰ ਜਿਹੜੇ ਆ ਉਹਨਾਂ ਦੀ ਖੁਦਕੁਸ਼ੀ ਦੀਆਂ ਜਿਹੜੀਆਂ ਖਬਰਾਂ ਆ ਉਹ ਵੀ ਆ ਰਹੀਆਂ ਆ, ਕਿੰਨਾ ਕੁ ਸੱਚ ਹੈ ਧੀਰਜ?
ਜਿੱਦਾਂ ਤੱਕ ਆਪਾਂ ਦੇਖੀਏ ਜੇ ਪੂਰੇ ਵਰਲਡ ਨੂੰ ਆਪਾਂ ਗੱਲ ਕਰਦੇ ਹਾਂ ਤੇ ਪੂਰੇ ਵਰਲਡ ਦੀਆਂ ਜਿਹੜੇ ਬਿਜ਼ਨਸ ਆ ਜਾਂ ਜਿੰਨੇ ਵੀ ਸਮਾਲ ਬਿਜ਼ਨਸ ਆ ਸਾਰਾ ਵਰਲਡ ਹੀ ਇਸ ਚੀਜ਼ ਤੋਂ ਪ੍ਰਭਾਵਿਤ ਹੋਇਆ ਤੇ ਉੱਥੋਂ ਜਿਹੜਾ ਸ਼ੋਅ ਬਿਜ਼ਨਸ ਆ ਉਸ ਤੇ ਵੀ ਬਹੁਤ ਵੱਡੀ ਮਾਰ ਪਈ ਹੈ। ਜਿਸ ਤਰ੍ਹਾਂ ਆਪਾਂ ਅਮਰੀਕਾ ਦੀ ਗੱਲ ਕਰਦੇ ਹਾਂ, ਨਿਊਯਾਰਕ ਦੇ ਵਿੱਚ ਬ੍ਰੌਡਵੇ ਸ਼ੋਅ ਜਿਨ੍ਹਾਂ ਦੀਆਂ ਟਿਕਟਾਂ ਵੀ ਬਹੁਤ ਮਹਿੰਗੀਆਂ ਹੁੰਦੀਆਂ, ਜਿੱਥੇ ਇਕੱਠ ਵੀ ਬਹੁਤ ਵੱਡੇ ਪੱਧਰ ਤੇ ਹੁੰਦਾ, ਉਹਨਾਂ ਨੂੰ ਇਸ ਪੂਰੇ ਸਾਲ ਦੇ ਲਈ ਬੰਦ ਕਰ ਦਿੱਤਾ ਗਿਆ ਆ
ਜੀ।
ਉਸੇ ਤਰ੍ਹਾਂ ਜਦੋਂ ਆਪਾਂ ਭਾਰਤ ਦੀ ਗੱਲ ਕਰਦੇ ਹਾਂ ਕਿ ਭਾਰਤ ਵੀ ਬਾਲੀਵੁੱਡ ਤੋਂ ਬਾਅਦ ਭਾਰਤ ਦਾ ਬਾਲੀਵੁੱਡ ਫਿਰ ਬਾਲੀਵੁੱਡ ਵੀ ਇਸ ਟਾਈਮ ਬਹੁਤ ਵੱਡੇ ਪੱਧਰ ਤੇ ਇਸ ਬਿਜ਼ਨਸ ਬਣਿਆ ਹੋਇਆ ਆ, ਬਹੁਤ ਵੱਡੇ ਪੱਧਰ ਤੇ ਫਿਲਮਾਂ ਸਾਹਮਣੇ ਆ ਰਹੀਆਂ ਨੇ, ਬਹੁਤ ਵੱਡਾ ਜਿਹੜਾ ਯੋਗਦਾਨ ਆ ਐਕਟਰਾਂ ਦਾ, ਸਾਊਂਡ ਵਾਲਿਆਂ ਦਾ, ਬਹੁਤ ਬਿਜ਼ਨਸ ਇਸ ਦੇ ਨਾਲ ਜੁੜੇ ਹੋਏ ਨੇ। ਪਰ ਜਦੋਂ ਆਪਾਂ ਸਮਾਲ ਸਕੇਲ ਤੇ ਗੱਲ ਕਰਦੇ ਹਾਂ ਜਿਹੜੇ ਸਿੰਗਰਸ ਦੇ ਆ, ਜਿਹੜੇ ਛੋਟੇ ਸਿੰਗਰ ਆ, ਵੱਡੇ ਸਿੰਗਰਸ ਤੋਂ ਚਲੋ ਬਹੁਤ ਵੱਡੇ ਪੱਧਰ ਤੇ ਉਹ ਇਸ ਚੀਜ਼ ਦੇ ਤੋਂ ਆਮਦਨ ਉਹਨਾਂ ਨੂੰ ਹੁੰਦੀ ਆ, ਉਹਨਾਂ ਦੇ ਰੇਟ ਜਿਹੜੇ ਬਹੁਤ ਜ਼ਿਆਦਾ ਹੁੰਦੇ ਨੇ ਉਹ ਇਸ ਨੂੰ ਕਵਰ ਕਰ ਸਕਦੇ ਆ। ਪਰ ਜੇ ਆਪਾਂ ਗੱਲ ਕਵਰ ਕਰਨ ਦੀ ਕਰੀਏ, ਉਹਨਾਂ ਨੇ ਵੀ ਬਹੁਤ ਖਰਚੇ ਵਧਾਏ ਹੁੰਦੇ ਨੇ, ਨਾਲ ਦੀ ਨਾਲ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਆ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਆ, ਉਹਨਾਂ ਤੇ ਵੀ ਕਿਸ਼ਤਾਂ ਹੁੰਦੀਆਂ, ਅੱਧ ਨਾਲੋਂ ਵੱਧ ਲੋਨ ਜਿਹੜੇ ਉਹਨਾਂ ਦੇ ਲੋਨ ਦੀਆਂ ਕਿਸ਼ਤਾਂ ਉਹਨਾਂ ਦੇ ਸਿਰ ਚੜੀਆਂ ਹੁੰਦੀਆਂ ਨੇ। ਪਰ ਜਦੋਂ ਆਪਾਂ ਸਮਾਲ ਜਿਹੜੇ ਆਪਾਂ ਛੋਟੇ ਟਰੈਕਟਰ ਜਿਹੜੇ ਸਟਰਗਲ ਕਰ ਰਹੇ ਨੇ ਉਹ ਬਹੁਤ ਵੱਡੇ ਪੱਧਰ ਤੇ ਇਸ ਤੋਂ ਪ੍ਰਭਾਵਿਤ ਹੋਏ ਨੇ। ਜਿਸ ਤਰ੍ਹਾਂ ਆਪਾਂ ਬੰਬਈ ਦੇ ਵਿੱਚ, ਬੰਬੇ ਦੇ ਵਿੱਚ ਆਪਾਂ ਗੱਲ ਕਰੀਏ ਕਿ ਪੰਜਾਬੀ ਜਿਹੜਾ ਮੁੰਡਾ ਹੋਣਹਾਰ ਪੰਜਾਬੀ ਮੁੰਡਾ ਮਨਮੀਤ ਗਰੇਵਾਲ ਆਪਣੇ ਘਰ ਦੇ ਵਿੱਚ ਵੀ ਉਹ ਹਾਂਜੀ ਆਪਣੇ ਘਰ ਦੇ ਵਿੱਚ ਫਾਂਸੀ ਲੈ ਕੇ ਤੇ ਉਹਨਾਂ ਨੇ ਆਪਣੇ ਆਤਮਦਾਹ ਕਰ ਲਈ, ਆਪਣੀ ਇਸ ਜ਼ਿੰਦਗੀ ਦੀ ਲੀਲਾ ਨੂੰ ਸਮਾਪਤ ਕਰ ਲਿਆ, ਕਿਉਂਕਿ ਉਹਨਾਂ ਨੂੰ ਹਾਂਜੀ ਫਾਹ ਲੈ ਕੇ ਮਰ ਗਏ ਨੇ ਤੇ ਉਹਨਾਂ ਦੇ ਉੱਤੇ ਜ਼ਿਆਦਾ ਕਰਜ਼ਾ ਸੀਗਾ। ਇਸ ਤਰ੍ਹਾਂ ਜਿਹੜੇ ਜਾਨ ਖਾਨ ਆ ਜਾਂ ਮਨਮੀਤ ਸਿੰਘ ਰਾਜਪੂਤ ਆ ਉਹ ਵੀ ਡਿਪਰੈਸ਼ਨ ਦੇ ਵਿੱਚ ਬਹੁਤ ਲੋਕ ਗਏ ਹੋਏ ਨੇ, ਕਿਉਂਕਿ ਇਸ ਦੇ ਨਾਲ ਆਉਣ ਵਾਲੇ 2 ਸਾਲਾਂ ਤੱਕ ਵੀ ਇਸ ਦੇ ਨਾਲ ਨਜਿੱਠਣਾ ਬਹੁਤ ਔਖਾ ਆ। ਤੇ ਜਿਹੜੀਆਂ ਕਿਸ਼ਤਾਂ ਆ ਜਾਂ ਘਰਾਂ ਦੀਆਂ ਮੌਰਗੇਜਿਸ ਆ ਜਾਂ ਜਿਹੜਾ ਆਉਣ ਵਾਲਾ ਜਿਹੜਾ ਉਹਨਾਂ ਦਾ ਫਿਊਚਰ ਸੀ ਉਹ ਸਾਰਾ ਇਸ ਤੇ ਹੀ ਟਿਕਿਆ ਹੋਇਆ ਸੀ, ਪਰ ਫਿਊਚਰ ਦੇ ਵਿੱਚ ਉਹਨਾਂ ਸਾਰਿਆਂ ਨੂੰ ਕੁਛ ਦਿਖਾਈ ਨਹੀਂ ਦੇ ਰਿਹਾ। ਜਦੋਂ ਆਪਾਂ ਜਲੰਧਰ, ਲੁਧਿਆਣਾ, ਮੋਹਾਲੀ ਦੀ ਗੱਲ ਕਰੀਏ ਤਾਂ ਇੱਕ ਸਮਾਲ ਸਕੇਲ ਦੇ ਉੱਤੇ ਬਹੁਤ ਸਾਰੀਆਂ ਐਸੋਸੀਏਸ਼ਨ ਬਣ ਰਹੀਆਂ ਨੇ ਜਿਹੜੀਆਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੀਆਂ ਨੇ ਕਿ ਉਹਨਾਂ ਨੂੰ ਉਹਨਾਂ ਦੇ ਬਿਜ਼ਨਸ ਨੂੰ ਕਿਸੇ ਰੂਲ ਐਂਡ ਰੈਗੂਲੇਸ਼ਨ ਦੇ ਤਹਿਤ ਖੋਲਿਆ ਜਾਵੇ ਤਾਂ ਜੋ ਉਹਨਾਂ ਲਈ ਆਮਦਨੀ ਦੇ ਜਿਹੜੇ ਸਾਧਨ ਆ ਉਹ ਮੁਹੱਈਆ ਹੋ ਸਕਣ ਜਾਂ ਸਰਕਾਰਾਂ ਇਸ ਤੇ ਕੋਈ ਪੁਖਤਾ ਕਦਮ ਚੁੱਕ ਸਕਣ ਤਾਂ ਜੋ ਉਹਨਾਂ ਨੂੰ ਕੋਈ ਰਾਹਤ ਫੰਡ ਮਿਲ ਜਾਵੇ ਜਾਂ ਸਮਾਲ ਲੋਨਸ ਮਿਲ ਜਾਵੇ ਜਿਸ ਦੀ ਥੋੜੀ ਵਿਆਜ ਦਰ ਦੇ ਉੱਤੇ ਕੋਈ ਲੋਨ ਮਿਲ ਜਾਣ ਤਾਂ ਜੋ ਆਪਣੇ ਜਿਹੜੇ ਨੁਕਸਾਨ ਆ ਉਸਦੀ ਭਰਪਾਈ ਕਰ ਸਕਣ।
ਜੀ ਜੀ ਬਿਲਕੁਲ। ਸੋ ਧੀਰਜ, ਇਹਨਾਂ ਖਬਰਾਂ ਤੋਂ ਬਾਅਦ ਹੁਣ ਇੱਕ ਵਾਰ ਫੇਰ ਅਸੀਂ ਹੋਰ ਜਿਹੜੀਆਂ ਖਬਰਾਂ ਆ ਉਹ ਲੈਣੇ ਆ। ਨਿਊਜ਼ੀਲੈਂਡ, ਆਸਟ੍ਰੇਲੀਆ ਔਰ ਦੁਨੀਆਂ ਭਰ ਦੇ ਵਿੱਚ ਬਹੁਤ ਸਾਰੀ ਜਿਹੜੀ ਉਥਲ ਪੁਥਲ ਆ ਉਹ ਵੀ ਦੇਖਣ ਨੂੰ ਮਿਲੀ ਆ। ਕੁਛ ਕੁਦਰਤੀ ਕਰੋਪੀਆਂ ਜਿਹੜੀਆਂ ਆ ਉਹ ਵੀ ਰੁਕੀਆਂ ਨਹੀਂ ਆ। ਨਿਊਜ਼ੀਲੈਂਡ ਦੇ ਵਿੱਚ 5.9 ਦੀ ਤੀਬਰਤਾ ਦੇ ਨਾਲ ਭੂਚਾਲ ਆਉਣ ਦੀ ਜਿਹੜੀ ਖਬਰ ਹੈ ਹਨਾ, ਉਹਨੇ ਇੱਕ ਵਾਰ ਫੇਰ ਨਿਊਜ਼ੀਲੈਂਡ ਨੂੰ ਹਿਲਾ ਦਿੱਤਾ ਆ, ਕਿਉਂਕਿ ਇਸ ਤਰ੍ਹਾਂ ਦੀ ਉਮੀਦ ਕੀਤੀ ਨਹੀਂ ਸੀ ਜਾ ਸਕੀ, ਇਹਨਾਂ ਦਿਨਾਂ ਦੇ ਵਿੱਚ ਕੀਤੀ ਨਹੀਂ ਸੀ ਜਾ ਸਕਦੀ, ਕਿਉਂਕਿ ਕੋਰੋਨਾ ਵਾਇਰਸ ਦੇ ਨਾਲ ਜਦੋਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜਾ ਇਹਦਾ ਇੱਕ ਖਤਰਾ ਵੱਧ ਜਾਣ ਦੀ ਚਿੰਤਾ ਸਤਾ ਰਹੀ ਆ, ਉਸ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਹਾਦਸੇ ਜਾਂ ਕੁਦਰਤੀ ਕਰੋਪੀਆਂ ਜਿਹੜੀਆਂ ਵਾਪਰਨੀਆਂ, ਇਹ ਆਪਣੇ ਆਪ ਦੇ ਵਿੱਚ ਬੜੀ ਅਫਸੋਸ ਵਾਲੀ ਜਿਹੜੀ ਖ਼ਬਰ ਆ ਹੁੰਦੀ ਆ। ਪਰ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਭੂਚਾਲ ਆਇਆ ਕੱਲ 7:53 ਦੇ ਉੱਤੇ ਦੱਸਿਆ ਜਾ ਰਿਹਾ, ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਦੇ ਨੇੜੇ ਇਹ ਜਿਹੜਾ ਭੂਚਾਲ ਸੀ ਉਹਦਾ ਝਟਕਾ ਮਹਿਸੂਸ ਕੀਤਾ ਗਿਆ, ਤੇ ਜਿਹਨੂੰ ਰਿਐਕਟਰ ਪੈਮਾਨੇ ਦੇ ਉੱਤੇ 5.9 ਤੀਬਰਤਾ ਦੇ ਨਾਲ ਅੰਕਿਤ ਕੀਤਾ ਗਿਆ, ਤੇ ਇਹ ਭੂਚਾਲ ਸੈਂਟਰਲ ਨਾਰਥ ਆਈਲੈਂਡ ਤੋਂ ਲੈ ਕੇ ਗਿਸਬੋਰਨ ਤੱਕ ਮਹਿਸੂਸ ਕੀਤਾ ਗਿਆ, ਤੇ ਇਹ ਭੂਚਾਲ ਧਰਤੀ ਦੇ 37 ਕਿਲੋਮੀਟਰ ਹੇਠਾਂ ਆਇਆ ਸੀ ਤੇ 30 ਕਿਲੋਮੀਟਰ ਦੇ ਘੇਰੇ ਚ ਇਹਨੂੰ ਮਹਿਸੂਸ ਕੀਤਾ ਗਿਆ। ਲਗਭਗ ਕਹਿੰਦੇ ਕਿ 22,500 ਲੋਕਾਂ ਨੇ ਹੁਣ ਤੱਕ ਇਹਨੂੰ ਮਹਿਸੂਸ ਕਰਕੇ ਰਿਪੋਰਟ ਦਿੱਤੀ ਹੈ। ਲਾਈਟਾਂ ਉੱਤੇ ਖੜੇ ਲੋਕਾਂ ਦੀਆਂ ਕਾਰਾਂ ਹਿੱਲਣ ਲੱਗ ਪਈਆਂ, ਪਾਰਲੀਮੈਂਟ ਦੀਆਂ ਕੰਧਾਂ ਤੱਕ ਹਿੱਲ ਗਈਆਂ, ਤੇ ਇਹ ਝਟਕੇ ਜਿਹੜੇ ਆ 10 ਤੋਂ 30 ਸੈਕਿੰਡ ਤੱਕ ਮਹਿਸੂਸ ਕੀਤੇ ਗਏ। ਪਰ ਇੱਕ ਬਹੁਤ ਹੀ ਪਿਆਰੀ ਜਿਹੜੀ ਗੱਲ ਆ ਉਹ ਇਹ ਆ ਕਿ ਭੂਚਾਲ ਦੌਰਾਨ ਵੀ ਟੀਵੀ ਚੈਨਲ ਨੂੰ ਇੰਟਰਵਿਊ ਦਿੰਦੀ ਰਹੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ। ਸੋ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਰਨ ਇਨ੍ਹਾਂ ਨੇ ਹਮੇਸ਼ਾ ਹੀ ਬੜੇ ਤਾਕਤਵਰ ਤਰੀਕੇ ਦੇ ਨਾਲ, ਬੜੀ ਇੱਕ ਸਟਰੋਂਗ ਵੇ ਦੇ ਨਾਲ ਕਿਸੇ ਵੀ ਕਰੋਪੀ ਨੂੰ, ਚਾਹੇ ਉਹ ਕੁਦਰਤੀ ਕਰੋਪੀ ਆ ਚਾਹੇ ਕਰੋਨਾ ਆ, ਹਨਾ, ਇਹਨਾਂ ਨੇ ਨਜਿੱਠਿਆ ਹਮੇਸ਼ਾ। ਸੋ ਕੱਲ ਵੀ ਕਹਿੰਦੇ ਜਦੋਂ ਭੂਚਾਲ ਦੇ ਝਟਕੇ ਜਿਹੜੇ ਸੀ ਉਹ ਆ ਰਹੇ ਸੀ, ਉਹਨਾਂ ਝਟਕਿਆਂ ਦੇ ਦੌਰਾਨ ਵੀ ਜਕਿੰਡਾ ਹੋਰਾਂ ਨੇ ਆਪਣੀ ਜਿਹੜੀ ਇੰਟਰਵਿਊ ਆ ਉਹ ਜਾਰੀ ਰੱਖੀ ਆ, ਔਰ ਉਹਨਾਂ ਨੇ ਰੋਕ ਕੇ ਉਹਨਾਂ ਨੂੰ ਦੱਸਿਆ ਕਿ ਸੰਸਦ ਕੰਪਲੈਕਸ ਦੇ ਵਿੱਚ ਕੀ ਹੋ ਰਿਹਾ, ਤੇ ਉਹਨਾਂ ਨੇ ਕਿਹਾ ਵੀ ਇੱਥੇ ਭੂਚਾਲ ਆਇਆ ਤੇ ਸਾਨੂੰ ਝਟਕਾ ਮਹਿਸੂਸ ਹੋਇਆ। ਉਹਨਾਂ ਨੇ ਕਮਰੇ ਵਿੱਚ ਸੱਜੇ ਖੱਬੇ ਦੇਖਦੇ ਹੋਏ ਕਿਹਾ ਕਿ ਤੁਸੀਂ ਮੇਰੇ ਪਿੱਛੇ ਚੀਜ਼ਾਂ ਨੂੰ ਹਿਲਦੇ ਹੋਏ ਦੇਖ ਸਕਦੇ ਆ, ਯਾਨੀ ਕਿ ਇੰਟਰਵਿਊ ਚੱਲਦੀ ਚੱਲਦੀ ਤੇ ਵੀ ਉਹਨਾਂ ਨੂੰ ਉਹ ਮਹਿਸੂਸ ਵੀ ਹੋ ਰਿਹਾ ਸੀ, ਔਰ ਉਹ ਆਪਣਾ ਜਿਹੜਾ ਕੰਮ ਸੀ ਉਹ ਉਹਦੇ ਨੂੰ ਉਹਦੇ ਵਿੱਚ ਪੂਰੇ ਮਗਨ ਸੀਗੇ ਔਰ ਸਮਰਪਿਤ ਸੀਗੇ। ਸੋ ਇਹ ਉਥੋਂ ਦੀ ਪ੍ਰਧਾਨ ਮੰਤਰੀ ਜਕਿੰਡਾ ਆਰਡਨ ਹੋਰਾਂ ਦੀ ਇੱਕ ਖਾਸੀਅਤ ਵੀ ਆ ਜੀ। ਤੇ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਇਸੇ ਤਰ੍ਹਾਂ ਕੁਦਰਤੀ ਕਰੋਪੀ ਦੀ ਗੱਲ ਕਰੀਏ ਤਾਂ ਸਾਡੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਪਿੱਛੇ ਕਾਫੀ ਜ਼ਿਆਦਾ ਤੂਫਾਨ ਜਿਹੜਾ ਸੀਗਾ ਉਹ ਆਇਆ, ਔਰ ਉਸ ਤੂਫਾਨ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਖਲਬਲੀ ਆ ਉਹ ਮਚੀ, ਚਾਹੇ ਕਿ ਸਰਕਾਰ ਵੱਲੋਂ ਜਾਂ ਫਿਰ ਮੀਟਰੋਲੋਜੀ ਵਿਭਾਗ ਜਿਹੜਾ ਆ ਉਹਦੇ ਵੱਲੋਂ ਲੋਕਾਂ ਨੂੰ ਪਹਿਲਾਂ ਹੀ ਜਿਹੜੀ ਚੇਤਾਵਨੀ ਸੀ ਦਿੱਤੀ ਗਈ ਸੀਗੀ, ਪਰ ਕਾਫੀ ਜ਼ਿਆਦਾ ਨੁਕਸਾਨ ਹੋਣ ਦੀ ਜਿਹੜੀ ਖ਼ਬਰ ਆ ਉਹ ਇਸ ਵੇਲੇ ਵੀ ਆ ਰਹੀ ਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ। ਤੀਸਰਾ ਦਿਨ ਹੋ ਚੁੱਕਿਆ ਆ ਇਸ ਤਰ੍ਹਾਂ ਦੇ ਖਰਾਬ ਮੌਸਮ ਦਾ, ਔਰ ਇਸ ਮੌਸਮ ਦੇ ਨਾਲ ਜਿਹੜੀ ਤਬਾਹੀ ਮਚੀ ਆ ਉਸ ਤਬਾਹੀ ਨੇ ਜਿਹੜੇ ਘਰਾਂ ਦੀਆਂ ਛੱਤਾਂ ਤੱਕ ਉਡਾ ਦਿੱਤੀਆਂ, ਦਰਖਤ ਜਿਹੜੇ ਆ ਉਹ ਸੜਕਾਂ ਦੇ ਉੱਤੇ ਡਿੱਗੇ ਹੋਏ ਆ, ਕਾਰਾਂ ਜਿਹੜੀਆਂ ਤਬਾਹ ਹੋ ਚੁੱਕੀਆਂ ਆ, ਬਹੁਤ ਸਾਰੇ ਜਿਹੜੇ ਮਤਲਬ ਇਲਾਕੇ ਆ ਉਹ ਪੂਰੇ ਦੇ ਪੂਰੇ ਤਬਾਹ ਹੋਏ ਆ ਇਸ ਤੂਫਾਨ ਦੇ ਨਾਲ। ਔਰ ਦੱਸਿਆ ਜਾ ਰਿਹਾ ਕਿ ਲਗਭਗ 62,000 ਜਿਹੜੇ ਘਰ ਆ ਉਹ ਬਿਨਾਂ ਪਾਵਰ ਤੋਂ ਰਹੇ ਆ, ਔਰ ਵੈਸਟਰਨ ਆਸਟ੍ਰੇਲੀਆ ਜਿਹੜਾ ਆ ਪਿਛਲੇ 3 ਦਿਨਾਂ ਤੋਂ ਲਗਭਗ 10,000 ਹੱਲੇ ਵੀ ਜਿਹੜੇ ਲੋਕ ਆ 10,000 ਜਿਹੜੇ ਘਰ ਆ ਉਹ ਬਿਨਾਂ ਬਿਜਲੀ ਤੋਂ ਇਸ ਵੇਲੇ ਬਣੇ ਹੋਏ ਆ। ਸੋ ਬਹੁਤ ਸਾਰੇ ਜਿਹੜੇ ਇਸ ਤੂਫਾਨ ਦੇ ਕਾਰਨ ਜਿਹੜੀ ਤਬਾਹੀ ਹੋਈ ਆ ਉਹ ਅਜੇ ਉਸ ਤੋਂ ਉਭਰ ਨਹੀਂ ਸਕੇ, ਪਰ ਇਸ ਵੇਲੇ ਕਹਿੰਦੇ ਕਿ ਇਸ ਨੂੰ ਦੁਬਾਰਾ ਜਿਹੜਾ ਮੁੜ ਨਾਰਮਲ ਕਰਨ ਦੇ ਲਈ ਜਿਹੜੇ ਪ੍ਰਬੰਧ ਆ ਉਹ ਕੀਤੇ ਜਾ ਰਹੇ ਆ। ਸੋ 15,000 ਘਰ ਜਿਹੜੇ ਆ ਉਹ ਬਿਨਾਂ ਬਿਜਲੀ ਤੋਂ ਆ, ਕੁਛ ਇਲਾਕਿਆਂ ਦੇ ਵਿੱਚ ਅਜੇ ਵੀ ਜਿਹੜੀ ਬਹੁਤ ਜ਼ਬਰਦਸਤ ਜਿਹੜੀ ਹਵਾ ਆ ਤੇ ਤੂਫਾਨ ਆ ਉਹ ਜਾਰੀ ਆ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਕੁਦਰਤੀ ਕਰੋਪੀਆਂ ਜਿਹੜੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਵਾਪਰ ਰਹੀਆਂ ਆ ਦੁਨੀਆਂ ਭਰ ਦੇ ਵਿੱਚ। ਪਿੱਛੇ ਜੇ ਪਾਕਿਸਤਾਨ ਦੇ ਵਿੱਚ ਦੇਖੋ ਕਿ ਇੱਕ ਜਹਾਜ਼ ਜਿਹੜਾ ਸੀਗਾ ਉਹ ਹਾਦਸਾ ਗ੍ਰਸਤ ਹੋਣ ਕਾਰਨ ਉੱਥੇ ਵੀ 107 ਲੋਕਾਂ ਦੀ ਜਿਹੜੀ ਮੌਤ ਆ ਉਹ ਹੋਈ ਆ। ਸੋ ਇਹ ਘਟਨਾਵਾਂ ਜਿਹੜੀਆਂ ਆ ਇਹ ਵਾਕਿਆ ਹੀ ਦਿਲ ਨੂੰ ਝੰਜੋੜਨ ਵਾਲੀਆਂ ਆ। ਔਰ ਇੱਥੇ
ਜਿਹੜਾ ਪਾਕਿਸਤਾਨ ਦੇ ਵਿੱਚ ਲਗਭਗ 107 ਲੋਕਾਂ ਦੀ ਜਿਹੜੀ ਮੌਤ ਹੋਈ ਆ ਉਸ ਤੇ ਸਾਰਿਆਂ ਨੂੰ ਜਿਹੜੀ ਮਾੜੀ ਗੱਲ ਆ ਕਿ ਰਮਜ਼ਾਨ ਦੇ ਵਿੱਚ ਉਹਨਾਂ ਦੇ ਰੋਜ਼ਿਆਂ ਦੇ ਵਿੱਚ ਬਹੁਤ ਵੱਡਾ ਹਾਦਸਾ ਜਿਹੜਾ ਹਾਦਸਾ ਆ ਉਹ ਵਾਪਰਿਆ। ਪਰ ਨਾਲ ਦੀ ਨਾਲ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਇੰਡੀਆ ਦੀ ਮਿਨਿਸਟਰੀ ਦੇ ਵਿੱਚੋਂ ਕੁੱਝ ਲੋਕ ਸਨ ਜਾਂ ਜਿਹੜੇ ਹਿੰਦੂ ਧਰਮ ਲੋਕ ਸਨ ਉਹਨਾਂ ਨੇ ਬਹੁਤ ਹੀ ਗਲਤ ਜਿਹੜੇ ਟਵੀਟ ਕੀਤੇ ਆ ਕਿ ਅੱਤਵਾਦੀ ਮਰ ਗਏ, ਜਾਂ ਉਹਨਾਂ ਨੂੰ ਬਹੁਤ ਹੀ ਭੱਦੀ ਸ਼ਬਦਾਵਲੀ ਦੇ ਨਾਲ ਉਹਨਾਂ ਨੂੰ ਟਵੀਟ ਕੀਤਾ ਗਿਆ। ਬਹੁਤ ਹੀ ਸ਼ਰਮਨਾਕ ਜਿਹੜੇ ਇਹੋ ਜਿਹੇ ਜਿਹੜੇ ਟਵੀਟ ਸਾਹਮਣੇ ਆਏ ਸਨ ਤੇ ਲੋਕਾਂ ਦੇ ਵਿੱਚ ਉਸਦਾ ਰੋਸ ਵੀ ਸੀ, ਕਿਉਂਕਿ ਜਿਹੜੇ ਐਡੇ ਵੱਡੇ ਹਾਦਸੇ ਹੁੰਦੇ ਆ ਉੱਥੇ ਇਨਸਾਨੀਅਤ ਦਾ ਘਾਣ ਹੁੰਦਾ ਆ, ਇਨਸਾਨ ਮਰਦੇ ਆ ਨਾ ਉਹਨਾਂ ਦੀ ਕੋਈ ਜਾਤ ਹੁੰਦੀ ਨਾ ਕੋਈ ਉਹ ਧਰਮ ਧਰਮ ਹੁੰਦਾ ਆ
ਬਿਲਕੁਲ।
ਪਰ ਬੜੀ ਅਫਸੋਸ ਦੀ ਗੱਲ ਹੈ ਕਿ ਜਦੋਂ ਇਸ ਤਰ੍ਹਾਂ ਦੇ ਟਵੀਟ ਸਾਹਮਣੇ ਆਉਂਦੇ ਨੇ ਮੈਨੂੰ ਇੱਕ ਸ਼ੇਅਰ ਯਾਦ ਆਉਂਦਾ ਕਿ ਕਹਿੰਦਾ ਹੁੰਦਾ ਸੀ ਇੱਕ ਸ਼ਖਸ ਸੱਚਾ ਕਿੱਧਰ ਗਿਆ ਪੱਥਰਾਂ ਦੇ ਸ਼ਹਿਰ ਵਿੱਚ ਸ਼ੀਸ਼ਾ ਬਿਖਰ ਗਿਆ
ਬਿਲਕੁਲ
ਹਿੰਦੂ ਮੁਸਲਮਾਨਾਂ ਦੀ ਭੀੜ ਵਿੱਚ ਰੱਬ ਢੂੰਡਦਾ ਫਿਰਦਾ ਮੇਰਾ ਬੰਦਾ ਕਿੱਧਰ ਗਿਆ। ਪਰ ਇਨਸਾਨੀਅਤ ਬੜੀ ਸ਼ਰਮਸਾਰ ਹੁੰਦੀ ਹੈ ਜਦੋਂ ਇੱਦਾਂ ਦੇ ਲੋਕ ਇਸ ਨੂੰ ਧਾਰਮਿਕ ਜਾਂ ਜਾਤੀਵਾਦ ਦੇ ਤੌਰ ਤੇ ਜਾਂ ਧਰਮ ਦੇ ਨਾਲ ਜੋੜ ਕੇ ਇਹੋ ਜਿਹੀਆਂ ਘਟਨਾਵਾਂ ਨੂੰ ਦੇਖਦੇ ਨੇ।
ਬਿਲਕੁਲ ਬਿਲਕੁਲ, ਔਰ ਉਹਦੇ ਵਿੱਚੋਂ ਫਾਇਦਾ ਵੀ ਲੈਣ ਦੀ ਕੋਸ਼ਿਸ਼ ਕਰਦੇ ਆ। ਖੈਰ, ਅੱਜ ਦੇ ਖਬਰਾਂ ਦੇ ਸਿਲਸਿਲੇ ਦੀ ਜਿਹੜੀ ਆਖਰੀ ਖਬਰ ਹੈ ਉਹ ਮੈਂ ਸਾਂਝੀ ਕਰਾਂਗੀ। ਅੱਜ ਵਿਕਟੋਰੀਆ ਦੇ ਬਹੁਤ ਸਾਰੇ ਜਿਹੜੇ ਸਕੂਲ ਹੈ ਖੁੱਲਣ ਜਾ ਰਹੇ ਆ, ਬਹੁਤ ਸਾਰੇ ਨਹੀਂ ਤਕਰੀਬਨ ਸਾਰੇ ਸਕੂਲ ਜਿਹੜੇ ਆ ਉਹ ਖੁੱਲਣ ਜਾ ਰਹੇ ਆ, ਵਿਦਿਆਰਥੀ ਜਿਹੜੇ ਆ ਉਹ ਕਲਾਸਾਂ ਦੇ ਵਿੱਚ ਹਾਜ਼ਰ ਹੋਣ ਜਾ ਰਹੇ ਆ। ਸੋ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਛੋਟਾਂ ਆ ਆਉਣ ਵਾਲੇ ਦਿਨ ਦੇ ਵਿੱਚ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਹੋਰਾਂ ਵੱਲੋਂ ਅਨਾਊਂਸ ਕਰ ਦਿੱਤੀਆਂ ਗਈਆਂ ਆ। ਸੋ 1 ਜੂਨ ਤੋਂ ਬਹੁਤ ਸਾਰੀਆਂ ਜਿਹੜੀਆਂ ਰੈਸਟ੍ਰਿਕਸ਼ਨ ਯਾਨੀ ਕਿ ਜਿਹੜੀਆਂ ਪਾਬੰਦੀਆਂ ਆ ਉਹਨਾਂ ਦੇ ਵਿੱਚ ਛੋਟਾਂ ਦੇ ਦਿੱਤੀਆਂ ਜਾਣੀਆਂ ਆ। ਜੇ ਮੈਂ ਗੱਲ ਕਰਾਂ ਤਾਂ ਯਾਨੀ 26 ਮਈ ਯਾਨੀ ਮੰਗਲਵਾਰ ਅੱਜ ਦਾ ਜਿਹੜਾ ਦਿਨ ਆ ਉਹਦੇ ਵਿੱਚ ਸਕੂਲਾਂ ਦੇ ਵਿੱਚ ਪ੍ਰੈਪ ਈਅਰ 1 ਤੇ ਈਅਰ 2 ਦੇ ਵਿਦਿਆਰਥੀਆਂ ਦੇ ਨਾਲ ਨਾਲ 11th ਤੇ 12th ਦੇ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਵਾਪਸ ਸਕੂਲਾਂ ਦੇ ਵਿੱਚ ਬੁਲਾ ਲਿਆ ਗਿਆ। ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਸਕੂਲ ਅਧਿਆਪਕਾਂ ਦੇ ਨਾਲ ਗੱਲ ਵੀ ਕੀਤੀ ਸੀ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਸਕੂਲਾਂ ਦੇ ਵਿੱਚ ਕੀਤੇ ਜਾਣੇ ਆ। ਖੈਰ, ਉੱਥੇ ਕਾਫੀ ਜਿਹੜੀ ਅਹਿਤਿਆਤ ਆ ਉਹ ਵਰਤੀ ਜਾਏਗੀ ਉਥੋਂ ਦੇ ਸਟਾਫ ਵੱਲੋਂ, ਸਕੂਲਾਂ ਦੇ ਸਟਾਫ ਵੱਲੋਂ। ਤੇ ਇਸੇ ਤਰ੍ਹਾਂ 26 ਮਈ ਤੋਂ ਪਲੇ ਗਰਾਊਂਡਸ, ਆਊਟਡੋਰ ਜਿਮ ਤੇ ਸਕੇਟ ਪਾਰਕਸ ਜਿਹੜੀਆਂ ਆ ਉਹ ਵੀ ਹੁਣ ਓਪਨ ਹੋਣ ਜਾ ਰਹੀਆਂ ਆ। ਪਰ ਉਹਨਾਂ ਦੇ ਵਿੱਚ ਕਿਹਾ ਜਾ ਰਿਹਾ ਕਿ 10 ਤੋਂ ਜ਼ਿਆਦਾ ਲੋਕ ਜਿਹੜੇ ਅਜੇ ਵੀ ਇਕੱਠੇ ਨਹੀਂ ਹੋ ਸਕਣਗੇ, ਜਦਕਿ ਜੂਨ ਦੇ ਵਿੱਚ ਯਾਨੀ ਜੂਨ 1 ਤੋਂ ਕੁਛ ਹੋਰ ਛੋਟ ਜਿਹੜੀ ਆ ਉਹ ਦਿੱਤੀ ਜਾ ਰਹੀ ਆ, ਜਿਹਦੇ ਤਹਿਤ ਇਹ ਜਿਹੜੀ ਗੈਦਰਿੰਗ ਆ, ਇਹ ਜਿਹੜਾ ਇਕੱਠ ਆ, ਇਹ 20 ਲੋਕਾਂ ਦਾ ਕਰ ਦਿੱਤਾ ਜਾਣਾ ਆ। ਘਰਾਂ ਦੇ ਵਿੱਚ 20 ਤੱਕ ਦੀ ਗਿਣਤੀ ਦੇ ਜਿਹੜੇ ਲੋਕ ਆ ਉਹ ਹਾਜ਼ਰ ਹੋ ਸਕਣਗੇ, ਇਨਕਲੂਡਿੰਗ ਮੈਂਬਰਸ ਆਫ ਦਾ ਹਾਊਸ ਹੋਲਡ ਯਾਨੀ ਕਿ ਘਰਾਂ ਦੇ ਪਰਿਵਾਰ ਦੇ ਆਪਣੇ ਮੈਂਬਰਾਂ ਦੇ ਨਾਲ ਨਾਲ ਜਿਹੜੇ ਉਹਨਾਂ ਦੇ ਪ੍ਰਾਹੁਣੇ ਆ ਉਹਨਾਂ ਦੀ ਗਿਣਤੀ ਜਿਹੜੀ ਆ ਉਹ 20 ਤੱਕ ਮੁਕਰਰ ਕਰ ਦਿੱਤੀ ਗਈ ਆ। ਇਸੇ ਤਰ੍ਹਾਂ ਓਵਰਨਾਈਟ ਸਟੇਜ ਜਿਹੜਾ ਕਿ ਸਾਡੇ ਪ੍ਰੀਮੀਅਰ ਸਾਹਿਬ ਨੇ ਪਹਿਲਾਂ ਰੋਕ ਦਿੱਤਾ ਸੀ, ਉਹਨਾਂ ਨੇ ਕਿਹਾ ਸੀ ਕਿ ਓਵਰਨਾਈਟ ਸਟੇਜ ਜਿਹੜਾ ਉਹ ਬਿਲਕੁਲ ਅਲਾਊ ਨਹੀਂ ਕਰਦੇ, ਪਰ ਹੁਣ ਉਹਨਾਂ ਨੇ ਕਹਿਤਾ ਕਿ ਜੂਨ 1 ਤੋਂ ਓਵਰਨਾਈਟ ਸਟੇ ਜਿਹੜਾ ਆ ਉਹ ਵੀ ਕੀਤਾ ਜਾ ਸਕੇਗਾ ਹੋਟਲਸ ਦੇ ਵਿੱਚ, ਮੋਟਲਸ ਦੇ ਵਿੱਚ ਤੇ ਹੋਰ ਜਿਹੜੀਆਂ ਅਕੋਮੋਡੇਸ਼ਨ ਆ ਜਿੱਥੇ ਵੀ ਇਸ ਸੂਬੇ ਦੇ ਅੰਦਰ ਅੰਦਰ। ਸੋ ਸਵਿਮਿੰਗ ਪੂਲ ਜਿਹੜੇ ਆ ਉਹ ਵੀ 1 ਜੂਨ ਤੋਂ ਖੁੱਲ ਜਾਣੇ ਆ। ਫਿਊਨਰਲਸ ਦੇ ਲਈ ਜਿਹੜੀ ਗਿਣਤੀ ਆ 50 ਹੋ ਜਾਣੀ ਆ, ਔਰ ਲਾਇਬ੍ਰੇਰੀਜ਼, ਯੂਥ ਸੈਂਟਰਸ ਤੇ ਹੋਰ ਕਮਿਊਨਿਟੀ ਫੈਸਿਲਿਟੀਜ਼ ਜਿਹੜੀਆਂ ਆ ਉਹ ਵੀ ਹੁਣ ਖੁੱਲ ਜਾਣੀਆਂ 1 ਜੂਨ ਤੋਂ। ਤੇ ਐਂਟਰਟੇਨਮੈਂਟ ਤੇ ਕਲਚਰਲ ਵੈਨਿਊਜ਼ ਜਿਹੜੀਆਂ ਆ ਉਹਨਾਂ ਨੂੰ ਵੀ ਹੁਣ ਖੋਲ ਦਿੱਤਾ ਜਾਣਾ, ਜਿਨ੍ਹਾਂ ਦੇ ਵਿੱਚੋਂ ਗੈਲਰੀਜ਼, ਮਿਊਜ਼ੀਅਮਸ ਤੇ ਡਰਾਈਵ ਇਨ ਸਿਨੇਮਾਜ਼ ਤੇ ਹਿਸਟੋਰਿਕ ਸਾਈਟਸ, ਤੇ ਇਹਦੇ ਨਾਲ ਹੀ ਅਮਿਊਜ਼ਮੈਂਟ ਪਾਰਕਸ ਜਿਹੜੀਆਂ ਆ ਉਹ ਵੀ ਖੋਲ ਦਿੱਤੀਆਂ ਜਾਣੀਆਂ। ਪਰ ਉਹਦੇ ਲਈ ਵੀ ਜਿਹੜੀ ਗਿਣਤੀ ਦੀ ਜਿਹੜੀ ਪਾਬੰਦੀ ਆ ਉਹ ਜ਼ਰੂਰ ਜਾਰੀ ਰਹੇਗੀ, ਜਦਕਿ ਜੂਨ 22 ਤੋਂ ਹੋਰ ਛੋਟਾਂ ਜਿਹੜੀਆਂ ਦੇਣ ਦੀ ਗੱਲ ਕਹੀ ਗਈ ਆ, ਜਿਹਦੇ ਵਿੱਚ ਐਲਪਾਈਨ ਰਿਜ਼ੋਰਟ ਦੇ ਇੱਕ ਜਿਹੜੇ ਨੁਮਾਇੰਦੇ ਆ ਉਹਨਾਂ ਨੇ ਕਿਹਾ ਸੀਗਾ ਕਿ $1 billion ਇੰਡਸਟਰੀ ਜਿਹੜੀ ਆ ਉਹ ਰੀਓਪਨ ਹੋਣ ਜਾ ਰਹੀ ਆ ਜੂਨ 22 ਤੋਂ, ਯਾਨੀ ਕਿ ਹੋਰ ਬਹੁਤ ਕੁਛ ਜਿਹੜਾ ਉੱਥੇ ਖੁੱਲ ਜਾਣਾ। ਉਹਨਾਂ ਦੇ ਵਿੱਚੋਂ ਕੈਫੇਜ਼ ਤੇ ਰੈਸਟੋਰੈਂਟ ਜਿਹਦੀ ਬਹੁਤ ਸ਼ਿੱਦਤ ਦੇ ਨਾਲ ਉਡੀਕ ਜਿਹੜੀ ਲੋਕ ਕਰ ਰਹੇ ਆ ਖੁੱਲਣ ਦੀ, ਸੋ ਕੈਫੇ ਤੇ ਰੈਸਟੋਰੈਂਟ ਜਿਹੜੇ ਆ ਉਹ ਜੂਨ 22 ਤੋਂ ਖੋਲ ਦਿੱਤੇ ਜਾਣੇ ਆ, ਜਿਹਦੇ ਵਿੱਚ 50 ਲੋਕ ਜਿਹੜੇ ਆ ਉਹ ਇੱਕ ਸਮੇਂ ਉੱਥੇ ਹਾਜ਼ਰ ਹੋ ਸਕਣਗੇ। ਜਿਮ ਜਿਹੜੇ ਆ ਉਹਨਾਂ ਦੇ ਵਿੱਚ 20 ਦੀ ਗਿਣਤੀ ਜਿਹੜੀ ਆ ਇਸ ਦੌਰਾਨ ਹੋ ਜਾਣੀ ਆ। ਤੇ ਲਓ ਜੀ, ਫੇਰ ਜਿਹੜੀ ਅਗਲੀਆਂ ਕਲਾਸਾਂ ਦੀ ਜਿਹੜੀ ਵਾਪਸੀ ਆ ਜੂਨ 9 ਤੋਂ ਸ਼ੁਰੂ ਹੋ ਜਾਣੀ, ਯਾਨੀ ਕਿ ਗ੍ਰੇਡ 3 ਤੋਂ ਲੈ ਕੇ ਗ੍ਰੇਡ 10ਵੀਂ ਤੱਕ ਯਾਨੀ ਗ੍ਰੇਡ 10 ਤੱਕ ਜਿਹੜੇ ਵਿਦਿਆਰਥੀ ਆ ਉਹ ਦੁਬਾਰਾ ਵਾਪਸੀ ਜਿਹੜੀ ਆ ਸਕੂਲਾਂ ਦੇ ਵਿੱਚ ਕਰ ਸਕਣਗੇ। ਸੋ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਛੋਟਾਂ ਉਹਨਾਂ ਦੀ ਗੱਲ ਕਹੀ ਗਈ ਆ, ਪਰ ਇਸ ਦੌਰਾਨ ਪ੍ਰੀਮੀਅਰ ਸਾਹਿਬ ਨੇ ਇਹ ਵੀ ਜਿਹੜਾ ਵਾਅਦਾ ਲੈਣਾ ਚਾਹਿਆ ਆ ਕਿ ਲੋਕ ਜਿਹੜੇ ਆ ਉਹ ਆਪਣੇ ਫਰਜ਼ ਜ਼ਰੂਰ ਸਮਝਣ, ਜਿਹੜੇ ਨਾਗਰਿਕ ਆ ਜਿਹੜੀਆਂ ਪਾਬੰਦੀਆਂ ਅਸੀਂ ਛੋਟਾਂ ਦੇ ਕੇ ਹੁਣ ਖੋਲੀਆਂ ਉਹਨਾਂ ਪਾਬੰਦੀਆਂ ਦੇ ਇਹਨਾਂ ਛੋਟਾਂ ਦਾ ਜਿਹੜਾ ਗਲਤ ਫਾਇਦਾ ਆ ਉਹ ਨਾ ਉਠਾਇਆ ਜਾਵੇ। ਜੀ ਧੀਰਜ,
ਜ਼ਰੂਰ ਹਾਂਜੀ, ਬਹੁਤ ਇਹਨਾਂ ਨੂੰ ਫੇਸ 1 ਜਾਂ ਫੇਸ 2 ਆਪਾਂ 3 ਫੇਸਾਂ ਦੇ ਵਿੱਚ ਕਹਿ ਰਹੇ ਹਾਂ ਕਿ ਜਿੱਦਾਂ ਅਮਰੀਕਾ ਦੇ ਵਿੱਚ ਵੀ ਇਹਨਾਂ ਚੀਜ਼ਾਂ ਨੂੰ 3 ਫੇਸਾਂ ਨਾਲ ਦੇਖਿਆ ਗਿਆ, ਕਿਹੜੀਆਂ ਚੀਜ਼ਾਂ ਨੂੰ ਪਹਿਲਾਂ ਖੋਲਣਾ ਆ, ਜਿਹੜੀਆਂ ਐਸੈਂਸ਼ੀਅਲ ਆ ਜ਼ਿਆਦਾ ਜ਼ਰੂਰਤ, ਜਿਹਨਾਂ ਦੀ ਲੋਕਾਂ ਨੂੰ ਜ਼ਿਆਦਾ ਜ਼ਰੂਰਤ ਆ, ਫਿਰ 2nd ਫੇਸ 3rd ਫੇਸ ਦੇ ਵਿੱਚ ਕਿਵੇਂ ਖੋਲਿਆ ਜਾਣਾ। ਪਰ ਜੇ ਆਪਾਂ ਕਹਿ ਲਈਏ ਕਿ ਪੂਰੇ ਵਰਲਡ ਦੇ ਵਿੱਚ ਕੋਰੋਨਾ ਵਾਇਰਸ ਜਿਹੜਾ ਖਤਮ ਨਹੀਂ ਹੋਇਆ, ਕਿਉਂਕਿ ਜਦੋਂ ਆਪਾਂ ਦੁਬਾਰਾ ਖੋਲਣ ਦੀ ਗੱਲ ਕਰਦੇ ਹਾਂ ਤੇ ਉਹ ਜਿਹੜੀ ਚਿੰਤਾ ਦਾ ਬਹੁਤ ਵੱਡਾ ਵਿਸ਼ਾ, ਕੋਈ ਵੀ ਵੈਕਸੀਨ ਇਸ ਤੇ ਹਜੇ ਤੱਕ ਜਿਹੜੀ ਸਾਹਮਣੇ ਨਹੀਂ ਆਈ ਹੈਗੀ ਬਹੁਤ ਜ਼ਿਆਦਾ ਇੱਕ ਅਕੋਰਡਿੰਗ ਟੂ WHO 114 ਕੰਪਨੀਆਂ ਜਿਹੜੀਆਂ ਇਸ ਤੇ ਸਰਚ ਕਰ ਰਹੀਆਂ ਨੇ ਜਿਹਦੇ ਵਿੱਚ 10 ਨੂੰ WHO ਨੇ ਮਾਨਤਾ ਦੇ ਦਿੱਤੀ ਹੈ ਜਿਹਦੇ ਵਿੱਚ ਆਕਸਫੋਰਡ ਯੂਨੀਵਰਸਿਟੀ ਆ ਜਿਹੜੀ ਵੱਡੇ ਪੱਧਰ ਤੇ ਉੱਤੇ ਕੰਮ ਕਰ ਰਹੀ ਹੈ ਜਿਹੜੀ ਥਰਡ ਫੇਜ਼ ਦੇ ਵਿੱਚ ਜਾ ਚੁੱਕੀ ਹੈ ਤੇ ਉਸ ਤੋਂ ਬਾਅਦ ਮੈਡਰੋਨਾ ਆ ਇੱਥੇ ਮੈਸਾਚਿਊਸੈਟਸ ਦੀ ਅਮਰੀਕਾ ਦੇ ਵਿੱਚ ਮੈਡਰੋਨਾ ਆ ਉਹ ਵੀ ਇਸ ਦੇ ਉੱਤੇ ਵਰਕ ਕਰ ਰਹੇ ਨੇ ਉਹ ਸੈਕਿੰਡ ਹਿਊਮਨ ਟ੍ਰਾਇਲ ਤੇ ਪਹੁੰਚੇ ਹੋਏ ਨੇ ਜਿਹਨਾਂ ਦੇ ਵਿੱਚੋਂ 114 ਦੇ ਵਿੱਚ ਜਿਹੜੀਆਂ 10 ਕੰਪਨੀਆਂ ਨੇ ਉਹ ਹਿਊਮਨ ਟ੍ਰਾਇਲ ਦੇ ਸੈਕਿੰਡ ਫੇਸ ਦੇ ਵਿੱਚ ਪਹੁੰਚ ਚੁੱਕੀਆਂ ਨੇ ਤੇ UK ਨੇ 84 million ਪਾਊਂਡ ਜਿਹੜਾ ਆ ਡੋਨੇਸ਼ਨ ਦਿੱਤੀ ਆ ਆਕਸਫੋਰਡ ਯੂਨੀਵਰਸਿਟੀ ਨੂੰ। ਇਸੇ ਤਰ੍ਹਾਂ ਅਮਰੀਕਾ ਦੇ ਮਾਨਯੋਗ ਰਾਸ਼ਟਰਪਤੀ ਸਾਹਿਬ ਨੇ ਵੀ $1.2 billion ਜਿਹੜੀ ਆ ਉਹਨਾਂ ਨੂੰ ਫੰਡਿੰਗ ਕੀਤੀ ਹੈ ਕਿਉਂਕਿ 3 ਫੇਜ਼ਾਂ ਦੇ ਵਿੱਚ ਕੋਈ ਵੀ ਵੈਕਸੀਨ ਹੈ ਉਹਨਾਂ ਨੂੰ ਆਪਾਂ 3 ਫੇਜ਼ਾਂ ਦੇ ਵਿੱਚ ਦੇਖਦੇ ਹਾਂ ਨਾ ਜੀ।
ਬਿਲਕੁਲ,
ਇੱਕ ਤਾਂ ਜਿਹੜੇ ਰਿਸਰਚ ਆ ਫਿਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਡਿਵੈਲਪਰਸ ਆ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਇਹ ਵਿਗਿਆਨੀਆਂ ਜਿਹੜੇ ਖੋਜ ਕਰ ਰਹੇ ਨੇ ਇਹਨਾਂ ਸਾਰਿਆਂ ਨੂੰ ਇੱਕ ਫੰਡਿੰਗ ਦੇ ਤੌਰ ਤੇ ਦੇਖਿਆ ਜਾਂਦਾ ਕਿ ਇਹਨਾਂ ਨੂੰ ਫੰਡ ਕੌਣ ਕਰਦਾ ਆ। ਗੌਰਮੈਂਟਾਂ ਨੂੰ ਇਹਦੇ ਲਈ ਫੰਡਿੰਗ ਕਰਨੀ ਪੈਂਦੀ ਹੈ ਤੇ ਉਸ ਦੇ ਵਿੱਚ ਮਾਨਯੋਗ ਰਾਸ਼ਟਰਪਤੀ ਡੋਨਲਡ ਟਰੰਪ ਸਾਹਿਬ ਨੇ ਇੱਕ ਰੈਪ ਅਪ ਸਕੀਮ ਜਿਹੜਾ ਆ ਮਿਸ਼ਨ ਚਲਾਇਆ ਹੋਇਆ ਜਿਸ ਦੇ ਤਹਿਤ ਵਰਲਡ ਦੀ ਕੋਈ ਵੀ ਕੰਟਰੀ ਕੋਈ ਵੀ ਇੰਸਟੀਚਿਊਟ ਇਹਨਾਂ ਦੇ ਵਿੱਚ ਜਿਹੜਾ ਪਹਿਲਾਂ ਦਾਅਵਾ ਕਰ ਦੇਵੇਗਾ ਜਾਂ ਪਹਿਲਾਂ ਖੋਜ ਕਰ ਲਵੇਗਾ ਉਸਨੂੰ ਮਾਨਤਾ ਮਿਲੇਗੀ ਤੇ ਉਸਦਾ ਕੋਈ ਵੀ ਪੇਟੈਂਟ ਜਿਹੜਾ ਉਹ ਨਹੀਂ ਲਵੇਗਾ। ਪੂਰੇ ਵਰਲਡ ਦੇ ਲਈ ਉਸਦੀ ਜਿਹੜੀ ਵਿਕਰੀ ਆ ਉਹ ਸਭ ਦੇ ਲਈ ਸਮਾਨ ਹੋਵੇਗੀ, ਹਰ ਕੋਈ ਉਸਨੂੰ ਖੋਲ ਦਿੱਤੀ ਜਾਵੇਗੀ, ਹਰ ਕੋਈ ਉਸਨੂੰ ਖਰੀਦ ਸਕਦਾ ਆ। ਤੇ ਜਿਹੜੀ ਆਕਸਫੋਰਡ ਦੀ ਯੂਨੀਵਰਸਿਟੀ ਆ ਉਸ ਦੇ ਨਾਲ ਜਿਹੜੇ ਇੰਡੀਆ ਦਾ ਸੀਰਮ ਇੰਸਟੀਟਿਊਟ ਆਫ ਇੰਡੀਆ ਡਾਕਟਰ ਸੀਰਮ ਪੂਨੇ ਵਾਲਾ ਜਿਹੜੇ ਚੇਅਰਮੈਨ ਨੇ ਉਹਨਾਂ ਦੇ $5.9 million ਦੀ ਇਹ ਸੰਸਥਾ ਆ ਤੇ ਜਿਹੜਾ ਆਰਡਰ ਆ ਇਹ ਇੰਡੀਆ ਦੀ ਕੰਪਨੀ ਨੂੰ ਦਿੱਤਾ ਗਿਆ ਆ ਜਿਨ੍ਹਾਂ ਨੇ ਸਪਤੰਬਰ ਜਾਂ ਅਕਤੂਬਰ ਤੱਕ ਇਸ ਤੇ 30 million ਜਿਹੜੀਆਂ ਡੋਜ਼ਿਸ ਆ ਉਹ ਤਿਆਰ ਕਰਕੇ ਦੇਣੀਆਂ ਨੇ। ਪਰ ਹਜੇ ਫਿਰ ਗੱਲ ਉੱਤੇ ਆ ਕਿ ਟ੍ਰਾਇਲ ਜਿਹੜਾ ਥਰਡ ਟ੍ਰਾਇਲ ਹੈ ਹਿਊਮਨ ਟ੍ਰਾਇਲ ਆ ਉਹ ਪਾਸ ਨਹੀਂ ਹੋਇਆ ਹੈਗਾ, ਉਸ ਤੇ ਰਿਸਰਚ ਜਿਹੜੀ ਆ ਚੱਲ ਰਹੀ ਹੈ ਪਰ ਨਾਲ ਦੀ ਨਾਲ ਉਹਨਾਂ ਨੂੰ ਪ੍ਰੈਸ਼ਰ ਵੀ ਹੈ ਕਿ ਇਹਨਾਂ ਨੂੰ ਵੱਡੇ ਬਹੁਤ ਵੱਡਾ ਆਰਡਰ ਆ 50 lakh ਜਿਹੜੀ ਉਹਦੀ ਖੁਰਾਕ ਆ ਹਰ ਮਹੀਨੇ ਇੰਡੀਆ ਦੀ ਸੀਰਮ ਕੰਪਨੀ ਨੂੰ ਉਹ ਤਿਆਰ ਕਰਕੇ ਦੇਣੀ ਪਵੇਗੀ UK ਨੂੰ ਤੇ ਅਮਰੀਕਾ ਨੂੰ, ਉਸ ਤੋਂ ਬਾਅਦ ਬਾਕੀ ਦੇਸ਼ਾਂ ਨੂੰ ਜਿਸ ਦੀ ਕੀਮਤ ਉਹਨਾਂ ਨੇ $13 ਰੱਖੀ ਆ ₹1000 ਲਗਭਗ ਇੰਡੀਆ ਦਾ ਆ। ਪਰ ਬਾਕੀ ਨਾਲ ਦੀ ਨਾਲ ਦੇਖੋ ਮਾਈਟ ਵੀ ਜਿਹੜੀਆਂ ਬਾਕੀ 9 ਕੰਪਨੀਆਂ ਇਸ ਤੇ ਰਿਸਰਚ ਕਰ ਰਹੀਆਂ ਨੇ ਜੇ ਉਹਨਾਂ ਦੇ ਸਿੱਟੇ ਜ਼ਿਆਦਾ ਕਾਰਗਰ ਹੋ ਗਏ ਤਾਂ ਉਹਨਾਂ ਨੂੰ ਵੀ ਮਾਨਤਾ ਮਿਲ ਸਕਦੀ ਹੈ।
ਜੀ ਜੀ ਬਿਲਕੁਲ, ਸੋ ਅਸੀਂ ਉਮੀਦ ਕਰਦੇ ਹਾਂ ਜੀ ਕਿ ਛੇਤੀ ਹੀ ਜਿਹੜਾ ਕੋਈ ਇਹੋ ਜਿਹਾ ਕਰਿਸ਼ਮਾ ਜਿਹੜਾ ਉਹ ਹੋਵੇ ਔਰ ਇਹ ਦਵਾਈ ਜਿਹੜੀ ਆ ਉਹ ਸਾਹਮਣੇ ਆਵੇ ਔਰ ਡੋਨਲਡ ਟਰੰਪ ਹੋਰਾਂ ਦੇ ਵੀ ਜਿਹੜੇ ਯਤਨ ਨੇ ਉਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਹਨਾ ਉਹ ਕਾਮਯਾਬ ਹੋਣ। ਵੈਸੇ ਤਾਂ ਹਰ ਦੇਸ਼ ਦੇ ਵਿੱਚ ਹਰ ਦੇਸ਼ ਦਾ ਮੁਖੀ ਜਿਹੜਾ ਆ ਉਹ ਇਸ ਵੇਲੇ ਇਸੇ ਯਤਨ ਦੇ ਵਿੱਚ ਲੱਗਿਆ ਹੋਇਆ, ਹਰ ਦੇਸ਼ ਜਿਹੜਾ ਇਸ ਨੂੰ ਲੈ ਕੇ ਕਾਫੀ ਚਿੰਤਿਤ ਨਜ਼ਰ ਆ ਰਿਹਾ। ਸੋ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਜਿਹੜੀ ਇਹਦੀ ਦਵਾਈ ਆ ਉਹ ਸਾਡੇ ਸਾਹਮਣੇ ਹੋਏਗੀ, ਪਰ ਜਲਦ ਦੇ ਵਿੱਚ ਵੀ ਬਹੁਤ ਸਾਰੇ ਮਹੀਨੇ ਬਹੁਤ ਸਾਰਾ ਜਿਹੜਾ ਸਮਾਂ ਅਜੇ ਬਾਕੀ ਹੋ ਸਕਦਾ। ਸੋ ਧੀਰਜ ਜੀ, ਖ਼ਬਰਾਂ ਦਾ ਇਹ ਸਿਲਸਿਲਾ ਹੁਣ ਅਸੀਂ ਇੱਥੇ ਹੀ ਰੋਕਾਂਗੇ। ਜਾਣ ਤੋਂ ਪਹਿਲਾਂ ਤੁਸੀਂ ਕੋਈ ਸੁਨੇਹਾ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ।
ਸਾਰਿਆਂ ਨੂੰ ਸੁਨੇਹਾ ਇੱਕੋ ਹੀ ਆ ਕਿ ਜਿੱਥੇ ਵੀ ਜਿਹੜਾ ਆਹ ਸਾਲ ਆ ਜਿਹੜਾ 2020 ਦਾ ਸਾਲ ਆ ਬਹੁਤ ਹੀ ਅਨਹੋਣੀਆਂ ਘਟਨਾਵਾਂ ਵਾਪਰੀਆਂ, ਹੋਰ ਵੀ ਵਾਪਰ ਰਹੀਆਂ ਨੇ। ਜਿਸ ਤਰ੍ਹਾਂ ਤੁਸੀਂ ਨਿਊਜ਼ੀਲੈਂਡ ਆਸਟ੍ਰੇਲੀਆ ਦੀ ਗੱਲ ਕਰਦੇ ਹੋ, ਭੂਚਾਲ ਆਇਆ ਅਮਰੀਕਾ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ 2020 ਦੇ ਵਿੱਚ ਹਰੀਕੇਨਸ ਆ ਰਹੇ ਨੇ, ਗਲੋਬਲ ਵਾਰਮਿੰਗ ਆ, ਵੈਦਰ ਵੀ ਚੇਂਜ ਹੋ ਰਿਹਾ, ਵੈਸਟ ਬੰਗਾਲ ਦੇ ਵਿੱਚ ਵੀ ਚੱਕਰਵਾਤ ਆਇਆ ਉੱਥੇ ਵੀ ਪ੍ਰਭਾਵਿਤ ਹੋ ਰਹੇ ਨੇ। ਜਿੱਦਾਂ ਵੱਡਿਆਂ ਵੱਡਿਆਂ ਜਿਹੜੇ ਵਿਗਿਆਨੀ ਆ ਜਾਂ ਉਹਨਾਂ ਦੇ ਕਹਿਣ ਦੇ ਮੁਤਾਬਿਕ ਆਹ ਜਿਹੜਾ ਸਾਲ ਆ ਇੱਥੇ ਆਪਾਂ ਨੂੰ ਸਾਰਿਆਂ ਨੂੰ ਵੱਡਾ ਇਨਸਾਨ ਦੇ ਨਫੇ ਨੁਕਸਾਨ ਨੂੰ ਛੱਡ ਕੇ ਆਪਣੇ ਜਿਸਨੇ ਆਪਣੇ ਪਰਿਵਾਰ ਦੀਆਂ ਤੇ ਆਪਣੀਆਂ ਜਾਨਾਂ ਬਚਾ ਲਈਆਂ ਉਹੀ ਅਮੀਰ ਆ, ਬਾਕੀ ਨਫੇ ਨੁਕਸਾਨ ਸਾਰੇ ਬਾਅਦ ਵਿੱਚ ਨੇ। ਕਿਉਂਕਿ ਗੌਰਮੈਂਟ ਨੇ ਆਪਣੀ ਇਕੋਨਮੀ ਦਾ ਜਿਹਨਾਂ ਨੂੰ ਡਰ ਆ ਉਹਨਾਂ ਨੇ ਆਪਣੀਆਂ ਇਕੋਨਮੀਆਂ ਦੇ ਲਈ ਆਪਣੀਆਂ ਕੰਟਰੀਆਂ ਨੂੰ ਰੀਓਪਨ ਕਰਨਾ ਆ। ਅਸੀਂ ਸਾਰਿਆਂ ਨੇ ਕਿਸ ਤਰ੍ਹਾਂ ਆਪਣਾ ਖਿਆਲ ਰੱਖਣਾ ਆ, ਸਰਕਾਰੀ ਹਦਾਇਤਾਂ ਨੂੰ ਪ੍ਰੀਕੋਸ਼ਨਸ ਨੂੰ ਵਰਤਦੇ ਹੋਏ ਆਪਾਂ ਆਪਣੇ ਬਿਜ਼ਨਸ ਦੇ ਵਿੱਚ ਆਪਣੀਆਂ ਜੋਬਾਂ ਦੇ ਉੱਤੇ ਦੁਬਾਰਾ ਜਾਣਾ ਆ। ਸੋ ਸਾਰਿਆਂ ਨੂੰ ਇਹੀ ਦੁਆਵਾਂ ਨੇ ਕਿ ਆਪੋ ਆਪਣੇ ਤਰੀਕੇ ਦੇ ਨਾਲ ਸਰਕਾਰਾਂ ਦੀਆਂ ਹਦਾਇਤਾਂ ਦੇ ਨਾਲ ਇਹਨਾਂ ਪ੍ਰੀਕੋਸ਼ਨਸ ਨੂੰ ਵਰਤੋ ਤੇ ਆਪਣੀ ਜ਼ਿੰਦਗੀ ਦਾ ਸਾਰੇ ਜਾਣੇ ਆਨੰਦ ਮਾਣੋ।
ਬਹੁਤ ਬਹੁਤ ਧੰਨਵਾਦ, ਤੁਸੀਂ ਵੀ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਆਪਣਾ ਸਮਾਂ ਜਿਹੜਾ ਖ਼ਬਰਾਂ ਦੇ ਸਿਲਸਿਲੇ ਦੇ ਲਈ ਕੱਢਦੇ ਹੋ ਔਰ ਸਾਡੇ ਸਰੋਤਿਆਂ ਦੇ ਨਾਲ ਜੁੜਨਾ ਕਰਦੇ ਹੋ। ਬਹੁਤ ਬਹੁਤ ਧੰਨਵਾਦ।
ਧੰਨਵਾਦ
ਜੀ। ਸੋ ਦੋਸਤੋ ਖਬਰਾਂ ਦਾ ਇਹ ਸਿਲਸਿਲਾ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ ਤੇ ਸਾਡੇ ਨਾਲ ਧੀਰਜ ਕੁਮਾਰ ਨਿਊਯਾਰਕ ਤੋਂ ਜੁੜੇ ਹੋਏ ਸਨ ਜਿਹੜੇ ਕਿ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡਾ ਸਾਥ ਦਿੰਦੇ ਨੇ ਤੇ ਹੁਣ ਇਸ ਵੇਲੇ ਸਮਾਂ ਜਿਹੜਾ ਉਹ ਇੱਕ ਬ੍ਰੇਕ ਦਾ ਹੋ ਚੁੱਕਿਆ ਪਰ ਇਸ ਦੌਰਾਨ ਬਹੁਤ ਸਾਰੇ ਦੋਸਤ ਜਿਹੜੇ ਆ ਸਾਡੇ ਨਾਲ ਬਣੇ ਹੋਏ ਨੇ ਆਪਣੇ ਸੁਨੇਹਿਆਂ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਗੁਰਿੰਦਰ ਸਿੰਘ ਵਰਜੀਨੀਆ ਤੋਂ USA ਤੋਂ ਜੁੜੇ ਹੋਏ ਨੇ ਜਗਤਾਰ ਗਿੱਲ ਢੁੱਡੀਕੇ ਹਾਂਗਕਾਂਗ ਵਾਲੇ ਭਾਜੀ ਜੁੜੇ ਹੋਏ ਨੇ ਔਰ ਸਾਡੇ ਨਾਲ ਘੁੰਮਣ ਸਾਹਿਬ ਜੁੜੇ ਹੋਏ ਨੇ ਕਾਫੀ ਦੇਰ ਤੋਂ ਤੁਹਾਡੇ ਸਾਰਿਆਂ ਦੇ ਸੁਨੇਹੇ ਮੈਂ ਜ਼ਰੂਰ ਸਾਂਝੇ ਕਰਾਂਗੀ ਪਰ ਫਿਲਹਾਲ ਸਮਾਂ ਇੱਕ ਗੀਤ ਤੇ ਇੱਕ ਬ੍ਰੇਕ ਦਾ ਹੋ ਚੁੱਕਿਆ ਬ੍ਰੇਕ ਤੋਂ ਬਾਅਦ ਇੱਕ ਖਾਸ ਮਹਿਮਾਨ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਜਿਵੇਂ ਕਿ ਮੈਂ ਦੱਸਿਆ ਸੀ ਕਿ ਇਹ ਮਹਿਮਾਨ ਜਿਹੜਾ ਖੇਡਾਂ ਦੇ ਖੇਤਰ ਦੇ ਵਿੱਚ ਮੱਲਾਂ ਮਾਰ ਕੇ ਪੰਜਾਬ ਦਾ ਜਿਹੜਾ ਨਾਮ ਆ ਉਹ ਰੋਸ਼ਨ ਆ ਰਿਹਾ ਸੋ ਇਹ ਨੌਜਵਾਨ ਕੌਣ ਹੈ ਇਹ ਅਜੇ ਅਸੀਂ ਸੀਕ੍ਰੇਟ ਹੀ ਰੱਖਾਂਗੇ ਸੋ ਤੁਸੀਂ ਆਪਣੇ ਵੱਲੋਂ ਅੰਦਾਜ਼ੇ ਜ਼ਰੂਰ ਲਗਾਓ ਪਰ ਅਸੀਂ ਇਹ ਮੁਲਾਕਾਤ ਜਿਹੜੀ ਆ ਉਹ ਫੇਸਬੁੱਕ ਵੀਡੀਓ ਦੇ ਰਾਹੀਂ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਫਿਲਹਾਲ ਸਮਾਂ ਇੱਕ ਬ੍ਰੇਕ ਦਾ ਇੱਕ ਗੀਤ ਦਾ ਪਹਿਲਾਂ ਗੀਤ ਸੁਣ ਲੈਂਦੇ ਹਾਂ ਨਸੀਬ ਦੀ ਆਵਾਜ਼ ਦੇ ਵਿੱਚ ਤੇ ਉਸ ਤੋਂ ਬਾਅਦ ਬ੍ਰੇਕ ਲਵਾਂਗੇ ਬ੍ਰੇਕ ਦੌਰਾਨ ਸਾਡੇ ਸਪੌਂਸਰਸ ਦੇ ਸਾਡੇ ਸਹਿਯੋਗੀਆਂ ਦੇ ਕੁਝ ਇਸ਼ਤਿਹਾਰ ਤੁਹਾਡੀ ਨਜ਼ਰ ਕਰਾਂਗੇ ਤੇ ਤੁਹਾਡੇ ਮੈਸੇਜਸ ਸ਼ਾਮਲ ਕਰਾਂਗੇ ਬਹੁਤ
ਪੱਗ ਨੂੰ ਸੰਭਾਲ ਵੀਰਾ ਪੱਗ ਨੂੰ ਸੰਭਾਲ ਕਾਤੋਂ ਕਰੇ ਖਿਲ ਬਾੜ 10 ਇੰਚਾਂ ਦੇ ਨਾਲ ਇੱਥੇ ਖਤਰੇ ਚ ਹੋਂਦ ਜੱਗ ਚੱਲੀ ਭੇਡ ਚਾਲ ਦੇਖੋ ਦੇਖ ਦੂਜਿਆਂ ਨੂੰ ਹੋਇਆ ਮਤਾ ਹਾਲ ਪੱਗ ਨੂੰ ਸੰਭਾਲ ਵੀਰਾ ਪੱਗ ਨੂੰ ਸੰਭਾਲ ਕਾਤੋਂ ਕਰੇ ਖਿਲ ਬਾੜ 10 ਇੰਚਾਂ ਦੇ ਨਾਲ ਇੱਥੇ ਖਤਰੇ ਚ ਹੋਂਦ ਜੱਗ ਚੱਲੀ ਭੇਡ ਚਾਲ ਦੇਖੋ ਦੇਖ ਦੂਜਿਆਂ ਨੂੰ ਹੋਇਆ ਮਤਾ ਹਾਲ ਹੋ ਮਾਣ ਮਹਿਸੂਸ ਜਦੋਂ ਸੋਭਾ ਕਰੂ ਜੱਗ ਇਹ ਤੇਰੀ ਪਹਿਚਾਣ ਕਰੇ ਹੋਰਾਂ ਤੋਂ ਅਲੱਗ ਆਪੇ ਆਜੂ ਤੈਨੂੰ ਬੰਨਣੀ ਕਿਹੜਾ ਸਿਖਰ ਦਾ ਲੱਗ ਤੇਰੇ ਨਾਮ ਦੀ ਇੱਜ਼ਤ ਤੇਰੀ ਪੱਗ ਵੀਰਾ ਪੱਗ ਬੋਝ ਦੀ ਸਿਰ ਤੇ ਤੇਰੀ ਦੇਹ ਤੇਰੀ ਭਾਰ ਐਵੇਂ ਹੋਰਾਂ ਪਿੱਛੇ ਲੱਗ ਕਾਤੋਂ ਬਣਦਾ ਗਵਾਰ ਬਾਪ ਸਾਡੇ ਕੋਲੋਂ ਮਿਲੀ ਜਿਹੜੀ ਰੀਤ ਨੂੰ ਨਾ ਮਾਰ ਤੂੰ ਆਪ ਹੀ ਸਿਆਣਾ ਕੁਝ ਸੋਚ ਤੇ ਵਿਚਾਰ ਪਹਿਲੇ ਦਿਨ ਤੋਂ ਹੀ ਰਹੀ ਜਿਹੜੀ ਅਰਖਾਂ ਦੀ ਚਿੜ ਉਹਨੂੰ ਕੱਪੜਾ ਨਾ ਜਾਣੀ ਉਹਦੇ ਫਰਜ਼ਾਂ ਨੂੰ ਗਿਣ ਸਮਾਂ ਕੱਟ ਕੇ ਕੱਢ ਲਈ ਅੱਖਾਂ ਥੱਲੋਂ ਇਤਿਹਾਸ ਇੱਕ ਹੋ ਜਾਣੀ ਦੂਰੀ ਹੋਣਾ ਆਪ ਤੂੰ ਤੇ ਨਾਲ ਤੈਨੂੰ ਕਾਹਦੀ 10 ਥੋੜ ਪਈ ਦੱਸ ਕਿਹੜਾ ਹੂ ਜਿਹੜਾ ਕਰੂ ਗੌਰ ਦੇਈ ਜਿੱਥੇ ਤੂੰ ਉੱਥੇ ਲੱਖ ਤੇ ਕਰੋੜ ਦੇਈ ਦੱਸ ਕਿਹੜਾ ਹੂ ਜਿਹੜਾ ਕਰੂ ਗੌਰ ਦੇਈ ਜਿਹੜਾ ਕਰੂ ਗੌਰ ਦੇਈ ਪੱਗ ਨੂੰ ਸੰਭਾਲ ਵੀਰਾ ਪੱਗ ਨੂੰ ਸੰਭਾਲ ਕਾਤੋਂ ਕਰੇ ਖਿਲ ਬਾੜ 10 ਇੰਚਾਂ ਦੇ ਨਾਲ ਇੱਥੇ ਖਤਰੇ ਚ ਹੋਂਦ ਜੱਗ ਚੱਲੀ ਭੇਡ ਚਾਲ ਦੇਖੋ ਦੇਖ ਦੂਜਿਆਂ ਨੂੰ ਹੋਇਆ ਮੰਦਾ ਹਾਲ ਪੱਗ ਨੂੰ ਸੰਭਾਲ ਵੀਰਾ ਪੱਗ ਨੂੰ ਸੰਭਾਲ ਕਾਤੋਂ ਕਰੇ ਖਿਲ ਬਾੜ 10 ਇੰਚਾਂ ਦੇ ਨਾਲ ਇੱਥੇ ਖਤਰੇ ਚ ਹੋਂਦ ਜੱਗ ਚੱਲੀ ਭੇਡ ਚਾਲ ਦੇਖੋ ਦੇਖ ਦੂਜਿਆਂ ਨੂੰ ਹੋਇਆ ਮੰਦਾ ਹਾਲ ਲੱਖ ਧਰਮੀ ਸਮਾਗਮਾਂ ਤੇ ਲਾਈ ਚੱਲ ਨਾਰੇ ਬੰਦ ਸਿਰਾ ਤੇ ਰੁਮਾਲ ਮੋਹ ਜੱਜੇ ਨਾ ਜਕਾਰੇ ਪੱਗ ਦਿੱਤੀਆ ਗਰੂਰ ਵੀਰਾ ਇਸੇ ਪੱਗ ਦੇ ਲੜਾਂ ਚ ਕਿਹੜੇ ਯੋਧਿਆਂ ਦਾ ਖੂਨ ਵੀਰਾ ਇਹ ਕੌੜਾ ਲੂਣ ਵੀਰਾ ਤੂੰ ਜਿਹੜਾ ਭੇਸ ਅਪਣਾਇਆ ਉਹ ਜਰੂਰ ਵੀਰਾ ਦੱਸ ਮੈਨੂੰ ਕਿੱਥੇ ਸੁੱਟ ਆਇਆ ਬੈਠਾ ਨਾਈ ਦੀ ਦੁਕਾਨ ਤੇ ਤੂੰ ਸੋਚੀ ਇੱਕ ਵਾਰ ਜਮਾ ਤੇਰੇ ਵਾਂਗੂ ਪਾਲੇ ਤੇਰੀ ਮਾਰੇ ਤੇਰੇ ਪਾਲ ਇਹਦੀ ਹੋਂਦ ਦੇ ਵਜੂਦ ਦੇ ਲਈ ਵੱਖ ਹੋਏ ਸਿਰ ਹਰ ਪੁੱਤਰਾਂ ਦੇ ਗਲਾਂ ਚ ਪਵਾਏ ਕਿੱਦਾਂ ਧਿਰ ਨਾਲੇ ਬੰਦ ਬੰਦ ਕੱਟੇ ਦੁੱਖ ਸਹਿ ਰਹੇ ਡਟੇ ਹੱਸ ਆ ਰਿਹਾ ਤੇ ਚੜੇ ਪੂਰੇ ਧਰਮਾਂ ਦੇ ਪੱਕੇ ਫੇਰ ਤਾਂ ਤੋਂ ਤੂੰ ਨਸੀਬ ਬੁੱਲ ਬੋੜ ਦੀ ਉਹ ਸਕਿਆ ਆਪ ਰਿਹਾ ਚੁੱਪ ਜੱਗ ਨੇਰਿਆ ਚ ਰੱਖਿਆ ਪੱਗ ਨੂੰ ਸੰਭਾਲ ਕਾਤੋਂ ਕਰੇ ਖਿਲ ਬਾੜ 10 ਇੰਚਾਂ ਦੇ ਨਾਲ ਇੱਥੇ ਖਤਰੇ ਚ ਹੋਂਦ ਜੱਗ ਚੱਲੀ ਭੇਡ ਚਾਲ ਦੇਖੋ ਦੇਖ ਦੂਜਿਆਂ ਨੂੰ ਹੋਇਆ ਮੰਦਾ ਹਾਲ ਪੱਗ ਨੂੰ ਸੰਭਾਲ ਵੀਰਾ ਪੱਗ ਨੂੰ ਸੰਭਾਲ ਕਾਤੋਂ ਕਰੇ ਖਿਲ ਬਾੜ 10 ਇੰਚਾਂ ਦੇ ਨਾਲ ਇੱਥੇ ਖਤਰੇ ਚ ਹੋਂਦ ਜੱਗ ਚੱਲੀ ਭੇਡ ਚਾਲ ਦੇਖੋ ਦੇਖ ਦੂਜਿਆਂ ਨੂੰ ਹੋਇਆ ਮੰਦਾ ਹਾਲ ਨਸੀਬ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਦੋਸਤੋ ਮੇਰਾ
ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895565
ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630303 ਜਾਂ ਫਿਰ ਈਮੇਲ ਕਰੋ info@signgallery.com.au
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ ਦ ਵੈਡਿੰਗ ਗੁਰੂ ਦ ਐਕਸਪੀਰੀਅੰਸ ਮੈਰਿਜ ਸੈਲੀਬ੍ਰੈਂਟ ਸੁਮਨਦੀਪ ਕੌਰ ਤੁਹਾਡੇ ਵਿਆਹ ਦੀ ਰਜਿਸਟ੍ਰੇਸ਼ਨ ਦੀ ਸਾਰੀ ਕਾਗਜ਼ੀ ਕਾਰਵਾਈ ਵਿੱਚ ਤੁਹਾਡੀ ਮਦਦ ਕਰਦੇ ਨੇ ਜੇਕਰ ਤੁਸੀਂ ਆਪਣੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਵਾਜਬ ਫੀਸ ਤੇ ਬੇਮਿਸਾਲ ਸੇਵਾ ਦਾ ਲਾਹਾ ਲੈਣਾ ਹੋਵੇ ਤਾਂ ਸੁਮਨਦੀਪ ਕੌਰ ਨੂੰ 0430004472 0430044772 ਤੇ ਸੰਪਰਕ ਕਰੋ
दस तो पंद्रह साल दे तजुर्बे नाल ऑस्ट्रेलिया दे मेलबर्न इच जे तुसी आईएलटीएस या पीटीई नाल संबंधित कोर्सेस करना चाहंदे हो ता लक्ष्य पीटीई मेलबर्न दे रहे ने आउटस्टैंडिंग कोचिंग फॉर पीटीई एंड आईएलटीएस एट वेरी अफोर्डेबल प्राइसेस लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस आईएलटीएस ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो वधेरी जानकारी लई कॉल करो समिता शर्मा 0404527518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Safe and customer focused bus company, superior service and good value of money in every market segment. Excel in anticipating, quick responding to customer needs.
ASR's hai Sandhu Bus Lines da. Chahe hove business tour, academic, ja hove sports tour, hove vyah ja hove janmdin, khas party da sabab bane countryside. Ja le jani hove dharmik yatra. Apne naal safar, apne de ehsaas. Sandhu Bus Lines.
Vidhere jankari ate tickets book karan layi pahuncho saadi website te. sandhubuslines.com.au
For more info, 0424-115-551. You can email us.
info@sandhubuslines.com.au
Prose da naam Sandhu Bus Lines
मामा मामा मैंने इस पार्टी में ना लहंगा ही डालना है
ओहो अब ये विश कहाँ से पूरी करूँ यहाँ पे कहाँ मिलेंगे किड्स फैशन क्लोथिंग
बस इन्नी जी विश चलो फिर चलते हैं
एचके किड्स ह्यूज रेंज ऑफ किड्स ट्रेडिशनल एंड वेस्टर्न वियर बढ़िया क्वालिटी ते किफायती दामा विच किसी भी साइज दे किसी भी डिजाइन दे किसी भी कलर दे ते किसी भी रेंज दे ट्रेडिशनल एंड वेस्टर्न वियर तुसी सानू साडे फेसबुक पेज ते फॉलो भी कर सकदे हो एचके किड्स
जो की डील करदे ने स्टाइलिश ज्वेलरी विच भी फॉर एनी ओकेजन वधेरी जानकारी ले तुसे कॉल कर सकते हो जितेंद्र सिंह जी नू 448-586-314 ते या 451-909-005 ते या तुसे विजिट भी कर सकते हो 73 कंटेम्पो बुलवर्ड वॉलेट 3750 मेलबर्न काफे नाम याद रखे हो
अपने करियर नू नवीं ऊंचाइयां देन दे ली आज ही ज्वाइन करो ग्रिफिन कॉलेज ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ student support services. Aaj hi join karo. Griffin College, Alwal, 30 Herschel Street, Brisbane. QLD 4000. Brisbane de education te shopping hub de bilkul vich. For more information call 617-3106-5394.
जी दोस्तों तुसी सुन रहे हो हरमन रेडियो ते हरमन रेडियो ते कुछ इश्तिहार चल रहे सन साडे स्पॉन्सर्स दे साडे सहयोगियां दे इना इश्तिहारां दे राही साडे स्पॉन्सर्स साडे सहयोगी जड़े आ ओ साडे प्रोग्राम तुहाडे तक पहुंचाउण दे विच मदद करदे ने ते नाल ही नाल अपने व्यापार नूं इक नवां मोड़ भी दिंदे ने। असीं इक वार फिर शुक्रगुजार हां सारे स्पॉन्सर्स दे सारे ही सहयोगियां दे। इस वेले बहुत सारे दोस्त साडे नाल बने होए ने, मैं उहनां दे मैसेजेस जरूर शामिल कर लवां। हरीश अरोड़ा साहब तुहाडा धन्नवाद, रुपिंदर सिंह गिल भाजी तुहाडा भी बहुत बहुत धन्नवाद, नरेंद्र राठौर जी तुहाडा भी धन्नवाद प्रोग्राम च जुड़न दे लई। इसे तरह तुसीं साडे नाल बने रहो। अगला जिहड़ा सुनेहा गुरिंदर सिंह होरां दा लवांगे। गुरिंदर सिंह साडे नाल बने होए ने वर्जीनिया तों। गुरिंदर सिंह कालो होरी सत श्री अकाल बुला रहे ने, ਕਹਿੰਦੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਬਹੁਤ ਵਧੀਆ ਸ਼ੁਰੂਆਤ ਹੈ ਜੀ। ਕਹਿੰਦੇ ਬਸ ਚੁੱਕੀ ਚੱਲੋ। ਹਾਂ ਧੰਨਵਾਦ ਹੈ ਜੀ ਤੁਹਾਡੀ ਹੌਸਲਾ ਅਫਜ਼ਾਈ ਦੇ ਨਾਲ, ਅਸੀਂ ਚੁੱਕ ਰਹੇ ਹਾਂ ਔਰ ਤੁਹਾਡਾ ਸਾਥ ਚਾਹੀਦਾ। ਪ੍ਰੋਗਰਾਮ ਜਿਹੜਾ ਉਹ ਤੁਹਾਡੇ ਸਾਥ ਦੇ ਨਾਲ ਹੀ ਖੁਸ਼ਗਵਾਰ ਹੁੰਦਾ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ। ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ, ਬਹੁਤ ਸੋਹਣਾ ਇੱਕ ਵਿਚਾਰ ਭੇਜ ਰਹੇ ਨੇ। ਕਹਿੰਦੇ ਜਿੱਥੇ ਵੀ ਹੋ ਤੁਸੀਂ, ਜੈਸੇ ਵੀ ਹੋ ਤੁਸੀਂ, ਉੱਥੇ ਹੀ ਰਹੋ ਤੁਸੀਂ। ਤੁਹਾਡਾ ਮਿਲਣਾ ਜ਼ਰੂਰੀ ਨਹੀਂ ਪਰ ਤੁਹਾਡਾ ਹੋਣਾ ਜ਼ਰੂਰੀ ਹੈ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਸੁਨੇਹੇ ਦੇ ਨਾਲ ਤੁਸੀਂ ਸਾਂਝ ਪਾਈ ਹੈ। ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਜੁੜਨ ਦੇ ਲਈ ਤੇ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਦੌਰਾਨ ਵੀ, ਕਿਉਂਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸਾਡੇ ਨਾਲ ਇੱਕ
अपनी बिजनेस की तरक्की लई तुसी भी हरमन रेडियो दी सेवावां हासिल कर सकदे हो। हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो। accounts@harmanradio.com जां harmanradio.com ते एडवर्टाइजमेंट सेक्शन च विजिट करो।
जी दोस्तों तुसी सुन रहे हो हरमन रेडियो ते हरमन रेडियो ते इस वेले असीं इक जरूरी गल्लबात करन जा रहे हां, क्योंकि COVID-19 दे चलदियां तुसी सारे जाणदे हो ਕਿ ਬਹੁਤ ਸਾਰੀਆਂ ਜਿਹੜੀਆਂ ਪਾਬੰਦੀਆਂ ਸੀ ਉਹ ਸਰਕਾਰ ਵੱਲੋਂ ਲਗਾਈਆਂ ਗਈਆਂ ਸੀ। ਬਹੁਤ ਸਾਰੇ ਜਿਹੜੇ ਖੇਤਰ ਸੀ ਉਹ ਤਕਰੀਬਨ ਬੰਦ ਸਨ, ਔਰ ਅਸੀਂ ਖੇਡਾਂ ਦਾ ਖੇਤਰ ਦੇਖੀਏ ਜਾਂ ਫਿਰ ਕੋਈ ਸਭਿਆਚਾਰਕ ਗਤੀਵਿਧੀਆਂ ਦੇਖੀਏ ਜਾਂ ਫਿਰ ਧਾਰਮਿਕ ਸਮਾਗਮ ਜਿਹੜੇ ਆ ਉਹ ਦੇਖੇ ਜਾਣ, ਤਾਂ ਲਗਭਗ ਜਿਹੜੇ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਸੀ ਉਹ ਬੰਦ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਵਿਕਟੋਰੀਆ ਦੇ ਪ੍ਰੀਮੀਅਰ ਨੇ, ਆਸਟ੍ਰੇਲੀਆ ਦੇ ਹੋਰ ਬਹੁਤ ਸਾਰੇ ਜਿਹੜੇ ਸੂਬੇ ਆ ਉੱਥੇ ਵੀ ਵੱਖ ਵੱਖ ਤਰ੍ਹਾਂ ਦੇ ਜਿਹੜੇ ਪ੍ਰਬੰਧ ਉਹ ਕੀਤੇ ਗਏ ਆ। ਪਰ ਜਦੋਂ ਅਸੀਂ ਵਿਕਟੋਰੀਆ ਸੂਬੇ ਦੀ ਗੱਲ ਕਰਦੇ ਹਾਂ, ਮੈਲਬਰਨ ਦੀ ਗੱਲ ਕਰਦੇ ਹਾਂ, ਤਾਂ ਇੱਥੋਂ ਦੇ ਬਹੁਤ ਸਾਰੇ ਜਿਹੜੇ ਸਥਾਨ ਆ, ਬਹੁਤ ਸਾਰੀਆਂ ਜਿਹੜੀਆਂ ਪਬਲਿਕ ਪਲੇਸਿਸ ਆ, ਹਨਾ, ਉਹਨਾਂ ਨੂੰ ਪਾਬੰਦੀਆਂ ਤੋਂ ਕੁਛ ਕੁਛ ਰਾਹਤ ਜਿਹੜੀ ਉਹ ਦਿੱਤੀ ਗਈ ਆ। ਸੋ ਵਿਕਟੋਰੀਆ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਸਥਾਨਾਂ ਦੇ ਉੱਤੇ ਕਿਸ ਤਰ੍ਹਾਂ ਦੀ ਜਿਹੜੀ ਰਾਹਤ ਉਹ ਮਿਲਣ ਜਾ ਰਹੀ ਹੈ, ਖਾਸ ਤੌਰ ਤੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਇਹ ਰਾਹਤ ਆ ਉਹ ਮਿਲ ਰਹੀ ਆ ਜਾਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਛੋਟਾਂ ਆ ਉਹ ਦਿੱਤੀਆਂ ਜਾ ਰਹੀਆਂ ਆ, ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦੇ ਜਿਹੜੇ ਪ੍ਰਧਾਨ ਸਾਹਿਬ ਔਰ ਕ੍ਰੇਗੀਬਨ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕ੍ਰੇਗੀਬਨ ਦੇ ਜਿਹੜੇ ਸੈਕਟਰੀ ਨੇ ਸਰਦਾਰ ਗੁਰਦੀਪ ਸਿੰਘ ਮਠਾਰੂ ਹੋਰਾਂ ਦੇ ਨਾਲ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ। ਉਨ੍ਹਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਦਾ ਅੱਗੇ ਜਿਹੜਾ ਅਪਡੇਟ ਆ ਉਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਕੀਤਾ ਗਿਆ। ਸੋ ਇਸ ਵੇਲੇ ਸਵਾਗਤ ਕਰਦੇ ਹਾਂ ਮਠਾਰੂ ਸਾਹਿਬ, ਬਹੁਤ ਬਹੁਤ ਤੁਹਾਡਾ ਸਵਾਗਤ ਹਰਮਨ ਰੇਡੀਓ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਸੋ ਮੈਂ ਇੱਕ ਵਾਰ ਸਾਰੇ ਜਿਹੜੇ ਸਰੋਤੇ ਸੁਣ ਰਹੇ ਨੇ ਇਸ ਵੇਲੇ ਜੁੜੇ ਹੋਏ ਨੇ ਨਾਲ ਭੈਣ ਜੀ ਦੇ ਹਰਮਨ ਰੇਡੀਓ ਦੇ, ਤੇ ਉਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਜੀ। ਗੁਰਫਤਿਹ ਸਾਡੇ ਵੱਲੋਂ ਵੀ ਇੱਕ ਵਾਰ ਫਿਰ ਜੀ।
ਹਾਂਜੀ ਹਾਂਜੀ ਭੈਣ ਜੀ, ਤੇ ਆਪਾਂ ਮੈਨੂੰ ਲੱਗਦਾ ਅੱਜ ਗੱਲ ਕਰਨੀ ਆ ਜੋ ਗੁਰੂ ਘਰ ਇਸ ਵੇਲੇ ਪ੍ਰਬੰਧ ਕਿਵੇਂ ਚਲਾ ਰਹੇ ਨੇ ਇਸ ਕੋਵਿਡ ਰਿਸਟ੍ਰਿਕਸ਼ਨ ਦੇ ਵਿੱਚ, ਹੈਨਾ ਜੀ।
ਤੇ
ਜਿਵੇਂ ਵੈਸੇ ਤਾਂ ਮੈਨੂੰ ਲੱਗਦਾ ਆਪਣੇ ਮੋਸਟਲੀ ਸਾਰੇ ਅੱਜ ਕੱਲ ਟੀਵੀ ਫੇਸਬੁੱਕ ਨਾਲ ਜੁੜੇ ਹੋਏ ਨੇ, ਜਿੱਥੇ ਉਹ ਪ੍ਰੀਮੀਅਰ ਜਾਂ ਆਪਣੀ ਸਟੇਟ ਗਵਰਨਮੈਂਟ ਜੋ ਵੀ ਚੇਂਜਿਸ ਦੱਸ ਰਹੀਆਂ ਨੇ ਉਹ ਤੇ ਅਪਡੇਟ ਹੁੰਦੀਆਂ ਨੇ। ਪਰ ਜਿਵੇਂ ਆਪਾਂ ਗੁਰੂ ਘਰਾਂ ਦੀ ਗੱਲ ਕਰੀਏ, ਜੋ ਲਾਸਟ ਰਿਸਟ੍ਰਿਕਸ਼ਨ ਖੁੱਲੀ ਸੀਗੀ ਜੀ, ਉਹਦੇ ਵਿੱਚ ਉਹਨਾਂ ਨੇ ਅਲਾਓ ਕੀਤਾ ਸੀਗਾ ਵੀ ਗੁਰੂ ਘਰ ਦੇ ਵਿੱਚ 10 ਬੰਦੇ ਐਟ ਏ ਟਾਈਮ ਆ ਕੇ ਕੋਈ ਨਾ ਆਪਣਾ ਜਿਹੜਾ ਪ੍ਰਾਈਵੇਟ ਪ੍ਰੋਗਰਾਮ ਆਪਾਂ ਕਹਿ ਲਈਏ, ਜੇ ਮੈਂ ਸੁਖੜੀ ਸਾਹਿਬ ਦਾ ਪਾਠ ਜਾਂ ਸਹਿਜ ਪਾਠ ਕਿਸੇ ਨੇ ਰੱਖਿਆ ਉਹਦਾ ਭੋਗ ਪਾਉਣਾ, ਤਾਂ ਉਹ ਸੋਸ਼ਲ ਡਿਸਟੈਂਸਿੰਗ ਰੱਖ ਕੇ ਉਹ ਕਰ ਸਕਦੇ ਨੇ ਜੀ। ਹਾਂਜੀ, ਪਰ ਜਿਵੇਂ ਉਸ ਤੋਂ ਬਾਅਦ ਜੋ ਆਪਣੇ ਗੁਰੂ ਘਰ ਪ੍ਰਬੰਧ ਇਹ ਹੋਇਆ ਸੀਗਾ ਵੀ ਆਪਾਂ ਜਿਹੜਾ ਗੇਟ ਆ ਵੈਸੇ ਉਹ ਮੋਸਟਲੀ ਬੰਦ ਰੱਖਿਆ ਹੋਇਆ, ਸਿਰਫ 20% ਖੁੱਲਾ, ਜਿਹਦੇ ਵਿੱਚ ਆਪਾਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਐਟ ਏ ਟਾਈਮ ਤੁਸੀਂ 10 ਜਾਣੇ ਜਾ ਕੇ ਮੱਥਾ ਟੇਕ ਸਕਦੇ ਹੋ, ਤੇ ਮੇਕ ਸ਼ੋਰ ਵੀ ਉੱਥੇ ਸੋਸ਼ਲ ਡਿਸਟੈਂਸਿੰਗ ਹੈਗੀ ਹੈ ਜੀ। ਸੋ ਅਸੀਂ ਹਜੇ ਪਿਛਲੇ ਦਿਨਾਂ ਦੇ ਵਿੱਚ ਹੁਣ ਵੀ ਹਜੇ ਅਸੀਂ ਲੰਗਰ ਦਾ ਜਾਂ ਕਿਸੇ ਵੀ ਗੁਰੂ ਘਰ ਨੇ ਹਜੇ ਲੰਗਰ ਵਾਲਾ ਸਿਸਟਮ ਨਹੀਂ ਸ਼ੁਰੂ ਕੀਤਾ, ਪਰ ਸੰਡੇ ਨੂੰ ਅਸੀਂ ਜਿਹੜਾ ਲੰਗਰ ਹੈਗਾ ਜਿਹੜੇ ਸੰਗਤ ਮੱਥਾ ਟੇਕਣ ਆਉਂਦੀ ਆ, ਤਾਂ ਅਸੀਂ ਉਹ ਆਪਣੇ ਟਿਫਨ ਜਿਵੇਂ ਬੋਕਸਿਸ ਦੇ ਵਿੱਚ ਪੈਕ ਕਰਕੇ ਰੱਖ ਦਿੰਦੇ ਹਾਂ, ਜਿਹੜੇ ਲੋੜਵੰਦ ਨੇ ਉਹ ਲੈ ਜਾਂਦੇ ਨੇ ਜੀ। ਸੋ ਇਹ 10 ਬੰਦਿਆਂ ਦੀ ਜਿਹੜੀ ਸੀਗੀ, ਤਾਂ ਅਸੀਂ ਫੇਸਬੁੱਕ ਤੇ ਵੀ ਅਪਡੇਟ ਕਰਦੇ ਹਾਂ ਜੇ ਕਿਸੇ ਨੇ ਘਰ ਸੁਖਣੀ ਸਾਹਿਬ ਦਾ ਪਾਠ ਕਰਾਉਣਾ ਤਾਂ ਮੇਕ ਸ਼ੋਰ ਕਰਕੇ ਵੀ 10 ਬੰਦੇ ਉੱਥੇ ਜੁੜਨ, ਤਾਂ ਜਾਂ ਪਾਠ ਸਹਿਜ ਪਾਠ ਕਰਵਾਉਣਾ, ਅਖੰਡ ਪਾਠ ਕਰਵਾਉਣਾ, ਉਹ ਕਰਵਾ ਸਕਦੇ ਨੇ ਜੀ। ਕਿਉਂ ਜਿਹੜੀ ਛੋਟ ਸੀਗੀ ਉਹ ਹੈਗੀ ਆ 10 ਬੰਦੇ ਪਲੱਸ ਜਿਨ੍ਹਾਂ ਨੇ ਸਰਵਿਸਿਸ ਕਰਨੀਆਂ ਨੇ, ਤੇ ਗੁਰੂ ਘਰ ਇੱਕ ਹੋਰ ਛੋਟ ਹੈਗੀ ਵੀ ਜਿਹੜੇ ਲਾਈਵ ਸਟ੍ਰੀਮ ਕਰਦੇ ਨੇ ਉਹ ਵੀ ਉੱਥੇ ਰਹਿ ਸਕਦੇ ਨੇ ਜੀ। ਸੋ ਹੁਣ ਜਿਹੜੀ 31 ਤਰੀਕ 1 ਜੂਨ ਤੋਂ ਆਪਾਂ ਨੂੰ ਛੋਟ ਮਿਲਣ ਜਾ ਰਹੀ ਹੈ ਜੀ, ਉਹਦੇ ਵਿੱਚ ਐਟ ਏ ਟਾਈਮ 20 ਬੰਦੇ ਜਾਂ 20 ਸੰਗਤ ਮੈਂਬਰ ਗੁਰੂ ਘਰ ਜਾ ਕੇ ਮੱਥਾ ਟੇਕ ਸਕਦੇ ਨੇ ਜੀ। ਪਰ ਮੱਥਾ ਆਪਾਂ ਅਲਾਓ ਕੀਤਾ ਹੋਇਆ ਵੀ ਮੱਥਾ ਟੇਕ ਲਓ, ਪਰ ਉਹ ਹਜੇ ਵੀ ਉਹੀ ਕਹਿ ਰਹੇ ਵੀ ਜੇ ਪ੍ਰਾਈਵੇਟ ਕਿਸੇ ਨੇ ਕਰਵਾਉਣਾ, ਪ੍ਰਾਈਵੇਟ ਦੇ ਵਿੱਚ ਆ ਜਾਂਦਾ ਵੀ ਜਿਵੇਂ ਹੁਣ ਮੈਂ ਆ ਜਾਂ ਤੁਸੀਂ ਹੋ ਭੈਣ ਜੀ, ਵੀ ਤੁਸੀਂ ਸਹਿਜ ਪਾਠ ਕਰਵਾਉਣਾ ਜਾਂ ਸੁਖਨੇ ਸਾਹਿਬ ਦਾ ਪਾਠ ਕਰਵਾਉਣਾ, ਤਾਂ ਤੁਸੀਂ ਆਪਣੇ 20 ਜਿਹੜੇ ਦੋਸਤ ਰਿਸ਼ਤੇਦਾਰ ਮਿੱਤਰ ਤੁਸੀਂ ਲੈ ਕੇ ਜਾ ਕੇ ਪਾਠ ਉੱਥੇ ਕਰਵਾ ਸਕਦੇ ਹੋ ਜੀ, ਹਨਾ ਜੀ। ਪਰ ਗੁਰੂ ਘਰ ਹਜੇ ਅਜਿਹੀ ਬੁਕਿੰਗ ਕੋਈ ਆਉਣੀਆਂ ਸ਼ੁਰੂ ਨਹੀਂ ਹੋਈਆਂ, ਹੋ ਸਕਦਾ ਅਗਲੇ 2 ਹਫ਼ਤਿਆਂ ਵਿੱਚ ਹਫ਼ਤੇ ਵਿੱਚ ਆਉਣੀ ਸ਼ੁਰੂ ਹੋ ਜਾਵੇ ਜੀ। ਪਰ ਆਮ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਗੁਰੂ ਘਰ ਜੇ ਤੁਸੀਂ ਜਾਣਾ ਨਤਮਸਤਕ ਹੋ ਕੇ ਉੱਥੇ ਬਹਿਣਾ ਨੀ ਗਾ, ਬਹਿ ਕੇ ਤਾਂ ਕਿ ਜਿਹੜੇ ਨੈਕਸਟ ਵੇਟ ਕਰ ਰਹੇ ਨੇ ਉਹ ਮੱਥਾ ਟੇਕ ਕੇ ਸਤਿਗੁਰਾਂ ਨੂੰ ਨਤਮਸਤ ਹੋ ਕੇ ਉਹ ਆ ਜਾਣ ਤੇ ਤੁਸੀਂ ਚਲੇ ਜਾਓ। ਹਾਂਜੀ, ਤੇ ਉਹਦੇ ਵਿੱਚ ਅਸੀਂ ਮਤਲਬ ਕਿ ਜੋ ਹਦਾਇਤਾਂ ਨੇ ਜੀ, ਜਿਹੜਾ ਵੀ ਇਸ ਵੇਲੇ ਗੁਰੂ ਘਰ ਜਾ ਰਿਹਾ ਉਹ ਆਪਣਾ ਨੇਮ, ਫੋਨ ਨੰਬਰ ਤੇ ਐਡਰੈਸ ਜ਼ਰੂਰ ਲਿਖ ਰਿਹਾ ਜੀ। ਵੈਸੇ ਸਤਿਗੁਰ ਕਿਰਪਾ ਕਰਨ ਕੋਈ ਇਹੋ ਜਿਹੀ ਗੱਲ ਹੀ ਨਾ ਹੋਵੇ, ਉਹ ਤਾਂ ਸਾਰਿਆਂ ਨੂੰ ਇਹਨਾਂ ਨੇ ਕਿਹਾ ਜੀ, ਸਟੇਟ ਗਵਰਨਮੈਂਟਸ ਨੇ ਵੀ ਘੱਟੋ ਘੱਟ ਜੇ ਕੁਛ ਆਪਾਂ ਨੂੰ ਲੱਗਦਾ ਕਮਿਊਨਿਟੀ ਸਪਰੈਡ ਹੋ ਰਹੀ ਹੈ ਤਾਂ ਘੱਟੋ ਘੱਟ ਦੀ ਚੇਨ ਲਿੰਕ ਬਣੇ ਵੀ ਕੌਣ ਕਿੱਥੇ ਕਿੱਥੇ ਕਿਵੇਂ ਗਿਆ ਸੀਗਾ। ਸੋ ਬੇਨਤੀ ਕਰਾਂਗੇ ਜੀ, ਜੋ ਵੀ ਗੁਰੂ ਘਰ ਜਾ ਰਿਹਾ ਇਸ ਵੇਲੇ ਨਤਮਸਤਕ ਹੋ ਰਿਹਾ, ਮੱਥਾ ਟੇਕ ਰਿਹਾ, ਉੱਥੇ ਰਜਿਸਟਰ ਲੱਗਿਆ ਹੋਇਆ, ਡੇਲੀ ਅਸੀਂ ਨੋਟ ਕਰ ਰਹੇ ਹਾਂ ਵੀ ਕਿੰਨੇ ਮੈਂਬਰਸ ਗਏ ਨੇ, ਉਹਨਾਂ ਦੇ ਨੰਬਰ, ਤੇ ਉਹ ਜੋ ਡਾਟਾ ਹੈਗਾ ਬਿਲਕੁਲ ਕੌਨਫੀਡੈਂਸ਼ੀਅਲ, ਕੋਈ ਕਿਸੇ ਦੇ ਅੱਗੇ ਨਹੀਂ ਜਾਊਗਾ, ਪਰ ਸਾਨੂੰ ਉਹ ਰੱਖਣਾ ਬੜਾ ਜ਼ਰੂਰੀ ਹੈ ਜੀ। ਸੋ ਇਹ ਗੁਰੂ ਘਰ ਇਸ ਤਰੀਕੇ ਨਾਲ 20 ਬੰਦਿਆਂ ਦੀ ਛੋਟ ਨਾਲ ਆਪਣੇ ਮਤਲਬ ਕਿ ਪ੍ਰੋਗਰਾਮ ਆਪਾਂ ਕਰਵਾ ਸਕਦੇ ਹਾਂ ਜੀ ਆ ਕੇ 1 ਜੂਨ ਤੋਂ।
ਠੀਕ, ਸੋ ਮਥਾਲ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ ਪਿਛਲੇ ਦਿਨਾਂ ਦੇ ਵਿੱਚ 10 ਬੰਦਿਆਂ ਤੱਕ ਜਿਹੜੀ ਛੋਟ ਸੀ ਉਹ ਦਿੱਤੀ ਗਈ ਸੀ, ਹਨਾ, ਪਰ ਇਹਦੇ ਚੱਲਦਿਆਂ ਵੀ ਬਹੁਤ ਸਾਰੇ ਜਿਹੜੇ ਸਾਡੇ ਸੁਣਨ ਵਾਲੇ ਆ ਉਹ ਇਸ ਭੁਲੇਖੇ ਦੇ ਵਿੱਚ ਰਹੇ ਆ ਕਿ ਸ਼ਾਇਦ ਵੀ 10 ਬੰਦਿਆਂ ਦੀ ਜਿਹੜੀ ਛੋਟ ਦਿੱਤੀ ਗਈ ਆ ਉਹ ਗੁਰਦੁਆਰੇ ਦੇ ਸਟਾਫ ਦੇ ਸਮੇਤ ਦਿੱਤੀ ਗਈ ਆ, ਔਰ ਬਹੁਤ ਲੋਕ ਜਿਹੜੇ ਆ ਉਹ ਅਜੇ ਵੀ ਥੋੜੀ ਜਿਹੀ ਝਿਜਕ ਰੱਖਦੇ ਆ ਕਿ ਅਸੀਂ ਗੁਰਦੁਆਰਾ ਸਾਹਿਬ ਜਾਈਏ ਕਿ ਨਾ ਜਾਈਏ, ਪਰ ਹੁਣ ਜਿਵੇਂ ਕਿ ਤੁਸੀਂ ਦੱਸਿਆ ਵੀ 1 ਜੂਨ ਤੋਂ ਸਰਕਾਰ ਨੇ 20 ਬੰਦਿਆਂ ਦੀ ਜਿਹੜੀ ਛੋਟ ਆ ਉਹ ਦੇ ਦਿੱਤੀ ਆ, ਹਨਾ, ਪਰ ਇਹਦੇ ਨਾਲ ਹੋਰ ਜਿਹੜੀ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਿਵੇਂ 10 ਬੰਦਿਆਂ ਦਾ ਤੁਸੀਂ ਦੱਸਿਆ ਕਿ ਇੱਕ ਸਮੇਂ 10 ਲੋਕ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰ ਰਹਿ ਸਕਦੇ ਆ, ਪਰ ਉਹਨਾਂ ਦੇ ਲਈ ਇੱਕ ਖਾਸ ਜਿਹੜੀ ਅਪੀਲ ਉਹ ਇਹ ਹੈ ਕਿ ਉਹ ਛੇਤੀ ਛੇਤੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਵਾਪਸੀ ਕਰਨ ਤਾਂ ਕਿ ਜਿਹੜੇ ਦੂਸਰੇ ਹੋਰ 10 ਆ ਉਹਨਾਂ ਨੂੰ ਟਾਈਮ ਜਿਹੜਾ ਉਹ ਮਿਲਦਾ ਰਹੇ। ਕੀ ਜਦੋਂ 20 ਬੰਦਿਆਂ ਦੀ ਜਿਹੜੀ ਛੋਟ ਆ ਉਹ ਮਿਲੇਗੀ ਕਿ ਉਦੋਂ ਵੀ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਪੈਣਾ ਕਿ 20 ਬੰਦੇ ਇੱਕ ਸਮੇਂ ਤੇ ਹਾਜ਼ਰ ਹੋਣ, ਜਾਂ ਫਿਰ ਉਹ ਸਿਰਫ ਜਿਹੜਾ ਸਮਾਗਮ ਦੇ ਲਈ ਜਿਹੜੇ 20 ਆ ਉਹ ਹਾਜ਼ਰ ਹੋ ਸਕਦੇ ਆ?
ਹਾਂਜੀ ਭੈਣ ਜੀ, ਇੱਥੇ ਫਿਰ ਗੱਲ ਆ ਜਾਂਦੀ ਪ੍ਰਬੰਧ ਦੀ ਜੀ, ਵੀ ਕਮੇਟੀ ਕਿਵੇਂ ਪ੍ਰਬੰਧ ਕਰ ਰਹੀ ਆ ਜੀ। ਹੁਣ ਜੇ ਮੈਂ ਤੁਹਾਨੂੰ ਇੰਗਲਿਸ਼ ਪੜ੍ਹ ਕੇ ਸੁਣਾਵਾਂ ਤਾਂ ਉਹ ਕਹਿ ਰਹੇ ਨੇ ਜੀ, ਫਰੋਮ 11:59 PM ਔਨ 31st May ਆਲ ਪਲੇਸਿਸ ਆਫ ਵਰਸ਼ਿਪ ਆਫ ਆਲ ਡਿਨੋਮੀਨੇਸ਼ਨ ਕੈਨ ਨਾਉ ਓਪਨ ਫਾਰ ਪ੍ਰਾਈਵੇਟ ਵਰਸ਼ਿਪ ਔਰ ਸਮਾਲ ਰਿਲੀਜੀਅਸ ਸੈਰੇਮਨੀਜ਼ ਆਫ ਅਪ ਟੂ 20 ਪੀਪਲ ਸਬਜੈਕਟ ਟੂ ਦ 4 square meter ਰੂਲ ਐਸ ਵੈਲ ਐਸ ਦ ਮਿਨੀਮਮ ਨੰਬਰ ਆਫ ਪੀਪਲ ਰੀਜਨੇਬਲੀ ਰਿਕੁਆਇਰਡ ਫਾਰ ਦ ਸਰਵਿਸ, ਜਿਹੜੇ ਆਪਣੇ ਰਾਗੀ ਜਥੇ ਨੇ ਜੀ। ਇਨਕਲੂਡਸ ਬੈਪਟਿਜ਼ਮ ਹਜੇ ਵੀ ਉਹ ਇਹੀ ਕਹਿ ਰਹੇ ਨੇ ਵੀ ਜੇ ਤੁਸੀਂ ਗੁਰਦੁਆਰੇ ਜਾਣਾ ਤਾਂ ਤੁਸੀਂ ਜਿਵੇਂ ਇੱਕ ਪਰਟੀਕੁਲਰ ਐਜ਼ ਅ ਗਰੁੱਪ ਆ ਮੈਂ ਜਾਂ ਤੁਸੀਂ ਜਾਂ ਕੋਈ ਹੋਰ ਸੰਗਤ ਮੈਂਬਰ ਜੇ ਪਾਤ ਸੁਖਣੀ ਸਾਹਿਬ ਦਾ ਪਾਠ ਕਰਾਉਣਾ ਜਪਜੀ ਸਾਹਿਬ ਦਾ ਪਾਠ ਕਰਾਉਣਾ ਆਸਾ ਕੀ ਵਾਰ ਤੁਸੀਂ ਕਹਿ ਰਹੇ ਵੀ ਅਸੀਂ 10-20 ਬੰਦੇ ਸਨ ਉਹ ਪ੍ਰਾਇਰ ਬੁਕਿੰਗ ਕਰਕੇ ਉਹ 20 ਬੰਦੇ ਐਟ ਏ ਟਾਈਮ ਬੈਠ ਸਕਦੇ ਨੇ ਜੀ ਪਰ ਜੇ ਭਾਜੀ ਹੁਣ ਸਪੋਜ਼ ਕਰ ਲਓ ਸੰਡੇ ਹੀ ਆ ਜੀ ਮੈਂ ਬੁੱਕ ਕਰਵਾ ਲੈਂਦਾ ਹਾਂ ਜੀ ਅਸੀਂ ਉਹ ਕਹਿੰਦੇ ਵੀ ਅਸੀਂ 20 ਬੰਦਿਆਂ ਨੇ ਬੁੱਕ ਕਰਵਾ ਲਿਆ ਪਰ ਉਹ ਫਿਜ਼ੀਬਲ ਨੀ ਕਹਿੰਦਾ ਜੀ ਜਿਹੜੇ ਹੋਏ ਬਾਕੀ ਸੰਗਤ ਜਿਹੜੀ ਬਾਹਰ ਹੈਗੀ ਜਿਹਨਾਂ ਨੇ ਮੱਥਾ ਟੇਕਣਾ ਉਹ ਫਿਰ ਰਹਿ ਜਾਣਗੇ
ਜੀ ਜੀ
ਸੋ ਅਸੀਂ ਹੱਥ ਜੋੜ ਕੇ ਇਹੀ ਬੇਨਤੀ ਕਰਾਂਗੇ ਵੀ ਆਪਾਂ ਰੂਲਸ ਨੂੰ ਵੀ ਫੋਲੋ ਕਰੀਏ ਸਤਿਗੁਰਾਂ ਦੇ ਨਤਮਸਤਕ ਵੀ ਹੋਈਏ ਨਮਸਕਾਰ ਵੀ ਕਰੀਏ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਘਰ ਦੀਆਂ ਪਰ ਕੀਪ ਮੂਵ ਔਨ ਹੁੰਦੇ ਚੱਲੀਏ ਜੀ ਆਪਾਂ ਉੱਥੇ ਬੈਠੀ ਦੇਖ ਲਈਏ ਸੋ ਦੇਖ ਦੀ ਜਿਹੜੀ ਹੈਗੀ ਹੈ ਜੀ ਉਹ ਫੈਸਿਲਿਟੀ ਅਸੀਂ ਬਿਲਕੁਲ ਰੱਖੀ ਹੋਈ ਹੈ ਜੀ ਉੱਥੇ ਵੀ ਬਕਾਇਦਾ ਬੈਰੀਕੇਡ ਲੱਗਿਆ ਹੋਇਆ ਤਾਂ ਕਿ ਜਿਹੜੇ ਸਾਡੇ ਸਟਾਫ ਨੇ ਜਾਂ ਜੋ ਆਪਾਂ ਨੂੰ ਲੱਗਦਾ ਵੀ ਉਹ ਚਾਹੀਦੀ ਆ ਜਿਹੜੀ ਸੋਸ਼ਲ ਡਿਸਟੈਂਸਿੰਗ ਉਹ ਬਿਲਕੁਲ ਬਣੀ ਹੋਈ ਹੈ ਜੀ ਉੱਥੇ ਵੀ ਨਿਸ਼ਾਨ ਲੱਗੇ ਹੋਏ ਨੇ ਪਰ ਉੱਥੇ ਵੀ ਸੰਗਤਾਂ ਨੂੰ ਬੇਨਤੀ ਕਰਾਂਗੇ ਜੇ 10 ਜਾਣੇ 20 ਜਾਣੇ ਉੱਥੇ ਹੈਗੇ ਤਾਂ ਸਾਡਾ ਫਰਜ਼ ਬਣਦਾ ਵੀ ਜੇ ਹੁਣ ਇਹ ਸਾਨੂੰ ਹੌਲੀ ਹੌਲੀ ਜੇ ਰਿਲੈਕਸੇਸ਼ਨ ਮਿਲ ਰਹੀ ਹੈ ਤਾਂ ਅਸੀਂ ਇਹ ਨਾ ਸਮਝੋ ਗੁਰੂ ਘਰ ਖੜੇ ਹਾਂ ਚਲੋ ਇਕੱਠੀ ਖੜ ਜਾਓ ਵੀ ਸਾਡਾ ਹੀ ਫਰਜ਼ ਬਣਦਾ ਜ਼ਰੂਰ ਵੀ ਅਸੀਂ ਉਹ 1.5 ਮੀਟਰ ਡਿਸਟੈਂਸ ਤੇ ਰਹਿ ਕੇ ਕੀਪ ਮੂਵ ਔਨ ਹੁੰਦੇ ਰਹੀਏ ਤਾਂ ਕਿ ਜਿਹੜੇ ਬਾਹਰ 10 ਜਾਣੇ ਖੜੇ ਨੇ ਉਹ ਅੰਦਰ ਆ ਕੇ ਮੱਥਾ ਟੇਕ ਸਕਣ ਦੂਸਰੀ ਗੱਲ ਭਾਜੀ ਮੈਂ ਕਲੀਅਰ ਕਰਨਾ ਵੀ ਹਜੇ ਗੁਰੂ ਘਰਾਂ ਨੇ ਜਿਹੜੀ ਕਾਰ ਪਾਰਕਿੰਗ ਨੇ ਉਹ ਨੀ ਖੋਲੀਆਂ ਜੀ ਕਾਰ ਪਾਰਕਿੰਗ ਜੇ ਆਪਾਂ ਖੋਲਦੇ ਨੇ ਓਬਵੀਅਸਲੀ ਇੱਕ ਸੋਸ਼ਲ ਗੈਦਰਿੰਗ ਸ਼ੁਰੂ ਹੋ ਜਾਂਦੀ ਹੈ ਚਲੋ ਫਿਰ ਆਪਾਂ ਇਹ ਦੇਖਦੇ ਹਾਂ ਚੱਲ ਕੋਈ ਗੱਲ ਨਾ ਆਪਾਂ ਕਾਰ ਪਾਰਕ ਚ ਖੜੇ ਹਾਂ ਕੋਈ ਨੀ 10 ਮਿੰਟ ਹੋਰ ਲਾ ਲਓ ਹਨਾ ਜੀ ਸੋ ਇਹ ਵੀ ਬੇਨਤੀ ਕਰਾਂਗੇ ਵੀ ਇਹ ਵੀ ਹਜੇ ਨਹੀਂ ਖੁੱਲਣੀ ਹੈ ਜੀ ਜਦੋਂ ਤੱਕ ਟੋਟਲ ਓਪਨਿੰਗ ਨਹੀਂ ਹੁੰਦੀ ਜੀ ਆਪਣੇ ਕੋਵਿਡ ਦੇ ਰਿਸਟ੍ਰਿਕਸ਼ਨ ਦੀ ਜੀ ਜਿਵੇਂ ਹੁਣ ਪਤਾ ਲੱਗਿਆ ਸੀ 22 ਜੂਨ ਤੋਂ ਸ਼ਾਇਦ 50 ਕਰ ਦੇਣ ਹਾਂਜੀ ਜੇ 50 ਕਰ ਦੇਣ ਤਾਂ ਜੇ ਜਿਵੇਂ ਹੁਣ ਉਹ ਕਹਿ ਰਹੇ ਨੇ ਤੁਸੀਂ ਜੋ ਤੁਹਾਡੀ ਸਰਵਿਸਿਸ ਨੇ ਤੁਸੀਂ ਉਹਨਾਂ ਨੂੰ ਆਨਲਾਈਨ ਕਰੋ ਹਨਾ ਜੀ ਆਪਣੇ ਜਿਵੇਂ ਹੁਣ ਤੁਸੀਂ ਦੇਖਿਆ ਹੋਣਾ ਜੀ ਆਪਣੇ ਗੁਰੂ ਘਰ ਸਵੇਰੇ ਆਸਾ ਵਾਰ ਆਨਲਾਈਨ ਕੀਰਤਨ ਹੁੰਦਾ ਬੱਚਿਆਂ ਦਾ ਕੀਰਤਨ ਉਹ ਅਸੀਂ ਮੋਸਟਲੀ ਸਰਵਿਸਿਸ ਆਪਾਂ ਆਨਲਾਈਨ ਫੇਸਬੁੱਕ ਤੇ ਆਪਾਂ ਇਸ ਵੇਲੇ ਕਰ ਰਹੇ ਹਾਂ ਜੀ ਲਾਈਵ ਕਰ ਰਹੇ ਹਾਂ ਉਹਨਾਂ ਨੂੰ
ਜੀ
ਸੋ ਆਪਾਂ ਨੂੰ ਜਦੋਂ ਤੱਕ ਕੰਪਲੀਸ਼ਨ ਕੰਪਲੀਟ ਨਹੀਂ ਖੁੱਲਦਾ ਜਾਂ 50-100 ਬੰਦਿਆਂ ਦੀ ਸਾਨੂੰ ਗੈਦਰਿੰਗ ਮਿਲਦੀ ਹੈ ਜਿਵੇਂ ਉਹੀ 4 ਸਕੁਅਰ ਮੀਟਰ ਦਾ ਕਰਕੇ ਤੇ ਉੱਥੇ ਸਾਨੂੰ ਇਹੀ ਖਿਆਲ ਕਰਨਾ ਪੈਣਾ ਵੀ ਜੇ ਅਸੀਂ 100 ਜਾਣੇ ਇਕੱਠੇ ਹਾਂ ਤਾਂ ਸਾਡਾ ਆਪਣਾ ਫਰਜ਼ ਬਣਦਾ ਵੀ ਚਲੋ ਮੈਂ ਜੇ 15 ਮਿੰਟ ਬਹਿ ਲਿਆ ਤਾਂ ਹੁਣ ਮੈਂ ਮੂਵ ਔਨ ਹੋਵਾਂ ਤਾਂ ਕਿ ਜਿਹੜੇ ਮੇਰੇ ਪਿੱਛੇ ਖੜੇ ਨੇ ਮੇਰੇ ਭਰਾ ਮੇਰੀ ਭੈਣ ਉਹ ਆ ਕੇ ਮੱਥਾ ਟੇਕ ਸਕਣ ਦੇ ਉਹ ਆ ਕੇ ਸ਼ਬਦ ਕੀਰਤਨ ਜੋ ਵੀ ਉੱਥੇ ਪ੍ਰੋਗਰਾਮ ਚੱਲ ਰਿਹਾ ਉਹਦਾ ਆਨੰਦ ਲੈ ਸਕਣ ਦੇ ਆਗੇ
ਬਿਲਕੁਲ ਸੋ ਦੂਜਿਆਂ ਦੀ ਜਿਹੜੀ ਸੁਵਿਧਾ ਦਾ ਉਹ ਖਿਆਲ ਜ਼ਰੂਰ ਰੱਖੀਏ ਅਸੀਂ ਇਹ ਗੱਲ
ਹਾਂਜੀ ਬਹੁਤ ਜ਼ਰੂਰੀ ਅਸੀਂ ਵੀ ਰੱਖਣਾ ਜੀ ਉਹ ਹਾਂਜੀ ਹਾਂਜੀ ਹੁਣ ਜੇ ਮੈਂ ਸਪੋਜ਼ ਕਰ ਲਓ ਜੀ ਆਪਾਂ ਜੇ ਆਪਣੇ ਸਟਾਫ ਨੂੰ ਵੀ ਕਹਿ ਦਿੰਦੇ ਹਾਂ ਜੀ ਜਾਂ ਅਸੀਂ ਪ੍ਰਬੰਧਕ ਕਮੇਟੀ ਆਪ ਉੱਥੇ ਖੜ ਜਾਂਦੀ ਜੇ ਅਸੀਂ ਕਹਿੰਦੇ ਉਹ ਚੰਗਾ ਲੱਗਦਾ ਉੱਥੇ ਫਿਰ ਇੱਕ ਲੱਗਦਾ ਵੀ ਇਹ ਰੋਹ ਮਾਰ ਰਹੇ ਨੇ ਜਾਂ ਸਾਨੂੰ ਸਟਾਫ ਕਿਉਂ ਕਹਿ ਰਿਹਾ ਜੀ ਇਹ ਸਾਡਾ ਆਪਣਾ ਮੁੱਢਲਾ ਫਰਜ਼ ਹੈ ਇਸ ਵੇਲੇ ਵੀ ਜੇ ਸਾਨੂੰ ਰਿਲੈਕਸੇਸ਼ਨ ਮਿਲ ਰਹੀ ਆ ਤਾਂ ਅਸੀਂ ਉਹਦਾ ਰੂਲ ਐਂਡ ਰੈਗੂਲੇਸ਼ਨ ਦੇ ਵਿੱਚ ਜਾ ਕੇ ਮੱਥਾ ਟੇਕੇ ਕੀਪ ਮੂਵਿੰਗ ਮੂਵ ਔਨ ਹੁੰਦੇ ਚੱਲੀਏ ਜੀ ਹਾਂਜੀ ਹਾਂਜੀ ਤੇ ਉਹਦੇ ਵਿੱਚ ਇੱਕ ਹੋਰ ਵੀ ਹੈਗੀਆਂ ਨੇ ਹਾਂਜੀ ਸੋਰੀ ਬਈ ਦਿਨ ਦੇ ਵਿੱਚ ਘੱਟੋ ਘੱਟ 3-4 ਵਾਰ ਸਾਨੂੰ ਜਿਵੇਂ ਹੈਂਡ ਰੇਲਸ ਨੇ ਜਾਂ ਜਿਹੜੇ ਓਬਵੀਅਸ ਟੱਚੇਬਲ ਥਿੰਗਸ ਨੇ ਉਹ ਸਾਨੂੰ ਉਹਦੀ ਸੈਨੀਟਾਈਜੇਸ਼ਨ ਜਾਂ ਉਹਦੇ ਉੱਤੇ ਸਾਨੂੰ ਸਪਰੇ ਮਾਰਨਾ ਪੈਣਾ ਜੀ ਉੱਥੇ ਹਾਂਜੀ ਸੋ ਅਸੀਂ ਉਹ ਪ੍ਰਬੰਧ ਕੀਤਾ ਹੋਇਆ ਜੀ ਉੱਥੇ ਹਾਂਜੀ
ਜੀ ਜੀ ਬਿਲਕੁਲ ਸੋ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਬਹੁਤ ਚੀਜ਼ਾਂ ਜਿਹੜੀਆਂ ਸਾਡੇ ਆਪਣੇ ਹੱਥ ਹੈ ਫਰਜ਼ ਸਾਨੂੰ ਆਪ ਪਛਾਣਨੇ ਪੈਣੇ ਆ ਔਰ ਇਹੀ ਚੀਜ਼ ਜਿਹੜੀ ਆ ਸਰਕਾਰ ਵੱਲੋਂ ਵੀ ਬਾਰ ਬਾਰ ਕਹੀ ਜਾ ਰਹੀ ਹੈ ਕਿ ਜੇਕਰ ਇਹ ਰਿਲੈਕਸੇਸ਼ਨ ਸਾਨੂੰ ਮਿਲ ਰਹੀਆਂ ਨੇ ਜੇਕਰ ਇਹ ਛੋਟਾਂ ਸਾਨੂੰ ਮਿਲ ਰਹੀਆਂ ਨੇ ਤਾਂ ਇਹਨਾਂ ਛੋਟਾਂ ਨੂੰ ਧਿਆਨ ਚ ਰੱਖਦਿਆਂ ਅਸੀਂ ਉਹਦੇ ਵਿੱਚ ਖੁੱਲ ਜਿਹੜੀ ਉਹ ਲੈਣੀ ਆ ਕਿਉਂਕਿ ਕੋਵਿਡ-19 ਦਾ ਜਿਹੜਾ ਖਤਰਾ ਉਹ ਅਜੇ ਟਲਿਆ ਨਹੀਂ ਆ ਹਨਾ ਔਰ ਬਾਰ ਬਾਰ ਜਿਹੜੀ ਸਰਕਾਰ ਆ ਉਹ ਇਸ ਗੱਲ ਤੇ ਜ਼ੋਰ ਦੇ ਰਹੀ ਆ ਅੱਛਾ ਮਠਾਰੂ ਸਾਹਿਬ ਅਖੀਰ ਦੇ ਵਿੱਚ ਤੁਹਾਡੇ ਤੋਂ ਇਹ ਜ਼ਰੂਰ ਜਾਣਨਾ ਚਾਹਾਂਗੀ ਕਿ ਕਈ ਵਾਰ ਕੀ ਹੁੰਦਾ ਕਿ ਸੰਗਤ ਜਿਹੜੀ ਆ ਉਹ 10 ਲੋਕ ਜਿਹੜੇ ਆ ਉਹ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੁੰਦੇ ਆ ਤੇ ਅੱਗੇ ਜਿਹੜੇ ਕਿਤੇ ਦੂਰੋਂ ਹਨਾ ਕਿਸੇ ਹੋਰ ਸਬਰਬ ਤੋਂ ਉੱਥੇ ਪਹੁੰਚੇ ਆ ਔਰ ਉਹਨਾਂ ਨੇ ਮੱਥਾ ਟੇਕਣਾ ਆ ਔਰ ਜੇਕਰ ਗੁਰਦੁਆਰਾ ਸਾਹਿਬ ਦੇ ਵਿੱਚ ਆਲਰੇਡੀ ਜਿਹੜੀ ਸੰਗਤ ਆ ਮੌਜੂਦ ਆ ਔਰ ਉਹ ਜੇਕਰ ਆਉਣ ਦੇ ਚਾਹਵਾਨ ਨੇ ਤਾਂ ਕਿਸ ਨੰਬਰ ਤੇ ਉਹ ਕੰਟੈਕਟ ਕਰ ਸਕਦੇ ਆ ਤਾਂ ਕਿ ਉਹ ਇਸ ਗੱਲ ਨੂੰ ਜ਼ਰੂਰੀ ਬਣਾਉਣ ਕਿ ਉਹ ਉੱਥੇ ਅੰਦਰ ਜਾ ਕੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਮੱਥਾ ਟੇਕ ਸਕਣ
ਹਾਂਜੀ ਭੈਣ ਜੀ ਉਹਦੇ ਲਈ ਉਹ ਜਿਹੜਾ ਆਪਣਾ ਬੁਕਿੰਗ ਨੰਬਰ ਆ ਨੇ ਜਿੱਥੇ ਆਪਾਂ ਪ੍ਰੋਗਰਾਮ ਬੁੱਕ ਕਰਵਾਉਂਦੇ ਹਾਂ ਸਹਿਜ ਪਾਠ ਸੁਖਣੀ ਸਾਹਿਬ ਦੇ ਆਪਣੇ ਭਾਈ ਓਂਕਾਰ ਸਿੰਘ ਨੇ ਉਹ ਨੰਬਰ ਹੈਗਾ 0404-475-9001 0404-475-9001 ਮੈਂ ਇੱਕ ਵਾਰ ਚੈੱਕ ਵੀ ਕਰ ਲਾਂ ਦੁਬਾਰਾ ਨੰਬਰ ਤੇ
ਬਿਲਕੁਲ ਸੋ ਇਹਦੇ ਨਾਲ ਇਹ ਲਾਜ਼ਮੀ ਹੋ ਜਾਂਦਾ ਕਿ ਜੇਕਰ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾਂ ਤੋਂ ਸੰਗਤ ਹਾਜ਼ਰ ਹੈ ਤਾਂ ਫਿਰ ਥੋੜਾ ਜਿਹਾ ਇਸ ਗੱਲ ਦਾ ਜਿਹੜਾ ਖਿਆਲ ਰੱਖ ਕੇ ਹੀ ਜਿਹੜੀ ਅੱਗੇ ਜਿਹੜੀ ਸੰਗਤ ਉਸ ਤੋਂ ਬਾਅਦ ਤਿਆਰ ਹੈ ਅੰਦਰ ਜਾਣ ਦੇ ਲਈ ਹਨਾ ਤੇ ਉਹ ਕੰਟੈਕਟ ਨੰਬਰ ਜੇਕਰ ਉਹਨਾਂ ਦੇ ਕੋਲ ਹੋਵੇ ਤਾਂ ਉਹਨਾਂ ਦੇ ਲਈ ਥੋੜਾ ਜਿਹਾ ਸੌਖਾ ਹੁੰਦਾ ਜੇਕਰ ਆਪਣੇ ਸੰਪਰਕ ਤੋਂ ਤੁਰਨ ਤੋਂ ਪਹਿਲਾਂ ਹੀ ਉਹ ਇਸ ਗੱਲ ਨੂੰ ਜਿਹੜਾ ਜ਼ਰੂਰੀ ਬਣਾ ਲੈਣ ਜੀ।
ਹਾਂਜੀ ਦੂਸਰਾ ਜਿਵੇਂ ਹੁਣ ਸੈਟਰਡੇ ਸੰਡੇ ਆਪਾਂ ਨੂੰ ਛੁੱਟੀ ਹੁੰਦੀ ਹੈ ਜੀ ਆਪਾਂ ਨੂੰ ਕੋਸ਼ਿਸ਼ ਹੁੰਦੀ ਆਪਾਂ ਜਾਈਏ ਹੈ ਨਾ ਜਾਂ ਸ਼ਾਮ ਨੂੰ ਤਾਂ ਅਸੀਂ ਉੱਥੇ ਪੌੜੀਆਂ ਚੜ੍ਹਨ ਤੋਂ ਪਹਿਲਾਂ ਵਲੰਟੀਅਰ ਖੜਾ ਜੀ ਇੱਕ ਕਈ ਵਾਰ ਅਸੀਂ ਬਾਹਰ ਵੀ ਲਗਾ ਦਿੰਦੇ ਹਾਂ ਜੇ ਅੰਦਰ ਵੱਧ ਪ੍ਰਾਣੀ ਨੇ ਵੱਧ ਸੰਗਤ ਮੈਂਬਰ ਨੇ ਤਾਂ ਆਪਾਂ ਉਹਨਾਂ ਨੂੰ ਕਹਿ ਦੇਈਦਾ ਜੀ ਤੁਸੀਂ ਥੋੜੀ ਕਾਰਾਂ ਚ ਹੀ ਵੇਟ ਕਰ ਲਓ ਜੀ ਉਨੀ ਦੇਰ
ਸੋ
ਉਸ ਹਿਸਾਬ ਨਾਲ ਅਸੀਂ ਪ੍ਰਬੰਧ ਕੀਤੇ ਹੋਏ ਨੇ ਜੀ ਇਹ ਆਉਂਦੇ ਹੁੰਦੇ।
ਸੋ ਮਠਾਰੂ ਸਾਹਿਬ ਬਹੁਤ ਵਧੀਆ ਜਾਣਕਾਰੀ ਜਿਹੜੀ ਆ ਤੁਸੀਂ ਸਾਨੂੰ ਦਿੱਤੀ ਔਰ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਜਿਨ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਕੋਈ ਭੁਲੇਖੇ ਹੋਣਗੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਛੋਟਾਂ ਨੂੰ ਲੈ ਕੇ ਹਨਾ ਉਹ ਜ਼ਰੂਰ ਇੱਥੇ ਕਲੀਅਰ ਹੋਏ ਹੋਣਗੇ ਉਹਨਾਂ ਦੇ ਸਪਸ਼ਟ ਹੋਏ ਹੋਣਗੇ ਜਾਣ ਤੋਂ ਪਹਿਲਾਂ ਤੁਸੀਂ ਸਾਡੇ ਸਰੋਤਿਆਂ ਨੂੰ ਸੰਗਤ ਨੂੰ ਕੋਈ ਸੁਨੇਹਾ ਜਾਂ ਕੋਈ ਜਿਹੜਾ ਤਾਕੀਦ ਕਰਨੀ ਚਾਹੁੰਦੇ ਹੋਵੋ।
ਹਾਂਜੀ ਭੈਣ ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਜੀ ਜਿਹੜੇ ਰੂਲਸ ਨੇ ਉਹ ਸਭ ਤੋਂ ਪਹਿਲਾਂ ਮੇਰੇ ਤੇ ਲੱਗਦੇ ਨੇ ਜੀ ਜੀ ਔਰ ਅਸੀਂ ਉਹਨਾਂ ਨੂੰ ਫੋਲੋ ਕਰ ਰਹੇ ਨੇ ਜੇ ਮੇਰੇ ਤੇ ਲੱਗ ਜਾਂਦੇ ਤਾਂ ਉਹ ਸਾਰੀ ਸੰਗਤ ਤੇ ਲੱਗ ਰਹੇ ਨੇ ਜੀ ਤੇ ਉਹ ਮੈਂ ਇਹ ਗੱਲ ਤਾਂ ਕਹਿ ਰਿਹਾ ਵੀ ਆਪਣੇ ਸਾਡੇ ਸਾਰਿਆਂ ਦੇ ਫਰਜ਼ ਨੇ ਜੀ ਆਪਣੇ ਜੇ ਅਸੀਂ ਆਪੋ ਆਪਣਾ ਫਰਜ਼ ਨਿਭਾਵਾਂਗੇ ਤਾਂ ਉੱਥੇ ਸਾਰਿਆਂ ਲਈ ਈਜ਼ੀ ਹੋ ਜਾਊਗਾ ਕਿਸੇ ਨੂੰ ਕੁਛ ਕਹਿਣਾ ਨਹੀਂ ਪਊਗਾ ਵੀ ਤੁਸੀਂ ਹੁਣ ਨਾ ਜਾਓ ਜੇ ਅੰਦਰ 10 ਬੰਦੇ ਨੇ ਹੁਣ ਜਿਵੇਂ ਦਰਬਾਰ ਹਾਲ ਚ 10 ਹੋਣ ਜਾਂ ਕੁਦਰਤੀ 2 ਆਪ ਹੀ ਆ ਜਾਣ ਉੱਥੇ ਜਾਂ ਵੱਧ ਜਾਣ ਤਾਂ ਸਾਡਾ ਆਪਣਾ ਫਰਜ਼ ਬਣਦਾ ਅਸੀਂ ਬਾਹਰ ਖੜ ਜਾਈਏ ਸੋਸ਼ਲ ਡਿਸਟੈਂਸਿੰਗ ਕਰ ਲਈਏ ਹਨਾ ਜੀ ਬਾਕੀ ਕੋਸ਼ਿਸ਼ ਕਰੀਏ ਜੀ ਇਹ ਜੋ ਇਹ ਮਹਾਮਾਰੀ ਆ ਇਹ ਕਹਿ ਰਹੀ ਹੈ ਵੀ ਜਿੰਨਾ ਆਪਾਂ ਸਲੋ ਹੋਵਾਂਗੇ ਟੋਲਟੋਲਸ ਜਿਹੜੀ ਆਪਾਂ ਉਹ ਪੜ੍ਹਦੇ ਹਾਂ ਜੀ ਖਰਗੋਸ਼ ਤੇ ਕੱਛੂ ਕੁੰਮੇ ਵਾਲੀ ਸੋ ਆਪਾਂ ਨੂੰ ਕੱਛੂ ਕੁੰਮੇ ਪੜ੍ਹਨਾ ਪੈਣਾ ਜੀ ਇਸ ਵੇਲੇ ਜੀ ਹਾਂਜੀ ਸਟੇ ਹੋਮ ਸਟੇ ਸੇਫ ਹਨਾ ਜੀ ਸੋ ਕੋਸ਼ਿਸ਼ ਕਰੀਏ ਆਪਾਂ ਵੀ ਜਦੋਂ ਤੱਕ ਖਤਰਾ ਨਹੀਂ ਚੱਲਦਾ ਆਪਾਂ ਆਪਣੇ ਘਰੇ ਰਹੀਏ ਜਦੋਂ ਲੋੜ ਹੈਗੀ ਆ ਉਦੋਂ ਜ਼ਰੂਰ ਜਾਈਏ ਮਹਾਰਾਜ ਦੇ ਨਤਮਸਤਕ ਹੋਈਏ ਬਾਕੀ ਘਰਾਂ ਦੇ ਵਿੱਚ ਪ੍ਰੋਗਰਾਮ ਸ਼ੁਰੂ ਹੋ ਚੁੱਕੇ ਨੇ ਜੀ 20 ਬੰਦਿਆਂ ਨੂੰ ਛੋਟ ਮਿਲ ਗਈ ਆ ਸੋ ਉਹ ਪ੍ਰੋਗਰਾਮ ਬੁਕਿੰਗ ਤੁਸੀਂ ਘਰੇ ਜੇ ਕਰਾਉਣੇ ਨੇ ਗੁਰਮਤ ਸਮਾਗਮ ਕਰਾਉਣੇ ਨੇ ਜ਼ਰੂਰ ਭਾਈ ਓਂਕਾਰ ਸਿੰਘ ਉਹਨਾਂ ਨੂੰ ਕ੍ਰੇਗੀ ਮਨ ਵੱਲੋਂ 0404-475-901 ਤੇ ਸੰਪਰਕ ਕਰਕੇ ਤੁਸੀਂ ਉਹ ਬੁਕਿੰਗ ਲੈ ਸਕਦੇ ਹੋ ਜੀ ਉਹ ਬੁਕਿੰਗ ਖੁੱਲ ਗਈਆਂ ਨੇ ਜੀ ਹਾਂਜੀ ਜਿਵੇਂ ਹੁਣ ਨੈਕਸਟ ਆਉਣ ਵਾਲੇ 2 ਦਿਨਾਂ 3 ਦਿਨਾਂ ਦੇ ਵਿੱਚ ਕੁਛ ਆਨੰਦ ਕਾਰਜ ਵੀ ਬੁੱਕ ਹੋਏ ਨੇ ਸੋ ਇਹ ਚੀਜ਼ਾਂ 20 ਬੰਦਿਆਂ ਦੇ ਵਿੱਚ ਜਾਂ 20 ਪ੍ਰਾਣੀਆਂ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਸੋ ਸਤਿਗੁਰ ਕਿਰਪਾ ਕਰਨ ਜਿਵੇਂ 22 ਤਰੀਕ ਤੋਂ 50 ਬੰਦਿਆਂ ਦੀ ਛੋਟ ਮਿਲ ਜਾਣੀ ਆ ਤੇ ਜੁਲਾਈ ਤੋਂ 100 ਦੀ ਸ਼ਾਇਦ ਮਿਲ ਜਾਵੇ ਜੀ ਸੋ ਸਲੋਲੀ ਸਲੋਲੀ ਵੀ ਆਰ ਗੈਟਿੰਗ ਦੇਰ ਪੈਂਦੀ ਸੋ ਇੱਥੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਆਪਾਂ ਸਹਿਯੋਗ ਆਪਣੇ ਆਪ ਨੂੰ ਤੇ ਆਪਣੀ ਕਮਿਊਨਿਟੀ ਨੂੰ ਦੇਣਾ ਤੇ ਹੱਥ ਜੋੜ ਕੇ ਬੇਨਤੀ ਸਹਿਯੋਗ ਦਿਓ ਉਸ ਹਿਸਾਬ ਨਾਲ ਹੀ ਗੁਰੂ ਘਰ ਆਪਾਂ ਆਈਏ ਤਾਂ ਕਿ ਆਪਣੀ ਨਾ ਕੰਪਲੇਂਟ ਹੋਵੇ ਨਾ ਆਪਾਂ ਉਸ ਤੱਕ ਉੱਥੇ ਤੱਕ ਜਾਈਏ ਵੀ ਸਾਨੂੰ ਕੋਈ ਫਾਈਨ ਹੋਵੇ ਜੀ
ਮੈਂ
ਹੱਥ ਜੋੜ ਕੇ ਬੇਨਤੀ ਕਰੂੰਗਾ ਜੀ
ਜੀ ਸੋ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਆ ਸੋ ਮਠਾਰੂ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਔਰ ਸਾਰੀ ਜਾਣਕਾਰੀ ਜਿਹੜੀ ਉਹ ਸਾਡੇ ਸਰੋਤਿਆਂ ਤੱਕ ਪਹੁੰਚਾਈ ਹੈ ਤੁਹਾਡਾ ਵੀ ਆਪਣਾ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ
ਹਾਂਜੀ ਤੇ ਮੈਂ ਹੋਰ ਭੈਣ ਜੀ ਬੇਨਤੀ ਕਰਦਾ ਵੀ ਅੱਜ 26 ਤਰੀਕ ਨੂੰ ਆਪਣੇ ਪੰਚਮ ਪਾਤਸ਼ਾਹ ਉਹਨਾਂ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਜੀ ਗੁਰੂ ਘਰ ਅੱਜ 10 ਵਜੇ ਭੋਗ ਪੈਣਗੇ ਜੀ ਤਾਂ ਉਸ ਤੋਂ ਬਾਅਦ ਕੀਰਤਨ ਸ਼ੁਰੂ ਹੋ ਜਾਵੇਗਾ ਜੀ ਸੋ ਸੰਗਤਾਂ ਦੇ ਚਰਨਾਂ ਚ ਬੇਨਤੀ ਹੈ ਕਿ ਕੱਲ ਲਈ ਦਿਹਾੜਾ ਹੈਗਾ ਇਹ 26 ਮਈ ਦਾ ਜੀ ਸੋ ਸਾਰੇ ਸੰਗਤਾਂ ਨੇ ਜਿਹੜੇ ਫੇਸਬੁੱਕ ਤੇ ਲਾਈਵ ਹੋ ਕੇ ਗੁਰੂ ਘਰ ਜੋ ਪ੍ਰੋਗਰਾਮ ਚੱਲ ਰਹੇ ਨੇ ਦੇਖ ਸਕਦੇ ਨੇ ਜ਼ਰੂਰ ਦੇਖਣ ਦੀ
ਜੀ ਜੀ ਜ਼ਰੂਰ
ਤੇ ਦੂਸਰਾ ਇੱਕ ਹੋਰ ਜ਼ਰੂਰੀ ਸੀਗੀ ਜੀ ਮੈਂ ਐਡ ਕਰਨਾ ਅੱਜ 14 ਜੂਨ ਜਿਹੜਾ ਆਪਣਾ ਭਾਈ ਗੁਰਦਾਸ ਜੀ ਪੰਜਾਬੀ ਅਤੇ ਗੁਰਮੁਖ ਸਕੂਲ ਆ ਉਹ ਖੁੱਲ ਰਿਹਾ ਜੀ ਠੀਕ ਹੈ ਜੋ ਆਪਣੀ ਭਾਈ ਮਰਦਾਨਾ ਜੀ ਗੁਰਮੁਖ ਸੰਗੀਤ ਅਕੈਡਮੀ ਆ ਉੱਥੇ ਵੀ ਹੁਣ ਬੱਚੇ ਜਾ ਕੇ ਫਿਜ਼ੀਕਲੀ ਉੱਥੇ ਪਹੁੰਚ ਕੇ 4 ਬੱਚੇ ਫਿਜ਼ੀਕਲ ਡਿਸਟੈਂਸ ਬਣਾ ਕੇ ਸਿੱਖ ਸਕਦੇ ਨੇ ਕਿ ਉਹ ਪਹਿਲਾਂ ਚੀਜ਼ਾਂ ਆਨਲਾਈਨ ਚੱਲ ਰਹੀਆਂ ਸੀਗੀਆਂ ਸੋ ਇਹ 14 ਜੂਨ ਤੋਂ ਸਕੂਲ ਜੀ ਤੇ ਜਿਹੜਾ ਭਾਈ ਮਰਦਾਨਾ ਜੀ ਗੁਰਮੁਖ ਸੰਗੀਤ ਅਕੈਡਮੀ ਆ ਉਹ ਬੱਚੇ ਜਦੋਂ ਵੀ ਉਹਨਾਂ ਕੋਲ ਟਾਈਮ ਹੈਗਾ ਜਿਹੜੇ ਆਪਣੇ ਉੱਥੇ ਉਸਤਾਦ ਜੀ ਨੇ ਭਾਈ ਸੁਖਬੀਰ ਸਿੰਘ ਉਹਨਾਂ ਨਾਲ ਗੱਲਬਾਤ ਕਰਕੇ ਉਹ ਜਾ ਕੇ ਆਪਣੀ ਕਲਾਸਿਸ ਲੈ ਸਕਦੇ ਨੇ ਜੀ
ਜੀ ਜੀ ਸੋ ਬਿਲਕੁਲ ਇੱਥੇ ਇਹ ਵੀ ਮੈਨੂੰ ਲੱਗਦਾ ਮਠਾਰੂ ਸਾਹਿਬ ਨਾਲ ਹੀ ਤੁਸੀਂ ਦੱਸ ਦਿਓ ਕਿ ਜਿਹੜੇ ਪੇਰੈਂਟਸ ਬੱਚਿਆਂ ਨੂੰ ਲੈ ਕੇ ਜਾਂਦੇ ਆ ਉਹ ਓਨੀ ਦੇਰ ਮੇਰਾ ਖਿਆਲ ਗੱਡੀਆਂ ਚ ਰੁਕਣਗੇ ਕਿਉਂਕਿ ਇਹ ਮੈਨੂੰ ਵੀ ਬਹੁਤਾ ਕਲੀਅਰ ਨਹੀਂ ਸੀ ਔਰ ਜਿਵੇਂ ਅੱਜ ਤੁਸੀਂ ਦੱਸਿਆ ਕਿ ਅੰਦਰ ਜ਼ਿਆਦਾਤਰ ਜੇ ਅਸੀਂ ਬੈਠਦੇ ਹਾਂ ਤਾਂ ਜਿਹੜੀ ਉਹ ਸਾਡੇ ਪਿੱਛੇ ਵੇਟ ਕਰ ਰਹੀ ਸੰਗਤ ਆ ਉਹਨਾਂ ਦੇ ਲਈ ਮੁਸ਼ਕਲ ਖੜੀ ਹੁੰਦੀ ਆ ਸੋ ਇਹ ਵੀ ਇੱਕ ਬਹੁਤ ਜ਼ਰੂਰੀ ਨੋਟ ਕਰਨ ਵਾਲੀ ਚੀਜ਼ ਸੀ ਔਰ ਇਹ ਤੁਹਾਡੀਆਂ ਗੱਲਾਂ ਤੋਂ ਮੈਂ ਆਪ ਸਿੱਖੀ ਆ ਜੀ
ਹਾਂਜੀ ਭੈਣ ਜੀ ਮੈਂ ਕੱਲ ਪਰਸੋਂ ਬੇਨਤੀ ਕੀਤੀ ਸੀ ਕੁਛ ਪੇਰੈਂਟਸ ਨੂੰ ਮੈਨੂੰ ਪਤਾ ਲੱਗਿਆ ਸੀ ਉੱਥੇ ਬੈਠੇ ਨੇ ਤਾਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਜਾਂ ਤਾਂ ਤੁਸੀਂ ਕਾਰਜ ਚ ਬਹਿ ਜਾਓ ਜੀ, ਨਹੀਂ ਤਾਂ ਜਿਹੜਾ ਆਪਣਾ ਪਿੱਛੇ ਜਿੱਥੇ ਉਸਤਾਦ ਜੀ ਸਿਖਾਉਂਦੇ ਨੇ ਉਸ ਕਮਰੇ ਦੇ ਵਿੱਚ ਬਹਿ ਜਾਓ ਜੇ ਬੱਚਿਆਂ ਨੂੰ ਤੁਸੀਂ ਪਿੱਕ ਕਰਨਾ ਜੀ ਕੀਰਤਨ ਤੋਂ ਬਾਅਦ ਜੀ। ਸੋ ਬਾਕੀ ਫੇਰ ਅਗੇਨ ਗੱਲ ਕਾਮਨ ਸੈਂਸ ਤੇ ਗੱਲ ਆ ਜਾਂਦੀ ਹੈ, ਜੇ ਐਟ ਏ ਟਾਈਮ 20 ਪ੍ਰੈਜੈਂਟ ਚਾਹੀਦੇ ਨੇ ਤੇ ਉਹ ਵੇਟ ਕਰ ਰਹੇ ਨੇ ਤਾਂ ਆਪਣੇ ਫਰਜ਼ ਬਣਦਾ ਵੀ ਅਸੀਂ ਬੱਚਿਆਂ ਨੂੰ ਕਾਰਾਂ ਚੋਂ ਆ ਕੇ ਲੈ ਜਾਈਏ, ਜਾਂ ਆਪਾਂ ਮਤਲਬ ਕਿ ਥੱਲੇ ਲੰਗਰ ਹਾਲ ਦੇ ਵਿੱਚ ਉੱਥੇ ਬਹਿ ਜਾਈਏ ਉਹਨਾਂ ਦੀ ਵੇਟ ਕਰ ਲਈਏ ਬੰਦਿਆਂ ਦੀ। ਵੈਸੇ ਇਹ ਅਲਾਊਡ ਨਹੀਂ ਗਾ ਆਪਾਂ ਨੂੰ ਵੀ ਆਪਾਂ ਉੱਥੇ ਗੈਦਰਿੰਗ
ਕਰੀਏ। ਬਿਲਕੁਲ ਬਿਲਕੁਲ ਬਿਲਕੁਲ
ਠੀਕ ਹੈ ਠੀਕ ਹੈ ਜੀ।
ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਔਰ ਬਹੁਤ ਵਿਸਥਾਰ ਦੇ ਵਿੱਚ ਸਾਡੀ ਜਾਣਕਾਰੀ ਜਿਹੜੀ ਹੈ ਸਾਡੇ ਸਰੋਤਿਆਂ ਤੱਕ ਪਹੁੰਚਾਈ ਹੈ। ਸ਼ੁਕਰੀਆ ਅਮਰਦਾਸ ਸਾਹਿਬ।
ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ
ਫਤਿਹ। ਵਾਹਿ
ਜੀ। ਦੋਸਤੋ, ਇਹ ਸੀ ਗੱਲਬਾਤ ਜਿਹੜੀ ਅਸੀਂ ਕੀਤੀ ਸੀ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਸਰਦਾਰ ਗੁਰਦੀਪ ਸਿੰਘ ਮਠਾਰੂ ਹੋਰਾਂ ਦੇ ਨਾਲ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਰੋਨਾ ਵਾਇਰਸ ਵਜੋਂ ਲੱਗੀਆਂ ਪਾਬੰਦੀਆਂ ਦੇ ਵਿੱਚ ਮਿਲੀਆਂ ਛੋਟਾਂ ਦੇ ਪ੍ਰਬੰਧਾਂ ਦੇ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਤੇ ਸਾਡੇ ਨਾਲ ਕੁਝ ਦੋਸਤ ਜਿਹੜੇ ਕਾਫੀ ਦੇਰ ਤੋਂ ਬਣੇ ਹੋਏ ਸੀ, ਮੈਂ ਉਹਨਾਂ ਦੇ ਸੁਨੇਹੇ ਇਸ ਵੇਲੇ ਸ਼ਾਮਲ ਕਰਦੀ ਹਾਂ। ਗੁਰਿੰਦਰ ਸਿੰਘ ਹੁਰੀ ਉਹਨਾਂ ਨੇ ਕਿਹਾ ਸੀ ਚੁੱਕੀ, ਚਲੋ ਬਿਲਕੁਲ ਜੀ, ਆਪਾਂ ਇਸ ਵੇਲੇ ਪ੍ਰੋਗਰਾਮ ਜਿਹੜਾ ਤੁਹਾਡੀ ਹੌਸਲਾ ਅਫਜ਼ਾਈ ਦੇ ਨਾਲ ਅੱਗੇ ਲੈ ਕੇ ਜਾ ਰਹੇ ਹਾਂ। ਮੈਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਸੁਨੇਹੇ ਅਸੀਂ ਸਾਂਝੇ ਕਰ ਵੀ ਦਿੱਤੇ ਆ, ਪਰ ਬਹੁਤ ਸਾਰੇ ਦੋਸਤ ਜਿਹੜੇ ਉਹ ਇਸ ਉਡੀਕ ਦੇ ਵਿੱਚ ਵੀ ਹੈ ਕਿ ਅਗਲੀ ਜਿਹੜੀ ਮੁਲਾਕਾਤ ਹੈ ਅਸੀਂ ਆਪਣੇ ਮਹਿਮਾਨ ਦੇ ਨਾਲ ਤੁਹਾਨੂੰ ਮਿਲਵਾਉਣਾ ਹੈ ਔਰ ਉਹਨਾਂ ਨੂੰ ਰੂਬਰੂ ਕਰਨਾ ਤੁਹਾਡੇ। ਬਿਲਕੁਲ ਹੁਣ ਅਸੀਂ ਬਹੁਤੀ ਦੇਰ ਨਹੀਂ ਲਗਾ ਰਹੇ, ਸਾਡੇ ਮਹਿਮਾਨ ਜਿਹੜੇ ਇਸ ਵੇਲੇ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਮਹਿਮਾਨ ਜਿਹੜਾ ਇਹ ਖੇਡਾਂ ਦੇ ਖੇਤਰ ਦੇ ਵਿੱਚ ਪੂਰੇ ਪੰਜਾਬ ਦਾ ਪੂਰੇ ਭਾਰਤ ਦਾ ਨਾਮ ਜਿਹੜਾ ਉਹ ਰੋਸ਼ਨ ਕਰ ਰਿਹਾ ਔਰ ਬਾਡੀ ਬਿਲਡਿੰਗ ਦੇ ਵਿੱਚ ਇਸਨੇ ਆਪਣਾ ਨਾਮਣਾ ਜਿਹੜਾ ਉਹ ਖੱਟਿਆ ਔਰ ਇਹਨੇ ਦਿਨੀ ਉਹ ਆਸਟ੍ਰੇਲੀਆ ਦੇ ਵਿੱਚ ਹੈ। ਇਸ ਦਾ ਕੀ ਮਾਜ਼ਰਾ ਆ, ਆਸਟ੍ਰੇਲੀਆ ਦੇ ਵਿੱਚ ਕਿਉਂ ਆ, ਇਹਦੇ ਬਾਰੇ ਵੀ ਅਸੀਂ ਜ਼ਰੂਰ ਸਾਂਝ ਪਾਵਾਂਗੇ। ਤੇ ਹੁਣ ਇਹ ਮੁਲਾਕਾਤ ਜਿਹੜੀ ਆ ਉਹ ਅਸੀਂ ਫੇਸਬੁੱਕ ਦੇ ਉੱਤੇ ਵੀ ਲਾਈਵ ਦਿਖਾ ਰਹੇ ਹਾਂ। ਫਿਲਹਾਲ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਅਸੀਂ ਆਪਣੇ ਮਹਿਮਾਨ ਨੂੰ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ, ਬਾਡੀ ਬਿਲਡਰ ਰਵੀ ਕੁਮਾਰ। ਸੋ ਬਹੁਤ ਜਲਦੀ ਹਾਜ਼ਰ ਹੋ ਰਹੇ ਹਾਂ ਪ੍ਰੋਗਰਾਮ ਦੇ ਵਿੱਚ, ਤੁਸੀਂ ਬਣੇ ਰਹੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ, ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੈ ਇੱਕ ਮੁਲਾਕਾਤ ਸਿਲਸਿਲੇ ਦਾ। ਸੋ ਇਸ ਇੱਕ ਮੁਲਾਕਾਤ ਸਿਲਸਿਲੇ ਦੇ ਵਿੱਚ ਅੱਜ ਜਿਸ ਨੌਜਵਾਨ ਨੂੰ ਅਸੀਂ ਤੁਹਾਡੇ ਨਾਲ ਮਿਲਵਾਉਣ ਜਾ ਰਹੇ ਹਾਂ, ਉਸ ਨੇ ਖੇਡਾਂ ਦੇ ਖੇਤਰ ਦੇ ਵਿੱਚ ਖਾਸ ਤੌਰ ਦੇ ਉੱਤੇ ਬਾਡੀ ਬਿਲਡਿੰਗ ਮੁਕਾਬਲਿਆਂ ਦੇ ਵਿੱਚ ਸੰਸਾਰ ਪੱਧਰ ਦੇ ਉੱਤੇ ਬਹੁਤ ਸਾਰੇ ਜਿਹੜੇ ਟਾਈਟਲ ਨੇ ਉਹ ਆਪਣੇ ਨਾਮ ਦਰਜ ਕਰਵਾਏ ਨੇ ਤੇ ਨਾਲ ਹੀ ਨਾਲ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਖਾਸ ਮੁਕਾਬਲੇ ਦੇ ਲਈ ਮਾਰਚ ਦੇ ਵਿੱਚ ਉਹ ਇੱਥੇ ਪਹੁੰਚੇ ਸਨ ਤੇ ਉਸ ਮੁਕਾਬਲੇ ਦੇ ਵਿੱਚ ਜਿਹਨੂੰ ਕਿ ਐਰਨੋਲਡ ਫੈਸਟੀਵਲ ਦਾ ਨਾਮ ਦਿੱਤਾ ਗਿਆ, ਉਸ ਮੁਕਾਬਲੇ ਦੇ ਵਿੱਚ ਇਹਨਾਂ ਨੇ ਗੋਲਡ ਮੈਡਲ ਹਾਸਲ ਕੀਤਾ। ਸੋ ਕਹਿੰਦੇ ਹੁੰਦੇ ਆ ਵੀ ਜੇ ਸਾਡੇ ਇਰਾਦੇ ਨੇਕ ਹੋਣ, ਇਰਾਦੇ ਮਜ਼ਬੂਤ ਹੋਣ ਤਾਂ ਮੰਜ਼ਲਾਂ ਤੱਕ ਪਹੁੰਚਣਾ ਮੁਸ਼ਕਲ ਨਹੀਂ ਹੁੰਦਾ। ਸੋ ਇਹੋ ਜਿਹਾ ਹੀ ਨੌਜਵਾਨ ਹੈ, ਨੇਕ ਇਰਾਦੇ ਤੇ ਮਜ਼ਬੂਤ ਇਰਾਦਿਆਂ ਵਾਲਾ ਰਵੀ ਕੁਮਾਰ ਇਸ ਵੇਲੇ ਸਾਡੇ ਸਟੂਡੀਓ ਚ ਹਾਜ਼ਰ ਹੈ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਰਵੀ ਜੀ, ਤੁਹਾਡਾ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਥੈਂਕ ਯੂ, ਸਤਿ ਸ੍ਰੀ ਅਕਾਲ
ਜੀ। ਸੋ ਰਵੀ ਜੀ, ਸਰੋਤਿਆਂ ਨੂੰ ਮੈਂ ਥੋੜਾ ਜਿਹਾ ਤਾਂ ਤੁਹਾਡੇ ਬਾਰੇ ਦੱਸ ਹੀ ਦਿੱਤਾ, ਪਰ ਥੋੜਾ ਜਿਹਾ ਇੱਥੇ ਹੋਰ ਐਡ ਕਰਨਾ ਚਾਹਾਂਗੀ ਕਿ ਮਿਸਟਰ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਮਿਸਟਰ ਓਲੰਪੀਆ, ਮਿਸਟਰ ਇੰਡੀਆ ਤੇ ਹੋਰ ਬਹੁਤ ਸਾਰੇ ਜਿਹੜੇ ਖਿਤਾਬ ਆ ਤੁਸੀਂ ਆਪਣੀ ਝੋਲੀ ਪਵਾਏ ਆ ਬਾਡੀ ਬਿਲਡਿੰਗ ਦੇ ਇਸ ਖੇਤਰ ਦੇ ਵਿੱਚ, ਤੁਹਾਡੇ ਇਸ ਸਾਰੀ ਖੇਡ ਦੇ ਸਫ਼ਰ ਦੇ ਬਾਰੇ ਤਾਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ, ਪਰ ਫਿਲਹਾਲ ਅਸੀਂ ਜਾਣਨਾ ਚਾਹਾਂਗੇ ਕਿ ਪੰਜਾਬ ਦੇ ਕਿਹੜੇ ਖੇਤਰ ਦੇ ਨਾਲ ਤੁਸੀਂ ਸੰਬੰਧਿਤ ਹੋ ਤੇ ਇਸ ਖੇਡ ਦੇ ਨਾਲ ਤੁਹਾਡਾ ਜਿਹੜਾ ਰਾਬਤਾ ਕਿਵੇਂ ਬਣਿਆ, ਕਿਸ ਤਰ੍ਹਾਂ ਇਸ ਖੇਡ ਵੱਲ ਤੁਸੀਂ ਪ੍ਰੇਰਿਤ ਹੋਏ?
ਮੈਂ ਪੰਜਾਬ ਤੋਂ ਫਤਿਹਗੜ੍ਹ ਸਾਹਿਬ ਤੋਂ ਜੀ
ਜੀ
ਤੇ ਜਿਹੜਾ ਮੇਰੀ ਬਾਡੀ ਬਿਲਡਿੰਗ ਸੀਗੀ, ਮੈਂ ਉਸ ਤੋਂ ਪਹਿਲਾਂ ਵੀ ਮੈਨੂੰ ਕਾਫੀ ਐਥਲੈਟਿਕ ਵਗੈਰਾ ਦਾ ਸ਼ੌਂਕ ਸੀਗਾ
ਜੀ,
ਤੇ ਸ਼ੁਰੂ ਤੋਂ ਜਿਹੜੀ ਬਾਡੀ ਸੀਗੀ ਉਹ ਥੋੜਾ ਏਦਾਂ ਸੀਗਾ ਕਿ ਬਸ ਕੁਛ ਜ਼ੋਰ ਵਾਲੀ ਚੀਜ਼ ਕੀਤੀ ਜਾਵੇ, ਤਾਂ ਉਸ ਤੋਂ ਪਹਿਲਾਂ ਹੀ ਮੈਂ ਸਕੂਲ ਵਗੈਰਾ ਚ ਐਥਲੈਟਿਕ ਵਗੈਰਾ ਕੀਤੀ
ਜੀ,
ਸ਼ਾਰਟ ਪੁੱਟ ਵਗੈਰਾ ਕਰ ਲੈਂਦੇ ਸੀਗੇ, ਬਸ ਏਦਾਂ ਦੇ ਇਵੈਂਟਸ ਜਿਹੜੇ ਕਰਦਾ ਸੀਗਾ ਮੈਂ
ਜੀ।
ਤੇ ਜਿਹੜੀ ਮੇਨ ਬੋਡੀ ਬਿਲਡਿੰਗ ਹੈ ਉਹ 2002 ਦੇ ਵਿੱਚ ਮੈਂ ਸਟਾਰਟਿੰਗ ਕੀਤੀ ਹੈ ਜੀ।
ਠੀਕ।
ਤੇ 2002 ਦੇ ਵਿੱਚ ਮੈਂ ਪਹਿਲਾ ਜਿਹੜਾ ਕੰਪੀਟੀਸ਼ਨ ਖੇਲਿਆ ਮਿਸਟਰ ਫਤਿਹਗੜ੍ਹ ਸਾਹਿਬ ਦਾ
ਜੀ,
ਤੇ ਉਹਦੇ ਵਿੱਚ ਮੇਰੀ ਥਰਡ ਪੋਜੀਸ਼ਨ ਆਈ ਸੀ।
ਠੀਕ।
ਤੇ 2004 ਦੇ ਵਿੱਚ ਹੀ ਮੈਂ ਉਸ ਵਿੱਚ ਫਸਟ ਆਇਆ।
ਕਿਆ ਬਾਤ ਹੈ ਜੀ।
ਤੇ ਜਦੋਂ ਫਤਿਹਗੜ੍ਹ ਸਾਹਿਬ ਦਾ ਕੰਪੀਟੀਸ਼ਨ ਜਿੱਤਿਆ ਤਾਂ ਫਿਰ ਹੌਸਲਾ ਥੋੜਾ ਹੋਰ ਵੱਧ ਗਿਆ
ਜੀ।
ਫਿਰ ਪੰਜਾਬ ਚ ਗਿਆ ਜੀ। ਤਾਂ ਫਸਟ ਟਾਈਮ ਤਾਂ ਨੀ ਪੰਜਾਬ ਦੇ ਵਿੱਚ, ਮੇਰੇ ਮੈਨੂੰ ਯਾਦ ਹੈ 2004 ਦੀ ਗੱਲ ਹੈ ਕਿ ਮੈਂ 10th 10th ਨੰਬਰ ਤੇ ਆਇਆ ਸੀਗਾ ਜੀ।
ਠੀਕ।
ਤੇ 2005 ਦੇ ਵਿੱਚ ਮੈਂ ਸਿੱਧਾ ਗੋਲਡ ਮੈਡਲ ਲਿਆ ਜੀ ਪੰਜਾਬ।
ਕੀ ਬਾਤ ਹੈ ਜੀ।
ਫਿਰ 2006 ਦੇ ਵਿੱਚ ਮੈਂ ਜੂਨੀਅਰ ਮਿਸਟਰ ਇੰਡੀਆ ਖੇਡਿਆ ਜੀ। ਤੇ 2007 ਦੇ ਵਿੱਚ ਮੈਂ ਏਸ਼ੀਆ ਚੋਂ ਗੋਲਡ ਮੈਡਲ ਲੈ ਕੇ ਆਇਆ ਜੀ ਚਾਈਨਾ ਤੋਂ।
ਬਹੁਤ ਕੁਝ ਜੀ।
ਤੇ 2008 ਦੇ ਵਿੱਚ ਮੈਂ ਫਿਰ ਏਸ਼ੀਆ ਚੈਂਪੀਅਨ ਬਣਿਆ ਜੀ ਹਾਂਗਕਾਂਗ ਦੇ ਵਿੱਚ। ਹਾਂਜੀ। ਤੇ 2008 ਦੇ ਵਿੱਚ ਹੀ ਮੈਂ ਇੰਡੀਆ ਵੱਲੋਂ ਬੀਚ ਏਸ਼ੀਅਨ ਗੇਮਸ ਖੇਲੀਆਂ ਜੀ, ਇੰਡੋਨੇਸ਼ੀਆ ਬਾਲੀ ਚ ਹੋਈਆਂ ਸੀ ਇਹ।
ਠੀਕ ਠੀਕ।
ਤੇ ਵਿੱਚ ਫਿਰ ਇੰਡੀਆ ਵੱਲੋਂ ਹੀ ਬੀਚ ਏਸ਼ੀਅਨ ਗੇਮਸ ਖੇਲੀਆਂ, ਇਹ ਫੋਕਟ ਥਾਈਲੈਂਡ ਚ ਹੋਈਆਂ ਸੀਗੀਆਂ
ਜੀ।
ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਆਪਣੀ ਜੂਨੀਅਰ ਕੈਟਾਗਰੀ ਚੋਂ ਨਿਕਲ ਕੇ ਸੀਨੀਅਰ ਚ ਆਇਆ ਤਾਂ ਮੈਂ ਫਸਟ ਪਹਿਲੇ ਸਾਲ ਹੀ ਮੈਂ ਸੀਨੀਅਰ ਨੈਸ਼ਨਲ ਦੇ ਵਿੱਚ ਵੀ ਮਿਸਟਰ ਇੰਡੀਆ ਦੇ ਵਿੱਚ ਵੀ ਗੋਲਡ ਮੈਡਲ ਲਿਆ।
ਕਿਆ ਬਾਤ।
ਫੈਡਰੇਸ਼ਨ ਕੱਪ ਚੈਂਪੀਅਨ ਬਣਿਆ ਜੀ
ਜੀ,
ਕਾਲਜ ਲੈਵਲ ਤੇ, ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਵਿੱਚੋਂ 3 ਵਾਰੀ ਗੋਲਡ ਮੈਡਲ ਲਿਆ
ਜੀ।
ਤੇ ਉਸ ਤੋਂ ਬਾਅਦ ਜਿਹੜੇ ਆਪਣਾ ਨਾਰਥ ਇੰਡੀਆ ਅਮੇਚਰ ਮਿਸਟਰ ਓਲੰਪੀਆ ਆਰਨੋਲਡ ਕਲਾਸਿਕ 2017 ਦੇ ਵਿੱਚ ਕੰਪੀਟ ਕੀਤਾ ਸੀ ਯੂਐਸਏ ਦੇ ਵਿੱਚ
ਜੀ,
ਉੱਥੇ ਮੇਰੀ 4th ਪਲੇਸ ਆਈ ਸੀ।
ਓਕੇ ਜੀ।
ਤੇ ਉਸ ਤੋਂ ਬਾਅਦ 1 ਸਾਲ ਦਾ ਮੈਂ ਗੈਪ ਲਿਆ ਤੇ 2019 ਦੇ ਵਿੱਚ ਮੈਂ ਅਮੇਚਰ ਓਲੰਪੀਆ ਇੰਡੀਆ ਦੇ ਵਿੱਚ ਜਿੱਤਿਆ ਜੀ। ਤੇ 2020 ਦੇ ਵਿੱਚ ਮੈਂ ਆਸਟ੍ਰੇਲੀਆ ਦੇ ਵਿੱਚ ਫੇਰ ਆਰਨੋਲਡ ਕਲਾਸਿਕ
ਗੋਲਡ
ਮੈਡਲ ਜਿੱਤੇ।
ਠੀਕ ਹੈ। ਸੋ ਜੇ ਰਵੀ ਕੁਮਾਰ ਦੀ ਜਰਨੀ ਦੇਖੀ ਜਾਵੇ, ਸਫ਼ਰ ਦੇਖਿਆ ਜਾਵੇ ਤਾਂ ਬਹੁਤ ਕੁਛ ਹਾਰਾਂ ਤੋਂ ਵੀ ਸਿੱਖਿਆ ਤੁਸੀਂ, ਹਨਾ। ਨਹੀਂ ਤਾਂ ਕੀ ਹੁੰਦਾ ਕਿ ਜੇਕਰ ਅਸੀਂ ਥਰਡ ਆ ਗਏ ਸੋਚਿਆ ਹੁੰਦਾ ਫਸਟ ਆਉਣਾ, ਹਨਾ, ਜੇ ਥਰਡ ਆ ਗਏ ਤਾਂ ਉਸ ਤੋਂ ਬਾਅਦ ਇੱਦਾਂ ਲੱਗਦਾ ਹੁੰਦਾ ਵੀ ਨਹੀਂ ਮੇਰੇ ਹੁਣ ਇਹ ਕੰਮ ਦੀ ਨਹੀਂ ਆ ਖੇਡ, ਹਨਾ। ਬਹੁਤ ਛੇਤੀ ਅਸੀਂ ਮਨ ਤੋਂ ਵੀ ਹਾਰ ਕੇ ਬੈਠ ਜਾਂਦੇ ਹਾਂ। ਪਰ ਮੈਂ ਜਿਹੜਾ ਤੁਹਾਡਾ ਸਫ਼ਰ ਦੇਖ ਰਹੀ ਹਾਂ, ਤੁਸੀਂ ਦੱਸਿਆ ਵੀ ਪਹਿਲੀ ਵਾਰ ਮਿਸਟਰ ਫਤਿਹਗੜ੍ਹ ਸਾਹਿਬ 'ਚ ਤੁਸੀਂ 3rd ਨੰਬਰ 'ਤੇ ਰਹੇ ਅਤੇ ਉਸ ਤੋਂ ਅਗਲੇ ਸਾਲ ਤੁਸੀਂ ਫਸਟ ਪੋਜੀਸ਼ਨ ਜਿਹੜੀ ਉਹਦੇ ਵਿੱਚ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਤੁਸੀਂ ਮਿਸਟਰ ਪੰਜਾਬ ਦੀ ਗੱਲ ਕਰਦੇ ਹੋ ਵੀ 10th ਨੰਬਰ 'ਤੇ ਰਹਿਣ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਫਿਰ ਗੋਲਡ ਮੈਡਲ ਉਹਦੇ ਵਿੱਚ ਵੀ ਜਿੱਤਿਆ, ਹੈ ਨਾ। ਅਤੇ ਮੈਨੂੰ ਬੜੀ ਪ੍ਰਭਾਵਿਤ ਕਰ ਰਹੀ ਹੈ ਤੁਹਾਡੀ ਇਹ ਜਰਨੀ, ਤੁਹਾਡਾ ਇਹ ਸਫ਼ਰ। ਮੈਨੂੰ ਤੁਸੀਂ ਇਹ ਜ਼ਰੂਰ ਦੱਸੋ ਕਿ ਬੋਡੀ ਬਿਲਡਿੰਗ ਵੱਲ ਪ੍ਰੇਰਿਤ ਕਰਨ ਵਾਲਾ ਕੋਈ ਇਹੋ ਜਿਹਾ ਇਨਸਾਨ ਜਿਹਨੇ ਤੁਹਾਨੂੰ ਇਸ ਖੇਡ ਵੱਲ ਪ੍ਰੇਰਿਤ ਕੀਤਾ ਹੋਵੇ ਕਿ ਜਾਂ ਫਿਰ ਤੁਹਾਡਾ ਆਪਣਾ ਹੀ ਮਨ ਜਿਹੜਾ ਸੀ ਉਹ ਇੱਧਰ ਲੱਗ ਗਿਆ?
ਸ਼ੁਰੂ ਤੋਂ ਹੀ ਸੀਗਾ ਕਿ ਹਾਂਜੀ ਜਿਹੜੀ ਥੋੜੀ ਫਿਜ਼ੀਕ ਵਧੀਆ ਹੋਵੇ, ਕਿ ਹੋਰ ਲੋਕਾਂ ਨਾਲੋਂ ਕੁਛ ਲੈਦਾ ਹੀ ਬੰਦਾ ਲੱਗਣਾ ਚਾਹੀਦਾ ਕਿ ਹਾਂ ਯਾਰ ਵੀ 10 ਬੰਦੇ ਵਿੱਚੋਂ ਤੁਹਾਨੂੰ ਕੋਈ ਕੱਲਾ ਹੀ ਬੰਦਾ ਫੋਲੋ ਕਰਦਾ ਕਿ ਯਾਰ ਆਹ ਮੁੰਡਾ ਬਹੁਤ ਵਧੀਆ। ਤਾਂ ਇੱਦਾਂ ਸ਼ੌਂਕ ਸੀਗਾ, ਬੋਡੀ ਬਿਲਡਿੰਗ ਦਾ ਕੋਈ ਸ਼ੌਂਕ ਨਹੀਂ ਸੀਗਾ ਜੀ। ਤਾਂ ਉਸ ਤੋਂ ਪਹਿਲਾਂ ਮੈਂ ਇੱਕ ਸ਼ੋਅ ਦੇਖਿਆ ਸੀਗਾ ਤਾਂ ਉੱਥੇ ਮੈਨੂੰ ਲੱਗਿਆ ਕਿ ਯਾਰ ਬਹੁਤ ਵਧੀਆ ਵੀ ਇਹਨਾਂ ਦੀ ਜਿਹੜੀ ਬੋਡੀ ਹੈ, ਤਾਂ ਮੇਰੀ ਬੋਡੀ ਉਹਨਾਂ ਮੁਕਾਬਲੇ ਕੁਛ ਨਹੀਂ ਸੀਗੀ ਜਦੋਂ ਮੈਂ ਸ਼ੋਅ ਦੇਖਿਆ ਸੀ।
ਠੀਕ।
ਤਾਂ ਉਹ ਇੱਕ ਸ਼ੋਅ ਨੂੰ ਦੇਖ ਕੇ ਮੈਂ ਥੋੜਾ ਜਿਹਾ ਇੱਦਾਂ ਪ੍ਰੇਰਿਤ ਹੋਇਆ ਵੀ ਚਲੋ ਮੈਨੂੰ ਵੀ ਕਰਨਾ ਚਾਹੀਦਾ
ਜੀ।
ਤਾਂ ਜਿਹੜੇ ਮੇਰੇ ਕੋਚਿਸ ਵਗੈਰਾ ਸੀਗੇ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਵੀ ਇਹ ਬਹੁਤ ਮਹਿੰਗੀ ਗੇਮ ਹੈ। ਐਕਚੁਅਲ ਦੇ ਵਿੱਚ ਮੈਂ ਕਹਿਣ ਦਾ ਮਤਲਬ ਕਿ ਮਿਡਲ ਕਲਾਸ ਫੈਮਿਲੀ ਚੋਂ ਬਿਲੋਂਗ ਕਰਦਾ
ਜੀ,
ਤਾਂ ਘਰ ਦੇ ਵਿੱਚ ਕੁਛ ਇੰਨਾ ਹੈ ਨਹੀਂ ਸੀਗਾ ਕਿ ਮੈਂ ਬੋਡੀ ਬਿਲਡਿੰਗ ਕਰ ਲਵਾਂ। ਤਾਂ ਕੁਛ ਸੀਗੇ ਜਿਹਨਾਂ ਨੇ ਮੋਟੀਵੇਟ ਕੀਤਾ ਵੀ ਨਹੀਂ ਕਰ ਤੂੰ, ਤੇ ਕੁਛ ਸੀਗੇ ਕਿ ਨਹੀਂ ਇਹ ਬਹੁਤ ਮਹਿੰਗੀ ਗੇਮ ਹੈ, ਇਹ ਨਹੀਂ ਹੋਣੀ ਹੈ ਤੇ ਖਰਚਾ ਬਹੁਤ ਜ਼ਿਆਦਾ ਹੈ
ਜੀ।
ਤਾਂ ਮੇਰੀ ਸ਼ੁਰੂ ਤੋਂ ਯਾਦ ਹੈ ਕਿ ਮੈਂ ਹਮੇਸ਼ਾ ਮੋਟੀਵੇਸ਼ਨ ਵਾਲੇ ਬੰਦੇ ਨੂੰ ਹੀ ਫੋਲੋ ਕਰਦਾ।
ਠੀਕ।
ਜਿਹੜੇ ਲੋਕ ਡੀਮੋਟੀਵੇਟ ਕਰਦੇ ਮੈਂ ਉਹਨਾਂ ਵੱਲ ਜਾਂਦੇ ਹੀ ਨਹੀਂ
ਜੀ,
ਕਿਉਂਕਿ ਮੈਂ ਹੁਣ ਤੱਕ ਜਿੰਨੇ ਵੀ ਸ਼ੋਅ ਤੁਹਾਨੂੰ ਦੱਸਿਆ ਵੀ ਮੈਂ ਗੋਲਡ ਮੈਡਲ ਜਿੱਤੇ ਆ
ਜੀ,
ਇਹ ਸਾਰੇ ਸ਼ੋਅ ਮੈਂ ਪਹਿਲਾਂ ਪਾਰਟਿਸਿਪੇਟ ਕਰ ਚੁੱਕਿਆ ਔਰ ਮੈਂ ਹਾਰਿਆ ਫਸਟ ਟਾਈਮ ਦੇ ਵਿੱਚ ਇਹ।
ਬਿਲਕੁਲ।
ਆਰਨੋਲਡ ਕਲਾਸਿਕ ਮੈਂ 4th ਸੀ ਯੂਐਸਏ ਦੇ ਵਿੱਚ
ਜੀ
2017 ਦੇ ਵਿੱਚ, ਤਾਂ ਮੈਂ ਹੁਣ ਗੋਲਡ ਮੈਡਲ ਲਿਆ।
ਬਿਲਕੁਲ।
2017 ਦੇ ਵਿੱਚ ਹੀ ਮੈਂ ਓਲੰਪੀਆ ਵੀ ਕੰਪੀਟ ਕੀਤਾ ਸੀ ਤੇ ਉੱਥੇ ਮੈਂ 10 ਚੋਂ ਹੀ ਬਾਹਰ ਹੋ ਗਿਆ ਸੀ
ਜੀ।
2019 ਦੇ ਵਿੱਚ ਮੈਂ ਉਹ ਚ ਗੋਲਡ ਮੈਡਲ ਲਿਆ।
ਬਿਲਕੁਲ ਜੀ।
ਪਰ ਸਾਰੇ ਸ਼ੋਅ ਜਿੱਤਣ ਤੋਂ ਪਹਿਲਾਂ ਮੈਂ ਹਾਰਿਆ ਹੋਇਆ
ਜੀ,
ਤਾਂ ਮੈਨੂੰ ਹਾਰਨ ਤੋਂ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ।
ਠੀਕ।
ਇਹ ਮੇਰੀ ਸੋਚਣੀ ਹੈ, ਬਾਕੀ ਹੋਰ ਅਥਲੀਟ ਕੀ ਸੋਚਦੇ ਹੈ ਮੈਨੂੰ ਪਤਾ ਨਹੀਂ ਜੀ।
ਬਿਲਕੁਲ ਬਿਲਕੁਲ।
ਵੀ ਮੈਨੂੰ ਲੱਗਦਾ ਕਿ ਜਿੱਥੇ ਮੈਂ ਹਾਰ ਜਾਂਦਾ ਤਾਂ ਮੈਨੂੰ ਇੱਦਾਂ ਹੁੰਦਾ ਕਿ ਮੈਂ ਇੱਥੇ ਗੋਲਡ ਮੈਡਲ ਲੈਣਾ
ਜੀ ਜੀ।
ਸਕੂਲ ਲਾਈਫ 'ਚ ਵੀ ਇੱਦਾਂ ਹੀ ਸੀ, ਜੇ ਕਲਾਸ 'ਚ ਪਿੱਛੇ ਰਹਿ ਜਾਣਾ ਤਾਂ ਬਸ ਫਿਰ ਇਹ ਕਹਿੰਦੇ ਵੀ ਫਸਟ ਆਣਾ ਜੋ ਮਰਜ਼ੀ ਹੋ ਜਾਵੇ
ਜੀ। ਸੋ ਤੁਹਾਡਾ ਆਤਮ ਪ੍ਰੇਰਨਾ ਜਿਹੜੀ ਆ ਤੁਹਾਡੀ ਆਤਮ ਪ੍ਰੇਰਨਾ ਜਿਹੜੀ ਆ ਜਾਂ ਆਪਣੇ ਆਪ ਦੇ ਅੰਦਰੋਂ ਜਿਹੜੀ ਇੱਕ ਮੋਟੀਵੇਸ਼ਨ ਤੁਹਾਨੂੰ ਮਿਲਦੀ ਹੈ ਹਨਾ, ਮੈਨੂੰ ਲੱਗਦਾ ਕਿ ਉਹ ਕਿਤੇ ਨਾ ਕਿਤੇ ਜ਼ਰੂਰ ਤੁਹਾਡੇ ਲਈ ਮਦਦਗਾਰ ਸਾਬਤ ਹੁੰਦੀ ਹੈ। ਔਰ ਢੇਰ ਸਾਰੇ ਜਿਹੜੇ ਇਹ ਟਾਈਟਲਸ ਤੁਸੀਂ ਆਪਣੀ ਝੋਲੀ ਇਸ ਵੇਲੇ ਪਵਾ ਚੁੱਕੇ ਹੋ। ਅੱਛਾ ਰਵੀ, ਜੇ ਪੁੱਛਣਾ ਹੋਵੇ ਤਾਂ ਕਿਹੜਾ ਟਾਈਟਲ ਜਿੱਤ ਕੇ ਸਵਾਦ ਸਭ ਤੋਂ ਜ਼ਿਆਦਾ ਆਇਆ ਸੀ? ਹੁਣ ਤੱਕ ਤਾਂ ਹੁਣ ਟਾਈਟਲਸ ਵੀ ਕਾਫੀ ਜ਼ਿਆਦਾ ਹੋ ਗਏ, ਗਿਣਤੀ ਵੀ ਕਾਫੀ ਹੋ ਗਈ ਹੈ।
ਸਭ ਤੋਂ ਜ਼ਿਆਦਾ ਤਾਂ ਜਦੋਂ ਮੈਂ ਬਾਡੀ ਬਿਲਡਿੰਗ ਦੇ ਮਿਡਲ ਦੇ ਵਿੱਚ ਪਹੁੰਚਿਆ ਤਾਂ ਮੈਂ ਸੁਣਦਾ ਹੁੰਦਾ ਸੀ ਕਿ ਆਰਨੋਲਡ ਕਲਾਸਿਕ ਸ਼ੋ ਹੁੰਦਾ, ਮੈਂ ਖੇਡਣਾ ਉਹ ਜਾਂ ਮਿਊਚਰ ਓਲੰਪੀਆ ਹੁੰਦਾ ਉਹ ਖੇਡਣਾ
ਜੀ।
ਤਾਂ ਬਟ ਜਦੋਂ ਕਿਸੇ ਨਾਲ ਸ਼ੇਅਰ ਕਰਦਾ ਸੀ ਤਾਂ ਅਗਲੇ ਕਹਿੰਦੇ ਸੀ ਉਹ ਬਸ ਇੱਥੇ ਨਹੀਂ ਪਹੁੰਚ ਸਕਦੇ, ਇੱਥੇ ਨਹੀਂ ਪਹੁੰਚ ਸਕਦੇ। ਤਾਂ ਮੇਰੀ ਵੀ ਇਹ ਸੀਗੀ ਨਹੀਂ ਯਾਰ ਬਹੁਤ ਵੱਡੇ ਸ਼ੋ ਹੈ
ਜੀ,
ਵੀ ਕਹਿਣ ਦਾ ਮਤਲਬ ਕਿ ਫਤਿਹਗੜ੍ਹ ਸਾਹਿਬ ਤੋਂ ਜਲੰਧਰ ਤੱਕ ਜਾਣ ਦਾ ਕਿਰਾਇਆ ਨਹੀਂ ਸੀ ਹੁੰਦਾ
ਜੀ।
ਤਾਂ ਫਿਰ ਮੈਂ ਸੋਚਿਆ, ਮੈਂ ਕਿਹਾ ਯਾਰ ਅਮੈਰੀਕਾ ਕਿੱਦਾਂ ਪਹੁੰਚੂਗਾ
ਜੀ।
ਤਾਂ ਸਭ ਤੋਂ ਜ਼ਿਆਦਾ ਜਿਹੜਾ ਮੈਨੂੰ 18 ਸਾਲ ਲੱਗ ਗਈ ਇਹ ਟਾਈਟਲ ਮੈਨੂੰ ਜਿੱਤਣ ਵਾਸਤੇ, ਦੋਨੋਂ ਆਰਨੋਲਡ ਕਲਾਸਿਕ ਤੇ ਅਮੇਚਰ ਮਿਸਟਰ ਓਲੰਪੀਆ
ਜੀ ਜੀ।
ਤਾਂ ਇਹ ਇਹਨਾਂ ਨੂੰ ਦੋਨੋਂ ਨੂੰ ਜਿੱਤ ਕੇ ਮੈਨੂੰ ਬਹੁਤ ਸੈਟੀਸਫੈਕਸ਼ਨ ਹੋ ਗਈ।
ਠੀਕ,
ਕਿ ਕਾਫੀ ਉਹ ਲੋਕਾਂ ਨੂੰ ਵੀ, ਉਹ ਲੋਕ ਵੀ ਸੈਟੀਸਫਾਈ ਹੋ ਗਏ ਜਿਹਨਾਂ ਨੂੰ ਲੱਗਦਾ ਸੀਗਾ ਕਿ ਨਹੀਂ ਪਹੁੰਚ ਸਕਦੇ
ਜੀ,
ਤਾਂ ਮੈਨੂੰ ਖੁਦ ਨੂੰ ਤਾਂ ਹੋਇਆ ਹੀ ਹੋਇਆ ਜੀ।
ਕੀ ਬਾਤ ਹੈ
ਹਾਂਜੀ,
ਸੋ ਬੜਾ ਚੰਗਾ ਲੱਗ ਰਿਹਾ ਤੁਹਾਡੇ ਤਜਰਬੇ ਜਾਣ ਕੇ। ਜਿਵੇਂ ਤੁਸੀਂ ਦੱਸਿਆ ਵੀ ਫਤਿਹਗੜ੍ਹ ਸਾਹਿਬ ਤੋਂ ਜਲੰਧਰ ਤੱਕ ਜਾਣ ਦਾ ਕਿਰਾਇਆ ਨਹੀਂ ਸੀ ਹੁੰਦਾ ਹਨਾ, ਵੀ ਉਹ ਵੀ ਮੁਸ਼ਕਲ ਦੇ ਨਾਲ ਤੁਸੀਂ ਜਟਾਉਂਦੇ ਸੀ, ਤੇ ਆਖਿਰ ਤੁਸੀਂ USA ਦੇ ਵਿੱਚ ਗਏ, ਉਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਵੀ ਹੁਣ ਤੁਸੀਂ ਗੋਲਡ ਮੈਡਲ ਹਾਸਲ ਕੀਤਾ, ਔਰ ਇਸ ਤੋਂ ਪਹਿਲਾਂ ਵੀ ਹੋਰ ਬਹੁਤ ਸਾਰੇ ਜਿਹੜੇ ਦੇਸ਼ਾਂ ਦੇ ਵਿੱਚ ਤੁਸੀਂ ਬਹੁਤ ਸਾਰੇ ਟਾਈਟਲ ਆਪਣੇ ਨਾਮ ਕਰਵਾਏ। ਆਪਾਂ ਪਿਛਲੇ ਸਫ਼ਰ ਵੱਲ ਚੱਲੀਏ, ਜਦੋਂ ਆਰਥਿਕ ਹਾਲਾਤ ਵੀ ਉਨੇ ਸਾਜ਼ਗਾਰ ਨਹੀਂ ਸੀ, ਹੁਣ ਤਾਂ ਖੈਰ ਚਲੋ ਆਪਣੀ ਪਛਾਣ ਤੁਸੀਂ ਇੱਕ ਵੱਖਰੇ ਤੌਰ ਤੇ ਬਣਾਈ ਹੈ ਹਨਾ, ਉਸ ਪਛਾਣ ਦੇ ਨਾਲ ਵੀ ਤੁਹਾਨੂੰ ਥੋੜੀ ਬਹੁਤੀ ਜਿਹੜੀ ਆਰਥਿਕ ਸਹਾਇਤਾ ਕਿਸੇ ਨਾ ਕਿਸੇ ਪੱਖ ਤੋਂ ਹੋ ਸਕਦਾ ਮਿਲਦੀ ਹੋਵੇ, ਇਹਦੇ ਬਾਰੇ ਅਸੀਂ ਗੱਲ ਬਾਅਦ ਚ ਕਰਾਂਗੇ। ਪਰ ਫਿਲਹਾਲ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਜਦੋਂ ਆਰਥਿਕ ਹਾਲਾਤ ਵੀ ਮੰਦੇ ਸੀਗੇ ਔਰ ਉਸ ਵੇਲੇ ਸੁਪਨਾ ਵੀ ਸੀ ਵੀ ਇਹ ਟਾਈਟਲ ਵੀ ਜਿੱਤਣਾ ਹੈ ਹਨਾ, ਤਾਂ ਜਿਹੜਾ ਘਰ ਪਰਿਵਾਰ ਦਾ ਜਿਹੜਾ ਸਹਿਯੋਗ ਸੀ ਉਹ ਕਿੱਦਾਂ ਦਾ ਸੀ?
ਫੈਮਿਲੀ ਸਪੋਰਟ ਤਾਂ ਹੈਗੀ ਸੀਗੀ ਬਹੁਤ ਜ਼ਿਆਦਾ, ਪਰ ਉਹ ਜਿਹੜੀ ਫੈਮਿਲੀ ਸਪੋਰਟ ਸੀਗੀ ਉਹ ਸਿਰਫ ਹੌਸਲੇ ਦੀ ਸੀ।
ਠੀਕ,
ਕਿ ਹਾਂ ਉਹ ਮੈਨੂੰ ਮਨਾ ਨਹੀਂ ਸੀ ਕਰਦੇ ਕਿ ਤੂੰ ਆਹ ਨਾ ਕਰ, ਏਦਾਂ ਨਾ ਕਰ, ਬਟ ਉਹਨਾਂ ਕੋਲ ਦੇਣ ਲਈ ਮੈਨੂੰ ਕੁਛ ਨਹੀਂ ਸੀ। ਤੇ ਅਗਰ ਮੈਂ ਬਾਹਰੋਂ ਸੁਣਦਾ ਵੀ ਸੀ ਵੀ ਏਦਾਂ ਡਾਇਟ ਲੈਣੀ ਪੈਂਦੀ ਹੈ, ਇੰਨਾ ਕੁਛ ਖਾਣਾ ਪੈਂਦਾ, ਤਾਂ ਮੈਂ ਉਹਨਾਂ ਨੂੰ ਦੱਸਦਾ ਨਹੀਂ ਸੀ, ਤਾਂ ਜੋ ਮੈਨੂੰ ਮਿਲ ਗਿਆ ਘਰ ਮੈਂ ਉਹੀ ਖਾ ਲੈਣਾ।
ਠੀਕ,
ਤੇ ਬਸ ਉਦਾਂ ਮੈਨੂੰ ਦੇਖ ਕੇ ਖੁਸ਼ ਦੇਖ ਕੇ ਉਹ ਵੀ ਖੁਸ਼ ਹੋ ਜਾਂਦੇ ਸੀਗੇ, ਤੇ ਮੇਰੇ ਮੰਮੀ ਡੈਡੀ ਨੇ ਬਹੁਤ ਸਪੋਰਟ ਕੀਤੀ ਹੈ ਮੇਰੀ।
ਠੀਕ,
ਦੋ ਸਿਸਟਰ ਹੈ ਛੋਟੀਆਂ, ਬ੍ਰਦਰ ਵੀ ਛੋਟਾ, ਸਭ ਤੋਂ ਵੱਡਾ ਮੈਂ ਹੀ ਹਾਂ।
ਠੀਕ,
ਤਾਂ ਉਹਨਾਂ ਨੇ ਕਦੇ ਵੈਸੇ ਏਦਾਂ ਮਹਿਸੂਸ ਨਹੀਂ ਹੋਣ ਦਿੱਤਾ ਵੀ ਹਾਂ ਸਾਨੂੰ ਤੰਗੀ ਹੈ, ਬਟ ਮੈਨੂੰ ਤਾਂ ਸਭ ਦਿਖਦਾ ਸੀਗਾ ਕਿ ਹਾਂ ਵੀ ਕਿੰਨੀ ਕੁ ਜ਼ਿਆਦਾ ਤੰਗੀ ਹੈ ਘਰ ਦੇ ਵਿੱਚ
ਜੀ,
ਵੀ ਕੀ ਗੱਲਬਾਤ ਹੈ। ਤਾਂ ਮੇਰਾ ਜਿਹੜਾ ਹੁਣ ਤੱਕ ਦਾ ਐਕਸਪੀਰੀਅੰਸ ਹੈ, ਜਾਂ ਲੋਕ ਵੱਡੇ ਕੋਚ ਅਥਲੀਟਸ ਨੂੰ ਜਾਂ ਕੋਈ ਹੋਰ ਟ੍ਰੇਨਰ ਵੀ ਇਹ ਰਿਕਮੈਂਡ ਕਰਦੇ ਹਾਂ ਕਿ ਅਗਰ ਪੈਸੇ ਨਹੀਂ ਹੈਗੇ ਤਾਂ ਜਿਹੜੀ ਆ ਸਪੋਰਟਸ ਨਹੀਂ ਹੋ ਸਕਦੀ, ਗੇਮ ਨਹੀਂ ਹੋ ਸਕਦੀ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਡਿਸਟ੍ਰਿਕਟ ਜਿੱਤ ਲਓਗੇ ਘਰ ਦੀ ਰੋਟੀ ਖਾ ਕੇ
ਜੀ,
ਤੁਸੀਂ ਪੰਜਾਬ ਜਾਂ ਇੰਟਰਨੈਸ਼ਨਲ ਲੈਵਲ ਤੇ ਜਾਂ ਇਹਦੇ ਤੁਸੀਂ ਜਿੱਤ ਨਹੀਂ ਸਕਦੇ, ਬਟ ਇਹ ਗੱਲਾਂ ਸਾਰੀਆਂ ਗਲਤ ਹੈ। ਏਦਾਂ ਦਾ ਕੁਛ ਨਹੀਂ ਹੈਗਾ
ਜੀ,
ਕਿ ਮੈਂ ਉਹ ਟਾਈਮ ਤੋਂ ਚੱਲਿਆ ਹੋਇਆ ਕਿ ਜਿਹੜੇ ਟਾਈਮ ਘਰ ਦੇ ਵਿੱਚ ਖਾਣ ਨੂੰ ਰੋਟੀ ਵੀ ਨਹੀਂ ਸੀ
ਜੀ,
ਤਾਂ ਕਈ ਵਾਰੀ ਮੈਂ ਰੋ ਕੇ ਸੋ ਜਾਂਦਾ ਸੀ
ਜੀ। ਸੋ ਉਸ ਸਮੇਂ ਫਿਰ ਕਿਹਨਾਂ ਨੇ ਮਦਦ ਕੀਤੀ ਕਿ ਤੁਸੀਂ ਆਪਣਾ ਜਿਹੜਾ ਇਹ ਸਫ਼ਰ ਆ ਇਹ ਜਾਰੀ ਰੱਖ ਸਕੋ? ਕੀ ਲੱਗਦਾ ਕਿ ਉਸ ਵੇਲੇ ਕੁਛ ਇਹੋ ਜਿਹੇ ਤੁਹਾਡੇ ਮਿੱਤਰ ਸੀਗੇ, ਕੁਛ ਦੋਸਤ ਸੀਗੇ ਜਿਹੜੇ ਤੁਹਾਨੂੰ, ਜਿਵੇਂ ਤੁਸੀਂ ਦੱਸਿਆ ਵੀ ਮੋਟੀਵੇਟ ਕਰਨ ਵਾਲੇ ਜਿਹੜੇ ਲੋਕ ਆ ਤੁਸੀਂ ਉਹਨਾਂ ਨੂੰ ਫੋਲੋ ਕਰਦੇ ਰਹੇ, ਪਰ ਉਹ ਵਾਲੇ ਜਿਹੜੇ ਹਾਲਾਤ ਹੁੰਦੇ ਆ ਜਦੋਂ ਗੱਲ ਪੈਸੇ ਤੇ ਆ ਜਾਂਦੀ ਹੈ ਹਨਾ, ਤਾਂ ਬਹੁਤ ਸਾਰੇ ਲੋਕ ਜਿਹੜੇ ਉਹ ਆਪਣੀ ਅਸਲ ਪਛਾਣ ਕਰਵਾ ਜਾਂਦੇ ਆ ਉਦੋਂ ਹਨਾ। ਪਰ ਤੁਸੀਂ ਇਸ ਸਫ਼ਰ ਦੇ ਵਿੱਚ ਕੀ ਮਹਿਸੂਸ ਕਰਦੇ ਹੋ ਕਿ ਜੇ ਕੁਛ ਲੋਕਾਂ ਦਾ ਸਾਥ ਹੁੰਦਾ ਤਾਂ ਨਾ ਹੁੰਦਾ ਤਾਂ ਸ਼ਾਇਦ ਮੁਸ਼ਕਲ ਸੀ
ਜੀ?
ਜੀ,
ਪਹਿਲਾਂ ਤਾਂ ਸਭ ਤੋਂ ਪਹਿਲਾਂ ਮੇਰੇ ਫਾਦਰ ਮਦਰ ਹੀ ਆਉਂਦੇ ਆ ਕਿ ਜਿੰਨਾ ਕੁ ਉਹਨਾਂ ਕੋਲ ਹੈਗਾ ਸੀਗਾ ਉਹਨਾਂ ਨੇ ਮੇਰੇ ਲਈ ਕੀਤਾ
ਜੀ,
ਤਾਂ ਹੁਣ ਵੀ ਕਰਦੇ ਆ, ਹੁਣ ਤਾਂ ਚਲੋ ਅਸੀਂ ਖੁਦ ਹੀ ਕਰਦੇ ਆ। ਤੇ ਫਿਰ ਜਦੋਂ ਮੇਰਾ ਜਿੱਥੋਂ ਮੈਂ ਜਿਮ ਸਟਾਰਟ ਕੀਤਾ ਸੀਗਾ ਉਹਨਾਂ ਨੇ ਭਾਈ ਉਹਨਾਂ ਨੇ ਮੇਰੀ ਬੜੀ ਸਪੋਰਟ ਕੀਤੀ
ਜੀ,
ਜੋ ਮੈਂ ਸਟਾਰਟਿੰਗ ਦੇ ਵਿੱਚ ਮਿਸਟਰ ਫਤਿਹਗੜ੍ਹ ਦਾ ਕੰਪੀਟੀਸ਼ਨ ਖੇਡਿਆ ਸੀਗਾ, ਤਾਂ ਮੈਨੂੰ ਯਾਦ ਹੈ ਕਿ ਮੇਰੀ ਕੰਪੀਟੀਸ਼ਨ ਖੇਡਣ ਦੀ 100 ਰੁਪਏ ਐਂਟਰੀ ਫੀਸ ਵੀ ਉਹਨਾਂ ਨੇ ਲਗਾਈ ਸੀ
ਜੀ,
ਤੇ ਮੇਰੇ ਕੋਲ ਹੈ ਨਹੀਂ ਸੀ 100 ਰੁਪਏ।
ਠੀਕ,
ਤੇ ਉਹ ਜਦੋਂ ਕੰਪੀਟੀਸ਼ਨ ਚ ਉਹਨਾਂ ਨੇ ਐਂਟਰੀ ਲਗਾਈ ਸੀ ਤਾਂ ਉੱਥੇ ਮੈਂ ਕੰਪੀਟੀਸ਼ਨ ਦੇ ਵਿੱਚ ਮੈਂ ਵਿਨਰ ਹੋਇਆ ਸੀਗਾ, ਤਾਂ ਉੱਥੇ ਕੁਛ ਹੋਰ ਜਿੰਮ ਵਾਲੇ ਸਪੋਂਸਰਸ ਬੈਠੇ ਸੀਗੇ, ਹੋਰ ਜਿੰਮ ਵਾਲੇ ਬੈਠੇ ਸੀ, ਉਹ ਸਾਨੂੰ ਕਹਿੰਦੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਕੀ ਕਰਦਾ, ਫਿਰ ਮੈਂ ਦੱਸਿਆ ਆਪਣੇ ਬਾਰੇ ਸਾਰਾ ਕੁਛ, ਤੋ ਕਹਿੰਦੇ ਤੂੰ ਸਾਡੇ ਜਿੰਮ ਕਰਿਆ ਕਰ, ਅਸੀਂ ਤੈਨੂੰ ਪੈਸੇ ਦਿਆ ਕਰਾਂਗੇ, ਤੂੰ ਸਾਡੇ ਜਿੰਮ ਵੱਲੋਂ ਖੇਲ। ਤਾਂ ਫਿਰ ਮੈਨੂੰ ਉਹਨਾਂ ਨੇ ਸਪੋਂਸਰ ਕਰਨਾ ਸ਼ੁਰੂ ਕਰਤਾ, ਖੰਨੇ ਅਕਸ਼ੇ ਹੈਲਥ ਕਲੱਬ, ਉਸ ਸਾਲ ਹਰਵੀ ਨੇ ਭਾਰਦਵਾਜ, ਮੇਰੇ ਵਰਗੇ ਉਹਨਾਂ ਦੇ ਮੇਰੇ ਖਿਆਲ ਨਾਲ 20 ਤੋਂ ਵੀ ਜ਼ਿਆਦਾ ਇੰਟਰਨੈਸ਼ਨਲ ਪਲੇਅਰ ਹੈ, ਤੇ ਉਹ ਬੜੀ ਸਪੋਰਟ ਕਰਦੇ ਆ ਸਾਰਿਆਂ ਨੂੰ, ਉਹਨਾਂ ਨੇ ਵੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ। ਤੇ ਉਹ ਜਿਹੜਾ ਜਿਮ ਸੀਗਾ ਤਾਂ ਮੇਰੇ ਘਰ ਤੋਂ 15 ਕਿਲੋਮੀਟਰ ਦੂਰ ਸੀ, ਤੇ ਉਹਨਾਂ ਦੀ ਕੰਡੀਸ਼ਨ ਸੀਗੀ ਕਿ ਤੂੰ ਜਿਮ ਸਾਡੇ ਕੋਲ ਕਰਨਾ, ਹੋਰ ਕਿਤੇ ਨਹੀਂ ਜਾਣਾ। ਤਾਂ ਹੁਣ ਜਾਣ ਦਾ ਸਾਧਨ ਨਹੀਂ ਸੀ ਕੋਈ, ਫਿਰ ਇੱਕ ਪੁਰਾਣਾ ਸਾਈਕਲ ਲਿਆ, ਫਿਰ ਉਹ ਸਾਈਕਲ ਤੇ ਮੈਂ 2005 ਤੋਂ ਲੈ ਕੇ 2010 ਤੱਕ ਡੇਲੀ ਅਪ ਡਾਊਨ ਕਰਦਾ ਸੀ, ਸਵੇਰੇ ਸ਼ਾਮ 15 ਕਿਲੋਮੀਟਰ ਜਾਂਦਾ ਸੀ, ਸਵੇਰੇ ਆਉਂਦਾ ਸੀ, ਯਾਨੀ ਕਿ 60 ਕਿਲੋਮੀਟਰ ਰੈਗੂਲਰ ਰੋਜ਼ ਸਾਈਕਲ ਚਲਾਉਂਦਾ ਸੀ ਮੈਂ। ਤੇ 2005 ਤੋਂ ਲੈ ਕੇ 2010 ਤੱਕ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ, ਉਹਨਾਂ ਨੇ ਮੈਨੂੰ ਏਸ਼ੀਅਨ ਚੈਂਪੀਅਨਸ਼ਿਪ ਤੇ ਮਿਸਟਰ ਇੰਡੀਆ ਤੇ ਮਿਸਟਰ ਪੰਜਾਬ ਪਾਰਟੀਸਪੇਟ ਕਰਾਏ, ਤੇ ਮੈਂ ਉਹਨਾਂ ਚ ਵਿਨਰ ਹੋਇਆ ਜੀ। ਤੇ ਉਸ ਤੋਂ ਬਾਅਦ 2011 ਦੇ ਵਿੱਚ ਫਿਰ ਮੈਂ ਆਪਣਾ ਜਿਮ, ਹਾਂਜੀ ਮੈਂ ਆਪਣਾ ਜਿਮ ਖੋਲ ਲਿਆ ਜੀ। ਹੁਣ ਇੱਕ ਜਿਮ ਮੇਰਾ ਮੰਡੀ ਗੋਬਿੰਦਗੜ੍ਹ ਹੈ ਜੀ, ਤੇ ਇੱਕ ਫਤਿਹਗੜ੍ਹ ਸਾਹਿਬ ਹੈ
ਜੀ। ਤੁਹਾਡੀਆਂ ਸਾਰੀਆਂ ਪ੍ਰਾਪਤੀਆਂ ਦੇ ਲਈ ਇੱਕ ਵਾਰ ਤਾਂ ਵਧਾਈ ਦਿੰਦੇ ਹਾਂ। ਹੁਣ ਆਪਾਂ ਆਉਂਦੇ ਹਾਂ ਜਿਹੜਾ ਐਨੋਲਡ ਜਿਹੜਾ ਇਹ ਫੈਸਟੀਵਲ ਹੋਇਆ, ਇਹਦੇ ਵਿੱਚ ਤੁਸੀਂ ਗੋਲਡ ਮੈਡਲ ਜਿੱਤਿਆ। ਦੱਸਿਆ ਇਹ ਗਿਆ ਕਿ ਤੁਸੀਂ 22 ਮਾਰਚ ਨੂੰ ਇਹ ਮੁਕਾਬਲੇ ਦੇ ਵਿੱਚ ਪਾਰਟਿਸਪੇਟ ਕੀਤਾ ਸੀ, ਹੈ ਨਾ, ਪਰ ਉਸ ਤੋਂ ਬਾਅਦ ਕੋਵਿਡ ਕਰਕੇ ਪਾਬੰਦੀਆਂ ਲੱਗ ਗਈਆਂ ਤੇ ਤੁਸੀਂ ਹੁਣ ਇੱਥੇ ਹੀ ਰੁਕ ਗਏ। ਖੈਰ ਸਾਡਾ ਸਬੱਬ ਬਣ ਗਿਆ ਤੁਹਾਡੇ ਨਾਲ ਗੱਲਬਾਤ ਕਰਨ ਦਾ, ਔਰ ਤੁਹਾਡੇ ਤਜਰਬੇ ਤੋਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਹੋਰ ਜਿਹੜੇ ਖਿਡਾਰੀ ਨੇ ਜਾਂ ਕਿਸੇ ਵੀ ਖੇਤਰ ਦੇ ਵਿੱਚ ਜਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ, ਲੋਕ ਅੱਗੇ ਵਧਣਾ ਚਾਹੁੰਦੇ ਆ, ਵੱਧ ਨਹੀਂ ਪਾਉਂਦੇ, ਤੁਹਾਡੀ ਇੰਟਰਵਿਊ ਸੁਣ ਕੇ ਜ਼ਰੂਰ ਉਹਨਾਂ ਨੂੰ ਪ੍ਰੇਰਣਾ ਮਿਲੂਗੀ। ਇਸ ਤਜਰਬੇ ਬਾਰੇ, ਐਰਨੋਲਡ ਫੈਸਟੀਵਲ ਦੇ ਤਜਰਬੇ ਬਾਰੇ ਗੱਲ ਕਰੀਏ, ਤਾਂ ਕਿੱਦਾਂ ਦਾ ਸੀਗਾ ਇਹ ਮੁਕਾਬਲਾ ਤੇ ਕਿੰਨੀ ਕੁ ਉਮੀਦ ਸੀਗੀ ਇਸ ਤੋਂ ਪਹਿਲਾਂ?
ਐਕਚੁਅਲ ਦੇ ਵਿੱਚ ਕੀ ਸੀਗਾ ਜੀ ਕਿ ਮੈਂ, ਮੇਰੀ ਜਿਹੜੀ ਫਲਾਈਟ ਸੀਗੀ ਉਹ 16 ਤਰੀਕ ਦੀ ਸੀਗੀ ਇੱਥੇ, ਤੇ ਸ਼ੋਅ ਸੀਗਾ 22 ਤਰੀਕ ਦਾ, ਤਾਂ ਮੈਨੂੰ 15 ਤਰੀਕ ਨੂੰ ਪਤਾ ਲੱਗ ਗਿਆ ਕਿ ਜਿਹੜਾ ਸ਼ੋਅ ਆ ਪੋਸਟਪੋਨ ਹੋ ਗਿਆ।
ਅੱਛਾ,
ਕੋਰੋਨਾ ਵਾਇਰਸ ਕਰਕੇ।
ਠੀਕ।
ਤਾਂ ਬਾਡੀ ਬਿਲਡਿੰਗ ਚ ਇੱਦਾਂ ਹੁੰਦਾ ਕਿ ਡਾਇਟ ਕਾਫੀ ਹੈਲਦੀ ਰੱਖਣੀ ਪੈਂਦੀ ਹੈ, ਬਹੁਤ ਜ਼ਿਆਦਾ ਕੰਟਰੋਲ ਰੱਖਣਾ ਪੈਂਦਾ, ਤਾਂ ਮੇਰੀ ਪਰਫਾਰਮੈਂਸ ਬਹੁਤ ਵਧੀਆ ਸੀਗੀ। ਪਰ ਜਦੋਂ ਮੈਨੂੰ ਪਤਾ ਲੱਗਿਆ, ਕਿਉਂਕਿ ਮੈਨੂੰ ਇੱਕ ਸਾਲ ਤੋਂ ਕੰਪੀਟੀਸ਼ਨ ਦੀ ਜਿਹੜੀ ਤਿਆਰੀ ਕਰ ਰਿਹਾ ਸੀ, ਤਾਂ ਮੈਨੂੰ ਪਤਾ ਲੱਗਿਆ ਕੰਪੀਟੀਸ਼ਨ ਪੋਸਟਪੋਨ ਹੋ ਗਿਆ, ਤਾਂ ਮੈਂ ਖਾਣਾ ਪੀਣਾ ਸ਼ੁਰੂ ਕਰਤਾ। ਮੇਰਾ ਬਾਡੀ ਵੇਟ ਉਸ ਟਾਈਮ ਸੀਗਾ 72, ਤੇ ਮੈਂ ਪੂਰੀ ਤਿਆਰੀ ਚ ਸੀ। ਜਦੋਂ ਮੈਂ ਖਾਣਾ ਪੀਣਾ ਸ਼ੁਰੂ ਕਰਤਾ ਤਾਂ ਮੈਂ ਕਿਹਾ ਛੱਡੋ, ਚਲੋ ਨੈਕਸਟ ਈਅਰ ਸਹੀ, ਇਸ ਵਾਰੀ ਰਹਿਣ ਦਿੰਦੇ ਹਾਂ। ਤਾਂ ਟਿਕਟਸ ਵਗੈਰਾ ਹੋਈਆਂ ਹੋਈਆਂ ਸੀ, ਸਾਰਾ ਕੁਛ, ਇੱਥੇ ਕਜ਼ਨ ਬ੍ਰਦਰ ਹੈ ਮੇਰਾ, ਉਹਦੇ ਨਾਲ ਵੀ ਗੱਲ ਹੋਈ ਸੀਗੀ। ਫਿਰ ਲਾਸਟ ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਕਿ ਯਾਰ ਕੰਪੀਟੀਸ਼ਨ ਤਾਂ ਪੋਸਟਪੋਨ ਹੋ ਗਿਆ, ਫਿਰ ਮੈਂ ਰਹਿਣ ਦਿੰਦਾ, ਤਾਂ ਉਹ ਕਹਿੰਦਾ ਨਹੀਂ ਨਹੀਂ ਕੋਈ ਗੱਲ ਨੀ, ਜੇ ਕੰਪੀਟੀਸ਼ਨ ਪੋਸਟਪੋਨ ਹੋ ਗਿਆ ਤਾਂ ਤੁਸੀਂ ਵੈਸੇ ਆ ਜਾਓ, 10-15 ਦਿਨ ਘੁੰਮ ਕੇ ਵਾਪਿਸ ਚਲੇ ਜਾਓ। ਚਲੋ ਮੈਂ ਉਹਦੇ ਕਹਿਣ ਤੇ ਇੱਥੇ ਆ ਗਿਆ, ਤੇ ਰਸਤੇ ਚ ਖਾਂਦੇ ਪੀਂਦੇ ਸਾਰਾ ਕਰਦੇ ਆਏ। ਤਾਂ 18 ਤਰੀਕ ਨੂੰ ਜਦੋਂ ਮੈਂ ਇੱਥੇ ਪਹੁੰਚਿਆ ਤਾਂ ਸਵੇਰੇ ਮੈਨੂੰ ਮੇਲ ਆਈ ਕਿ ਜਿਹੜਾ ਕੰਪੀਟੀਸ਼ਨ ਹੈ ਵੀ ਉਹ ਹੋ ਰਿਹਾ।
ਓਕੇ।
ਤੇ ਉਸ ਟਾਈਮ ਤੱਕ ਮੈਂ ਖਾ ਪੀ ਕੇ ਨੀਅਰ ਅਬਾਊਟ 79 ਕੇਜੀ ਹੋ ਚੁੱਕਿਆ ਸੀ।
ਅੱਛਾ, ਤੇ ਮੁਕਾਬਲਾ ਅੰਡਰ 70
ਸੀ ਜੀ। ਤਾਂ 18 ਤਰੀਕ ਤੋਂ ਲੈ ਕੇ 22 ਤਰੀਕ ਨੂੰ ਸਵੇਰ ਤੱਕ ਮੈਂ ਆਪਣਾ ਬਾਡੀ ਵੇਟ ਹੈ ਜਿਹੜਾ ਉਹ 70 ਕੇਜੀ ਕੀਤਾ।
ਅੱਛਾ, ਠੀਕ।
ਹਾਂਜੀ,
ਸੋ ਬਹੁਤ ਥੋੜੇ ਦਿਨ ਸੀਗੇ, ਪਰ ਬਹੁਤ ਵਧੀਆ। ਮੈਨੂੰ ਲੱਗਦਾ ਵੀ ਤੁਹਾਡਾ ਮਿਹਨਤ ਕਰਨ ਦਾ ਜਿਹੜਾ ਉਹ ਇੱਕ ਇਰਾਦਾ ਜਿਹੜਾ ਹੈ ਨਾ, ਉਹ ਬੜਾ ਮਜ਼ਬੂਤ ਹੈ ਜੀ।
ਹਾਂਜੀ
ਜੀ।
ਤਾਂ ਮੈਂ ਇੱਕ ਪੋਸਟ ਵੀ ਮੈਂ ਪਾਈ ਸੀਗੀ ਆਪਣੀ ਫੇਸਬੁੱਕ ਵਗੈਰਾ ਤੇ, ਮੈਂ ਅਨਫਿਟ ਹੋ ਗਿਆ ਸੀ ਉਹਦੇ ਵਿੱਚ। ਉਸ ਤੋਂ ਬਾਅਦ 4 ਦਿਨ ਬਾਅਦ ਮੈਂ 4 ਦਿਨਾਂ ਵਿੱਚ ਮੈਂ 9 ਕਿਲੋ ਵੇਟ ਘਟਾਇਆ ਆਪਣਾ, ਉਹ ਵੀ ਇੱਥੇ ਰਹਿ ਕੇ, ਜਦਕਿ ਜਿਮਸ ਵਗੈਰਾ ਵੀ ਕੁਛ ਬਿਲਕੁਲ ਕਲੋਜ਼ ਹੋ ਚੁੱਕੇ ਸੀਗੇ ਇੱਥੇ। ਤਾਂ ਆਪਣਾ ਹੋਮ ਵਰਕਆਊਟ ਕਰਕੇ, ਘਰ ਕਰਕੇ ਹੀ ਇਹ ਕੰਪੀਟੀਸ਼ਨ ਖੇਡਿਆ ਜੀ।
ਠੀਕ।
ਤੇ ਇਹਦੇ ਚ ਗੋਲਡ ਮੈਡਲ ਲਿਆ।
ਕੀ ਬਾਤ ਹੈ। ਸੋ ਕਿੰਨੇ ਕੁ ਲੋਕ ਇਸ ਮੁਕਾਬਲੇ ਦੇ ਵਿੱਚ ਸੀ ਤੁਹਾਡੇ ਨਾਲ?
ਇਹਦੇ ਵਿੱਚ ਕੋਰੋਨਾ ਵਾਇਰਸ ਕਰਕੇ ਜਿਹੜੀ ਆਡੀਅੰਸ ਸੀਗੀ ਉਹ ਘੱਟ ਸੀਗੀ, ਬਟ ਅਥਲੀਟ 300 ਤੋਂ ਵੀ ਜ਼ਿਆਦਾ ਸੀਗੇ।
ਅੱਛਾ।
ਹਾਂਜੀ
ਜੀ। ਸੋ 300 ਐਥਲੀਟਸ ਦੇ ਵਿੱਚੋਂ ਗੋਲਡ ਮੈਡਲ ਹਾਸਲ ਕਰਨਾ ਤੁਹਾਡੇ ਲਈ, ਮੈਂ ਕਹਿੰਦੀ ਹਾਂ ਕਿ ਬਹੁਤ ਹੀ ਕਾਬਿਲੇ ਤਾਰੀਫ ਪ੍ਰਾਪਤੀ ਹੈ, ਹਨਾ। ਔਰ ਜਿਵੇਂ ਤੁਸੀਂ ਦੱਸਿਆ ਵੀ 4 ਦਿਨ ਪਹਿਲਾਂ ਜਿਹੜਾ ਸੀ ਵੇਟ ਦਾ ਵੀ ਇਸ਼ੂ ਸੀਗਾ, ਔਰ ਉਸ ਇਸ਼ੂ ਨੂੰ ਵੀ ਤੁਸੀਂ ਸੁਧਾਰਿਆ, ਔਰ ਉਸ ਤੋਂ ਬਾਅਦ ਇਸ ਕੈਟਾਗਰੀ ਦੇ ਵਿੱਚ ਗੋਲਡ ਮੈਡਲ ਜਿੱਤਿਆ। ਕਿੱਦਾਂ ਲੱਗਿਆ ਉਸ ਗੋਲਡ ਮੈਡਲ ਨੂੰ ਹਾਸਲ ਕਰਨ ਤੋਂ ਬਾਅਦ? ਗੋਲਡ ਮੈਡਲ ਵੀ ਇਸ ਵੇਲੇ ਸਾਡੇ ਸਰੋਤਿਆਂ ਨੂੰ ਤੁਸੀਂ ਜ਼ਰੂਰ ਦਿਖਾਓ, ਤੁਸੀਂ ਨਾਲ ਲੈ ਕੇ ਆਏ ਹੋ, ਔਰ ਇਹੋ ਜਿਹੇ ਜਿਹੜੇ ਮੈਡਲਸ ਜਿੱਤਣੇ ਆਪਣੇ ਆਪ ਦੇ ਵਿੱਚ ਬਹੁਤ ਮੈਨੂੰ ਲੱਗਦਾ ਹੁੰਦਾ ਕਿ ਸੰਘਰਸ਼ ਵਾਲੇ ਹੁੰਦੇ ਆ। ਪਹਿਲਾਂ ਮਿਹਨਤਾਂ ਜਿਹੜੀਆਂ ਇਹਨਾਂ ਦਾ ਮੁੱਲ ਇਹਨਾਂ ਦੇ ਨਾਲ ਪੈਂਦਾ, ਪਰ ਜਦੋਂ ਖਿਡਾਰੀਆਂ ਦੀ ਗੱਲ ਹੋਵੇ ਰਵੀ, ਬਹੁਤ ਸਾਰੀਆਂ ਇਹੋ ਜਿਹੀਆਂ ਖੇਡਾਂ ਆ ਜਿਨ੍ਹਾਂ ਦੇ ਵਿੱਚ ਪੈਸਾ ਵੀ ਸ਼ਾਮਲ ਹੈ, ਹਨਾ, ਜਿਹਦੇ ਵਿੱਚ ਮਤਲਬ ਆਰਥਿਕ ਤੌਰ ਦੇ ਉੱਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਤੰਗੀ ਨਹੀਂ ਹੈ, ਹਨਾ। ਇੱਕ ਵਾਰ ਤੁਸੀਂ ਟੀਮ ਦੇ ਵਿੱਚ ਆ ਗਏ, ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਖੇਡਾਂ ਹੈਗੀਆਂ, ਹਨਾ, ਉਹਦੇ ਉੱਤੇ ਸਰਕਾਰਾਂ ਜਿਹੜੀਆਂ ਆ ਉਹ ਵੀ ਕਾਫੀ ਹੱਦ ਤੱਕ ਤੁਹਾਡਾ ਸਾਥ ਦਿੰਦੀਆਂ, ਹਨਾ। ਪਰ ਜਦੋਂ ਅਸੀਂ ਬਾਡੀ ਬਿਲਡਿੰਗ ਦੀ ਗੱਲ ਕਰਦੇ ਹਾਂ ਤਾਂ ਇੱਕ ਜਿਹੜਾ ਬਾਡੀ ਬਿਲਡਰ ਆ ਜਾਂ ਕੁਛ ਹੋਰ ਇਹੋ ਜਿਹੀਆਂ ਖੇਡਾਂ ਹੈਗੀਆਂ ਜਿਹਦੇ ਵਿੱਚ ਸੰਘਰਸ਼ ਬੜਾ ਤਕੜਾ ਹੁੰਦਾ, ਕਿਉਂਕਿ ਆਰਥਿਕ ਤੌਰ ਤੇ ਕੋਈ ਸਹਾਇਤਾ ਨਹੀਂ ਹੁੰਦੀ, ਹਨਾ। ਤੇ ਜਦੋਂ ਤੁਸੀਂ ਇਹੋ ਜਿਹਾ ਮੁਕਾਬਲਾ ਲੜਨਾ ਤੇ ਘਰ ਦੀ ਰੋਜ਼ੀ ਰੋਟੀ ਜਿਹੜੀ ਆ ਉਹ ਵੀ ਇੱਕ ਚੈਲੰਜ ਬਣੀ ਰਹਿੰਦੀ ਆ, ਹਨਾ। ਇੱਕ ਉਹ ਤਾਂ ਤੁਹਾਨੂੰ ਕਰਕੇ ਦੇਣੀ ਪੈਣੀ ਆ, ਘਰ ਪਰਿਵਾਰ ਦਾ ਤਾਂ ਜਿਹੜਾ ਗੁਜ਼ਾਰਾ ਉਹ ਚਲਾਉਣਾ ਹੀ ਚਲਾਉਣਾ। ਇਸ ਵੇਲੇ ਤੁਸੀਂ ਦੱਸਿਆ ਕਿ ਤੁਸੀਂ ਇਸ ਵੇਲੇ ਜਿਮ ਵੀ ਚਲਾ ਰਹੇ ਹੋ, ਹਨਾ, ਕੀ ਇਸ ਤੋਂ ਇਲਾਵਾ ਕੋਈ ਹੋਰ ਮਦਦ ਜਿਹੜੀ ਆ ਸਰਕਾਰ ਵੱਲੋਂ ਕਦੇ ਕੀਤੀ ਗਈ?
ਨਹੀਂ, ਸਰਕਾਰ ਵੱਲੋਂ ਕੋਈ ਮਦਦ ਨਹੀਂ
ਜੀ।
ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਲਾ ਲਈਏ ਤਾਂ ਬਾਡੀ ਬਿਲਡਿੰਗ ਨੂੰ ਕੋਈ ਸਪੋਰਟ ਨਹੀਂ ਹੈਗੀ ਗਵਰਨਮੈਂਟ ਵੱਲੋਂ
ਜੀ।
ਬਟ ਮੈਨੂੰ ਲੱਗਦਾ ਕਿ ਜਿਹੜੀ ਇਹ ਗੇਮ ਹੈ ਇਹ ਬਹੁਤ ਵਧੀਆ ਲੋਕਾਂ ਵਾਸਤੇ, ਲੋਕਾਂ ਨੂੰ ਮੋਟੀਵੇਸ਼ਨ ਮਿਲਦੀ ਹੈ ਫਿਟ ਰਹਿਣ ਦੀ, ਤਾਂ ਸਰਕਾਰ ਨੂੰ ਇਹਦੀ ਸਪੋਰਟ ਕਰਨੀ ਚਾਹੀਦੀ ਹੈ।
ਬਿਲਕੁਲ।
ਬਟ ਮੈਨੂੰ ਹਜੇ ਤੱਕ ਸਰਕਾਰ ਨੇ ਕੋਈ ਸਪੋਰਟ ਨਹੀਂ ਕੀਤੀ, ਤਾਂ ਮੈਨੂੰ ਜਿਹੜੀ ਸਪੋਰਟ ਕੀਤੀ ਆ ਮੇਰੇ ਜਿਮ ਕੋਚਿਸ ਵਗੈਰਾ ਜਾਂ ਜੋ ਮੇਰੇ ਕੰਮ ਸਪਲੀਮੈਂਟਸ ਕੰਪਨੀਜ਼ ਹੈ, ਸਪੌਂਸਰਸ ਹੈ, ਤਾਂ ਉਹਨਾਂ ਨੇ ਹੁਣ ਤੱਕ ਹੈਲਪ ਕੀਤੀ ਹੈ
ਜੀ।
ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਜੀ ਹਜੇ ਤੱਕ ਫਿਲਹਾਲ
ਜੀ। ਜਦੋਂ ਅਸੀਂ ਬਾਡੀ ਨੂੰ ਫਿੱਟ ਕਰਨ ਦੀ, ਫਿੱਟ ਰੱਖਣ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਜਿਹੜਾ ਆ ਪਿਛਲੇ ਕਾਫੀ ਲੰਮੇ ਸਮੇਂ ਤੋਂ ਜੂਝ ਰਿਹਾ ਇੱਕ ਬਹੁਤ ਵੱਡੀ ਸਮੱਸਿਆ ਦੇ ਨਾਲ, ਨਸ਼ਿਆਂ ਦੇ ਨਾਲ। ਨੌਜਵਾਨ ਅਸੀਂ ਕਹਿੰਦੇ ਹਾਂ ਜੀ ਨਸ਼ਿਆਂ ਦੇ ਪਿੱਛੇ ਲੱਗ ਚੁੱਕੇ ਆ, ਹਨਾ, ਔਰ ਉਹਨਾਂ ਨੂੰ ਨਸ਼ਿਆਂ ਚੋਂ ਕੱਢਣਾ ਜਿਹੜਾ ਇੱਕ ਬਹੁਤ ਵੱਡਾ ਚੈਲੰਜ ਸਰਕਾਰਾਂ ਦੇ ਲਈ ਬਣਿਆ ਹੋਇਆ, ਮੈਡੀਕਲ ਟੀਮਾਂ ਦੇ ਲਈ ਬਣਿਆ ਹੋਇਆ, ਇੱਕ ਤਰ੍ਹਾਂ ਦੀ ਬੜੀ ਹਾਰ ਵਾਲੀ ਜਿਹੜੀ ਜ਼ਿੰਦਗੀ ਆ ਉੱਥੇ ਬਤੀਤ ਕਰ ਰਿਹਾ ਨੌਜਵਾਨ, ਹਨਾ। ਕੀ ਤੁਸੀਂ ਮੰਨਦੇ ਹੋ ਕਿ ਜਿਹੜੀ ਬਾਡੀ ਬਿਲਡਿੰਗ ਵਰਗੀ ਖੇਡ ਆ ਜਾਂ ਜਿਹੜੀਆਂ ਹੋਰ ਖੇਡਾਂ ਆ ਉਹ ਇਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਲਿਆਉਣ ਦੇ ਵਿੱਚ ਵੀ ਮਦਦ ਕਰ ਸਕਦੀਆਂ, ਜੇਕਰ ਸਰਕਾਰ ਇੱਥੇ ਥੋੜੀ ਦਿਲਚਸਪੀ ਦਿਖਾਵੇ ਜਾਂ ਫਿਰ ਮਦਦ ਕਰੇ?
ਹਾਂਜੀ ਬਿਲਕੁਲ ਜੀ। ਅਗਰ ਮੈਂ ਆਪਣੀ ਗੱਲ ਦੱਸਣਾ ਚਾਹੁੰਦਾ ਕਿ ਮੇਰੇ ਜਿਹੜੇ ਫਰੈਂਡ ਹੈ ਉਹ ਜ਼ਰੂਰੀ ਨਹੀਂ ਵੀ ਸਾਰੇ ਬਾਡੀ ਬਿਲਡਰ ਹੀ ਹੈ, ਕੋਈ ਕਬੱਡੀ ਖੇਡਦਾ, ਕੋਈ ਐਥਲੈਟਿਕ ਕਰਦਾ ਤੇ ਕੋਈ ਵੇਟ ਲਿਫਟਿੰਗ ਕਰਦਾ, ਤਾਂ ਮੈਨੂੰ ਲੱਗਦਾ ਕਿ ਉਹਨਾਂ ਦਾ ਜ਼ਿਆਦਾਤਰ ਗੇਮ ਛੱਡਣ ਦਾ ਕਾਰਨ ਸਰਕਾਰ ਦੀ ਸਪੋਰਟ ਹੀ ਹੈ, ਕਿ ਕਿਸੇ ਗੇਮ ਦੇ ਵਿੱਚ ਉਹਨਾਂ ਨੂੰ ਕੋਈ ਸਪੋਰਟ ਨਹੀਂ ਮਿਲਦੀ।
ਠੀਕ।
ਕਿ ਅਗਰ ਉਹਨਾਂ ਨੇ ਨੈਸ਼ਨਲ ਜਿੱਤਿਆ ਜਾਂ ਇੰਟਰਨੈਸ਼ਨਲ ਲੈਵਲ ਤੇ ਜਿੱਤਿਆ, ਨਾ ਤਾਂ ਉਹਨਾਂ ਨੂੰ ਕੋਈ ਜੌਬ ਹੈ ਤੇ ਨਾ ਉਹਨਾਂ ਨੂੰ ਕੋਈ ਉਹਨਾਂ ਦੇ ਕੈਂਪ ਦੇ ਵਿੱਚ ਇੱਦਾਂ ਦੀ ਕੋਈ ਫੈਸਿਲਿਟੀ ਦਿੱਤੀ ਜਾਂਦੀ ਹੈ ਕਿ ਹਾਂ ਕਿ ਉਹ ਬੂਸਟ ਹੋਣ
ਜੀ,
ਕਿ ਹਾਂ ਵੀ ਮੈਂ ਇੱਦਾਂ ਦੀ ਗੇਮ ਕਰਾਂ ਤਾਂ ਮੈਨੂੰ ਸਰਕਾਰ ਨੇ ਮੈਨੂੰ ਸਪੋਰਟ ਕਰੂਗੀ, ਸਰਕਾਰ ਮੈਨੂੰ ਜੌਬ ਮਿਲੂਗੀ ਜਾਂ ਮੈਨੂੰ ਕੋਈ ਹੈਲਪ ਮਿਲੂਗੀ
ਜੀ,
ਤਾਂ ਇੱਦਾਂ ਦਾ ਕੋਈ ਵੀ ਚੀਜ਼ ਦੇਖਣ ਨੂੰ ਨਹੀਂ ਮਿਲਦੀ। ਇਸ ਕਰਕੇ ਮੁੰਡੇ 2-4 ਸਾਲ ਜਾਂ 5 ਸਾਲ ਜਿਹੜੇ ਉਹ ਗੇਮ ਕਰਦੇ ਆ ਤੇ ਉਸ ਤੋਂ ਬਾਅਦ ਉਹ ਛੱਡ ਦਿੰਦੇ ਆ। ਜਿੰਨਾ ਕੁ ਉਹਨਾਂ ਦੇ ਘਰਦਿਆਂ ਦੇ ਵਿੱਚ ਸਪੋਰਟ ਕਰਨ ਦੀ ਪਾਵਰ ਹੁੰਦੀ ਹੈ ਉਨੀ ਕੁ ਗੇਮ ਕਰਦੇ ਆ, ਉਸ ਤੋਂ ਬਾਅਦ ਉਹ ਛੱਡ ਦਿੰਦੇ ਆ।
ਤਾਂ
ਮੈਂ ਮੋਸਟਲੀ ਦੇਖਿਆ, ਹਾਂਜੀ ਮੈਂ ਮੋਸਟਲੀ ਦੇਖਿਆ ਕਿ 5-7 ਸਾਲ 10 ਸਾਲ ਬਾਅਦ ਮੇਰੇ ਕਈ ਫਰੈਂਡ ਹੈਗੇ ਜਿਹੜੇ ਛੱਡ ਕੇ ਹੁਣ ਉਹ ਕੰਮ ਕਰਦੇ ਆ, ਨੋਰਮਲ ਪ੍ਰਾਈਵੇਟ ਜੌਬਾਂ ਕਰਦੇ ਆ, ਯਾਰ ਵੀ ਕੁਛ ਬਣਿਆ ਨੀ, ਕੋਈ ਫਾਇਦਾ ਨੀ ਹੋਇਆ। ਤਾਂ ਸਰਕਾਰ ਅਗਰ ਅਥਲੀਟਸ ਜਾਂ ਸਪੋਰਟਸ ਨੂੰ ਪ੍ਰਮੋਟ ਕਰਦੀ ਹੈ, ਉਹਨਾਂ ਨੂੰ ਫੈਸਿਲਿਟੀਜ਼ ਦਿੰਦੀ ਹੈ, ਤਾਂ ਮੈਨੂੰ ਲੱਗਦਾ ਕਿ ਜਿਹੜੇ ਨਸ਼ੇ ਆ ਉਹ ਘੱਟ ਜਾਣਗੇ।
ਬਿਲਕੁਲ ਬਿਲਕੁਲ। ਅੱਛਾ ਤੁਹਾਡੇ ਕੋਲ ਤੁਹਾਡੇ ਜਿਮਸ ਦੇ ਵਿੱਚ ਆਉਣ ਵਾਲੇ ਜਿਹੜੇ ਨੌਜਵਾਨ ਆ ਉਹ ਕਿੰਨੇ ਕੁ ਸਮਰਪਿਤ ਆ ਇਸ ਖੇਡ ਨੂੰ ਜਾਂ ਫਿਰ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ?
ਅੱਜ ਕੱਲ ਫਿਟਨੈਸ ਦਾ ਜ਼ਿਆਦਾ ਟ੍ਰੈਂਡ ਹੈ ਜੀ। ਹਾਂਜੀ, ਗੇਮ ਨੂੰ ਅਗਲਾ ਗੇਮ ਵੱਲ ਤਾਂ ਨਹੀਂ ਜਾਂਦੇ, ਕਹਿੰਦੇ ਕਿ ਇਹਨੂੰ ਕੋਈ ਸਪੋਰਟ ਤਾਂ ਹੈ
ਨਹੀਂ।
ਅਗਰ ਮੈਨੂੰ ਦੇਖਦੇ ਹੋ ਕਿ ਮੈਂ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਅਮੈਰੀਕਾ, ਆਸਟ੍ਰੇਲੀਆ, ਇੰਟਰਨੈਸ਼ਨਲ ਲੈਵਲ ਤੱਕ ਗੋਲਡ ਮੈਡਲ ਜਿੱਤੇ ਹੈ, ਤਾਂ ਮੈਨੂੰ ਤਾਂ ਅੱਜ ਦਿਨ ਤੱਕ ਕੋਈ ਜੌਬ ਮਿਲੀ ਨੀ।
ਬਿਲਕੁਲ।
ਵੀ ਜੋ ਜਿੰਨਾ ਕੁ ਮੇਰੇ ਬਾਰੇ ਜਾਣਦੇ ਵੀ, ਹਾਂਜੀ ਤੁਸੀਂ ਗ੍ਰੈਜੂਏਟ ਹੋ, ਪੋਸਟ ਗ੍ਰੈਜੂਏਟ ਹੋ, ਤੁਸੀਂ ਇੰਨਾ ਪੜ੍ਹੇ ਵੀ
ਜੀ,
ਤੁਸੀਂ ਸਾਰੇ ਗੋਲਡ ਮੈਡਲ ਵੀ ਲਏ, ਵੀ ਇੰਨੇ ਮੈਡਲ ਤਾਂ ਅਸੀਂ ਕਦੇ ਜਿੱਤ ਵੀ ਨਹੀਂ ਸਕਦੇ, ਤਾਂ ਸਾਨੂੰ ਕੀ ਮਿਲਣਾ?
ਜੀ ਜੀ ਬਿਲਕੁਲ।
ਤੁਸੀਂ ਤਾਂ ਆਪਣਾ ਪਰਸਨਲ ਜਿਮ ਚਲਾ ਰਹੇ ਹੋ, ਉਹਦੇ ਨਾਲ ਹੀ ਜੋ ਵੀ ਖਰਚਾ ਚੱਲਦਾ ਜੀ।
ਜੀ। ਅੱਛਾ, ਤੁਸੀਂ ਹੁਣੇ ਗੱਲ ਕੀਤੀ ਵੀ ਤੁਸੀਂ ਗ੍ਰੈਜੂਏਸ਼ਨ ਕੀਤੀ, ਪੋਸਟ ਗ੍ਰੈਜੂਏਸ਼ਨ ਕੀਤੀ, ਤੁਹਾਡਾ ਸਕੂਲੀ ਜਾਂ ਕਾਲਜ ਦੇ ਸਫ਼ਰ ਨੂੰ ਅਸੀਂ ਛੇੜਿਆ ਨੀ, ਥੋੜਾ ਜਿਹਾ ਉਹਦੇ ਬਾਰੇ ਵੀ ਜ਼ਰੂਰ ਦੱਸੋ।
ਤਾਂ ਜਿਹੜੀ ਸਟੱਡੀ ਹੈ ਜੀ
ਜੀ
ਉਹ 5th ਤੋਂ ਬਾਅਦ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਤੱਕ ਵੀ ਕਦੇ ਮੈਂ ਫੀਸ ਪੇ ਨਹੀਂ ਕੀਤੀ ਹੈਗੀ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਨੂੰ।
ਠੀਕ।
ਸਟਾਰਟਿੰਗ ਦੇ ਜੀ 5th ਦੇ ਵਿੱਚ ਮੈਂ ਕਲਚਰ ਐਕਟੀਵਿਟੀ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਸੀ ਤਾਂ ਮੈਂ ਪ੍ਰਾਈਵੇਟ ਸਕੂਲ 'ਚ ਸੀਗਾ ਤਾਂ ਉਹ ਕਲਚਰ ਐਕਟੀਵਿਟੀ ਕਰਕੇ ਮੈਨੂੰ ਸਕੂਲ ਨੇ ਸਾਰਾ ਕੁਛ ਫ੍ਰੀ ਕੀਤਾ ਹੋਇਆ ਸੀ
ਜੀ।
ਤੇ ਪਲੱਸ ਟੂ ਤੋਂ ਬਾਅਦ ਮੈਂ ਕਾਲਜ ਆਇਆ ਤੇ ਕਾਲਜ ਦੇ ਵਿੱਚ ਮੈਂ ਬਾਡੀ ਬਿਲਡਿੰਗ ਦੇ ਵਿੱਚ ਅੱਗੇ ਆ ਗਿਆ। ਪਹਿਲੇ ਸਾਲ ਹੀ ਮੈਂ ਜਿਹੜਾ ਇੰਟਰ ਕਾਲਜ ਦੇ ਵਿੱਚ ਉਹ ਕਾਲਜ ਨੂੰ ਗੋਲਡ ਮੈਡਲ ਲਿਆ ਕੇ ਦਿੱਤਾ
ਜੀ।
ਤੇ ਪਹਿਲੇ ਸਾਲ ਹੀ ਮੈਂ ਆਲ ਇੰਡੀਆ ਯੂਨੀਵਰਸਿਟੀ ਵੀ ਪਾਰਟਿਸਿਪੇਟ ਕੀਤਾ ਤੇ ਉਹ ਚ ਮੇਰਾ ਸੈਕਿੰਡ ਮੈਡਲ ਆਇਆ।
ਕੀ ਬਾਤ ਹੈ।
ਤਾਂ ਉਹ ਇਦਾਂ ਹੀ ਸਟਾਰਟਿੰਗ ਕਲਚਰ ਐਕਟੀਵਿਟੀ ਤੇ ਬਾਅਦ ਦੇ ਵਿੱਚ ਉਹ ਸਪੋਰਟਸ ਕਰਕੇ
ਜੀ
ਮੈਂ ਅੱਜ ਦਿਨ ਤੱਕ ਕਦੇ ਫੀਸ ਪੇ ਨਹੀਂ ਕੀਤੀ ਤੇ ਨਾ ਕਿਸੇ ਕਾਲਜ ਯੂਨੀਵਰਸਿਟੀ ਨੇ, ਉਲਟਾ ਮੈਨੂੰ ਯੂਨੀਵਰਸਿਟੀ ਪੈਸੇ ਦਿੰਦੀ ਸੀ।
ਉਤਸ਼ਾਹ ਜਿਹੜਾ ਉਹਦੇ ਨਾਲ ਬਣਿਆ ਰਿਹਾ।
ਹਾਂਜੀ ਹਾਂਜੀ, ਕਾਲਜ ਦੀ ਲਾਈਫ ਤੋਂ ਕਾਲਜ ਸਕੂਲ ਲਾਈਫ ਤੋਂ ਬਸ ਉਹ ਕਹਿਣਾ ਮਤਲਬ ਉਹੀ ਹੈ ਕਿ ਸਕੂਲ ਤੱਕ ਜਿਹੜੇ ਉੱਥੇ ਪ੍ਰਿੰਸੀਪਲ ਸੀਗੇ ਜਾਂ ਸਟਾਫ ਸੀਗਾ ਉਹਨਾਂ ਨੇ ਹੈਲਪ ਕੀਤੀ, ਉਹਨਾਂ ਨੇ ਸਪੋਰਟ ਕੀਤੀ ਤਾਂ ਮੈਂ ਪੜ੍ਹਿਆ ਅੱਗੇ, ਤਾਂ ਫਿਰ ਕਾਲਜ ਚ ਆ ਕੇ ਸਪੋਰਟਸ ਕਰਕੇ।
ਠੀਕ। ਬਹੁਤ ਵਧੀਆ ਲੱਗ ਰਹੀ ਹੈ ਤੁਹਾਡੇ ਨਾਲ ਇਹ ਗੱਲਬਾਤ, ਔਰ ਕਾਫੀ ਪ੍ਰੇਰਨਾਮਈ ਹੈ ਤੁਹਾਡੀ ਇਹ ਜਰਨੀ ਜਿਹੜੀ ਹੈ ਇਸ ਸਪੋਰਟ ਦੀ। ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਇਰਾਦੇ ਹੋਰ ਤੁਸੀਂ ਰੱਖੇ ਹੋਏ ਆ, ਕਿਉਂਕਿ ਬੜੀ ਮਜ਼ਬੂਤ ਲਗਨ ਹੈ ਤੁਹਾਡੀ, ਤੁਸੀਂ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਜਿਹੜਾ ਟਾਈਟਲ ਆ ਉਹ ਆਪਣੇ ਹਿੱਸੇ ਦਾ ਕੀਤਾ, ਪਰ ਕੀ ਸੋਚਿਆ ਹੋਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੱਥੇ ਤੱਕ ਪਹੁੰਚਣਾ, ਨਿਸ਼ਾਨੇ ਹੋਰ ਕਿੱਥੇ ਕਿੱਥੇ ਮਿੱਥੇ ਹੋਏ ਆ?
ਵੈਸੇ ਸਟਾਰਟਿੰਗ ਦੇ ਵਿੱਚ ਤਾਂ ਨਿਸ਼ਾਨੇ ਇਹੀ ਸੀਗਾ ਕਿ ਐਮੇਚਰ ਮਿਸਟਰ ਓਲੰਪੀਆ ਜੋ ਗੋਲਡ ਮੈਡਲ ਲੈਣਾ ਤੇ ਆਰਨੋਲਡ ਕਲਾਸਿਕ ਜਿੱਤਣਾ, ਪਰ ਇਸ ਤੋਂ ਬਾਅਦ ਹੁਣ ਸੋਚ ਰਿਹਾ ਕਿ ਮੈਂ ਪ੍ਰੋਫੈਸ਼ਨਲ ਬਾਡੀ ਬਿਲਡਿੰਗ ਦੇ ਵਿੱਚ ਜਾਵਾਂ।
ਠੀਕ।
ਤੇ ਉਹਦੇ ਵਿੱਚ ਵੀ ਜਿਹੜੀ ਆਪਣੀ ਕੰਟਰੀ ਦਾ ਆਪਣੀ ਸਟੇਟ ਦਾ ਨਾਮ ਉੱਪਰ ਲੈ ਕੇ ਜਾਵਾਂ ਜੀ।
ਠੀਕ।
ਤਾਂ ਮੈਂ ਟਰਾਈ ਕਰੂੰਗਾ ਕਿ ਅਗਲੇ 2-3 ਸਾਲਾਂ ਦੇ ਵਿੱਚ ਮੈਂ ਪ੍ਰੋਫੈਸ਼ਨਲ ਬਾਡੀ ਬਿਲਡਿੰਗ ਦੇ ਵਿੱਚ ਵੀ ਪਾਰਟਿਸਿਪੇਟ ਕਰਾਂ
ਜੀ
ਤੇ ਉੱਥੋਂ ਵੀ ਮੈਡਲ ਲਵਾਂ ਜੀ।
ਕਿਆ ਬਾਤ ਹੈ।
ਹਾਂਜੀ।
ਸੋ ਇਸ ਤੋਂ ਇਲਾਵਾ ਰਵੀ ਜੀ, ਤੁਸੀਂ ਕੋਈ ਹੋਰ ਸਾਂਝ ਸਾਡੇ ਦੋਸਤਾਂ ਦੇ ਨਾਲ ਬਣਾਉਣੀ ਚਾਹੁੰਦੇ ਹੋਵੋ, ਕਿਉਂਕਿ ਅੱਜ ਦੇ ਨੌਜਵਾਨਾਂ ਨੂੰ ਬਹੁਤ ਲੋੜ ਹੈ ਇਹੋ ਜਿਹੀ ਮੋਟੀਵੇਸ਼ਨ ਦੀ, ਇਹੋ ਜਿਹੀ ਪ੍ਰੇਰਨਾ ਦੀ, ਚਾਹੇ ਉਹ ਪੰਜਾਬ ਚ ਬੈਠੇ ਹੋਏ ਆ ਚਾਹੇ ਉਹ ਇੱਥੇ ਬੈਠੇ ਹੋਏ ਆ। ਅੱਜ ਕੱਲ ਅਸੀਂ ਬਹੁਤ ਛੇਤੀ ਨਿਰਾਸ਼ ਹੋ ਜਾਂਦੇ ਹਾਂ, ਪਰੇਸ਼ਾਨ ਹੋ ਜਾਂਦੇ ਹਾਂ, ਹਨਾ। ਇੱਕ ਜਿਹੜਾ ਆਮ ਤੌਰ ਤੇ ਲਫ਼ਜ਼ ਵਰਤਿਆ ਜਾਂਦਾ ਕਿ ਸਟ੍ਰੈਸ ਬਹੁਤ ਆ, ਡਿਪਰੈਸ਼ਨ ਚ ਚਲਾ ਗਿਆ ਨੌਜਵਾਨ। ਹੁਣੇ ਅਸੀਂ ਖ਼ਬਰਾਂ ਦੇ ਸਿਲਸਿਲੇ ਚ ਵੀ ਗੱਲ ਕਰ ਰਹੇ ਸੀਗੇ ਕਿ ਕੁਛ ਫਿਲਮ ਇੰਡਸਟਰੀ ਦੇ ਨਾਲ ਜਾਂ ਟੀਵੀ ਦੀ ਇੰਡਸਟਰੀ ਨਾਲ ਜੁੜੇ ਹੋਏ ਜਿਹੜੇ ਨੌਜਵਾਨ ਆ ਉਹਨਾਂ ਨੇ ਖੁਦਕੁਸ਼ੀਆਂ ਤੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ, ਹਨਾ। ਬਹੁਤ ਛੇਤੀ ਜ਼ਿੰਦਗੀ ਦੇ ਵਿੱਚ ਅਸੀਂ ਢੇਰੀ ਢਾ ਲੈਂਦੇ ਹਾਂ, ਤੇ ਇਹੋ ਜਿਹੇ ਨੌਜਵਾਨਾਂ ਨੂੰ ਤੁਹਾਡਾ ਕੀ ਕਹਿਣਾ?
ਮੈਂ ਆਪਣੇ ਪੰਜਾਬ ਤੇ ਇੰਡੀਆ ਦੇ ਸਾਰੇ ਮੁੰਡਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਮਿਹਨਤ ਉੱਪਰ ਕੁਛ ਨਹੀਂ ਹੈਗਾ। ਅਗਰ ਤੁਸੀਂ, ਮੈਂ ਆਪਣੀ ਉਹਦੇ ਵਿੱਚ ਦੱਸਦਾ ਪਿਆ, ਬਾਡੀ ਬਿਲਡਿੰਗ ਦੇ ਵਿੱਚ ਦੱਸਦਾ ਪਿਆ ਜਾਂ ਫਿਟਨੈਸ ਦੇ ਵਿੱਚ ਦੱਸਦਾ ਪਿਆ ਕਿ ਜੇ ਤੁਸੀਂ ਗੇਮ ਕਰਨ ਦੀ ਸੋਚਦੇ ਹੋ ਤਾਂ ਪਹਿਲਾਂ ਆ ਜਾਂਦੀ ਹੈ, ਘਰ ਦੇ ਹਾਲਾਤ ਆ ਜਾਂਦੇ ਆ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ, ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਤੁਸੀਂ ਵਿਨਰ ਨਹੀਂ ਹੋ ਸਕਦੇ
ਜੀ।
ਮੇਰੇ ਕੋਲ ਕੋਈ ਪੈਸਾ ਨਹੀਂ ਸੀ, ਕੁਛ ਵੀ ਨਹੀਂ ਸੀਗਾ, ਬਟ ਬਸ ਦਿਮਾਗ ਦੇ ਵਿੱਚ ਸੀਗਾ ਕਿ ਹਾਂ ਵੀ ਮੈਂ ਆਹ ਚੀਜ਼ ਕਰਨੀ ਹੈ।
ਬਿਲਕੁਲ।
ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਇੱਦਾਂ ਦਾ ਡੀਮੋਟੀਵੇਟ ਹੋਣ ਦੀ ਲੋੜ ਨਹੀਂ ਹੈਗੀ। ਤੇ ਜ਼ਿਆਦਾਤਰ ਸਾਡੇ ਜਿਹੜੇ ਮੁੰਡੇ ਹੈਗੇ ਆ ਤਾਂ ਉਹ ਪੇਰੈਂਟਸ ਤੇ ਜ਼ਿਆਦਾਤਰ ਡਿਪੈਂਡ ਰਹਿੰਦੇ
ਆ
ਕਿ ਹਾਂਜੀ ਡੈਡੀ ਆਹ ਦੇ ਦੋ, ਮੰਮੀ ਆਹ ਦੇ ਦੋ। ਤਾਂ ਇੱਦਾਂ ਦਾ ਕੁਛ ਨਹੀਂ, ਜੇ ਤੁਸੀਂ ਖੁਦ ਮਿਹਨਤ ਕਰਦੇ ਹੋ ਤਾਂ ਹਰੇਕ ਚੀਜ਼ ਤੁਹਾਨੂੰ ਮਿਲਦੀ ਆ ਔਰ ਤੁਸੀਂ ਪਾ ਸਕਦੇ ਹੋ। ਔਰ ਮੇਰੇ ਨਾਲ ਉਹੀ ਚੀਜ਼ਾਂ ਹੋਈਆਂ
ਜੀ
ਜੋ ਮੈਂ ਸੋਚਦਾ ਸੀ।
ਠੀਕ।
ਅੱਜ ਮੈਂ ਉਹੀ ਪੋਜੀਸ਼ਨ ਤੇ ਆ, ਉਹੀ ਮੇਰੇ ਕੋਲ ਚੀਜ਼ਾਂ, ਮੇਰੇ ਕੋਲ ਸਭ ਕੁਛ ਓਦਾਂ ਹੀ ਹੈ ਜੋ ਮੈਂ ਸੋਚਿਆ ਸੀ ਔਰ ਮੈਨੂੰ ਕਿਸੇ ਨੇ ਨਹੀਂ ਦਿੱਤਾ, ਮੈਂ ਖੁਦ ਇਹ ਖੁਦ ਕੀਤਾ ਸਾਰਾ ਕੁਛ ਹੀ। ਤੇ ਅੱਜ ਵੀ ਮੈਂ ਵਰਕ ਹਾਰਡ ਹੀ ਕਰਦਾ, ਮੈਂ ਇੱਕ ਦਿਨ ਵੀ ਨਹੀਂ ਕਦੇ ਇੱਦਾਂ ਹੁੰਦਾ ਕਿ ਮੈਂ ਐਕਸਰਸਾਈਜ਼ ਨਹੀਂ ਕਰਦਾ। ਮੈਂ ਇਹ ਨਹੀਂ ਸੋਚਦਾ ਅੱਜ ਮੈਂ ਡਾਇਟ ਨਹੀਂ ਖਾਧੀ, ਅੱਜ ਮੈਂ ਕੰਮ ਕਿਤੇ ਗਿਆ ਸੀਗਾ ਜਾਂ ਮੈਨੂੰ ਕੁਛ ਖਾਣ ਨੂੰ ਨਹੀਂ ਮਿਲਿਆ ਤਾਂ ਮੈਂ ਵਰਕਆਊਟ ਨਹੀਂ ਕਰਨਾ। ਕੁਛ
ਸਾਡੇ ਕੋਲ ਬਹਾਨੇ ਬਹੁਤ ਹੁੰਦੇ ਆ, ਅਸੀਂ ਕਹਿੰਦੇ ਅੱਜ ਠੰਡ ਆ,
ਹਨਾ,
ਅੱਜ ਸੈਰ ਕਰਨੀ, ਰਹਿਣ ਦਿਓ, ਛੱਡ ਦਿਓ, ਹਨਾ। ਜੇ ਪਕੌੜੇ ਬਣੇ ਤਾਂ ਆਪਾਂ ਕਹਿੰਦੇ ਹਾਂ ਵੀ ਨਹੀਂ ਅੱਜ ਹੁਣ ਖਾਈ ਲੋ, ਮੀਂਹ ਪੈਂਦਾ ਆ।
ਬਿਲਕੁਲ।
ਸੋ ਇਹਨਾਂ ਚੀਜ਼ਾਂ ਨੂੰ ਬਹੁਤ ਧਿਆਨ ਚ ਰੱਖਣਾ ਪੈਂਦਾ, ਸੰਜਮ ਆਪਣੇ ਲਈ ਵਰਤਣਾ ਤਾਂ ਪੈਂਦਾ, ਨਾਲ ਹੀ ਨਾਲ ਜਿਵੇਂ ਤੁਸੀਂ ਕਿਹਾ ਕਿ ਜੇ ਮੇਹਨਤ ਕਰਦੇ ਆ ਤਾਂ ਫੇਰ ਕੁਛ ਵੀ ਅਸੰਭਵ ਨਹੀਂ ਆ, ਹਨਾ। ਔਰ ਅੱਜ ਦੇ ਇਸ ਸਮੇਂ ਦੇ ਵਿੱਚ ਮੇਹਨਤ ਦੀ ਬਹੁਤ ਵੱਡੀ ਲੋੜ ਹੈ ਕਿਸੇ ਵੀ ਖੇਤਰ ਦੇ ਵਿੱਚ। ਮੈਂ ਕਈ ਵਾਰ ਇਹ ਵੀ ਸਮਝਦੀ ਹਾਂ ਕਿ ਜਦੋਂ ਅਸੀਂ ਆਪਣਾ ਜਿਹੜਾ ਇਰਾਦਾ ਆ ਉਹ ਮਿੱਥ ਕੇ ਚੱਲਦੇ ਹਾਂ, ਜਦੋਂ ਇੱਕ ਨਿਸ਼ਾਨਾ ਸਾਡੇ ਸਾਹਮਣੇ ਹੁੰਦਾ ਆ ਤਾਂ ਉਸ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੇ ਲਈ ਲਗਾਤਾਰ ਉਹਦੇ ਉੱਤੇ ਜਿਹੜੀ ਕੰਸੈਂਟਰੇਸ਼ਨ ਬਣਾ ਕੇ ਰੱਖਣੀ, ਹਨਾ, ਉਹ ਬਹੁਤ ਜ਼ਰੂਰੀ ਹੁੰਦੀ ਆ। ਜਿਵੇਂ ਤੁਸੀਂ ਗੱਲ ਕੀਤੀ ਵੀ ਅੱਜ ਕੱਲ ਨੌਜਵਾਨ ਜ਼ਿਆਦਾਤਰ ਡਿਪੈਂਡੈਂਟ ਹੁੰਦੇ ਆ, ਹਨਾ, ਉਹ ਡਿਪੈਂਡੈਂਟ ਹੋਣ ਕਾਰਨ ਹੀ ਬਹੁਤ ਆਪਣੀਆਂ ਜਿਹੜੀਆਂ ਸਮਰੱਥਾਵਾਂ ਆ, ਜਿਹੜੀ ਉਹਨਾਂ ਦੇ ਅੰਦਰ ਸਮਰੱਥਾ ਆ ਨਾ, ਉਹ ਅਸਲ ਦੇ ਵਿੱਚ ਕਦੇ ਆਪਣੇ ਅੰਦਰੋਂ ਨਹੀਂ ਲੱਭ ਪਾਉਂਦੇ। ਉਹ ਜਿਹੜੀ ਕਾਬਲੀਅਤ ਤੁਹਾਡੇ ਆਪਣੇ ਅੰਦਰ ਹੁੰਦੀ ਆ, ਹਨਾ, ਉਹਨੂੰ ਅਸਲ ਚ ਬਾਹਰ ਲੱਭਣ ਦੀ ਲੋੜ ਨਹੀਂ ਹੁੰਦੀ। ਔਰ ਰਵੀ ਕੁਮਾਰ ਇੱਕ ਇਹੋ ਜਿਹਾ ਨੌਜਵਾਨ ਆ ਜਿਹਨੇ ਆਪਣੀ ਉਸ ਸਮਰੱਥਾ ਨੂੰ, ਉਸ ਕਾਬਲੀਅਤ ਨੂੰ ਆਪਣੇ ਅੰਦਰੋਂ ਲੱਭਿਆ ਔਰ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪ੍ਰਾਪਤੀਆਂ ਉਹ ਕੀਤੀਆਂ। ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਬਹੁਤ ਮਜ਼ਾ ਆਇਆ। ਰਵੀ, ਜਾਂਦੇ ਜਾਂਦੇ ਕੁਛ ਹੋਰ ਜਿਹੜਾ ਮੈਂ ਤੁਹਾਨੂੰ ਪੁੱਛਣੋਂ ਰਹਿ ਗਈ ਹੋਵਾਂ, ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋਵੋ ਜ਼ਰੂਰ ਕਰੋ।
ਨਹੀਂ, ਤਕਰੀਬਨ ਤੁਸੀਂ ਸਾਰਾ ਪੁੱਛ ਲਿਆ ਜੀ।
ਜੀ,
ਤੇ ਬਸ ਮੈਸੇਜ ਇਹੀ ਹੈ ਸਾਰੇ ਨੌਜਵਾਨਾਂ ਨੂੰ
ਜੀ,
ਕਿ ਥੋੜਾ ਸੈਲਫ ਡਿਪੈਂਡ ਹੋਵੋ, ਨਸ਼ਿਆਂ ਵੱਲ ਘੱਟ ਜਾਓ
ਜੀ,
ਐਕਸਰਸਾਈਜ਼ ਕਰੋ, ਆਪਣੀ ਬਾਡੀ ਨੂੰ ਫਿਟ ਰੱਖੋ
ਜੀ।
ਤੇ ਜਿਹੜਾ ਮਿਹਨਤੀ ਬੰਦਾ ਹੁੰਦਾ ਉਹਦਾ ਪਰਮਾਤਮਾ ਦਾ ਸਾਥ ਦਿੰਦਾ ਹੀ ਦਿੰਦਾ,
ਬਿਲਕੁਲ।
ਬਟ ਦੁਨੀਆ ਚ ਕਾਫੀ ਲੋਕ ਹਜੇ ਵੀ ਏਦਾਂ ਦੇ ਹੈਗੇ ਆ ਜਿਹੜੀ ਤੁਹਾਡੀ ਮਿਹਨਤ ਨੂੰ ਦੇਖ ਕੇ ਤੁਹਾਨੂੰ ਐਪਰੀਸ਼ੀਏਟ ਕਰਦੇ ਆ, ਤੁਹਾਨੂੰ ਸਪੋਰਟ ਕਰਦੇ ਆ
ਜੀ।
ਤਾਂ ਮੇਰੇ ਨਾਲ ਇਹ ਸੇਮ ਚੀਜ਼ ਹੋਈ ਹੈ, ਤੇ ਜੇ ਮੇਰੇ ਨਾਲ ਹੋ ਸਕਦਾ ਤਾਂ ਕਿਸੇ ਨਾਲ ਵੀ ਹੋ ਸਕਦਾ ਅਗਰ ਉਹ ਮਿਹਨਤ ਕਰੇ
ਜੀ। ਬਿਲਕੁਲ,
ਥੈਂਕ ਯੂ।
ਸੋ ਸਾਡੇ ਵੱਲੋਂ ਹਰਮਨ ਰੇਡੀਓ ਪਰਿਵਾਰ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਸ਼ੁਭ ਇੱਛਾਵਾਂ ਆਪਣੇ ਆਉਣ ਵਾਲੇ ਸਮੇਂ ਦੇ ਲਈ ਤੇ ਆਪਣੇ ਆਉਣ ਵਾਲੇ ਮੁਕਾਬਲਿਆਂ ਦੇ ਲਈ। ਇੱਥੇ ਸਾਡੇ ਨਾਲ ਕੁਛ ਦੋਸਤ ਜੁੜੇ ਹੋਏ ਆ ਜਿਨ੍ਹਾਂ ਨੇ ਆਪਣੇ ਮੈਸੇਜਸ ਭੇਜੇ ਆ ਸਾਡੇ ਨਾਲ। ਘੁੰਮਣ ਸਾਹਿਬ ਜੁੜੇ ਆ ਤੇ ਉਹਨਾਂ ਨੇ ਤੁਹਾਡੇ ਪਿੰਡ ਬਾਰੇ ਪੁੱਛਿਆ। ਘੁੰਮਣ ਸਾਹਿਬ, ਪਿੰਡ ਉਹਨਾਂ ਨੇ ਦੱਸਿਆ ਜੀ ਕਿ ਮੰਡੀ ਗੋਬਿੰਦਗੜ੍ਹ, ਹਨਾ, ਮੰਡੀ ਗੋਬਿੰਦਗੜ੍ਹ ਤੋਂ ਸ਼ਾਮਲ ਹੋਏ ਜੀ, ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਆ ਤੇ ਬਾਕੀ ਕਹਿੰਦੇ ਤੁਹਾਡੇ ਹੌਸਲੇ ਨੂੰ ਸਲਾਮ। ਤੇ ਬਾਕੀ ਕਹਿੰਦੇ ਜੀ ਸਮੇਂ ਦੀਆਂ ਸਰਕਾਰਾਂ ਹੀ ਨੌਜਵਾਨਾਂ ਨੂੰ ਨਸ਼ੇ ਲਾਉਂਦੀਆਂ, ਇਹ ਵੀ ਇੱਕ ਸੱਚ ਹੋ ਸਕਦਾ। ਘੁੰਮਣ ਸਾਹਿਬ ਧੰਨਵਾਦ, ਤੁਸੀਂ ਹੌਸਲਾ ਅਫਜ਼ਾਈ ਕੀਤੀ ਹੈ ਇਸ ਨੌਜਵਾਨ ਦੀ ਔਰ ਹੌਸਲੇ ਨੂੰ ਸਲਾਮ ਕਿਹਾ। ਇਹਦੇ ਨਾਲ ਹੀ ਸਾਡੇ ਨਾਲ ਅਗਲੇ ਲਿਸਨਰ ਜਿਹੜੇ ਆ ਮੌਲੀ ਸਰੂਪ ਜੌਹਲ ਜੀ ਇਹ ਵੀ ਬਣੇ ਨੇ ਔਰ ਇਹਨਾਂ ਨੇ ਰਿਵਰਲੈਂਡ ਤੋਂ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਆ। ਬਹੁਤ ਹੀ ਇਹ ਵੀ ਪ੍ਰੇਰਣਾ ਦਿੰਦੇ ਰਹਿੰਦੇ ਆ, ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਆ। ਗੁੱਡ ਮਾਰਨਿੰਗ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸ਼ੁਭ ਸਵੇਰ ਤੁਹਾਨੂੰ ਵੀ। ਤੇ ਰਵੀ ਜੀ ਕਹਿੰਦੇ ਤੁਹਾਨੂੰ ਵੀ ਗੁੱਡ ਮਾਰਨਿੰਗ ਟੂ ਆਲ ਅਵਰ ਹਰਮਨ ਰੇਡੀਓ ਫੈਮਿਲੀ, ਵੈਲ ਡਨ ਰਵੀ, ਪ੍ਰਾਊਡ ਆਫ ਯੂਅਰ ਅਚੀਵਮੈਂਟਸ, ਵੀ ਆਰ ਇੰਜੋਇੰਗ ਯੂਅਰ ਇੰਟਰਵਿਊ, ਹੈਵਿੰਗ ਏ ਕੱਪ ਆਫ ਟੀ ਵਿਦ ਅਲਸੀ ਦੀ ਪਿੰਨੀ। ਠੀਕ ਹੈ ਜੀ, ਠੀਕ ਹੈ। ਤੇ ਕਹਿੰਦੇ ਇੰਜੋਏ ਕਰ ਰਹੇ ਹਾਂ ਤੁਹਾਡੀ ਇੰਟਰਵਿਊ ਨੂੰ, ਤੇ ਬਾਕੀ ਕਹਿੰਦੇ ਤੁਹਾਡੀ ਸਟੇ ਜਿਹੜੀ ਆਸਟ੍ਰੇਲੀਆ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇਹਨੂੰ ਤੁਸੀਂ ਹੁਣ ਪੂਰੀ ਇੰਜੋਏ ਕਰਿਓ
ਜੀ। ਥੈਂਕ ਯੂ
ਜੀ। ਸੋ ਇੱਥੇ ਹੁਣ ਰਵੀ ਕੁਮਾਰ ਜੀ ਆਪਾਂ ਨੂੰ ਇਹ ਜਿਹੜੀ ਮੁਲਾਕਾਤ ਹੈ ਇੱਥੇ ਹੀ ਰੋਕਣੀ ਪੈਣੀ ਆ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਲਈ ਬਹੁਤ ਸਾਰੀਆਂ ਸ਼ੁਭ ਇੱਛਾਵਾਂ ਦੇ ਨਾਲ ਅਸੀਂ ਇੱਥੇ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਕਿ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਆਪਣਾ ਰਾਬਤਾ ਬਣਾਇਆ, ਉਹਨਾਂ ਦੇ ਰੂਬਰੂ ਹੋਏ, ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ
ਜੀ। ਸੋ ਦੋਸਤੋ ਲੈਣੇ ਆ ਇਜਾਜ਼ਤ, ਇਸੇ ਤਰ੍ਹਾਂ ਫੇਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਇੱਕ ਮੁਲਾਕਾਤ ਦੇ ਰਾਹੀਂ ਤੁਹਾਡੇ ਰੂਬਰੂ ਹੋਵਾਂਗੇ। ਫਿਲਹਾਲ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
हां भाई किद्दां तू इन्ना पतला किवें हो गया
मेरा कुलार आले डॉक्टरां ने दूरबीन राही मिनी गैस्ट्रिक बाईपास कीता भाई
ते तैनू होर भी कोई फायदा होया ऑपरेशन दा
बड़ा फायदा होया भाई पहला मेनू साह बड़ा चढ़दा सी बहुता तुरिया फिरिया भी नहीं सी जांदा रात नू नींद नहीं सी आउंदी घराड़े वजदे रहंदे सी कई वारी तां दिन च ही सो जांदा सां पर हुण इस ऑपरेशन तों बाद सारा कुछ ठीक हो गया भाई 60 किलो भार भी घट गया मेरा कमाल दी गल ए है कि मेरी शुगर भी नालों नाल ठीक हो गई
कमाल है इन्ना भार घट गया कोई कमजोरी तां महसूस नहीं हुंदी
ना भाई ना मैं खुराक भी वधिया खाना आ ते कमजोरी तां दूर दी गल है हुण तां मैं कुल मिला के खुशी खुश हां
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है अपना वजन घटाउण लई तुसी भी पता नोट कर लो कुलार हस्पताल जीटी रोड बीजा नेड़े खन्ना पंजाब इंडिया संपर्क नंबर 9878090001 9780 90001 वेबसाइट विजिट करो kularhospital.com
जेकर तुसी भी अपना कैरियर बनाना चाहते हो ड्राइविंग दे विच तां फिकर करन दी कोई जरूरत नहीं तुसी सिर्फ एक दिन दे कोर्स करन तो बाद प्राप्त कर सकते हो ड्राइविंग लाइसेंस जी हाँ LRMR HR SC और MC इस तो इलावा बस अथॉरिटी अते रिफ्रेशर कोर्स सिर्फ एक दिन दा कोर्स करन तो बाद इस कोर्स दे विच बार बार फेल होने दा भी कोई डर नहीं अते ए कोर्स पूरे ऑस्ट्रेलिया दे विच मानता प्राप्त है पैना दे लई खास छोट ज्यादा जानकारी दे लई तुसी संपर्क कर सकते हो बबनदीप सिंह कंबोज JP कॉन्टेक्ट नंबर 04331134350 0433-113-435 हुण तुसी भी शान दे नाल ट्रक बस या ट्राले दा लाइसेंस बनाओ अते शान दे नाल डालर कमाओ
जी दोस्तों ब्रेक तो बाद एक बार फिर स्वागत करते हैं अखीर दे विच जांदे जांदे मौली जौहल हुरां दी फरमाइश ते लाल चंद यमला जट हुरां दी आवाज दे विच इस गीत नाल तुहानू छड्ड के जा रहे हैं शाम नू प्रोग्राम माइग्रेशन मैटर्स दे विच फिर मिलन दी उम्मीद करदे आं दोबारा सांझ पावांगे पर हरमन रेडियो ते होर प्रोग्राम जड़े ओ चलदे रहणे आं तुसी उहनां प्रोग्रामां दा आनंद माणो मैनूं दिओ इजाजत बहुत प्यार भरी सति श्री अकाल तुसी जुड़े रहो हरमन रेडियो दे
दर कनका उधर कनका बिच कनका दे भूर पिया मुटियारे जाना दूर पिया दर कनका उधर कनका बिच कनका दे भूर पिया मुटियारे जाना दूर पिया जानिया ने किदु दिया बच्चिया आनना सहेलिया जो गिद्दे विच नचिया हुन फुल जानिया ने किदु दिया बच्चिया आनना सहेलिया जो गिद्दे विच नचिया सौरियां दे नित नित पकने परौंठे पेकियां दा सखना तंदूर पिया मुटियारे जाना दूर पिया आलियां च गुड़ियां पटोले ने उड़ीक दे रंगले पंगूड़े तेरी याद विच चीक दे आलियां च गुड़ियां पटोले ने उड़ीक दे रंगले पंगूड़े तेरी याद विच चीक दे तेरे आते हत्थां विच मौलियां कली चिड़े मांग विच डुलदा संदूर पिया मुटियारे जाना दूर पिया बिना खूहा दिया टिंडा ने प्यासिया तेरे बाज पत्तना ते छाइया ने उदासिया तेरे बिना खूहा दिया टिंडा ने प्यासिया तेरे बाज पत्तना ते छाइया ने उदासिया रकां उत्ते कड़िया नू रख के उड़ीकदा सखिया सहेलिया दा पूर पिया मुटियारे जाना दूर पिया लुक लुक वेख दिए आज तेरी मानी लुक लुक वेख दिए आज तेरी मानी दो दिन होर मान जांदी ओए छानी पर तेन खिच खिच अज ते हले ही जांदा तेरी ही जवानी का कसूर पिया मुटियारे जाना दूर पिया बारी विच वीरां दियां वोटियां खलोतियां बारी विच वीरां दियां वोटियां खलोतियां हंजुआं दे नाल जिन्ना चुन्नियां ने तोतियां इन्होंने भी तेरे वांग छड़ते ने पेकड़े मुड़ तो ही ये दस्तूर पिया मुटियारे जाना दूर पिया मुटियारे जाना यारा नाल बहारा
अपनी बिजनेस की तरक्की लिए तुसी भी हरमन रेडियो दियां सेवावां हासिल कर सकते हो हरमन रेडियो ते अपने बिजनेस की एड देन लिए जा किसी भी पसंदीदा प्रोग्राम नू स्पॉन्सर करने लिए संपर्क करो accounts@harmanradio.com जा harmanradio.com ते एडवर्टाइजमेंट सेक्शन विजिट करो
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24 घंटे
हरमन रेडियो
कमजोर हो गए वाले क्यों नहीं खांदा खून उबाले चेहरे ते भी नूर नहीं जे होली ना ते पक्के पर दुनिया मारे धक्के बंदा दिल छोटा रखे मंजिल बहुती दूर नहीं मंजिल बहुती दूर नहीं ते रखियो जी जो डंगो डंगे ने करदे ने नाल हालातां लड़दे कोशिश करने तो भी डरदे ओना खटिया दस्यो की जो चुके समय दे अगे बैठे वेखण खब्बे सज्जे ओनू पल भी कित्थों लगे जिन्नू पैंदा बूर नहीं जे होली ना ते पक्के पर दुनिया मारे धक्के बंदा दिला छोटा रखे मंजिल बहुती दूर नहीं मंजिल बहुती दूर नहीं सिरे दा पैंदा जी रब चढ़दी कला विखावे कीती मेहनत नू रंग लावे फर्शो अर्शा तक पुजावे बिका सच्चियां कहिंदा जी वो जांदे कार्ज पूरे मंजिल आई खड़ी है मूरे तुरदे हिक तान के सूरे करदे कदे गरूर नहीं जे होली ना ते पक्के पर दुनिया मारे धक्के बंदा दिला छोटा रखे मंजिल बहुत
ਕੋਈ ਦੂਰ ਨਹੀਂ।
Are you interested in becoming a presenter? Would you like to join Harman Radio?
If so, contact Harman Radio on harmanradio.com. Thank you.
ਤੂੰ